exhaustai.
Tusi sun rahe ho apna Harman Radio 24 ghante 7 din Australia da pehla Punjabi radio. Harman Radio 24 ghante 7 din.
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤਰੀਕ ਆ ਜੀ ਅੱਜ 26 ਜੂਨ ਤੇ ਸੋਮਵਾਰ ਦਿਨ ਆ ਜੀ ਤੇ ਸਾਲ ਦੀ ਗੱਲ ਕਰੀਏ ਤਾਂ 2017 ਤੇ 12 ਹਾੜ ਨਾਨਕ ਸ਼ਾਹੀ ਸੰਮਤ ਮੁਤਾਬਕ 549ਵਾਂ ਬਰਾ ਬਿਕਰਮੀ ਸੰਮਤ ਮੁਤਾਬਕ 2074ਵਾਂ ਸਾਲ ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋ ਆਪ ਸਭ ਨੂੰ ਜੀ ਆਇਆਂ ਆਪ ਸਭ ਦਾ ਸਵਾਗਤ ਤੇ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਬਹੁਤ ਕੁਝ ਸਿੱਖਾਂਗੇ ਬਹੁਤ ਕੁਝ ਤੁਹਾਡੇ ਤੇ ਥੋਪਾਂਗੇ ਬਹੁਤ ਸਾਰੀਆਂ ਆਪਣੀਆਂ ਮਨਮਤੀਆਂ ਕਰਾਂਗੇ ਪਰ ਤੁਸੀਂ ਵੀ ਸਾਨੂੰ ਪਿਆਰ ਕਰਦੇ ਹੋ ਅਸੀਂ ਤੁਹਾਨੂੰ ਪਿਆਰ ਕਰਦੇ ਹੋ ਤੇ ਤੁਸੀਂ ਬਖਸ਼ਣਹਾਰ ਵੀ ਹੋ ਸੋ ਸਾਨੂੰ ਬਖਸ਼ ਵੀ ਦਿੰਦੇ ਹੋ ਸਾਡੀਆਂ ਗਲਤੀਆਂ ਦੇ ਉੱਤੇ ਸੋ ਕੋਈ ਵੀ ਪ੍ਰੋਗਰਾਮ ਦੌਰਾਨ ਕਹਿੰਦੇ ਨੀ ਹੁੰਦੇ ਪ੍ਰੋਗਰਾਮ ਕਰਨ ਤੋਂ ਬਾਅਦ ਤਾਂ ਦੁਨੀਆਂ ਮਾਫ਼ੀ ਮੰਗਦੀ ਆਪਾਂ ਐਡਵਾਂਸ ਚ ਹੀ ਮੰਗ ਲੈਂਦੇ ਹਾਂ ਜੀ ਕਿਸੇ ਵੀ ਹੋਈ ਗਲਤੀ ਦੀ ਐਡਵਾਂਸ ਚ ਆਪ ਸਭ ਤੋਂ ਮਾਫ਼ੀ ਆ ਤੇ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ 2 ਘੰਟੇ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਕਰੀਏ ਤੇ ਅਕਸਰ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦੀਆਂ ਫੋਨ ਲਾਈਨ ਫੋਨ ਕਾਲਸ ਵੀ ਲੈਂਦੇ ਹਾਂ ਉਹ ਵੀ ਅੱਜ ਜ਼ਰੂਰ ਲਵਾਂਗੇ ਤੇ ਪਿਛਲੇ ਪ੍ਰੋਗਰਾਮ ਚ ਸਾਡੇ ਤੋਂ ਕੁਝ ਇੱਕ ਕਾਰਨਾਂ ਕਰਕੇ ਅਸੀਂ 1 ਘੰਟੇ ਦਾ ਹੀ ਪ੍ਰੋਗਰਾਮ ਕੀਤਾ ਸੀ ਪਰ ਅੱਜ ਆਪਾਂ ਪੂਰੇ 2 ਘੰਟੇ ਲਾਉਣੇ ਆ ਤੁਹਾਡੇ ਨਾਲ ਤੇ ਕੱਲ ਜਿਵੇਂ ਕਿ ਵਾਅਦਾ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਹਿਲਚਲ ਹੋਈ ਆ ਜਿਹੜੀ ਮਾਈਗ੍ਰੇਸ਼ਨ ਦੇ ਮਾਮਲੇ ਚ ਇਮੀਗ੍ਰੇਸ਼ਨ ਦੇ ਬੰਨਿਓ ਨਵੇਂ ਲਾ ਆਏ ਆ ਉਹ ਸਾਰੀਆਂ ਚੀਜ਼ਾਂ ਬੋਲੀ ਬਾਰੇ ਲੈਂਗੁਏਜ ਦੇ ਟੈਸਟ ਤੇ ਹੋਰ ਸਿਟੀਜ਼ਨ ਦੇ ਟੈਸਟ ਕਾਫੀ ਜਿਹੜੀਆਂ ਵਰਤਾਰੇ ਹੋਏ ਆ ਹਰ ਰੋਜ਼ ਸਾਨੂੰ ਸਵਾਲ ਜਵਾਬ ਆਉਂਦੇ ਸੀ ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਬਾਈ ਨਵਜੋਤ ਹੋਰਾਂ ਨੂੰ ਲੈ ਕੇ ਆਈਏ ਬਾਈ ਰੌਕੀ ਹੋਰਾਂ ਨੂੰ ਤੇ ਤਾਂ ਕਿ ਆਪਾਂ ਤੁਹਾਡੇ ਸਵਾਲਾਂ ਦੇ ਸਿੱਧੇ ਜਵਾਬ ਉਹਨਾਂ ਦੇ ਮੂੰਹੋਂ ਸੁਣ ਸਕੀਏ ਕਿਉਂਕਿ ਕਈ ਸੱਜਣਾ ਮਿੱਤਰਾਂ ਨੇ ਕਈ ਦਿਨਾਂ ਤੋਂ ਬਹੁਤ ਸਿਫਾਰਿਸ਼ ਪਾ ਰਹੇ ਸੀ ਬਹੁਤ ਕਹਿ ਰਹੇ ਸੀ ਬਈ ਇਹ ਜ਼ਰੂਰ ਕਰੋ ਤਾਂ ਕਿ ਜਿਹੜੀਆਂ ਗੱਲਾਂ ਦਾ ਅੰਦਰੂਨੀ ਗੱਲਾਂ ਜਿਹੜੀਆਂ ਹੁੰਦੀਆਂ ਸਾਨੂੰ ਮੋਟੀਆਂ ਮੋਟੀਆਂ ਗੱਲਾਂ ਤਾਂ ਅਸੀਂ ਚੈਨਲਾਂ ਤੇ ਦੇਖ ਸੁਣ ਲੈਂਦੇ ਅਖਬਾਰਾਂ ਚ ਪੜ੍ਹ ਲੈਂਦੇ ਹਾਂ ਪਰ ਜਿਹੜੀ ਅੰਦਰੂਨੀ ਜਿਹੜੀਆਂ ਵਕੀਲੀ ਘੁੰਡੀਆਂ ਹੁੰਦੀਆਂ ਵਕੀਲੀ ਪੁਆਇੰਟ ਹੁੰਦੇ ਆ ਸਾਡੇ ਉਹ ਸਮਝ ਨਹੀਂ ਆਉਂਦੇ ਸੋ ਅੱਜ ਆਪਾਂ ਹੁਣ ਤੋਂ ਤਕਰੀਬਨ 20-25 ਮਿੰਟਾਂ ਬਾਅਦ ਉਹਨਾਂ ਨੂੰ ਲੈ ਲੈਣਾ ਜੀ ਨਾਲ ਤੇ ਬਾਕੀ ਦਾ ਸਾਰਾ ਪ੍ਰੋਗਰਾਮ ਆਪਾਂ ਉਹਨਾਂ ਦੇ ਹੀ ਅੱਜ ਉਹਨਾਂ ਨਾਲ ਹੀ ਗੱਲਬਾਤ ਕਰਨੀ ਇਹਨਾਂ ਸਾਰਿਆਂ ਮੁੱਦਿਆਂ ਤੇ ਤੇ ਪਰ ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜੇ ਇੱਕ ਗੀਤ ਹੋ ਜੇ ਤੇ ਮੈਨੂੰ ਲੱਗਦਾ ਥੋੜਾ ਜਿਹਾ ਪ੍ਰੋਗਰਾਮ ਦਾ ਇੱਕ ਰੂਪਰੇਖਾ ਜੀ ਬਣ ਜਾਂਦੀ ਆ ਸੋ ਇੱਕ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਆ ਜੀ ਆਪਾਂ ਛੇਤੀ ਪ੍ਰੋਗਰਾਮ ਚ ਅੱਗੇ
ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ ਵਾ ਜਿਹਨੂੰ ਡਰ ਨਹੀਂ ਉਹ ਪੋਰਾਈ ਸਰਕਾਰ ਦਾ
ਜਿਹਨੂੰ ਡਰ ਨਹੀਂ ਉਹ ਪੋਰਾਈ ਸਰਕਾਰ ਦਾ
ਉਹ ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ ਉਹ ਜਿਹਨੂੰ ਡਰ ਨਹੀਂ ਉਹ ਪੋਰਾਈ ਸਰਕਾਰ ਦਾ
ਉਹ ਜਿਹਨੂੰ ਡਰ ਨਹੀਂ ਉਹ ਪੋਰਾਈ ਸਰਕਾਰ ਦਾ ਤੇ ਨਿੱਤ ਪੁੱਠੇ ਪੰਗੇ ਲੈਂਦਾ ਏ ਉਹ ਸਾਨੂੰ ਦੱਸੇ ਉਹ ਜਰਾ ਕਿ ਗਾਂ
ਕਿਹੜੇ ਪਿੰਡ ਰਹਿੰਦਾ ਏ ਉਹ ਜੱਟ ਕਿਹੜੇ ਪਿੰਡ ਰਹਿੰਦਾ ਪੜਾ
ਜੇ ਹੁੰਦੀ ਐ ਪਾਬੰਦੀ ਹਥਿਆਰ ਦੀ ਤੇ ਤੁਸੀਂ ਕਹਿੰਦੇ ਫੈਰ ਕਰਦਾ
ਕੀ ਦੇ ਕੇ ਕੁੜੀ ਨੂੰ ਸੋਰੀ ਤੋਰਨਾ ਓ ਕੀ ਦੇ ਕੇ ਕੁੜੀ ਨੂੰ ਸੋਰੀ ਤੋਰਨਾ ਓ ਨਿੱਤ ਸੋਚਾਂ ਵਿੱਚ ਵਹਿੰਦਾ ਏ ਸਾਨੂੰ ਦੱਸਿਓ ਜਰਾ ਕਿਦਾਂ
ਜੱਟ ਕਿਹੜੇ ਪਿੰਡ ਰਹਿੰਦਾ, ਅੱਜ ਕੱਲ ਰਿਵਰਲੈਂਡ ਰਹਿੰਦਾ, ਹੋਰ ਕਿੱਥੇ ਰਹਿੰਦਾ ਇਹ ਜਾ। ਸੋ ਦੋਸਤੋ, ਇਹ ਇੱਕ ਬਹੁਤ ਪਹਿਲਾਂ ਇੱਕ ਮੇਰੇ ਹੁਣ ਧਿਆਨ ਚ ਆ ਰਿਹਾ ਵੀ ਪਿਛਲੇ ਸਾਲ ਕਿ ਇਹ ਇੱਕ ਕਵਿਤਾ ਸੀ ਜਾਂ ਇਹ ਕਿਸੇ ਵੱਲੋਂ ਲਿਖੀ ਇਹ ਚਿੰਤਾ ਸੀ ਜਿਹੜੀ ਕਿ ਕਾਫੀ ਪ੍ਰਚਲਿਤ ਹੋਈ ਸੀ। ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਹੀ ਰਿਕਾਰਡ ਕਰਾਈ ਆ ਜਾਂ ਕਿਸੇ ਨੇ ਉਸ ਕਿਰਤ ਨੂੰ ਅੱਗੇ ਪਿੱਛੇ ਤੋੜ ਮਰੋੜ ਕੇ ਰਿਕਾਰਡ ਕੀਤਾ, ਇਹ ਰੱਬ ਜਾਣੇ, ਕਿਉਂਕਿ ਮੈਂ ਇਸ ਗੀਤ ਨੂੰ ਪਹਿਲੀ ਵਾਰ ਸੁਣਿਆ। ਪਰ ਹਾਂ, ਜੇ ਉਹੀ ਆ ਤੇ ਉਸੇ ਨੂੰ ਅੱਗੇ ਅਗਲਾ ਵਰਜਨ ਕੀਤਾ ਤਾਂ ਬਹੁਤ ਚੰਗੀ ਗੱਲ ਕੀਤੀ ਆ ਤੇ ਬਹੁਤ ਵਧੀਆ। ਮੈਂ ਆਪਣਾ ਫਿਕਰ ਨਾਲ ਨਾਲ ਮੈਨੂੰ ਮਹਿਸੂਸ ਹੋਣ ਜਾ ਰਿਹਾ ਸੀ ਜਦੋਂ ਉਹਨੇ ਕਿਹਾ ਨਾ ਵੀ ਉਹਨੂੰ ਤਾਂ ਸੰਦ ਮੰਗ ਕੇ ਵਾਹੀ ਕਰਨੀ ਪੈਂਦੀ ਆ ਤੋ ਸੇਮ ਸਿਚੁਏਸ਼ਨ ਦੇ ਵਿਚੋਂ ਗੁਜ਼ਰ ਰਿਹਾ ਜੀ। ਹਜੇ ਭਾਵੇਂ ਉਹਦੇ ਅੱਖ ਨੂੰ ਹਲਦੀ ਦੀ ਗੰਢੀ ਲਏ ਨੂੰ, ਪੜਸਾਰੀ ਬਣੇ ਨੂੰ ਹਜੇ ਹਫਤਾ ਦੋ ਹਫਤੇ ਹੋਏ ਆ, ਪਰ ਫਿਲਹਾਲ ਜੇ ਆਪਦੀ ਪੀੜ ਦੇਖਾਂ ਤਾਂ ਪੀੜ ਸੱਚੀ ਆ ਜੀ, ਵੀ ਘਾਹ ਗੋਡੇ ਗੋਡੇ ਹੋ ਰਿਹਾ ਤੇ ਘਾਹ ਦੇ ਉੱਤੇ ਸਪਰੇ ਕਰਨੀ ਲਾਜ਼ਮੀ ਆ। ਤੇ ਸਪਰੇ ਕਰਨ ਲਈ ਤੁਹਾਡੇ ਕੋਲ ਇੱਕ ਬੀਡ ਸਪਰੇਅਰ ਹੋਣਾ ਚਾਹੀਦਾ, ਤਾਂ ਬੀਡ ਸਪਰੇਅਰ ਆ ਜਿਹੜਾ ਉਹ ਮੇਰੇ ਕੋਲ ਹੈ ਨੀ ਇਸ ਟਾਈਮ, ਤੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਂ ਕਿਤੋਂ ਤੇ ਕਿੱਥੇ ਮੰਗਾ। ਵੈਸੇ ਮੇਰਾ ਵਰਗਾ ਦਾ ਤਾਂ ਸਰ ਜਾਂਦਾ ਮੋਟੀ, ਜਿਹੜਾ ਮੋਟੇ ਬਸ਼ਰਮ ਜਿਨ੍ਹਾਂ ਨੂੰ ਕਹਿੰਦੇ ਆ, ਆਪਾਂ ਤਾਂ ਅਗਲੇ ਦੀ ਚੀਜ਼ ਵੀ ਮੰਗ ਲੈਂਦੇ, ਅਗਲੇ ਨੂੰ ਲਾਹਨਤ ਵੀ ਪਾਇਆ ਆਉਂਦੇ ਆ ਤੇ ਅਗਲੇ ਤੇ ਦੋਸ਼ ਵੀ ਲਾਇਆ ਆਉਂਦੇ ਆ। ਕੱਲ ਪਰਸੋਂ ਬਾਈ ਜਸਵਿੰਦਰ ਨੂੰ ਫੋਨ ਕੀਤਾ ਮੈਂ, ਤਾਂ ਬਾਈਕ ਨੇ ਫੋਨ ਨੀ ਚੱਕਿਆ ਤੇ ਆਪਾਂ ਜਾ ਧਮਕੇ ਸਿੱਧੇ ਮੇਰੇ ਗੁਆਂਢ ਚ ਹੀ ਨੇੜੇ 10 ਕਿਲੋਮੀਟਰ ਤੇ ਉਹਨਾਂ ਦਾ ਬਲਾਕ ਆ ਜੀ, ਤੇ ਬੜੇ ਪਿਆਰੇ ਮਿੱਤਰ ਆ ਮੇਰੇ ਤੇ ਕਾਫੀ ਹੈਲਪਫੁਲ ਆ, ਤੇ ਮੈਂ ਜਦੋਂ ਫੋਨ ਕੀਤਾ ਤੇ ਉਹਨਾਂ ਨੇ ਫੋਨ ਨਾ ਚੱਕਿਆ ਤੇ ਆਪਾਂ ਜਾ ਧਮਕੇ ਸਿੱਧੇ ਘਰੇ, ਤੇ ਘਰੇ ਜਾ ਕੇ ਮੈਂ ਕਿਹਾ ਅੱਛਾ ਤੁਸੀਂ ਹੁਣ ਮੇਰਾ ਐ ਨੀ ਫੋਨ ਚੱਕਦੇ ਵੀ ਕੋਈ ਸੁਹਾਗਾ ਮੰਗਣਾ ਆਊਗਾ, ਕਿਤੇ ਕੋਈ ਸਾਈਕਲ ਮੰਗਣਾ ਆਊ, ਕੁਛ ਹੋਰ, ਤੇ ਦੇਖ ਲਓ ਫਿਰ ਮੈਂ ਤਾਂ ਆ ਗਿਆ ਹੁਣ ਨਾ ਦਿਓ ਦੇਖ ਲਿਆ। ਤੇ ਉਹ ਮੇਰੇ ਵਰਗਾ ਤਾਂ ਚਲੋ ਮੋਟੀ ਪੂਛ ਵਾਲਾ ਬੰਦਾ ਜੀ, ਕੋਈ ਪਰਵਾਹ ਨੀ ਮੰਗ ਲੈਂਦਾ, ਪਰ ਇਹ ਸੱਚਾਈ ਆ ਵੀ ਜੱਟ ਆ ਜਿਹੜਾ ਉਹਨੂੰ ਸੰਦ ਮੰਗਣਾ, ਟਰਾਲੀ ਮੰਗਣੀ, ਹੋਰ ਮੰਗ ਮੰਗ ਕੇ ਬਾਹੀਆਂ ਕਰਨੀਆਂ, ਤੇ ਗਾਂ ਇੱਕ ਔਲਾਦ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਆ ਜਾਣਾ ਜਿਹਨੇ ਕਹਿਣਾ ਵੀ ਮੈਂ ਤਾਂ ਉਲਾਏ ਪਵਾਉਣੇ ਆ ਟਰੈਕਟਰ ਦੇ, ਉਹ ਵਾਕਈ ਇੱਕ ਇਹ ਤ੍ਰਾਸਦੀ ਆ ਸਾਡੇ ਸਾਡੇ ਮੁਲਕ ਦੀ ਤ੍ਰਾਸਦੀ ਆ, ਸਾਡੇ ਸ਼ੋ ਆਫ ਦੀ, ਜਿਹੜਾ ਜਿਹੜਾ ਕਲਚਰ ਪੈਦਾ ਕਰਤਾ ਉਹਦੀ ਤ੍ਰਾਸਦੀ ਆ। ਪਰ ਇਹ ਸਾਨੂੰ ਪਤਾ ਹੀ ਹੈ ਵੀ ਪਿੰਡ ਦੇ ਵਿੱਚ ਜਿਵੇਂ ਨਸ਼ਿਆਂ ਵਾਲੇ ਪੰਜ ਚਾਰ ਬੰਦੇ ਹੁੰਦੇ ਆ ਜਾਂ ਨਸ਼ਿਆਂ ਤੇ ਲਾਉਣ ਵਾਲੇ, ਤਾਂ ਇਹ ਕਿਸਮ ਦਾ ਜਿਹੜੀ ਬੁਰਾਈ ਫੈਲਾਉਣ ਵਾਲੇ ਵੀ 5-7 ਮੁੰਡੇ ਹੀ ਹੁੰਦੇ ਆ, ਜਿਹੜੇ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਦੇ ਆ ਜਿਹਦੇ ਨਾਲ ਕਿ ਮੂਰਲਿਆਂ ਨੂੰ ਦੂਜਿਆਂ ਨੂੰ ਲਾਲਸਾ ਜਾਗ ਪੈਂਦੀ ਆ, ਤੇ ਦੂਜੇ ਫਿਰ ਆਪਦੇ ਟੱਬਰ ਦੇ ਗਲ ਦੇ ਵਿੱਚ ਗੂਠਾ ਦੇ ਰਹਿੰਦੇ ਆ। ਮੈਂ ਆਪਣਾ ਪਿਛੋਕੜ ਦੇਖ ਰਿਹਾ ਸੀ, ਮੈਂ ਕਿਹਾ ਵੀ ਆਪਾਂ ਵੀ ਤਾਂ ਇਹੋ ਜਿਹਾ ਕੁਛ ਕਰਦੇ ਰਹੇ ਆ, ਉਦੋਂ ਸੋਝੀ ਇੰਨੀ ਹੁੰਦੀ ਸੀਗੀ ਤੇ ਉਸ ਨਾਲ ਆਪਾਂ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਆ ਕੁਛ ਨਾ ਕੁਛ ਪੁੱਠਾ ਸਿੱਧਾ ਕੰਮ ਕਰਕੇ। ਤਾਂ ਮੈਨੂੰ ਆਪਣੇ ਕੰਮਾਂ ਚੋਂ ਇੱਕ ਕੰਮ ਯਾਦ ਆਇਆ ਜੀ, ਇੱਕ ਕੰਮ ਦੇਖਿਆ ਜਿਹੜਾ ਮੇਰੇ ਅੱਜ ਵੀ ਯਾਦ ਆ, ਜਿਹੜੀ ਮੈਂ ਵੀ ਸਾਰੇ ਪਿੰਡ ਨੂੰ ਲੁੱਤੀ ਲਾਈ ਸੀ ਤੇ ਸਾਰੇ ਪਿੰਡ ਦੇ ਜਵਾਕ ਫਿਰ ਲੜਦੇ ਸੀ ਜੀ, ਪਰ ਸਾਡਾ ਜਿਹੜਾ ਸਾਡੇ ਜਿਹੜੇ ਸ਼ੌਂਕ ਸੀ ਜਾਂ ਸਾਡੀਆਂ ਜਿਹੜੀਆਂ ਗੱਲਾਂ ਸੀ ਉਹ ਇੰਨੀਆਂ ਕੁ ਸੀਮਤ ਸੀ ਵੀ ਉਹ ਸੈਂਟਾਂ ਦੀਆਂ ਸੀਗੀਆਂ ਜਾਂ ਕਹਿੰਦੇ ਨੀ ਹੁੰਦੇ ਦਵਾਨੀਆਂ ਚਵਾਨੀਆਂ ਦੇ ਸ਼ੌਂਕ ਸੀ ਸਾਡੇ, ਜਿਨ੍ਹਾਂ ਨੇ ਅਸੀਂ ਲੁੱਤੀ ਲਾਈ ਸੀ। ਤੇ ਮੇਰੇ ਅੱਜ ਆਪਣੇ ਯਾਦ ਆਈ ਤਾਂ ਮੇਰੇ ਆਪਦੇ ਹੱਥ ਹੀ ਨਿਕਲੀ ਜਾਵੇ ਵੀ ਜਦੋਂ ਸਾਹਿਬ ਮੇਰੇ ਇੱਕ ਚਾਚਾ ਲੱਗਦੇ ਸੀ ਪਿੰਡ ਦੇ ਵਿੱਚੋਂ ਤੇ ਉਹ ਆਪਦੇ ਜਵਾਕ ਨੂੰ ਕਹਿ ਰਹੇ ਸੀ ਵੀ ਇਹਨੇ ਤਾਂ ਲੁੱਤੀ ਲਾ ਕੇ ਹੋ ਗਿਆ, ਹੁਣ ਅਸੀਂ ਤੈਨੂੰ ਕਿੱਥੋਂ ਲਿਆ ਦਈਏ, ਹੁਣੇ 5 ਮਿੰਟਾਂ ਚ ਕੋਈ ਨੀ ਲਿਆ ਦਾਂਗੇ ਜਿੱਦੇ ਮੰਡੀ ਗਏ। ਤੇ ਮੈਂ ਲੁੱਤੀ ਉਦੋਂ ਇਹ ਲਾਈ ਸੀ ਜੀ ਵੀ ਮੇਰੇ ਕੋਲ ਸਾਈਕਲ ਹੁੰਦਾ ਸੀ ਤੇ ਸਾਈਕਲ ਦੇ ਉੱਤੇ ਨਾ ਇੱਕ ਲੈ ਕੇ ਬੁਲਬੁਲਾ, ਤੁਸੀਂ ਥੋੜਾ ਜਿਹਾ ਗਵਾਰਾ ਕਹਿ ਦੋਗੇ ਸਭੇ ਕੁ ਲੋਕ, ਮੇਰੇ ਵਰਗਾ ਪੇਂਡੂ ਲੋਕ ਉਹਨੂੰ ਬੁਲਬੁਲਾ ਹੀ ਕਹਿੰਦਾ, ਤੇ ਕੋਈ ਭੁਕਾਣਾ ਵੀ ਕਹਿ ਦਿੰਦੇ, ਕੋਈ ਇਹੋ ਜਿਹਾ ਕੁਛ ਵੀ ਕਹਿੰਦੇ ਸ਼ਬਦ। ਤੇ ਮੈਂ ਲੈ ਕੇ ਉਹ ਚ ਹਵਾ ਭਰ ਕੇ ਤੇ ਸਾਈਕਲ ਦੇ ਪਿੱਛੇ ਨਾ ਇੱਕ ਤਾਰ ਮੜਗਾੜ ਦੀ ਹੁੰਦੀ ਹੈ ਤੇ ਉਹਦੇ ਤੇ ਬਲੇਟ ਕੇ ਤੇ ਗੁੱਦ ਗੁੱਦ ਦੀ ਆਵਾਜ਼ ਜਾਣੀ ਕਿ ਬੁਲਟ ਬਣਾ ਲਿਆ ਸੀ ਆਪਾਂ। ਉਸ ਟਾਈਮ ਮੈਨੂੰ ਲੱਗਦਾ 5 ਕੁ ਬੁਲਬੁਲੇ ਆਉਂਦੇ ਹੋਣੇ ਆ ਤੇ 1-2 ਫੁੱਟ ਵੀ ਜਾਂਦੇ ਸੀਗੇ ਜਦੋਂ ਕਾਫੀ ਵਰਤਦੇ ਸੀ ਤੇ, ਪਰ ਉਹਦੇ ਨਾਲ ਜਦੋਂ ਆਪਾਂ ਬੁਲਟ ਬਣਾ ਕੇ ਪਿੰਡ ਵੀ ਦੀ ਗੇੜਾ ਦਿੰਦੇ ਸੀ ਨਾ ਤੇ ਫਿਰ ਪਿੰਡ ਵਾਲਿਆਂ ਦੇ ਕਾਲਜੇ ਮੱਚ ਜਾਂਦੇ ਸੀ ਤੇ ਫਿਰ ਉਹ ਨਾਲ ਦੀ ਨਾਲ ਉਹ ਵੀ ਉਹਨਾਂ ਦੇ ਜਵਾਕ ਵੀ ਕਲੇਸ ਕਰਦੇ ਸੀ ਵੀ ਹੁਣੇ ਸਾਈਕਲ ਲੈ ਕੇ ਦਿਓ, ਜੇ ਸਾਈਕਲ ਸੀਗਾ ਤਾਂ ਹੁਣੇ ਬੁਲਬੁਲਾ ਲੈ ਕੇ ਦਿਓ। ਸੋ ਇਹ ਜਿਹੀਆਂ ਲੁੱਤੀਆਂ ਲਾਉਣ ਵਾਲੇ 5-7% ਲੋਕ ਪਿੰਡ ਦੇ ਵਿੱਚ ਹੁੰਦੇ ਆ ਤੇ ਉਹ ਫਿਰ ਦੂਜਿਆਂ ਦੇ ਜਵਾਕਾਂ ਨੂੰ ਵੀ ਖਰਾਬ ਕਰਦੇ ਆ। ਮੈਂ ਕੱਲ ਹੀ ਦੇਖ ਰਿਹਾ ਸੀ ਕਿਸੇ ਬੰਦੇ ਨੇ ਪਜੈਰੋ ਲੈ ਕੇ ਕੱਦੂ ਕਰ ਰਿਹਾ ਸੀ ਆਪਦੇ ਝੋਨੇ ਚ। ਉਹ ਜਿਹੜੀ ਅੱਜ ਕੱਲ ਆਫ ਰੋਡਿੰਗ ਚੱਲੀ ਹੋਈ ਆ ਜਾਂ ਥਾਰਾਂ ਲੈ ਕੇ ਤੇ 4x4 ਗੱਡੀਆਂ ਲੈ ਕੇ ਤੇ ਉਹਨਾਂ ਨੂੰ ਚਿੱਕੜ ਚ ਲਵੇੜਨ ਦੀਆਂ ਜਿਹੜੀਆਂ ਗੱਲਾਂ ਚੱਲੀਆਂ ਹੋਈਆਂ ਉਹ ਗੱਲਾਂ ਦੇਖੋ ਕਈ ਜਮਾਨਾ ਸੀ, ਅਸੀਂ ਕਹਿੰਦੇ ਹੁੰਦੇ ਸੀ ਵੀ ਅਸੀਂ ਕਾਰ ਜੀਪ ਲੈ ਤਾਂ ਲਈ ਪਰ ਹੁਣ ਕਾਰ ਜੀਪ ਵਾਲੀਆਂ ਸੜਕਾਂ ਗਲੀਆਂ ਹੈ ਨੀ, ਪਿੰਡਾਂ ਚ ਚਿੱਕੜ ਚ ਲਿਬੜ ਜਾਂਦੀਆਂ ਤੇ ਪਰ ਅੱਜ ਜੇ ਸੜਕਾਂ ਬਣ ਗਈਆਂ ਤਾਂ ਹੁਣ ਨੌਜਵਾਨ ਚਿੱਕੜ ਚ ਲਵੇੜਨ ਲਈ ਆਫ ਰਾਈਡ ਕਰਦੇ ਆ, ਜਾਂਦੇ ਆਫ ਰੋਡਿੰਗ ਕਰਦੇ ਆ, ਬਹੁਤ ਕੁਛ ਕਰਦੇ ਆ। ਮੈਂ ਕੱਲ ਦੇਖਿਆ ਵੀ ਕੋਈ ਬੰਦਾ ਪਜੈਰੋ ਲੈ ਕੇ 30 ਲੱਖ ਦੀ ਤੇ ਫਿਰ ਉਹਦੇ ਨਾਲ ਕੱਦੂ ਕਰ ਰਿਹਾ ਸੀ ਜੀ ਝੋਨੇ ਚ, ਤੇ ਉਹ ਕੱਦੂ ਕਰਨਾ ਕੋਈ ਉਹਦੀ ਮਜਬੂਰੀ ਨਹੀਂ ਸੀ, ਕੱਦੂ ਕਰਨਾ ਕੋਈ ਉਹਦੇ ਲਈ ਜ਼ਰੂਰੀ ਨਹੀਂ ਸੀ, ਕੱਦੂ ਕਰਕੇ ਸ਼ੋ ਆਫ ਕਰਨਾ ਉਹਦੇ ਲਈ ਬਹੁਤ ਵੱਡੀ ਗੱਲ ਸੀ, ਫੇਸਬੁੱਕ ਤੇ ਫੋਟੋਆਂ ਵੀਡੀਓ ਪਾਉਣੀਆਂ ਤੇ ਬਾਕੀ ਆਪਦੇ ਨਾਲ ਜਿਹੜੇ ਬਰਾਬਰ ਦੇ ਨੌਜਵਾਨ ਆ ਉਹਨਾਂ ਨੌਜਵਾਨਾਂ ਦੇ ਜਿਹੜੇ ਕਾਲਜੇ ਮਚਾਉਣੇ, ਇਹ ਜਿਹੀਆਂ ਕਿਤੇ ਨਾ ਕਿਤੇ ਇਹ ਗੱਲਾਂ ਆੜੇ ਆ ਜਾਂਦੀਆਂ ਤੇ ਫਿਰ ਅਖੀਰ ਜਿਹੜਾ ਇਹਦਾ ਅੰਤ ਆ ਉਹ ਸਾਨੂੰ ਪਤਾ ਹੀ ਆ। ਉਹ ਅੰਤ ਇੱਕ ਕਹਿੰਦੇ ਨੇ 100 ਹੱਥ ਰਸਤਾ ਸਿਰੇ ਤੇ ਗੰਢ, ਤੇ ਉਹ ਗੰਢ ਕਿੱਥੇ ਪੈਂਦੀ ਆ ਜੀ? ਉਸ ਰਸਤੇ ਦੀ ਗੰਢ ਬੰਦੇ ਦੇ ਗਲ ਚ ਪੈਂਦੀ ਆ, ਜ਼ਿੰਮੇਵਾਰ ਜਿਹੜਾ ਪਰਿਵਾਰ ਦਾ ਜ਼ਿੰਮੇਵਾਰ ਹੁੰਦਾ ਉਹਦੇ ਗਲ ਚ ਉਹ ਗੰਢ ਪੈ ਕੇ ਤੇ ਅਖੀਰ ਜਿਹੜਾ ਉਹਦਾ ਅੰਤ ਹੋ ਜਾਂਦਾ। ਸੋ ਬਹੁਤ ਵਧੀਆ ਗਾਣਾ ਮੁੰਡਿਆਂ ਨੇ ਗਾਇਆ ਜੀ, ਗਾਣੇ ਨੂੰ ਸਾਨੂੰ ਸ਼ੇਅਰ ਕਰਨਾ ਚਾਹੀਦਾ, ਵੱਧ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ। ਵਾਕਈ ਸਾਡੇ ਨੌਜਵਾਨ ਪੀੜ੍ਹੀ ਚ ਇਹ ਸੋਚ ਲੈ ਕੇ ਆਉਣੀ ਚਾਹੀਦੀ ਆ, ਜਿਹਦੀ ਸੋਚ ਦੇ ਵਿਚ ਇਹ ਗੱਲ ਆ ਜੇ ਵੀ ਜਿਹੜੀਆਂ ਇਹ ਚੀਜ਼ਾਂ ਜਾਂ ਸ਼ੋ ਆਫ ਆ ਇਹ ਇਹ ਇਹਦੇ ਨਾਲ ਜ਼ਿੰਦਗੀ ਨਹੀਂ ਨਿਕਲਣੀ, ਇਹ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਪਿੱਛੇ ਧੱਕਣ ਵਾਲੀਆਂ ਗੱਲਾਂ. ਹਾਂ, ਜਿਹੜੇ ਰਾਹ ਜੇ ਅਸੀਂ ਸਹੀ ਤਰੀਕੇ ਨਾਲ ਚੜਾਂਗੇ ਉਹ ਹੋ ਸਕਦਾ ਅਸੀਂ ਖਾਲੀ ਹੱਥ ਚੜੀਏ, ਪਰ ਜਿਹੜਾ ਗੁਰਜ ਆ ਉਹ ਸਾਡੀ ਟੀਸੀ ਦੇ ਉੱਤੇ ਸਾਡੇ ਮੋਢੇ ਤੇ ਟਿਕਿਆ ਹੋਊਗਾ, ਜਿੱਤ ਸਾਡੀ ਹੋਊਗੀ. ਸੋ ਅੱਜ ਕੁਦਰਤੀ ਗਾਣੇ ਦੇ ਵਿੱਚੋਂ ਇਹ ਵਿਚਾਰਾਂ ਦੀ ਗੱਲ ਨਿਕਲੀ ਤੇ ਆਪਾਂ ਦੱਸਤੀ ਆ, ਪਰ ਤੁਹਾਡੀ ਵੀ ਕੋਈ ਸਾਂਝ ਹੋਵੇ ਮੇਰੇ ਵਾਂਗੂ, ਤੁਸੀਂ ਵੀ ਕੋਈ ਨਾ ਕੋਈ ਇਹੋ ਜਿਹੀ ਲੁੱਤੀ ਲਾਈ ਹੋਵੇ ਪਿੰਡ ਦੇ ਵਿੱਚ ਜਾਂ ਕੋਈ ਇਹੋ ਜਿਹਾ ਕੁਛ ਕੀਤਾ ਹੋਵੇ, ਤਾਂ ਜ਼ਰੂਰ ਆਪਣੀ ਦਿਲ ਖੋਲ ਕੇ ਸਾਂਝ ਸਾਂਝੀ ਕਰਿਓ. ਆਪਾਂ ਤਾਂ ਤੁਹਾਨੂੰ ਦੱਸਤਾ ਜੀ, ਆਪਾਂ ਤਾਂ ਕੀਤੀ ਸੀ ਤੇ ਕਾਹਦਾ ਲੁਕੋਆ ਪਰਦਾ, ਕਾਹਦਾ ਵੀ ਐਡੀ ਵੱਡੀ ਲੁੱਤੀ ਲਾਉਂਦੇ ਹੁੰਦੇ ਸੀ. ਆਪਾਂ ਤਾਂ ਘਰ ਹਰੇਕ ਘਰ ਦਾ ਪੰਜੀ ਲਵਾ ਆਉਂਦੇ ਹੁੰਦੇ ਸੀਗੇ ਗੁਬਾਰਿਆਂ ਦੇ ਉੱਤੇ ਜਾਂ ਬੁਲਬੁਲਿਆਂ ਦੇ ਉੱਤੇ. ਸੋ ਅੱਜ ਦੀਆਂ ਆਪਾਂ ਯਾਦਾਂ ਵੀ ਸਾਂਝੀਆਂ ਕਰਨੀਆਂ ਤੇ ਉਦੋਂ ਬਾਅਦ ਆਪਾਂ ਅੱਜ ਇਮੀਗ੍ਰੇਸ਼ਨ ਦੇ ਉੱਤੇ ਵੀ ਗੱਲਬਾਤ ਕਰਨੀ ਆ. ਮੈਸੇਜ ਬਹੁਤ ਆਉਣੇ ਸ਼ੁਰੂ ਹੋ ਗਏ ਆ ਜੀ, ਕਿਉਂ ਨਾ ਨਾਲ ਦੀ ਨਾਲ ਇਹਨਾਂ ਨੂੰ ਵੀ ਲਪੇਟਦੇ ਚੱਲੀਏ. ਫਿਰ ਬਾਅਦ ਦੇ ਵਿੱਚ ਕਈ ਵਾਰੀ ਏਦਾਂ ਹੁੰਦਾ ਵੀ ਮੈਸੇਜ ਬਹੁਤ ਜ਼ਿਆਦਾ ਆ ਜਾਂਦੇ ਆ ਤੇ ਮੁਸ਼ਕਲ ਹੋ ਜਾਂਦੇ ਆ ਜੀ. ਲਓ ਜੀ, ਸੱਤੀ ਸਿੰਘ ਬਾਈ ਹੋਰਾਂ ਨੇ ਕੌਫ ਸਰਵਰ ਤੋਂ ਸਾਨੂੰ ਉਹਨਾਂ ਨੇ ਮੈਸੇਜ ਕੀਤਾ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਆ ਜੀ. ਕਹਿੰਦੇ ਕੀ ਹਾਲ ਚਾਲ ਆ ਜੀ, ਹਾਲ ਵਧੀਆ ਤੇ ਚਾਲ ਆਪਣੀ ਮਸਤ ਆ ਜੀ. ਇਹੀ ਆਪਣੀ ਇੱਕ ਜ਼ਿੰਦਗੀ ਦਾ ਇੱਕ ਮਕਸਦ ਆ ਵੀ ਹਾਲ ਚੰਗਾ ਰਹੇ ਤੇ ਚਾਲ ਮਸਤ ਰਹੇ ਤੇ ਬਾਕੀ ਆਪੇ ਜ਼ਿੰਦਗੀ ਆਪਦੀ ਰਾਹ ਚੱਲਦੀ ਰਹਿੰਦੀ ਆ. ਰਾਜਮਹਿੰਦਰ ਸਿੰਘ ਜੁੜੇ ਆ ਜੀ, ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਬੜੀਆਂ ਪਿਆਰੀਆਂ ਜਿਹੜੀਆਂ ਸਤਰਾਂ ਸ਼ਬਦ ਆ ਸਾਡੇ ਨਾਲ ਸਾਂਝੇ ਕੀਤੇ. ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗ, ਲਾਗ ਧੋਏ ਦੁਸ਼ਮਣ ਸਾਕ ਭੈ ਭੱਜ ਖਲੋਏ, ਸਭ ਭਜੇ ਆਸਰਾ ਚੁੱਕ ਸਭ ਆਸਰਾਏ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੇ ਵਾਓ. ਸੋ ਬਹੁਤ ਖੂਬਸੂਰਤ ਤੜਕੇ ਤੜਕੇ ਜਿਹੜੀਆਂ ਸ਼ਬਦ ਆ ਸਾਡੇ ਨਾਲ ਸਾਂਝਾ ਕੀਤਾ ਜੀ. ਤੇ ਵਾਕਈ ਜੇ ਤੁਹਾਡੇ ਚਿੱਤ ਦੇ ਵਿੱਚ ਪਾਰ ਬ੍ਰਹਮ ਦਾ ਆਸਰਾ ਬਣ ਗਿਆ ਤਾਂ ਤੱਤੀ ਵਾ ਕਿਤੇ ਨਹੀਂ ਲੱਗਦੀ ਜੀ. ਇਹ ਅਸੀਂ ਅਕਸਰ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਉਦਾਹਰਣਾਂ ਦਿੰਦੇ ਹਾਂ, ਪਰ ਇਹ ਵੱਖਰੀ ਗੱਲ ਆ ਅਸੀਂ ਗਹਿਰਾਈ ਤੋਂ, ਦਿਲ ਦੀ ਗਹਿਰਾਈ ਤੋਂ ਕਿੰਨਾ ਕਿ ਇਸ ਚੀਜ਼ ਨੂੰ ਵਾਚਦੇ ਆ ਮੰਨਦੇ ਆ, ਇਹ ਘੱਟ ਚੈਪਟਰ ਆ. ਤੇ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਸੱਜਰੀ ਸਵੇਰ ਦੀ ਫੋਟੋ, ਬੱਦਲਾਂ ਨਾਲ ਛਾਇਆ ਆਸਮਾਨ ਤੇ ਨਾਲ ਨਾਲ ਹੈਗੀ ਜੀ ਇੱਕ ਕੰਕਰੀਟ ਦਾ ਜੰਗਲ ਜਿਹਨੂੰ ਕਹਿੰਦੇ ਆ ਬਿਲਡਿੰਗਾਂ, ਵੱਡੀਆਂ ਬਿਲਡਿੰਗਾਂ. ਤੇ ਉੱਥੇ ਉਹਨਾਂ ਨੇ ਲਿਖਿਆ ਜੀ, ਇਹ ਕੋਈ ਜ਼ਰੂਰੀ ਨਹੀਂ ਕਿ ਤੁਹਾਡਾ ਹਰ ਦਿਨ ਵਧੀਆ ਹੋਵੇ, ਪਰ ਹਰ ਦਿਨ ਚ ਕੁਝ ਨਾ ਕੁਝ ਵਧੀਆ ਜ਼ਰੂਰ ਹੁੰਦਾ ਹੈ. ਸ਼ੁਭ ਸਵੇਰ ਦੋਸਤੋ. ਸੋ ਸਾਨੂੰ ਲੱਭਣਾ ਪੈਂਦਾ ਜੀ ਉਹ ਪਲ ਤੇ ਉਹਨੂੰ ਮਾਨਣਾ ਪੈਂਦਾ, ਤੇ ਉਸੇ ਪਲ ਨੂੰ ਜੇ ਮਾਣੀਏ ਤਾਂ ਜ਼ਿਆਦਾ ਚੰਗਾ, ਨਹੀਂ ਤਾਂ ਨੈਗੇਟਿਵਿਟੀ ਤਾਂ ਚਾਰ ਸਵੇਰੇ ਤੁਰੀ ਫਿਰਦੀ ਹੈ ਜੀ, ਉਹਨੂੰ ਜਿੰਨੀ ਮਰਜ਼ੀ ਆਪਦੇ ਤੇ ਅਸੀਂ ਹੈਵੀ ਹੋਣ ਦੇ ਦਈਏ. ਦਿਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਵੀ ਇਹ ਸੁਬਹ ਸੁਬਹ ਗੀਤ ਬਹੁਤ ਪਸੰਦ ਕੀਤਾ. ਉਹ ਕਹਿੰਦੇ ਜੀ ਗੀਤ ਬੜਾ ਵਧੀਆ ਤੇ ਕਹਿੰਦੇ ਇੰਜੋਏ ਕੀਤਾ ਜੀ, ਬਹੁਤ ਖੂਬ ਸੱਚੋ ਸੱਚ ਆ. ਬਿਲਕੁਲ ਜੀ, ਬੜਾ ਪਿਆਰਾ ਲੱਗਿਆ ਮੈਨੂੰ ਵੀ ਗੀਤ ਤੇ, ਪਰ ਮੇਰੇ ਯਾਦ ਹੈ ਇਹ ਕਵਿਤਾ ਮੈਂ ਕਾਫੀ ਪਹਿਲਾਂ ਪੜ ਚੁੱਕਿਆ. ਰੁਪਿੰਦਰ ਸਿੰਘ ਗਿੱਲ ਮੈਲਬਨ ਘੱਲ ਕਲਾਂ ਵਾਲੇ ਜੁੜੇ ਆ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵੀਰ ਜੀ ਸ਼ੁਭ ਸਵੇਰ, ਵੀ ਇੰਜੋਏ ਯੂਅਰ ਪ੍ਰੋਗਰਾਮ. ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ. ਗੌਰਵ ਸ਼ਰਮਾ ਜੁੜੇ ਆ ਜੀ, ਬਿਣੀ ਪੱਗ ਵਾਲੇ ਬਰਾੜ ਸਾਹਿਬ, ਸਤਿ ਸ੍ਰੀ ਅਕਾਲ. ਸਤਿ ਸ੍ਰੀ ਅਕਾਲ ਗੌਰਵ ਬਾਈ. ਤੇ ਗੌਰਵ ਜੀ, ਬਿਣੀ ਪੱਗ ਦੇ ਵਿੱਚ ਮੇਰਾ ਹੁਣ ਮੌਸਮ ਕਾਫੀ ਖੁੱਲਿਆ ਹੋਇਆ, ਕਿਉਂਕਿ ਪਿਛਲੇ ਸਾਲ ਤਕਰੀਬਨ ਇਹਨਾਂ ਦੇ ਵਿੱਚ ਕੈਨੇਡਾ ਦੇ ਟੂਰ ਦੇ ਤੇ ਸੀ. ਤੇ ਜਿਹੜਾ ਬਿਣੀ ਪੱਗ ਦੇ ਵਿੱਚ ਅੱਜ ਕੱਲ ਇੱਕ ਸਾਡੇ ਬੜੇ ਪਿਆਰੇ ਮਿੱਤਰ ਆਏ ਹੋਏ ਜੀ, ਅਮਰਜੀਤ ਸਿੰਘ ਦਬੜੀ ਖਾਨੇ ਵਾਲੇ. ਤੇ ਜੇ ਸੰਯੋਗ ਮਿਲੇ ਤਾਂ ਜਰੂਰ ਮਿਲੇ ਉਹਨਾਂ ਨੂੰ, ਕਾਫੀ ਵਧੀਆ ਨੇ, ਥੋੜੇ ਜੇ ਤੱਕ ਵਿਚਾਰੀ ਨੇ ਤੇ, ਪਰ ਤਰਕ ਦੀ ਵੀ ਇੱਕ ਹੱਦ ਹੁੰਦੀ ਆ ਤੇ ਉਹ ਬੜੀ ਵਧੀਆ ਤਰਕ ਦੀ ਗੱਲ ਕਰਦੇ ਆ. ਤੇ ਜਿਹੜੇ ਉਹ ਕਾਰਜ ਕਰ ਰਹੇ ਆ ਜਾਂ ਜੇ ਕੁਛ ਉਹਨਾਂ ਨੇ ਕੀਤਾ ਪਿੰਡ ਦੇ ਵਿੱਚ ਲਾਇਬ੍ਰੇਰੀਆਂ ਬਣਾਉਣ ਤੋਂ ਲਾ ਕੇ ਤੇ ਜਿਹੜੀਆਂ ਲਿਟਰੇਚਰ ਨੂੰ ਉਹਨਾਂ ਨੇ ਅੱਗੇ ਵਧਾਉਣ ਦੀ ਜਾਂ ਚੰਗੇ ਕਾਰਜਾਂ ਨੂੰ ਅੱਗੇ ਵਧਾਉਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਉਹ ਬਾਕਮਾਲ. ਤੇ ਅੱਜ ਕੱਲ ਉਹ ਮੈਂ ਕੱਲ ਫੇਸਬੁੱਕ ਤੇ ਦੇਖ ਰਿਹਾ ਸੀ ਵੀ ਬਿਨੀ ਪੈਗ ਦੇ ਵਿੱਚ ਉਹ ਆਪਣੇ ਬੇਟੇ ਕੋਲ ਗਏ ਹੋਏ ਆ. ਮੈਂ ਰਿਕਮੈਂਡ ਕਰੂੰਗਾ ਜੀ ਵੀ ਬਿਨੀ ਪੈਗ ਦੇ ਸਾਰੇ ਮੇਰੇ ਸਾਥੀਆਂ ਸੱਜਣਾ ਮਿੱਤਰਾਂ ਨੂੰ ਵੀ ਉਹ ਅਮਰਜੀਤ ਸਿੰਘ ਬਾਈ ਦਾ ਮਾਣ ਸਨਮਾਨ ਕਰਨ, ਉਹਨਾਂ ਦੀ ਰੂਬਰੂ ਜ਼ਰੂਰ ਰੱਖਣ ਜੇ ਉਹ ਰੱਖ ਸਕਣ ਤਾਂ. ਤੇ ਬਹੁਤ ਖੂਬਸੂਰਤ ਤੇ ਵਧੀਆ ਤੁਹਾਨੂੰ ਵਿਚਾਰ ਉਹਨਾਂ ਨਾਲ ਸਾਂਝੇ ਕਰਨ ਨੂੰ ਮਿਲਣਗੇ. ਸਾਡੇ ਨਾਲ ਜੁੜਿਆ ਜੀ ਕੁਲਦੀਪ ਸਿੰਘ ਬੱਲ. ਤੇ ਕੁਲਦੀਪ ਸਿੰਘ ਬੱਲ ਸਤਿ ਸ੍ਰੀ ਅਕਾਲ ਬੁਲਾ ਰਹੇ. ਅੱਜ ਦਾ ਵਿਚਾਰ, ਕੋਈ ਵੀ ਇੰਨਾ ਅਮੀਰ ਨਹੀਂ ਹੁੰਦਾ ਜੋ ਬੀਤਿਆ ਸਮਾਂ ਖਰੀਦ ਕੇ ਵਾਪਸ ਲਿਆ ਸਕੇ, ਕੋਈ ਇੰਨਾ ਗਰੀਬ ਨਹੀਂ ਹੁੰਦਾ ਜੋ ਭਵਿੱਖ ਨਾ ਬਦਲ ਸਕੇ। ਮੋਹਨ ਸਿੰਘ ਗਿੱਲ ਹੋਰਾਂ ਦੀ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਹੈ ਜੀ, ਬਿਲਕੁਲ ਜੀ ਇਹ ਸੱਚਾਈ ਆ। ਇਹ ਤਾਂ ਅਸੀਂ ਮਨ ਦੀ ਗਰੀਬੀ ਆ ਤੇ ਮਨ ਦੀ ਅਮੀਰੀ ਆ, ਇਹ ਸਾਨੂੰ ਉਸੇ ਢੰਗ ਨਾਲ ਹੀ ਹੰਢਾਉਣੀ ਚਾਹੀਦੀ ਹੈ। ਲੋਕ ਪੈਸੇ ਦੀ ਤੇ ਪਦਾਰਥਾਂ ਦੀ ਅਮੀਰੀ ਗਰੀਬੀ ਸਮਝਦੇ ਆ, ਪਰ ਦੋਸਤੋ ਕੋਸ਼ਿਸ਼ ਕਰੋ ਵੀ ਅਮੀਰੀ ਆ ਜਿਹੜੀ ਮਨ ਚ ਲੈ ਕੇ ਆਓ। ਥੋੜੀ ਜਿਹੀ ਆਵਾਜ਼ ਦੇ ਵਿੱਚ ਪ੍ਰੋਬਲਮ ਆਈ ਸੀ ਸਾਨੂੰ ਕੋਹਲੀ ਸਾਹਿਬ ਨੇ ਚਤਰਾਇਆ, ਸੋ ਕੋਈ ਗੱਲ ਨੀ ਜੀ, ਮੈਨੂੰ ਲੱਗਦਾ ਸਰਬ ਜੀ ਤੁਹਾਡਾ ਨੇ ਕਰਤੀ ਹੈ ਫਿਕਸ, ਥੋੜੀ ਜਿਹੀ ਪ੍ਰੋਬਲਮ ਆਈ ਸੀਗੀ। ਤੇ ਰਾਜਾ ਧਾਲੀਵਾਲ ਮਲਦੂਰੇ ਵਾਲੇ ਜੁੜੇ ਆ ਜੀ, ਸਤਿ ਸ੍ਰੀ ਅਕਾਲ ਜੀ, ਹਮੇਸ਼ਾ ਇਸ ਤਰ੍ਹਾਂ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਰਹਿੰਦਾ। ਜੀਓ ਬਾਈ ਜੀ, ਲਓ ਜੀ ਮੈਂ ਬਾਈ ਹੁਣ ਰਾਜੇ ਦੇ ਵੀ ਪਰਦੇ ਲਾਹੀ ਦਿੰਦਾ, ਦੇਖੋ ਹੁਣ ਆਪਾਂ ਪਰਦੇ ਫਾਸ਼ ਰੋਜ਼ ਹੀ ਕਰਦੇ ਆ ਕਿਸੇ ਨਾ ਕਿਸੇ ਦੇ। ਬਾਈ ਰਾਜੇ ਬਾਈ ਨੇ ਕਹਿੰਦੇ ਪਿਛਲੇ 2 ਸਾਲ ਪਹਿਲਾਂ ਪੂਛ ਚੱਕ ਲਈ ਬ੍ਰਿਸਬਨ ਤੋਂ ਵੀ ਆਪਾਂ ਤਾਂ ਜੱਟ ਬਣਨਾ, ਤੇ ਚਲੋ ਜੀ ਜੱਟ ਬਣਨਾ। ਬਾਈ ਨੇ ਮਿਹਨਤ ਕੀਤੀ, ਕੋਸ਼ਿਸ਼ ਕੀਤੀ, ਪੈਸਾ ਟਕਾ ਇਕੱਠਾ ਕਰਕੇ ਬਲਾਕ ਲੈ ਲਿਆ, ਬਲਾਕ ਲੈ ਕੇ ਵੱਡੇ ਜਿਗਰੇ ਨਾਲ ਜਿਹੜਾ ਬਲਾਕ ਦਾ ਕ੍ਰੈਡਿਟ ਸੀ ਉਹ ਮੈਨੂੰ ਦੇਤਾ ਸਾਰਾ। ਕਹਿੰਦੇ ਬਾਈ ਤੇਰੇ ਕਰਕੇ ਆ, ਤੂੰ ਬਸ ਇੰਨਾ ਉਹ ਕੀਤਾ, ਇਨਕਰੇਜ ਕੀਤਾ ਤੇ ਮੈਂ ਇਸ ਲਾਈਫ ਚ ਆ ਗਿਆ। ਚਲੋ ਜੀ ਸਾਨੂੰ ਵੀ ਚੰਗੀ ਲੱਗੀ ਬੜਾਈ ਸੁਣਨੀ, ਸਾਨੂੰ ਵੀ ਐਂ ਲੱਗਿਆ ਵੀ ਕਿਆ ਬਾਤ ਹੈ। ਪਰ ਉਹ ਕੱਲ ਪਰਸੋਂ ਮੈਨੂੰ ਇਹਨਾਂ ਕੋਲ ਜਾਣ ਦਾ ਮੌਕਾ ਮਿਲਿਆ ਤੇ ਮਲਦੂਰੇ, ਤੇ ਮੈਂ ਜਦੋਂ ਗਿਆ ਤਾਂ ਮੈਨੂੰ ਇਹਨਾਂ ਨੇ ਇੱਕ ਹੋਰ ਨਵੀਂ ਸਮੱਸਿਆ ਮੇਰੇ ਮੂਹਰੇ ਰੱਖਤੀ, ਤੇ ਮੈਂ ਕਿਹਾ ਜੇ ਪਹਿਲਾਂ ਵਾਲੀ ਸਮੱਸਿਆ ਦਾ ਤਾਂ ਮੈਂ ਕ੍ਰੈਡਿਟ ਲਈ ਜਾਂਦਾ ਸੀ, ਹੁਣ ਨਵੀਂ ਸਮੱਸਿਆ ਪਤਾ ਬਾਈ ਨੇ ਕੀ ਰੱਖੀ, 50 ਕਿੱਲੇ ਅੰਗੂਰ ਲੈ ਲਏ ਆ, ਆਪਦੀ ਖੇਤੀ ਕਰੀ ਜਾਂਦਾ, ਸੋਹਣੀ ਇਨਕਮ ਆ, ਤੇ ਕਹਿੰਦਾ ਬਾਈ ਯਾਰ ਇੱਕ ਸਮੱਸਿਆ ਜੇ ਹੱਲ ਹੀ ਕਰਦੇ। ਮੈਂ ਕਿਹਾ ਕੀ? ਕਹਿੰਦਾ ਯਾਰ ਬਾਈ ਕੰਮ ਹੀ ਹੈ ਨੀ, ਕੋਈ ਵਿਹਲੇ ਬੈਠੇ, ਕਹਿੰਦਾ ਇੱਥੇ ਘਰੇ ਬੋਰ ਹੋ ਜਾਂਦੇ, ਕੋਈ ਕੰਮ ਕੁੰਮ ਦਾ ਹੀ ਜਗਾੜ ਲੜਾ ਦੇ। ਹੁਣ ਮੈਨੂੰ ਤਾਂ ਸਮਝ ਨਹੀਂ ਆਈ ਵੀ 50 ਕਿੱਲੇ ਵਾਲਾ ਜ਼ਿਮੀਦਾਰ ਕੋਲੇ ਕੰਮ ਹੈ ਨੀ। ਸੋ ਮੈਨੂੰ ਬੜੀ ਇਸ ਗੱਲ ਸੁਣ ਕੇ ਅਜੀਬ ਜਿਹਾ ਮਹਿਸੂਸ ਹੋਇਆ। ਮੈਂ ਕਿਹਾ ਦੇਖੋ ਵੀ ਹੁਣ ਇਹ ਜਿਹੜੀ ਇੱਕ ਗੱਲ ਆ, ਇਸ ਗੱਲ ਚੋਂ ਜਿਹੜੇ ਹੁਣ ਸਾਡੇ ਸੂਝਵਾਨ ਸੱਜਣ ਆ, ਮੈਨੂੰ ਲੱਗਦਾ ਬਹੁਤ ਸਾਰੀਆਂ ਗੱਲਾਂ ਕੱਢ ਕੇ ਹੋ ਸਕਦਾ ਇਹੋ ਜਿਹੀ ਲਾਈਫ ਵਾਲੇ ਪਾਸੇ ਆਉਣਾ ਚਾਹੁਣ ਜਾਂ ਆਉਣ ਦੀ ਕੋਸ਼ਿਸ਼ ਦੇ ਵਿੱਚ ਹੋਣ ਜਾਂ ਕੁਛ ਵੀ ਜਾਣਨਾ ਚਾਹੁਣ। ਤਾਂ ਦੇਖ ਲਓ ਜੀ, ਅਸੀਂ ਤਾਂ ਮੈਂ ਅਮਨਦੀਪ ਤੇ ਦੋਸ਼ ਲਾਤਾ ਵੀ ਮੇਰੇ ਉਹਨੇ ਗੱਲ ਚ ਸਰੋਪਾ ਪਾਤਾ, ਤੇ ਮੈਂ ਗਾ ਰਾਜੇ ਬਾਈ ਦੇ ਸਰੋਪਾ ਪਾਤਾ। ਪਰ ਜੇ ਹੁਣ ਤੁਸੀਂ ਕਿਸੇ ਨੇ ਸਰੋਪਾ ਪਾਉਣਾ ਹੋਇਆ ਜਾਂ ਇਸ ਲਾਈਨ ਚ ਜਾਣਾ ਹੋਇਆ ਤਾਂ ਬਾਈ ਨੂੰ ਕਾਲ ਕਰ ਲਿਓ ਜੀ, ਤੇ ਬਾਈ ਨੇ ਆਪਣੀ ਜਿਹੜੀ ਸੈਟਅਪ ਪਿਛਲੇ 2 ਸਾਲਾਂ ਦੀ ਕਰੀ ਹੈ ਤੇ ਉਹਨੂੰ ਜਿਹੜੀਆਂ ਦਿੱਕਤਾਂ ਆਈਆਂ ਉਹ ਤੁਹਾਨੂੰ ਗਾਈਡ ਕਰ ਸਕਦੇ ਆ। ਸੋ ਬਹੁਤ ਮਿਹਰਬਾਨੀ ਬਾਈ ਰਾਜਾ ਧਾਲੀਵਾਲ ਜੀ, ਤੁਸੀਂ ਜੁੜਿਓ ਤੇ ਆਪਣਾ ਹਾਜ਼ਰੀ ਲਵਾਈ ਆ। ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਬਾਈ ਰਣਜੀਤ ਸਿੰਘ ਰੇ ਵਾਈਟ ਤੋਂ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਕਹੀ ਹੈ ਜੀ, ਪ੍ਰੋਗਰਾਮ ਸੁਣ ਰਹੇ ਆ, ਇੰਜੋਏ ਕਰ ਰਹੇ ਆ। ਸੋ ਬਹੁਤ ਮਿਹਰਬਾਨੀ ਰਣਜੀਤ ਬਾਈ, ਤੁਸੀਂ ਕੰਮ ਦੇ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਆ। ਉਮੀਦ ਅੱਜ ਤੁਹਾਡੀ ਜਿਹੜੀ ਕਿਤੇ ਨਾ ਕਿਤੇ ਜ਼ਰੂਰ, ਪਰ ਅੱਜ ਤਾਂ ਇੰਸਪੈਕਸ਼ਨਾਂ ਮੈਨੂੰ ਲੱਗਦਾ ਮੰਡੇ ਆ, ਨਹੀਂ ਹੋਣੀਆਂ, ਕਿਉਂਕਿ ਜਿਹੜੇ ਪ੍ਰੋਪਰਟੀ ਦਾ ਕੰਮ ਕਰਦੇ ਆ ਤਕਰੀਬਨ ਉਹਨਾਂ ਦਾ ਵੀਕਐਂਡ ਕਾਫੀ ਬਿਜ਼ੀ ਹੁੰਦਾ। ਸੋ ਮੈਨੂੰ ਲੱਗਦਾ ਮੰਡੇ ਥੋੜਾ ਜਿਹਾ ਰਿਲੈਕਸਿੰਗ ਹੋਊਗਾ ਤੁਹਾਡੇ ਲਈ। ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਧਣੀ ਸਾਹਿਬ, ਤੇ ਧਣੀ ਸਾਹਿਬ ਹੋਰਾਂ ਨੇ ਗੁੱਡ ਮਾਰਨਿੰਗ ਕਹਿਤਾ ਜੀ, ਤੇ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਘਰਾਂ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਬੜੀ ਖੂਬਸੂਰਤ ਇੱਕ ਤਖਤੀ ਲਟਕਾ ਕੇ ਲਾਈ ਹੋਈ ਹੈ ਜੀ, ਉਹਦੀ ਫੋਟੋ ਭੇਜੀ ਆ। ਸੋ ਬਿਲਕੁਲ ਜੀ ਇਹੀ ਸਰਬੱਤ ਦਾ ਭਲਾ ਮੰਗਣ ਦੀ ਜਿਹੜੀ ਸਾਨੂੰ ਦਾਤ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਾਈ ਹੈ ਤੇ ਸਾਨੂੰ ਉਹਦੇ ਤੇ ਅਮਲ ਕਰਨਾ ਚਾਹੀਦਾ। ਸੋ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਉਹਨਾਂ ਨੇ ਸਾਡਾ ਧਿਆਨ ਦਵਾਇਆ ਸੀ ਜੀ ਆਵਾਜ਼ ਵੱਲ, ਤੇ ਆਵਾਜ਼ ਬਹੁਤ ਹੁਣ ਠੀਕ ਹੋ ਗਈ ਹੈ ਜੀ। ਤੇ ਗੌਰਵ ਸ਼ਰਮਾ ਨੇ ਇੱਕ ਥੋੜਾ ਜੀ ਇੱਕ ਹੋਰ ਭੇਜੀ ਹੈ, ਕਹਿੰਦੇ ਬਹੁਤ ਥੋੜੀ ਸੀ ਕੜਵੀ ਮਗਰ ਵਿਚਾਰਨੀ ਹੈ। ਜਿਸ ਮੁਲਕ ਕਾ ਪ੍ਰਥਮ ਨਾਗਰਿਕ ਹੀ ਜਾਤੀ ਕੇ ਆਧਾਰ ਪਰ ਚੁਣਾ ਜਾਏ, ਉਸ ਮੁਲਕ ਸੇ ਜਾਤੀਵਾਦ ਕੋ ਖਤਮ ਕਰਨੇ ਕੀ ਹਰ ਬਾਤ ਬੇਮਾਨੀ ਹੈ। ਸੋ ਦੇਖ ਲੋ ਜੀ ਲੋਕਾਂ ਨੇ ਗੱਲ ਚੋ ਗੱਲ ਕੱਢ ਲਈ, ਕਿਉਂਕਿ ਹੁਣ ਅੱਜ ਕੱਲ ਪ੍ਰਕਿਰਿਆ ਚੱਲ ਰਹੀ ਹੈ ਵੀ ਜਿਹੜਾ ਰਾਸ਼ਟਰਪਤੀ ਇੱਕ ਦਲਿਤ ਬਣਾਇਆ ਜਾਵੇ। ਪਰ ਇਹਦਾ ਇੱਕ ਵੱਖਰਾ ਐਂਗਲ ਵੀ ਹੈ ਗੌਰਵ ਜੀ, ਆਪਾਂ ਇਸ ਐਂਗਲ ਤੋਂ ਨਾ ਲਈਏ ਵੀ ਜਾਤੀਵਾਦ ਤੋਂ, ਇਹਦਾ ਇਹ ਐਂਗਲ ਵੀ ਹੈ ਵੀ ਅਸੀਂ ਉਸ ਚੀਜ਼ ਨੂੰ ਖਤਮ ਕਰਨ ਲਈ ਇੱਕ ਮੁਲਕ ਦਾ ਕਹਿ ਸਕਦੇ ਹਾਂ ਮੁਖੀ ਦਾ ਰੁਤਬਾ ਇੱਕ ਦਲਿਤ ਨੂੰ ਦੇ ਕੇ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਵੀ ਲੋਕਾਂ ਦੇ ਦਿਮਾਗ ਚੋਂ ਕੱਢੇ ਜਾਵੇ ਵੀ ਕੋਈ ਛੋਟਾ ਹੋਣਾ ਗਰੀਬ ਹੋਣਾ ਦਲਿਤ ਨਹੀਂ ਹੁੰਦਾ। ਦਲਿਤ ਦਾ ਅਸਲੀ ਜਿਹੜਾ ਅਰਥ ਆ ਉਹ ਸਮਾਜ ਵੱਲੋਂ ਦਰੜਿਆ ਹੋਇਆ, ਸਹੀ ਮਾਇਨਿਆਂ ਦੇ ਵਿੱਚ ਜੇ ਕਿਹਾ ਜਾਵੇ, ਕਿਉਂਕਿ ਪਹਿਲਾਂ ਜਿਹੜੇ ਹੋਰ ਨਾਂ ਰੱਖੇ ਹੋਏ ਸੀ ਉਹਨਾਂ ਨਾਵਾਂ ਦੇ ਉੱਤੇ ਪੂਰਨ ਤੌਰ ਤੇ ਬੈਨ ਕਰ ਦਿੱਤਾ ਗਿਆ ਸੰਵਿਧਾਨ ਦੇ ਵਿੱਚ। ਉਹਨਾਂ ਦੇ ਉੱਤੇ ਐਕਟ ਲੱਗਦਾ ਜੇ ਤੁਸੀਂ ਕਿਸੇ ਨੂੰ ਜਾਤੀ ਸੂਚਕ ਦੇ ਨਾਂ ਨਾਲ ਬੁਲਾਉਣੇ ਹੋ, ਤਾਂ ਇਹ ਵੀ ਇੱਕ ਸੱਚਾਈ ਆ ਤੇ ਹੋ ਸਕਦਾ ਇਹਨੂੰ ਦੂਰ ਕਰਨ ਲਈ ਆ, ਪਰ ਫਿਰ ਵੀ ਜਿਹੜੇ ਫਿਲਾਸਫਰ ਹੁੰਦੇ ਆ ਉਹ ਗੱਲ ਚੋਂ ਗੱਲ ਕੱਢ ਲੈਂਦੇ ਆ ਜੀ। ਸੋ ਇਹ ਕਿਸੇ ਨੇ ਗੱਲ ਕੱਢ ਲਈ ਆ ਵੀ ਜਾਤੀਵਾਦ ਨੂੰ ਵਧਾਵਾ ਹੀ ਹੈ। ਸੋਨੀ ਸਿੱਧੂ ਜੁੜਿਆ ਜੀ, ਬਾਈ ਜੀ ਸਤਿ ਸ੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਐਜ਼ ਯੂਜ਼ੁਅਲ। ਸੋਨੀ ਸਿੱਧੂ ਫਰੋਮ ਮੈਲਬਰਨ। ਸਿੱਧੂ ਸਾਹਿਬ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਜਸਵਿੰਦਰ ਸਿੰਘ ਹੋਰਾਂ ਨੇ ਕੱਲੀ ਗਰੀਬ ਜਿਹੜੀ ਆਪਦੀ ਕੰਜੂਸੀ ਦਿਖਾਈ ਹੈ, ਸਿਰਫ ਸਤਿ ਸ੍ਰੀ ਅਕਾਲ ਵੀ ਐਸ ਐਸ ਏ ਜੀ ਲਿਖ ਕੇ ਭੇਜਿਆ। ਸੋ ਕੋਈ ਗੱਲ ਨੀ ਜੀ, ਮੈਨੂੰ ਪਤਾ ਤੁਸੀਂ ਬਿਜੀ ਹੋ ਕੰਮਾਂ ਧੰਦਿਆਂ ਦੇ ਵਿਚ ਤੇ, ਪਰ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿਚ ਈ ਮੇਲ ਜਰੀਏ ਜੁੜੇ ਆ ਜੀ ਜਸਕਰਨ ਸਿੰਘ ਪੂਨੀ ਸਭ ਤੋਂ ਪਹਿਲਾਂ ਸਾਡੇ ਨਾਲ। ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਭਾਜੀ, ਮੇਰੀ ਜੋਬ ਸਟਾਰਟ ਹੋ ਜਾਣੀ ਹੈ ਇਸ ਕਰਕੇ ਪਹਿਲਾਂ ਹੀ ਮੈਸੇਜ ਕਰ ਰਿਹਾ। ਭਾਜੀ ਮੈਲਬਰਨ ਦੇ ਲਿਸਨਰ ਨੂੰ ਬੇਨਤੀ ਕਰੋ ਕਿ ਕਿਸੇ ਕੋਲ ਜੇ ਸਿਕਿਉਰਿਟੀ ਦੀ ਜੋਬ ਹੋਵੇ ਤਾਂ ਜ਼ਰੂਰ ਕੰਟੈਕਟ ਦਾ ਜਾਂ ਕੰਟੈਕਟ ਹੋਵੇ ਤਾਂ ਪਲੀਜ਼ ਹੈਲਪ ਕਰਿਓ ਜੀ। ਮੇਰਾ ਇੱਕ ਫਰੈਂਡ ਸਿਡਨੀ ਤੋਂ ਮੂਵ ਹੋਇਆ ਤੇ ਹੀ ਗੋਟ ਐਕਸਪੀਰੀਅੰਸ ਐਜ਼ ਵੈਲ, ਜੇ ਕੋਈ ਹੈਲਪ ਕਰ ਸਕਦਾ ਹੈ ਤਾਂ ਪਲੀਜ਼ ਜ਼ਰੂਰ ਕਰਿਓ। ਉਹਨਾਂ ਨੇ ਆਪਣਾ ਕੰਟੈਕਟ ਨੰਬਰ ਵੀ ਦਿੱਤਾ। ਸੋ ਦੋਸਤੋ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਜੇ ਤੁਸੀਂ ਕਿਸੇ ਸੱਜਣ ਮਿੱਤਰ ਦੀ ਹੈਲਪ ਕਰ ਸਕਦੇ ਹੋ ਸਿਕਿਉਰਿਟੀ ਦੀ ਜੋਬ ਦੇ ਵਿੱਚ ਤਾਂ ਜ਼ਰੂਰ ਸਾਂਝ ਪਾਇਓ, ਅਸੀਂ ਤੁਹਾਨੂੰ ਇਹ ਨੰਬਰ ਫਾਰਵਰਡ ਕਰ ਦਿਆਂਗੇ। ਨਵਨੀਤ ਸਿੱਧੂ ਜੁੜੇ ਆ ਜੀ, ਕਹਿੰਦੇ ਹਾਏ ਗੁੱਡ ਮਾਰਨਿੰਗ ਬਾਈ ਜੀ, ਆਈ ਐਮ ਮਨੀ ਫਰੋਮ ਬਲਗੁਲਗਾ ਟੂਡੇ, ਗ੍ਰੇਟ ਵੈਦਰ, ਵੀ ਆਰ ਪਿਕਿੰਗ ਕੁਕੰਬਰਸ ਐਂਡ ਇੰਜੋਏ ਹਰਮਨ ਰੇਡੀਓ। ਵਾਹ ਕਿਆ ਬਾਤ ਆ ਜੀ। ਸੋ ਬਲਗੁਲੀਆ ਦੇ ਵਿੱਚ ਜਿਹੜੀ ਕੁਕੰਬਰ ਦੀ ਪਿਕਿੰਗ ਚੱਲ ਰਹੀ ਆ ਤੇ ਨਾਲ ਨਾਲ ਹਰਮਨ ਰੇਡੀਓ ਚੱਲ ਰਿਹਾ। ਸੋ ਬਹੁਤ ਮਿਹਰਬਾਨੀ ਜੀ ਤੁਹਾਡੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਸੁਖਵਿੰਦਰ ਸੌਂਧ ਜੁੜੇ ਆ ਜੀ ਸਾਡੇ ਨਾਲ ਸਿਡਨੀ ਤੋਂ, ਉਨ੍ਹਾਂ ਨੇ ਵੀ ਕੰਜੂਸੀ ਭਰੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਕੋਈ ਗੱਲ ਨੀ ਜੀ, ਤੁਹਾਡੀਆਂ ਜਿਹੜੀਆਂ ਸਤਿ ਸ੍ਰੀ ਅਕਾਲ ਪ੍ਰਵਾਨ ਆ ਤੇ ਉਮੀਦ ਕਰਦੇ ਆ ਵੀ ਤੁਸੀਂ ਜਿਹੜਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੇ ਇਧਰ ਕਹਿੰਦੇ ਜਸਵਿੰਦਰ ਸਿੰਘ ਹੋਰਾਂ ਨੇ ਕਹਿਤਾ ਜੀ, ਕਹਿੰਦੇ ਭਾਜੀ ਜੋਬ ਤੇ ਆ ਇਸ ਕਰਕੇ ਕਹਿੰਦੇ ਥੋੜੀ ਜੀ ਖੁੱਲ ਕੇ ਨੀ ਗੱਲ ਕਰ ਸਕਦਾ। ਤੇ ਨਾਲ ਉਹਨਾਂ ਨੇ ਇੱਕ ਕਹਾਣੀ ਭੇਜੀ ਆ, ਜ਼ਰੂਰ ਪੜ ਕੇ ਸਾਂਝੀ ਕਰਾਂਗੇ ਜੀ ਵਕਤ ਆਉਣ ਤੇ। ਤੇ ਇਧਰ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਹੋਰ ਜੁੜ ਰਹੇ ਆ। ਇੱਕ ਸਰਬਜੀਤ ਹੋਰਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਆ, ਚਲੋ ਜੀ ਮੈਂ ਕੋਸ਼ਿਸ਼ ਕਰਦਾ ਜੀ। ਗੁਰਜੀਤ ਸਿੰਘ ਹੋਰਾਂ ਨੇ ਭੇਜੀ ਹੈ ਫੋਟੋ, ਸਿਮਰਨ ਆਓ ਸਿਮਰਨ ਕਰੀਏ ਦੀ, ਤੇ ਉਹ ਸਿਮਰਨ ਗੁਰਦੁਆਰਾ ਸਾਹਿਬ ਬਲੈਕਬਰਨ ਦੇ ਵਿੱਚ ਹੋ ਰਿਹਾ ਜੀ, ਤੇ ਗੁਰਦੁਆਰਾ ਕੇਸਬਰੂ ਦੇ ਵਿੱਚ ਵੀ ਹੋ ਰਿਹਾ ਤੇ ਪਾਰਕਲੀ ਦੇ ਵਿੱਚ ਵੀ ਹੋ ਰਿਹਾ ਅੱਡ ਤਰੀਕਾਂ ਨੂੰ, 10 ਜੁਲਾਈ, 16 ਜੁਲਾਈ ਤੇ 7 ਜੁਲਾਈ ਤੋਂ 9 ਜੁਲਾਈ ਤੱਕ। ਸੋ ਇਹ ਜਾਣਕਾਰੀ ਅਸੀਂ ਰੇਡੀਓ ਦੇ ਐਪ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਤੇ ਤੁਸੀਂ ਜ਼ਰੂਰ ਰਹੋ। ਪਰ ਫਿਲਹਾਲ ਮੈਂ ਇੱਕ ਗੀਤ ਸੁਣਨਾ ਚਾਹੂੰਗਾ ਕਿਉਂਕਿ ਮੇਰੀ ਚਾਹ ਠੰਡੀ ਹੋਈ ਜਾਂਦੀ ਹੈ ਤੇ ਵਿੱਚ ਵਿੱਚ ਘੁੱਟਾਂ ਭਰ ਲਾਂਦਾ, ਤੁਸੀਂ ਫਿਰ ਕਹਿ ਦਿੰਦੇ ਵੀ ਐਂ ਚੰਗਾ ਨਹੀਂ ਲੱਗਦਾ। ਸੋ ਮੈਂ ਚਾਹ ਪੀ ਲਾਂ ਜੀ ਤੇ ਤੁਸੀਂ ਸੁਣੋ ਗੀਤ ਤੇ ਫਿਰ ਆਪਾਂ ਬਾਈ ਰੌਕੀ ਨੂੰ ਲੈ ਕੇ ਆਉਣੇ ਆ ਤੁਹਾਡੇ ਰੂਮ
ਨੂੰ। ਹੁਣ ਵੰਗਾਂ ਨੂੰ ਛੜਕਾਉਣਾ ਨਾ, ਜੋ ਬਣ ਕੇ ਯਾਰ ਬਿਠਾ ਸਕਦਾ ਆਪਾਂ ਨਗਮਾ ਗਾਉਣਾ ਨਾ। ਹੁਣ ਅਗਲੀ ਦੁਨੀਆ ਵੇਖਣ ਲਈ ਲੈ ਖਾਲੀ ਪੱਲੇ ਜਾਵਾਂਗੇ, ਇੱਥੇ ਵੀ ਕੱਲੇ ਆਏ ਸਾਂ, ਇੱਥੋਂ ਵੀ ਕੱਲੇ ਜਾਵਾਂਗੇ। ਕੋਈ ਬਾਬਾ ਕਹਿੰਦਾ ਬੇਲੀ
ਨੂੰ
ਕਾਬਾ ਦੇ
ਪਾਨਾਂ ਚ ਹੀ ਨਾ ਤੜ ਹੁੰਦੀ ਸਿੱਕਿਆਂ ਦੀਆਂ ਪਾਨਾਂ ਚ ਪਰਚੀਆਂ ਨਹੀਂ ਉਹ ਚੱਲਦੀਆਂ ਸੋਹਣਿਆ ਜ਼ਿੰਦਗੀ ਦੇ ਇਮਤਿਹਾਨਾਂ ਚ ਜ਼ਿੰਦਗੀ ਦੇ ਇਮਤਿਹਾਨਾਂ ਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਯੋਗੇਸ਼ ਗੁਰਨਾ ਦੇ ਵੱਲੋਂ ਲਓ ਜੀ ਹੁਣ ਸ਼ਾਮ 6 ਵਜੇ ਯੋਗੇਸ਼ ਗੁਰਨਾ ਰੇਡੀਓ ਹਰਮਨ ਤੇ ਆਪਣੀ ਹਾਜ਼ਰੀ ਲਵਾਏਗਾ ਕੁਝ ਗੱਲਾਂ ਤੁਹਾਡੀਆਂ ਵੀ ਸੁਣੂ ਤੇ ਕੁਝ ਆਪਣੀਆਂ ਵੀ ਸੁਣਾਏਗਾ ਥੋੜਾ ਜਿਹਾ ਖੁਦ ਵੀ ਹੱਸੇਗਾ ਤੇ ਤੁਹਾਨੂੰ ਵੀ ਹਸਾਏਗਾ ਹੁਣ ਤੁਸੀਂ ਯਾਦ ਰੱਖਿਓ ਸ਼ਾਮ 6 ਵਜੇ ਹਰਮਨ ਰੇਡੀਓ ਤੇ ਯੋਗੇਸ਼ ਗੁਰਨਾ ਮਹਿਫਲਾਂ ਸਜਾਏਗਾ ਸੁਣਦੇ ਰਹੋ ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ
ਲਓ ਜੀ ਦੋਸਤੋ ਬੜਾ ਖੂਬਸੂਰਤ ਗੀਤ ਬਾਬਾ ਬੇਲੀ ਹੋਰਾਂ ਦਾ ਸੁਣਨ ਨੂੰ ਮਿਲਿਆ ਤੇ ਬਾਬਾ ਬੇਲੀ ਵੀ ਇੱਕ ਅਜੀਬ ਕਰੈਕਟਰ ਨੇ ਜੀ ਮੈਂ ਪਿਛਲੇ ਟੂਰ ਦੇ ਵਿੱਚ ਉਹਨਾਂ ਨੂੰ ਮਿਲਣਾ ਚਾਹਿਆ ਪਰ ਕੁਦਰਤੀ ਸੰਯੋਗ ਨਹੀਂ ਬਣਿਆ ਤੇ ਪਰ ਬਹੁਤ ਵਧੀਆ ਇਨਸਾਨ ਤੇ ਵੱਖਰੀ ਰੂਹ ਆ ਜੀ ਥੋੜਾ ਜਿਹਾ ਵੱਖਰਾ ਕਰਦੇ ਆ ਕੁਛ ਨਾ ਕੁਛ ਉਹ ਵੱਖਰੀ ਚੀਜ਼ ਹਮੇਸ਼ਾ ਹੀ ਸਭ ਨੂੰ ਚੰਗੀ ਲੱਗਦੀ ਆ ਸੋ ਇਸ ਗੀਤ ਤੋਂ ਬਾਅਦ ਆਪਾਂ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਆਪਾਂ ਸਾਡੇ ਗੈਸਟ ਨੂੰ ਵੀ ਨਾਲ ਲੈਣਾ ਪਰ ਥੋੜੇ ਜਿਹੇ ਸੁਨੇਹੇ ਮੈਂ ਛੇਤੀ ਦਿਨੇ ਲੈ ਲਾਂ ਭਿੰਦਰ ਕਿਸ਼ਨਪੁਰੀਆ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸੋ ਸਤਿ ਸ੍ਰੀ ਅਕਾਲ ਕਿਸ਼ਨਪੁਰੀਆ ਸਾਹਿਬ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਆ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਇਹ ਕੋਹਲੀ ਸਾਹਿਬ ਨੇ ਪੁੱਛਿਆ ਜੀ ਕਹਿੰਦੇ ਸਿਕਿਉਰਿਟੀ ਦੀ ਕਿਸ ਨੂੰ ਤੇ ਕਿੱਥੇ ਚਾਹੀਦੀ ਹੈ ਜੀ ਜੌਬ ਸਿਕਿਉਰਿਟੀ ਦੀ ਜੌਬ ਚਾਹੀਦੀ ਹੈ ਜੀ ਸਾਡੇ ਇੱਕ ਮਿੱਤਰ ਆ ਸਿਡਨੀ ਤੋਂ ਮੂਵ ਹੋ ਕੇ ਤੇ ਮੈਲਬਰਨ ਆ ਰਹੇ ਆ ਉਹਨਾਂ ਨੂੰ ਚਾਹੀਦੀ ਆ ਜਸਵੰਤ ਸਿੰਘ ਪੂਣੀ ਹੋਰਾਂ ਨੇ ਸੋਰੀ ਇੱਕ ਮਿੰਟ ਮੈਂ ਡਬਲ ਚੈੱਕ ਕਰ ਲਾਂ ਜੀ ਸਾਨੂੰ ਇਹ ਈਮੇਲ ਆਈ ਸੀ ਜੀ ਜਸਕਰਨ ਸਿੰਘ ਪੂਣੀ ਹੋਰਾਂ ਦੀ ਤੇ ਉਹਨਾਂ ਨੂੰ ਚਾਹੀਦੀ ਆ ਤੇ ਮੈਂ ਉਹਨਾਂ ਦਾ ਨੰਬਰ ਤੁਹਾਨੂੰ ਫਾਰਵਰਡ ਕਰ ਦੂੰਗਾ ਪਰ ਇਹ ਬਸ਼ਰਤ ਆ ਉਹ ਚਾਹੀਦੀ ਮੈਲਬਨ ਦੇ ਵਿੱਚ ਕੋਹਲੀ ਸਾਹਿਬ ਤੇ ਈਮੇਲ ਦੇ ਮਾਮਲੇ ਦੇ ਵਿੱਚ ਸਾਡੇ ਨਾਲ ਜੁੜਿਆ ਜੀ ਜੈਸੀ ਗਰੇਵਾਲ ਤੇ ਜੈਸੀ ਗਰੇਵਾਲ ਕਹਿੰਦੇ ਜੀ ਕੱਲ ਤਾਂ ਸ਼ਾਮ ਆ ਜਿਹੜੀ ਸਫਲ ਹੋ ਗਈ ਜੀ ਜਸਵੰਤ ਜਫਰ ਜੀ ਹੋਰਾਂ ਦੇ ਨਾਲ ਉਹਨਾਂ ਦੇ ਵਿਚਾਰ ਉਹਨਾਂ ਦੀ ਜਵਾਨੀ ਉਹਨਾਂ ਦੀ ਕਵਿਤਾ ਉਹਨਾਂ ਦੀ ਜਵਾਨੀ ਸੁਣ ਕੇ ਬਹੁਤ ਚੰਗਾ ਲੱਗਿਆ ਬਹੁਤ ਪ੍ਰਭਾਵਿਤ ਹੋਏ ਜੀ ਉਹਨਾਂ ਦੇ ਕਿਰਦਾਰ ਤੇ ਉੱਚੀ ਸੋਚ ਤੋਂ ਬਿਲਕੁਲ ਜੀ ਦੇਖੋ ਇਹੋ ਜਿਹੀਆਂ ਰੂਹਾਂ ਜੇ ਕਿਤੇ ਆਉਂਦੀਆਂ ਚਾਰ ਸਵੇਰੇ ਆਪਣਾ ਪ੍ਰਤਾਪ ਵਿਖਾਇਰ ਕੇ ਜਾਂਦੀਆਂ ਤਾਂ ਉਹਦੇ ਅਸਰ ਪੈਂਦੇ ਆ ਜ਼ਰੂਰ ਤੁਹਾਡਾ ਕਿਤੇ ਨਾ ਕਿਤੇ ਕੋਈ ਤਬਦੀਲੀ ਆਉਂਦੀ ਆ ਕੋਈ ਨਾ ਕੋਈ ਜਿਹੜੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਬਦਲਾਅ ਆਉਂਦਾ ਸੋ ਅਸੀਂ ਭਾਗਾਂ ਵਾਲੇ ਆ ਜੀ ਅੱਜ ਕੱਲ ਜਨਾਬ ਜਸਵੰਤ ਸਿੰਘ ਜਫਰ ਤੇ ਉਹਨਾਂ ਦੀ ਫੈਮਿਲੀ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆ ਤੇ ਅੱਜ ਉਹ ਮੈਨੂੰ ਲੱਗਦਾ ਵੀ ਕੌਫ ਸਰਵਰ ਲਈ ਹੁਣ ਨਿਕਲ ਚੁੱਕੇ ਹੋਣਗੇ ਬ੍ਰਿਸਬਨ ਤੋਂ ਤੇ ਉਹਨਾਂ ਨੇ ਅੱਜ ਜਿਹੜੀ ਕੌਫ ਸਰਵਰ ਦੇ ਵਿੱਚ ਜਾਣਾ ਤੇ ਅੱਜ ਸ਼ਾਮ ਦਾ ਜਿਹੜਾ ਉਹਨਾਂ ਦਾ ਡੇਰਾ ਉਹ ਅਮਨਦੀਪ ਹੋਰਾਂ ਕੋਲੇ ਹੋਣਾ ਤੇ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਪੜਾਅ ਉਹਨਾਂ ਦਾ ਸਿਡਨੀ ਦਾ ਸੋ ਸਿਡਨੀ ਦੇ ਵਿੱਚ ਵੀ ਜਿਹੜੇ ਸੱਜਣ ਮਿੱਤਰ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਤਾਂ ਜ਼ਰੂਰ ਬਾਈ ਰਣਜੀਤ ਖੇੜਾ ਹੋਰਾਂ ਨਾਲ ਸੰਪਰਕ ਕਰ ਸਕਦੇ ਆ ਤੇ ਉਹ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਸਿਡਨੀ ਦੇ ਵਿੱਚ ਰੂਬਰੂ ਰੱਖ ਰਹੇ ਆ ਸੋ ਉਹਨਾਂ ਦੇ ਟੂਰ ਦਾ ਜਿਹੜਾ ਅਗਲਾ ਪੜਾਅ ਸਿਡਨੀ ਤੋਂ ਬਾਅਦ ਮਿਲਣ ਦਾ ਪਰਥ ਦਾ ਹੋਵੇ ਤੇ ਉੱਥੇ ਗੱਲਬਾਤ ਉਹਨਾਂ ਦੀ ਚੱਲ ਰਹੀ ਆ ਹੋ ਸਕਦਾ ਵੀ ਪਰਥ ਤੋਂ ਹੋ ਕੇ ਉਹ ਜਾਣ ਤੇ ਪਰ ਬੜੀ ਪਿਆਰੀ ਸ਼ਖਸੀਅਤ ਆ ਜੀ ਬੜੇ ਪਿਆਰੇ ਇਨਸਾਨ ਨੇ ਤੇ ਤੁਹਾਨੂੰ ਮਿਲ ਕੇ ਚੰਗਾ ਲੱਗੂਗਾ ਸੋ ਜਿਵੇਂ ਜੈਸੀ ਹੋਰਾਂ ਨੂੰ ਚੰਗਾ ਲੱਗਿਆ ਸੋ ਉਹਨਾਂ ਨੇ ਕਿਹਾ ਸਾਡੀ ਸ਼ਾਮ ਆ ਜਿਹੜੀ ਸਫਲ ਹੋ ਗਈ ਆ ਅਗਲਾ ਸਾਡੇ ਕੋਲੇ ਮੈਸੇਜ ਆਇਆ ਜੀ ਗੁਰਚਰਨ ਸਿੰਘ ਹੋਰਾਂ ਦਾ ਬ੍ਰਿਸਬਨ ਤੋਂ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਆਲ ਕਿਡਸ ਐਂਡ ਫੈਮਿਲੀ ਮੈਂਬਰਸ ਇੰਜੋਇੰਗ ਪ੍ਰੋਗਰਾਮ ਐਂਡ ਸਨੀ ਡੇ ਸੋ ਬ੍ਰਿਸਬਨ ਦੇ ਵਿੱਚ ਸਨੀ ਡੇ ਆ ਜੀ ਪਰ ਸਾਡੇ ਦਾ ਥੋੜਾ ਜਿਹਾ ਬਦਲਵਾਈ ਵਾਲਾ ਦਿਨ ਜਾ ਤੇ ਜੇ ਹੁਣ ਗੱਲ ਕਰੀਏ ਆਪਾਂ ਅੱਗੇ ਜੁੜੇ ਆ ਸਾਡੇ ਨਾਲ ਸਰਵਨ ਸਿੰਘ ਤਾਂ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਤੇ ਫਿਰ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਸਤਨਾਮ ਸਿੰਘ ਲੋਪੋ ਤੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਐਂਡ ਸਤਿ ਸ੍ਰੀ ਅਕਾਲ ਟੂ ਬਾਈ ਸੋਨੀ ਸਿੱਧੂ ਹੀ ਇਜ਼ ਨਿਊ ਲਿਸਨਰ ਟੂਡੇ ਹਿਜ ਫਸਟ ਐਸ ਐਮ ਐਸ ਲਓ ਜੀ ਕਹਿੰਦੇ ਉਹਨਾਂ ਨੇ ਨਾਲ ਉਹਨਾਂ ਨੇ ਨੰਬਰ ਭੇਜੇ ਆ ਜਿਹੜੇ ਆਪਾਂ ਨੂੰ ਜਸਕਰਨ ਪੂਨੀ ਹੋਰਾਂ ਨੇ ਮੰਗੇ ਸੀਗੇ ਬੋਸ ਡੈਨੀ ਅਵੀ ਸਿਕਿਉਰਿਟੀ ਐਮ ਐਸ ਸਿਕਿਉਰਿਟੀ ਆਈ ਐਸ ਐਸ ਸਿਕਿਉਰਿਟੀ ਸੋ ਤਿੰਨ ਚਾਰ ਨੰਬਰ ਭੇਜਿਆ ਬਈ ਸਤਨਾਮ ਲੋਪੋ ਹੋਰਾਂ ਨੇ ਹੀ ਕੈਨ ਗੈਟ ਈਜ਼ੀ ਜੋਬ ਕਹਿੰਦੇ ਇੱਥੇ ਲਓ ਜੀ ਅਸੀਂ ਤੁਹਾਨੂੰ ਇਹ ਨੰਬਰ ਸਰਬਜੀਤ ਹੁਣੇ ਕਾਪੀ ਪੇਸਟ ਕਰਕੇ ਤੇ ਉਹਨਾਂ ਨੂੰ ਜਸਵੰਤ ਪੂਨੀ ਜਸਵੰਤ ਆਪਣੇ ਜਸਕਰਨ ਪੂਨੀ ਹੋਰਾਂ ਨੂੰ ਭੇਜ ਦਿੰਦੇ ਆ ਜੀ ਤੇ ਉਮੀਦ ਆ ਜੀ ਹੈਲਪਫੁਲ ਹੋਊਗਾ ਆਹੀ ਬਸ ਬਿਊਟੀ ਹੈ ਜੀ ਹਰਮਨ ਰੇਡੀਓ ਦੀ ਵੀ ਕੋਈ ਆਵਾਜ਼ ਮਾਰੇ ਤਾਂ ਸਹੀ ਉਹਦੀ ਚਾਰ ਭਰਾ ਇਕੱਠੇ ਹੋ ਜਾਂਦੇ ਆ ਖੜੇ ਹੋ ਜਾਂਦੇ ਆ ਸੋ ਉਮੀਦ ਆ ਜੀ ਇਹ ਹੈਲਪਫੁਲ ਹੋਊਗੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ ਉਹਨਾਂ ਨੇ ਕਾਫੀ ਲੰਮਾ ਚੌੜਾ ਮੈਸੇਜ ਭੇਜਿਆ ਜੀ ਜ਼ਰੂਰ ਅਸੀਂ ਸਾਂਝਾ ਕਰਾਂਗੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਅਮਰ ਸਿੰਘ ਸ਼ੈਪਟਰ ਕਹਿੰਦੇ ਮਿੰਟੂ ਭਾਊ ਸਤਿ ਸ੍ਰੀ ਅਕਾਲ ਭਾਊ ਜਬਾਂ ਚੜ੍ਹਦੀ ਕਲਾ ਜੀ ਤੇ ਸਤਿ ਸ੍ਰੀ ਅਕਾਲ ਆ ਜੀ ਤੁਹਾਨੂੰ ਵੀ ਪਿਆਰ ਭਰੀ ਤੇ ਜਸਪ੍ਰੀਤ ਸਿੰਘ ਬੈਂਸ ਜੁੜੇ ਆ ਜੀ ਤੇ ਕਹਿੰਦੇ ਜਿਹੜਾ ਟਵਿੱਟਰ ਤੇ ਟਰੰਪ ਨੇ ਕਿਹਾ ਵੀ ਟਰੂ ਫਰੈਂਡ ਕਿਹਾ ਜਿਹੜਾ ਮੋਦੀ ਨੂੰ ਉਹਦੇ ਬਾਰੇ ਵੀ ਗੱਲਬਾਤ ਕਰਿਓ ਜੀ, ਜ਼ਰੂਰ ਕਰਾਂਗੇ ਜੀ, ਪਰ ਅੱਜ ਅਸੀਂ ਥੋੜਾ ਜਿਹਾ ਮੁੱਦਾ ਇਮੀਗ੍ਰੇਸ਼ਨ ਵਾਲੇ ਪਾਸੇ ਲੈ ਕੇ ਜਾਣਾ, ਸੋ ਇਸ ਕਰਕੇ ਥੋੜਾ ਜਿਹਾ ਆਇਆ। ਤੇ ਇਧਰ ਈਦ ਦੀਆਂ ਮੁਬਾਰਕਾਂ ਭੇਜੀਆਂ ਜੀ ਸਾਡੇ ਕੋਹਲੀ ਸਾਹਿਬ ਨੇ ਬੜਾ ਵਧੀਆ ਪੋਸਟਰ ਬਣਾ ਕੇ, ਤੇ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਈਦ ਦੀਆਂ। ਸੋ ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ, ਗੱਲਾਂ ਬਾਤਾਂ ਆਪਾਂ ਤੁਹਾਡੀਆਂ ਕਰਦੇ ਰਹਿਣੇ ਆ, ਪਰ ਇਧਰ ਅਸੀਂ ਸਾਡੇ ਨਾਲ ਨਾ ਇੱਕ ਕਾਲਰ ਜੋੜਨ ਦੀ ਕੋਸ਼ਿਸ਼ ਦੇ ਵਿੱਚ ਆ, ਪਰ ਮੈਂ ਮਾਫੀ ਚਾਹਾਂਗਾ, ਅਸੀਂ ਹਜੇ ਕਾਲਰ ਇੱਦਾਂ ਨਹੀਂ ਲੈ ਪਾਵਾਂਗੇ ਕਿਉਂਕਿ ਅਸੀਂ ਰੌਕੀ ਬਾਈ ਨੂੰ ਸਾਡੇ ਨਾਲ ਜੋੜ ਚੁੱਕੇ ਹਾਂ ਤੇ ਅਸੀਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਸੋ ਹਰਵਿੰਦਰ ਸਿੰਘ ਸਵਾਣੇਲ ਤੋਂ ਜੁੜੇ ਆ, ਥੋੜਾ ਜਿਹਾ ਰੁਕੋ ਜੀ, ਥੋੜੇ ਜਿਹੇ ਬਾਅਦ ਦੇਰ ਬਾਅਦ ਕਾਲ ਕਰਿਓ, ਪਹਿਲਾਂ ਆਪਾਂ ਮੁੱਦੇ ਤੇ ਆ ਜਾਈਏ। ਸੋ ਕਹਿੰਦੇ ਨੀ ਹੁੰਦੇ ਬੀਬੀ ਕੋਹ ਦੇ ਉੱਤੇ ਭਾਸ਼ਾ ਬਦਲ ਜਾਂਦੀ ਆ, ਮੌਸਮ ਬਦਲ ਜਾਂਦਾ, ਬ੍ਰਿਸਬਨ ਦਾ ਮੌਸਮ ਬੜਾ ਕਹਿੰਦੇ ਸੁਹਾਵਣਾ, ਪਰ ਐਡਲੇਡ ਦਾ ਮੌਸਮ ਬੜਾ ਬਦਲਵਾਈ ਛਾਈ ਹੋਈ ਆ। ਸੋ ਆਪਾਂ ਹੁਣ ਬਾਈ ਰੌਕੀ ਨੂੰ ਲੈਣੇ ਆ ਤੇ ਉਹਨਾਂ ਤੋਂ ਵੀ ਪੁੱਛਦੇ ਆ ਵੀ ਉਹਨਾਂ ਦੇ ਘਰ ਕੋਲੇ ਮੌਸਮ ਕਿੱਦਾਂ ਦਾ। ਸੋ ਸਤਿ ਸ੍ਰੀ ਅਕਾਲ ਬਾਈ ਰੌਕੀ ਜੀ, ਤੇ ਹਰਮਨ ਰੇਡੀਓ ਦੇ ਉੱਤੇ ਤੁਹਾਡਾ ਸਵਾਗਤ ਆ ਜੀ।
ਬਾਈ ਜੀ ਸਤਿ ਸ੍ਰੀ ਅਕਾਲ ਜੀ, ਐਂਡ ਹਰਮਨ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਜੋੜਨ ਲਈ।
ਅੱਛਾ, ਬਹੁਤ ਮਿਹਰਬਾਨੀ। ਤੇ ਰੌਕੀ ਬਾਈ ਪਹਿਲਾਂ ਤਾਂ ਦੱਸੋ ਵੀ ਤੁਹਾਡੇ ਵੈਦਰ ਕਿਹੋ ਜਿਹਾ?
ਵੈਦਰ ਤਾਂ ਜੀ ਸੱਚ ਪੁੱਛੋ ਜਿਵੇਂ ਬਾਹਰ ਦਾ ਨਿਗਾਹ ਮਾਰੀ ਨੀ, ਪਰ ਖਿੜਕੀ ਚੋਂ ਲੱਗਦੀ ਬੱਦਲ ਪਾਈ ਹੈ ਜੀ, ਠੰਡਾ ਜਿਹਾ ਮੌਸਮ ਹੈ ਜੀ।
ਮੈਂ ਤਾਂ ਐਂ ਪੁੱਛ ਅੱਛਾ ਮੈਂ ਤਾਂ ਐਂ ਪੁੱਛਿਆ ਵੀ ਕਈ ਵਾਰੀ ਕਹਿੰਦੇ ਨੀ ਉਹਨੇ ਬੱਟ ਦੇ ਵਾਲਾ ਬੱਟ ਸਾਂਝੀ ਛੱਡ ਜਾਂਦਾ, ਕਹਿੰਦੇ ਰੱਬ ਇੱਕ ਬੱਟ ਤੇ ਮੀਂਹ ਪਾ ਜਾਂਦਾ ਦੂਜੇ ਨੂੰ ਛੱਡ ਜਾਂਦਾ। ਮੈਂ ਕਿਹਾ ਕੀ ਹੈ ਕਿਤੇ ਸਾਡੇ ਘਰ ਕੋਲੇ ਮੀਂਹ ਪਈ ਜਾਂਦਾ ਹੋਵੇ ਤੁਹਾਡੇ ਨਾਂ ਪੈਂਦਾ ਹੋਵੇ। ਸੋ ਤਾਂ ਦੱਸ ਰਿਹਾ ਜੀ, ਉਹ ਮੈਂ ਦੋਸਤੋ ਦੱਸ ਦਿਆਂ ਜੀ ਵੀ ਬਾਈ ਰੌਕੀ ਦੇ ਦਾ ਘਰ ਆਪਾਂ ਤੋਂ ਇੰਨੀ ਕੁ ਦੂਰ ਆ ਵੀ ਮੈਨੂੰ ਲੱਗਦਾ ਮੈਂ ਕੋਠੇ ਤੇ ਚੜ੍ਹ ਕੇ ਆਵਾਜ਼ ਮਾਰਨੀ ਹੋਵੇ ਤਾਂ ਬਾਈ ਕੇ ਸੁਣ ਜੇ। ਸੋ ਇਸ ਲਈ ਮੈਂ ਪਤਾ ਕਰ ਰਿਹਾ ਸੀ ਮੈਂ ਕੀ ਹੈ ਕਿਤੇ ਮੌਸਮ ਇੰਨੇ ਥਾਂ ਜੀ ਨਾ ਬਦਲਿਆ ਪਿਆ ਹੋਵੇ। ਜੀ 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 ਸੋ ਦੋਸਤੋ ਮੈਂ ਇੱਥੇ ਦੱਸ ਦਿਆਂ ਵੀ ਪੇਸ਼ੇ ਵਜੋਂ ਇੱਕ ਇੰਜੀਨੀਅਰ ਆ ਜੀ, ਬਾਈ ਨਵਜੋਤ ਸਿੰਘ ਕਹਿਲੇ, ਤੇ ਛੋਟਾ ਨਾਂ ਸਾਡਾ ਪਿਆਰ ਨਾਲ ਸੀ ਰੌਕੀ ਬਾਈ ਕਹਿਣੇ ਆ, ਤੇ ਪਹਿਲਾਂ ਵੀ ਤੁਸੀਂ ਇਹਨਾਂ ਨੂੰ ਹਰਮਨ ਰੇਡੀਓ ਦੇ ਜ਼ਰੀਏ ਇਹਨਾਂ ਨੂੰ ਸੁਣ ਚੁੱਕੇ ਹੋ ਤੇ ਤੁਸੀਂ ਬਹੁਤ ਸੋਹਣਾ ਰਿਸਪੌਂਸ ਦਿੱਤਾ, ਤੇ ਪਰ ਨਾਲ ਨਾਲ ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਦਾ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਕੰਮ ਚਲਾਇਆ ਹੋਇਆ, ਤੇ ਇਸ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਜਿਹੜੀ ਇਹਨਾਂ ਦੀ ਕੋਸ਼ਿਸ਼ ਆ ਜੀ ਵੀ ਜ਼ਿਆਦਾਤਰ ਕੰਮ ਜਿਹੜਾ ਹੈਲਪ ਲਈ ਹੀ ਕੀਤਾ ਜਾਂਦਾ, ਜੋ ਵੀ ਇਸ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਆਉਂਦਾ ਤੇ ਉਹਦੇ ਚ ਕਾਫੀ ਵੱਡਾ ਹਿੱਸਾ ਜਿਹੜਾ ਚੈਰਿਟੀ ਤੇ ਲਾ ਰਹੇ ਆ, ਤੇ ਕਾਫੀ ਵਧੀਆ ਬੈਕਗਰਾਉਂਡ ਇਹਨਾਂ ਦੀ। ਮੈਂ ਹੁਣ ਇਹਨਾਂ ਦੇ ਮੂੰਹ ਤੇ ਬੜੀਆਂ ਗੱਲਾਂ ਨਹੀਂ ਦੱਸਦਾ, ਬਾਅਦ ਚ ਦੱਸੂਗਾ ਵੀ ਇਹ ਕੀ ਕਰਦੇ ਆ, ਤੇ ਪਰ ਫਿਲਹਾਲ ਆਪਾਂ ਅੱਜ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਇਹਨਾਂ ਦੀ ਜਿਹੜਾ ਗਿਆਨ ਆ ਉਹਦੇ ਬਾਰੇ ਆਪਾਂ ਬਰੀਕੀਆਂ ਜਿਹੜੀਆਂ ਗੱਲਾਂ ਇਮੀਗ੍ਰੇਸ਼ਨ ਦੇ ਮਾਮਲੇ ਚ ਉਹ ਪੁੱਛਣੀਆਂ। ਸੋ ਰੌਕੀ ਬਾਈ ਪਹਿਲਾਂ ਤਾਂ ਇਹ ਦੱਸੋ ਪਿਛਲੇ 15-20 ਦਿਨਾਂ ਚ ਮਹੀਨੇ ਦੀ ਕਾਫੀ ਉਤਲ ਪੁਤਲ ਹੋਈ ਆ ਇਮੀਗ੍ਰੇਸ਼ਨ ਦੇ ਮਾਮਲੇ ਚ, ਤੇ ਕਾਫੀ ਕੁਝ ਉਤਾਰ ਚੜਾ ਆਏ ਆ, ਕਾਫੀ ਅਫਵਾਹਾਂ ਫੈਲੀਆਂ, ਕਾਫੀ ਇਧਰ ਦੀਆਂ ਟੇਢੀਆਂ ਪਈਆਂ ਖਬਰਾਂ ਲੱਗੀਆਂ, ਸਿਆਸੀ ਲੋਕਾਂ ਨੇ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਲੇਬਰ ਲਿਬਰਲ ਕੋਈ ਗ੍ਰੀਨ ਕੋਈ ਕੁਛ ਕਹੀ ਜਾਂਦਾ। ਸੋ ਅਸਲ ਮੁੱਦਾ ਕੀ ਆ?
ਅਸਲ ਮੁੱਦਾ ਜੀ ਆਪਾਂ ਅੱਜ ਬਾਈ ਜੀ ਆਪਾਂ ਗੱਲ ਕਰਾਂਗੇ ਸਿਟੀਜ਼ਨਸ਼ਿਪ ਦੀ, ਹੈ ਨਾ, ਜਿਹੜੀ ਇਹਨਾਂ ਨੇ ਚੇਂਜਸ 19 ਤਰੀਕ ਨੂੰ ਨਾ ਅਨਾਊਂਸ ਕੀਤੀਆਂ ਸੀ। ਪਹਿਲਾਂ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸ ਦਾਂ, ਜਦੋਂ ਨਾ ਪੀਟ ਡਟਨ ਇਮੀਗ੍ਰੇਸ਼ਨ ਮਿਨਿਸਟਰ ਨੇ ਜਿਹੜੇ ਆਪਣੇ ਲਿਬਰਲ ਦੇ, ਇੱਕ ਮੈਨੂੰ ਸੈਮੀਨਾਰ ਦੇ ਵਿੱਚ ਪਤਾ ਲੱਗੀ ਗੱਲ, ਇੱਥੇ ਇਮੀਗ੍ਰੇਸ਼ਨ ਆਫਿਸ਼ਲ ਦੇ ਨਾਲ ਮੇਰਾ ਪਿਛਲੇ ਮਹੀਨੇ ਸੈਮੀਨਾਰ ਸੀ, ਉਧਰੋਂ ਤਾਂ ਉਹ ਪਾਲਿਸੀ ਅਨਾਊਂਸ ਕਰ ਰਹੇ ਨੇ ਤੇ ਪਿੱਛੇ ਜਿਹੜੇ ਡਿਪਾਰਟਮੈਂਟਲ ਦੇ ਕਹਿੰਦੇ ਆਫਿਸ਼ਲ ਸੀ ਕਹਿੰਦੇ ਉਹ ਡਰਾਫਟ ਕਰਨ ਲੱਗੇ ਹੋਏ ਸੀ। ਇਸ ਕਰਕੇ ਜਦੋਂ ਇਹ ਅਨਾਊਂਸ ਹੋਈ ਸੀ ਉਦੋਂ ਤਾਂ ਉਹਨਾਂ ਨੂੰ ਆਪ ਨੂੰ ਨੀ ਸੀ 100% ਕਲੀਅਰ ਵੀ ਹੋਣਾ ਕੀ ਹੈ। ਚਲੋ ਉਹਨਾਂ ਨੇ ਮੋਟੀ ਮੋਟੀ ਅਨਾਊਂਸ ਕੀਤੀ, ਇਹਦੇ ਵਿੱਚ ਤਿੰਨ ਚੀਜ਼ਾਂ ਸੀਗੀਆਂ ਜੀ ਮੇਨ। ਪਹਿਲਾਂ ਤਾਂ ਜਿਹੜੀ ਰੈਜੀਡੈਂਸ ਰਿਕੁਆਇਰਮੈਂਟ ਸੀਗੀ 19 ਅਪ੍ਰੈਲ ਤੱਕ, ਉਹ ਇਹ ਸੀਗੀ ਵੀ ਕੋਈ ਵੀ ਬੰਦਾ ਆਸਟ੍ਰੇਲੀਆ ਦੇ ਵਿੱਚ 4 ਸਾਲ ਤੋਂ ਰਹਿ ਰਿਹਾ, ਉਹਦੇ ਵਿੱਚ 1 ਸਾਲ ਜੇ ਉਹ ਪਰਮਾਨੈਂਟ ਰੈਜੀਡੈਂਟ ਰਹਿ ਚੁੱਕਿਆ ਤਾਂ ਉਹ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ। ਹੁਣ ਉਹ ਕਹਿੰਦੇ ਨਹੀਂ ਜੀ 3 ਸਾਲ ਤਾਂ 4 ਹੀ ਹੋਣਗੇ, 4 ਸਾਲ ਪਰਮਾਨੈਂਟ ਰੈਜੀਡੈਂਸੀ ਦੇ ਹੋਣੇ ਚਾਹੀਦੇ ਆ। ਇੱਕ ਚੇਂਜ ਉਹਨਾਂ ਨੇ ਇਹ ਅਨਾਊਂਸ ਕੀਤੀ ਸੀ, ਦੂਜੀ ਉਹਨਾਂ ਨੇ ਅਨਾਊਂਸ ਕੀਤੀ ਵੀ ਇੱਕ ਨਵਾਂ ਮੈਥਡ ਲੈ ਕੇ ਆਉਣਾ ਇੰਟੀਗ੍ਰੇਸ਼ਨ ਦਾ ਆਸਟ੍ਰੇਲੀਅਨ ਕਮਿਊਨਿਟੀ ਦੇ ਵਿੱਚ। ਜਦੋਂ ਕਿਸੇ ਬੰਦੇ ਨੇ ਸਿਟੀਜ਼ਨਸ਼ਿਪ ਅਪਲਾਈ ਕਰੂਗਾ ਜਾਂ ਕਰੂਗੀ, ਉਹਦਾ ਇੱਕ ਨਵਾਂ ਤਰੀਕਾ ਅਪਣਾਇਆ ਜਾਊਗਾ ਵੀ ਇਹ ਆਸਟ੍ਰੇਲੀਅਨ ਕਮਿਊਨਿਟੀ ਦੇ ਵਿੱਚ ਘੁਲ ਮਿਲ ਵੀ ਚੁੱਕਿਆ, ਇਹ ਸਾਡੇ ਮਾਪਦੰਡਾਂ ਦੇ ਵਿੱਚ ਆਉਂਦਾ ਵੀ ਆ, ਉਹਦਾ ਕੁਛ ਨੀ ਹਜੇ ਤੱਕ ਕਲੀਅਰ ਕੀਤਾ ਇਹਨਾਂ ਨੇ ਵੀ ਉਹ ਕੀ ਹੋਣਗੇ। ਤੀਜਾ ਉਹਨਾਂ ਨੇ ਸਿਟੀਜ਼ਨਸ਼ਿਪ ਟੈਸਟ ਸੀਗਾ ਜਿਹੜਾ, ਉਹਨੂੰ ਡਰਾਸਟਿਕਲੀ ਚੇਂਜ ਕੀਤਾ, ਓਹਦਾ ਅਜੇ ਕੋਈ ਬਲੂ ਪ੍ਰਿੰਟ ਤਾਂ ਆਇਆ ਨੀ ਹੈਗਾ ਵੀ ਉਹ ਕੀ ਚੇਂਜ ਹੋਊਗਾ, ਪਰ ਓਹਦੇ ਵਿਚ ਮੋਟੀਆਂ ਮੋਟੀਆਂ ਤਿੰਨ ਗੱਲਾਂ ਨੇ ਜੀ। ਇੱਕ ਤਾਂ ਜੀ ਹੁਣ ਤੱਕ ਤੁਹਾਨੂੰ ਪਤਾ ਹੀ ਹੋਣਾ ਜਿਹੜਾ ਹੁਣ ਤੱਕ ਟੈਸਟ ਸੀਗਾ ਉਹਦੇ ਵਿਚ 20 ਕੁਸ਼ਚਨ ਹੁੰਦੇ ਸੀਗੇ, ਮਲਟੀਪਲ ਚੋਇਸ ਕੁਸ਼ਚਨ, ਤੇ ਆਪਣੇ ਜਿਹੜੇ ਨਾਰਮਲ ਨਾਰਮਲੀ ਆਪਣੇ ਪੰਜਾਬੀ ਬੰਦੇ ਜਾਂ ਇੰਡੀਅਨ ਬੰਦੇ ਹੁੰਦੇ ਸੀ ਉਹ ਤਾਂ ਆਰਾਮ ਜੇ ਨਾਲ ਹੀ ਕਲੀਅਰ ਕਰ ਲੈਂਦੇ ਸੀ, ਪਰ ਉਹ ਟੈਸਟ ਇੰਗਲਿਸ਼ ਹੁੰਦਾ ਸੀ। ਹੁਣ ਉਹਨਾਂ ਨੇ ਇੱਕ ਨਵਾਂ ਉਹਦੇ ਵਿਚ ਮਟੀਰੀਅਲ ਵੀ ਨਵਾਂ ਇੰਟਰੋਡਿਊਸ ਕਰਨਾ। ਉਹ ਕਹਿੰਦੇ ਵੀ ਜਿਹੜਾ ਉਹ ਟੈਸਟ ਆ ਨਾ, ਜੇ ਕੋਈ ਬੰਦਾ ਇੱਕ ਵਾਰੀ ਫੇਲ ਹੋ ਗਿਆ ਤਾਂ ਉਹਦੇ ਵਿਚ ਤਿੰਨ ਵਾਰੀ ਬਸ ਬੈਠ ਸਕਦਾ, ਤੀਜੀ ਵਾਰ ਤੋਂ ਬਾਅਦ ਵੀ ਬਸ ਬਈ ਹੁਣ ਉਹ ਦੁਬਾਰਾ ਟੈਸਟ ਦੇ ਨੀ ਸਕਦਾ। ਹੁਣ ਮੇਰੇ ਕੋਲ ਇੱਕ ਡਾਟਾ ਇਸੇ ਡਿਪਾਰਟਮੈਂਟਲ ਦਾ, ਡਿਪਾਰਟਮੈਂਟ ਦਾ 2014-15 ਦੇ ਵਿਚ ਇਹ ਡਾਟਾ ਆਇਆ ਸੀ ਵੀ ਜਿਹੜੇ ਲੋਕ ਤਾਂ ਆਉਂਦੇ ਆ ਸਕਿਲਡ ਵੀਜ਼ੇ ਤੇ ਉਹ ਤਾਂ 1.1 ਟਾਈਮ ਟੈਸਟ ਦਿੰਦੇ ਆ ਤੇ ਟੈਸਟ ਕਲੀਅਰ ਕਰ ਲੈਂਦੇ ਆ। ਜਿਹੜੇ ਆਉਂਦੇ ਨੇ ਫੈਮਿਲੀ ਵੀਜ਼ਾ ਤੇ ਫੈਮਿਲੀ ਵੀਜ਼ਾ ਜਿਵੇਂ ਪਾਰਟਨਰ ਆਇਆ ਜਾਂ ਕੋਈ ਪੇਰੈਂਟ ਆਇਆ ਜਾਂ ਕੋਈ ਚਾਈਲਡ ਵੀਜ਼ੇ ਤੇ ਆ ਗਿਆ ਉਹ ਲੈਂਦੇ ਆ ਜੀ 1.4, ਮਤਲਬ ਡੇਢ ਵਾਰੀ ਟੈਸਟ ਦਿੰਦਾ ਇੱਕ ਬੰਦਾ। ਪਰ ਜਿਹੜੇ ਬੰਦੇ ਰਿਫਿਊਜ਼ ਦੀ
ਐਵਰੇਜ
ਇੱਕ ਬੰਦਾ ਐਵਰੇਜ 2.4 ਟਾਈਮ ਟੈਸਟ ਦਿੰਦਾ। ਹੁਣ ਸੋਚ ਕੇ ਦੇਖੋ ਇੱਕ ਰਿਫਿਊਜ਼ ਦੀ ਬੰਦਾ ਜਿਹਨੇ ਕਦੇ ਅੰਗਰੇਜ਼ੀ ਦਾ ਬਹੁ ਵਾਸਤਾ ਹੀ ਨੀ ਪਿਆ, ਅੱਜ ਤੱਕ ਦਾ ਡਾਟਾ ਇਹ ਦੱਸਦਾ ਵੀ ਢਾਈ ਗੁਣਾ ਇੱਕ ਬੰਦਾ 2.5 ਵਾਰੀ ਟੈਸਟ ਦਿੰਦਾ, ਮਤਲਬ ਕਿ ਆਲਮੋਸਟ ਫੇਲ ਹੀ ਹੈ ਜੀ ਉਹ ਤਾਂ, ਉਹ ਸਿਟੀਜ਼ਨ ਬਣ ਨੀ ਸਕਦਾ। ਤੀਜੀ ਇਹਦੇ ਵਿੱਚ ਉਹ ਕਹਿੰਦੇ
ਜੀ ਜੀ
ਵੀ ਜੇ ਕੋਈ ਚੀਟਿੰਗ ਕਰਦਾ ਫੜਿਆ ਗਿਆ, ਕੋਈ ਆਪਣੇ ਪੰਜਾਬੀਆਂ ਨੂੰ ਥੋੜਾ ਜਿਹਾ ਹੁੰਦਾ ਨਾ ਵੀ ਚੱਲ ਮਾੜੀ ਮੋਟੀ ਹੋਈ ਕਾਪੀ ਕੁਪੀ ਕਰ ਲਈਏ ਜਾਂ ਹੁੰਦਾ, ਅੱਗੇ ਵਾਰੀ ਬੰਦੇ ਨੋਟੋਰੀਅਸ ਵੀ ਹੁੰਦੇ ਆ ਨਾ, ਉਹ ਪੱਕਾ ਹੀ ਫੇਲ ਆ ਜੀ, ਉਹਨੂੰ ਦੁਬਾਰਾ ਟੈਸਟ ਬੈਠਣ ਨੀ ਦਿੱਤਾ ਜਾਊ। ਠੀਕ ਹੈ, ਚੌਥੀ ਉਹਨਾਂ ਨੇ ਚੇਂਜ ਲੈ ਕੇ ਆਉਂਦੀ ਹੈ ਜੀ, ਜਿਹੜੀ ਮੇਨ ਚੇਂਜ ਆ ਉਹ ਕਹਿੰਦੇ ਜਦੋਂ ਉਹਨਾਂ ਨੇ ਅਨਾਊਂਸ ਕੀਤਾ ਸੀ ਨਾ, ਕਹਿੰਦਾ ਵੀ ਜਿਹੜਾ ਵੀ ਐਪਲੀਕੈਂਟ ਸਿਟੀਜ਼ਨਸ਼ਿਪ ਲਈ ਅਪਲਾਈ ਕਰੂਗਾ ਉਹਦੀ ਇੰਗਲਿਸ਼ ਹੈ ਜਿਹੜੀ ਕੰਪੀਟੈਂਟ ਚਾਹੀਦੀ ਹੈ। ਹੁਣ ਜਿਹੜਾ ਕੰਪੀਟੈਂਟ ਲਫ਼ਜ਼ ਆ ਉਦੋਂ ਉਹਨਾਂ ਨੇ ਇਹ ਨੀ ਸੀ ਦੱਸਿਆ ਅਨਾਊਂਸਮੈਂਟ ਦੇ ਵਿੱਚ ਵੀ ਕੰਪੀਟੈਂਟ ਦੇ ਲਈ ਟੈਸਟ ਕੋਈ ਰੱਖਿਆ ਜਾਊਗਾ ਜਾਂ ਨਹੀਂ ਰੱਖਿਆ ਜਾਊਗਾ, ਪਰ ਜਿਹੜੀ ਮਾਈਗ੍ਰੇਸ਼ਨ ਲੈਜਿਸਲੇਸ਼ਨ ਆ ਉਹਦੇ ਮੁਤਾਬਕ ਕੰਪੀਟੈਂਟ ਵਰਡ ਦਾ ਮਤਲਬ ਆ ਆਈਲੈਟਸ ਦੇ ਵਿੱਚੋਂ 6 ਇੰਚ ਬੈਂਡ।
ਅੱਛਾ,
ਇਹ 19 ਅਪ੍ਰੈਲ ਨੂੰ ਆਇਆ ਡਿਸੀਜਨ ਦੀ ਓਪੋਜੀਸ਼ਨ ਲੀਡਰ ਆਪਣੇ ਲੇਬਰ ਦੇ ਬਿੱਲ ਛੋਟਣ 31 ਮਈ ਨੂੰ ਉਹਨਾਂ ਨੇ ਵੀ ਬਰਬਲੀ ਥੋੜਾ ਜਿਹਾ ਕਹਿਤਾ ਵੀ ਨਾ ਵੀ ਹਾਂ ਜਿਹੜੀਆਂ ਇਹ ਚੀਜ਼ਾਂ ਲੱਗਦੀਆਂ ਨੇ ਇਹ ਠੀਕ ਹੀ ਲੱਗਦੀਆਂ ਨੇ ਵੀ ਅਸੀਂ ਥੋੜਾ ਜਿਹਾ ਇਹਦੀ ਡਿਟੇਲ ਦੇਖ ਕੇ ਇਹਨੂੰ ਸਪੋਰਟ ਕਰਦਾਂਗੇ। ਠੀਕ ਹੈ ਜੀ, ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਗੱਲ ਕਹੀ ਲੇਬਰ ਦੇ ਵਿੱਚ ਉਹ ਮੈਂ ਤੈਨੂੰ ਦੱਸ ਹੀ ਦਿੰਦਾ ਉਹਨਾਂ ਨੇ ਕੀ ਅਸਲ ਚ ਬੋਲਿਆ ਸੀ। ਉਹ ਕਹਿੰਦੇ ਡਿਕਲੇਅਰਿੰਗ ਦੈਟ ਟਫਰ ਇੰਗਲਿਸ਼ ਲੈਂਗੁਏਜ ਟੈਸਟਿੰਗ ਐਂਡ ਅ 4-year ਵੇਟ ਫੋਰ ਸਿਟੀਜ਼ਨਸ਼ਿਪ ਲੁਕਡ ਰੀਜ਼ਨੇਬਲ। ਜਿਉਂ ਹੀ ਉਹਨਾਂ ਨੇ ਇਹ ਗੱਲ ਕਹੀ, ਜਿਹੜੇ ਲੇਬਰ ਦੇ ਵਿੱਚ ਵੀ ਲੈਫਟ ਵਿੰਗ ਤੇ ਰਾਈਟ ਵਿੰਗ ਨੇ, ਜਿਹੜੇ ਲੈਫਟਿਸਟ ਸੀਗੇ ਉਹਨਾਂ ਦੇ ਵਿੱਚੋਂ ਕੁਛ ਕੇ ਜਿਹੜੇ MP ਸੀ ਉਹਨਾਂ ਨੇ ਸ਼ਰੇਆਮ ਸਿੱਧਾ ਹੀ ਕਹਿਤਾ, ਜਿਹੜੀ ਇੱਕ NLE ਕਰਕੇ ਆ ਉਹ ਕਾਊਂਟਰ ਟੈਰਰਿਜ਼ਮ ਐਕਸਪਰਟ ਵੀ ਨੇ ਵੈਸਟਰਨ ਆਸਟ੍ਰੇਲੀਆ ਤੋਂ ਲੇਬਰ MP ਨੇ, ਉਹ ਡਾਕਟਰ ਨੇ, ਉਹਨਾਂ ਨੇ ਸ਼ਾਇਦ PhD ਕੀਤੀ ਹੋਈ ਆ। ਉਹ ਕਹਿੰਦੇ ਇੱਕ ਅਨਫੇਅਰ ਤੇ ਅਨਰੀਜ਼ਨੇਬਲ ਆ ਯੂਨੀਵਰਸਿਟੀ ਲੈਵਲ ਦਾ ਇੰਗਲਿਸ਼ ਲੈਂਗੁਏਜ ਰੱਖਣਾ ਸਿਟੀਜ਼ਨ ਬਣਾਉਣ ਦੇ ਲਈ। ਇੱਕ ਤਸਮਾਨੀਅਨ ਲੇਬਰ ਸੈਨੇਟਰ ਆ ਲੀਜਾ ਸਿੰਘ, ਉਹਨਾਂ ਨੇ ਵੀ ਕਿਹਾ ਵੀ ਬੈਟਨਾ ਜਿਹੜਾ ਉਹਦੇ ਡਬਲ ਸਟੈਂਡਰਡ ਨੇ ਇਹਦੇ ਤੇ। ਪੈਨੀ ਵੋਂਗ ਸੈਨੇਟਰ ਆ ਸਾਊਥ ਆਸਟ੍ਰੇਲੀਆ ਤੋਂ ਲੇਬਰ ਦੇ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਹਿੰਦਾ ਜੇ ਏਦਾਂ ਦਾ ਟੈਸਟ ਹੀ ਰੱਖਣਾ ਤਾਂ ਮੈਨੂੰ ਲੱਗਦਾ ਜਿਹੜੇ ਆਪਣੇ ਨਾਲ ਇੱਥੇ ਕਲੀਗ ਬੈਠੇ ਉਹਨਾਂ ਦੇ ਵਿੱਚੋਂ ਵੀ ਕਈ ਜਣੇ ਫੇਲ ਹੋ ਜਾਣਗੇ। ਹੁਣ ਉਸ ਤੋਂ ਬਾਅਦ ਉਦੋਂ ਤੱਕ ਇਹ ਕਲੀਅਰ ਨੀ ਸੀ ਕੀਤਾ ਪੀਟਰ ਡਟਨ ਜਿਹੜੇ ਪ੍ਰੈਜੈਂਟ ਇਮੀਗ੍ਰੇਸ਼ਨ ਮਿਨਿਸਟਰ ਆ ਵੀ ਆਈਲੈਟਸ ਦਾ ਟੈਸਟ ਹੋਊਗਾ ਕਿ ਨਹੀਂ ਹੋਊਗਾ। ਹੁਣ ਜਦੋਂ ਪਿਛਲੇ ਹਫ਼ਤੇ ਆ ਵਿੰਟਰ ਸੈਸ਼ਨ ਸਟਾਰਟ ਹੋਣਾ ਸੀ ਕੈਨਬਰਾ ਚ, ਉਹਨਾਂ ਨੂੰ ਬਿੱਲ ਦੇਣਾ ਪੈਂਦਾ ਹਰ ਇੱਕ ਪਾਰਟੀ ਨੂੰ ਪੜ੍ਹਨ ਦੇ ਲਈ, ਇਹਨੂੰ ਪੜ੍ਹੋ ਵੀ ਤੁਸੀਂ ਵੋਟ ਯੈਸ ਕਰੋਗੇ ਕਿ ਨੋ ਕਰੋਗੇ। ਜਦੋਂ ਉਹਨਾਂ ਨੇ ਵੇਟ ਵੋਟ ਕਰਨ ਲਈ ਦਿੱਤਾ ਉਹਦੇ ਤੇ ਲਿਖਿਆ ਹੋਇਆ ਸੀਗਾ ਜੀ ਵੀ ਮੈਂ ਪੜ੍ਹਿਆ ਤਾਂ ਕਿਤੇ ਨੀ ਹੈ ਕਿਉਂਕਿ ਉਹ ਤਾਂ ਹੁਣ ਕੈਨਬਰਾ ਦੇ ਵਿੱਚ MP ਪੜ੍ਹ ਸਕਦੇ ਨੇ, ਆਪਾਂ ਤਾਂ ਨਹੀਂ ਪੜ੍ਹ ਸਕਦੇ ਹਨਾ। ਤੇ ਉਹਦੇ ਵਿੱਚ ਲੇਬਰ ਦੇ ਮੁਤਾਬਕ ਲਿਖਿਆ ਹੋਇਆ ਸੀ ਵੀ ਆਈਲੈਟਸ ਦਾ ਟੈਸਟ 6 ਬੈਂਡ ਚਾਹੀਦੇ ਨੇ ਈਚ। ਤੇ ਇਹ ਚੀਜ਼ ਪੀਟਰ ਡਟਨ ਨੇ ਜਦੋਂ ਲੇਬਰ ਨੇ ਸਾਫ਼ ਹੀ ਕਹਿਤਾ, ਉਸ ਤੋਂ ਬਾਅਦ ਲੇਬਰ ਪਾਰਟੀ ਨੇ ਗ੍ਰੀਨਸ ਨੇ ਪਹਿਲਾਂ ਹੀ ਕਹਿਤਾ ਸੀ ਵੀ ਅਸੀਂ ਇਹਨੂੰ ਅਪੋਜ਼ ਕਰਾਂਗੇ। ਜਿਹੜੇ ਲੇਬਰ ਦੇ ਟੋਨੀ ਬਰਕ ਨੇ ਲੇਬਰ ਸਿਟੀਜ਼ਨਸ਼ਿਪ ਸਪੋਕਸਮੈਨ ਨੇ ਫਰੰਟ ਬੈਂਚ ਤੇ ਬਹਿੰਦੇ ਆ ਕੈਨਬਰਾ ਦੇ ਵਿੱਚ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਇਹ ਐਕਟ ਆਫ ਸਨੋਬਰੀ ਹੈ, ਵੀ ਇਹ ਇੱਕ ਐਰੋਗੈਂਸ ਦਾ ਤਰੀਕਾ ਵੀ ਜਿਹੜਾ ਪੀਟਰ ਡਟਨ ਨੇ ਕਿਹਾ। ਉਹਨਾਂ ਨੇ ਤਾਂ ਟਕਾ ਕੇ 20 ਮਿੰਟ ਦੀ ਪ੍ਰੈਸ ਕਾਨਫਰੰਸ ਕਰਕੇ ਪੀਟਰ ਡਟਨ ਨੂੰ ਭੰਡਿਆ ਸਮਾਰ ਕੇ ਵੀ ਇਹ ਕੀ ਗੱਲਾਂ ਹੁੰਦੀਆਂ ਨੇ। ਉਸ ਤੋਂ ਬਾਅਦ ਪੀਟਰ ਡਟਨ ਨੇ ਐਕਸਪਲੇਨੇਸ਼ਨ ਦਿੱਤੀ ਜਿਹੜਾ ਕਿ ਕਰੂਸ਼ੀਅਲ ਮੋੜ ਆ। ਇੱਥੇ ਇੱਕ ਨੋਟ ਕਰਨ ਵਾਲੀ ਗੱਲ ਆ ਬਰਾੜ ਸਾਹਿਬ
ਜੀ,
ਟੋਨੀ ਬਰਕ ਕਹਿੰਦੇ ਵੀ ਇਹਨਾਂ ਨੇ ਆਇਲਟਸ ਦਾ ਟੈਸਟ ਕਹਿਤਾ, ਸਾਨੂੰ ਤਾਂ ਉਦੋਂ ਦੱਸਿਆ ਨੀ ਸੀ ਜਦੋਂ ਆਇਲਟਸ ਦਾ ਟੈਸਟ ਰੱਖਾਂਗੇ ਅਸੀਂ, ਸਾਨੂੰ ਤਾਂ ਇਹ ਕਿਹਾ ਸੀ ਵੀ ਇੰਗਲਿਸ਼ ਹੋਣੀ ਚਾਹੀਦੀ ਹੈ ਰਿਕੁਆਇਰਮੈਂਟ। ਕਹਿੰਦੇ ਅਸੀਂ ਤਾਂ ਇਹ ਸੋਚਦੇ ਸੀ ਜਿਹੜਾ ਟੈਸਟ ਹੋਣਾ ਸਿਟੀਜ਼ਨਸ਼ਿਪ ਦਾ ਉਹ ਥੋੜਾ ਬਹੁਤ ਹੋਰ ਔਖਾ ਹੋਜੂ ਜਿਹੜਾ ਕਿ ਪਹਿਲਾਂ ਹੀ ਇੰਗਲਿਸ਼ ਦੇ ਵਿੱਚ। ਜਦੋਂ ਆਇਲਟਸ ਦੀ ਗੱਲ ਕੀਤੀ ਪੀਟਰ ਡਟਨ ਕਹਿੰਦੇ ਵੀ ਟੋਨੀ ਬਰਕ ਨੇ ਨਾ ਚੰਗੀ ਤਰ੍ਹਾਂ ਪੜ੍ਹੀ ਨੀ ਪੋਲਿਸੀ, ਕਹਿੰਦੇ ਜਿਹੜਾ ਆਇਲਟਸ ਦਾ ਟੈਸਟ ਮੰਗਿਆ ਉਹ ਅਸੀਂ ਅਕੈਡਮਿਕ ਮੰਗਿਆ, ਉਹ ਜਨਰਲ ਮੰਗਿਆ ਜਨਰਲ ਮੋਡਿਊਲ ਦਾ। ਪਰ ਟੋਨੀ ਬਰਕ ਵੀ ਕਾਫੀ ਫੇਮਸ ਨੇ, ਉਹਨਾਂ ਨੇ ਬਹੁਤ ਸਟੱਡੀ ਕੀਤੀ ਹੋਈ ਆ, ਰਿਸਰਚ ਕੀਤੀ ਹੋਈ ਆ। ਉਹ ਕਹਿੰਦੇ ਵੀ ਚਾਹੇ ਅਕੈਡਮਿਕ ਆ ਚਾਹੇ ਜਨਰਲ ਆ, ਮੇਰਾ ਆਪਦਾ ਵੀ ਮੰਨਣਾ ਜੀ ਤੇ ਮੇਰਾ ਆਪਦਾ ਖੁਦ ਦਾ ਐਕਸਪੀਰੀਅੰਸ ਵੀ ਹੈ। ਮੈਂ ਤੁਹਾਨੂੰ ਆਪਦਾ ਇੱਕ 2005 ਦੇ ਵਿੱਚ ਮੈਂ ਕੈਨੇਡਾ ਪੀ ਆਰ ਦੇ ਲਈ ਫਾਈਲ ਲਾਈ ਸੀ, ਉਦੋਂ ਮੈਂ ਜਨਰਲ ਕੈਟੇਗਰੀ ਦਾ ਮੋਡਿਊਲ ਦਾ ਟੈਸਟ ਦਿੱਤਾ ਸੀ ਆਈਲੈਟਸ ਦਾ। ਉਦੋਂ ਬਾਅਦ ਜਦੋਂ ਮੈਂ ਆਸਟ੍ਰੇਲੀਆ ਚ ਪੱਕਾ ਹੋਇਆ ਮੈਂ ਅਕੈਡਮਿਕ ਦਿੱਤਾ। ਮੈਂ ਤੁਹਾਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਜਦੋਂ ਮੈਂ ਅਕੈਡਮਿਕ ਮੋਡਿਊਲ ਦਿੱਤਾ ਸੀ, ਅਕੈਡਮਿਕ ਟ੍ਰੇਨਿੰਗ ਵਾਲਾ ਟੈਸਟ ਦਿੱਤਾ ਸੀ, ਮੇਰਾ ਅੱਧਾ ਬੈਂਡ ਵੱਧ ਸੀ ਜਨਰਲ ਨਾਲ। ਇੱਥੇ ਇੱਕ ਟੈਕਨੀਕਲ ਪੁਆਇੰਟ ਆ, ਜਿਹੜਾ ਆਈਲੈਟਸ ਦਾ ਟੈਸਟ ਆ ਇਹਦੀ ਜਿਹੜੀ ਮਾਰਕਿੰਗ ਹੁੰਦੀ ਆ ਉਹ ਰੈਲੇਟਿਵ ਹੁੰਦੀ ਆ। ਰੈਲੇਟਿਵ ਦਾ ਮਤਲਬ ਹੁਣ ਤੁਸੀਂ ਟੈਸਟ ਦਿੱਤਾ ਤੁਹਾਡੇ ਆ ਗਏ 9.5 ਬੈਂਡ ਜਾਂ 8 ਬੈਂਡ, ਉਸ ਤੋਂ ਵੱਧ ਕਿਸੇ ਦੇ ਨੀ ਆਏ। ਤੁਹਾਡਾ ਜਿਹੜਾ ਹਾਈਐਸਟ ਮੰਨਿਆ ਜਾਊ, ਜਿਹੜੇ ਤੁਹਾਡੇ ਮੁਤਾਬਕ ਜਿਹੜਾ ਕੰਪੈਰੀਜ਼ਨ ਆ ਉਹ ਦੂਜਿਆਂ ਦੇ ਬੈਂਡ ਲੱਗਣਗੇ। ਹੁਣ ਜਦੋਂ ਦਾ ਕੋਈ ਬੰਦਾ ਦਿੰਦਾ ਜਨਰਲ ਫੋਰ ਐਗਜ਼ਾਮਪਲ ਰੀਡਿੰਗ ਦੇ ਵਿੱਚੋਂ ਜੇ 40 ਦੇ ਵਿੱਚ 30 ਕੁਐਸਚਨ ਸਹੀ ਕਰਦਾ ਜਾਂ 29 ਸਹੀ ਕਰਦਾ ਉਹਦੇ ਆਉਂਦੇ 6 ਬੈਂਡ। ਜੇ ਅਕੈਡਮਿਕ ਮੋਡਿਊਲ ਦਿੰਦਾ ਅਕੈਡਮਿਕ ਟ੍ਰੇਨਿੰਗ ਵਾਲਾ ਟੈਸਟ ਦਿੰਦਾ ਉਹਦੇ 40 ਜਦੋਂ 30 ਲੈਂਦਾ ਉਹਦੇ ਆਉਂਦੇ 7 ਬੈਂਡ। ਇਹਦਾ ਮਤਲਬ ਉਹ ਟੈਸਟ ਨੇ ਜਿਹੜੇ ਮੰਨ ਲਿਆ ਵੀ ਜਨਰਲ ਟ੍ਰੇਨਿੰਗ ਹੈ ਜਿਹੜਾ ਥੋੜਾ ਜਿਹਾ ਸੌਖਾ, ਪਰ ਜਿਹੜੀ ਉਹਦੀ ਮਾਰਕਿੰਗ ਆ ਉਹ ਕਿਤੇ ਸਟ੍ਰਿਕਟ ਆ ਅਕੈਡਮਿਕ ਦੇ ਨਾਲੋਂ। ਇਸ ਕਰਕੇ ਜਿਹੜੇ ਟੋਨੀ ਬਰਕ ਉਹ ਕਹਿੰਦੇ ਇਹ ਕਿਹੜਾ ਫੇਅਰ ਟੈਸਟ ਆ, ਇੱਕ ਉਹ ਟੈਸਟ ਥੋੜਾ ਜਿਹਾ ਸੌਖਾ ਉਹਦੇ ਵਿੱਚ ਮਾਰਕਿੰਗ ਔਖੀ ਹੈ। ਇਹ ਮੈਨੂੰ ਵੀ ਲੱਗਦਾ ਵੀ ਇਹ ਤਾਂ ਇੱਕ ਖੜਾਉਣਾ ਜਿਹਾ ਰੱਖ ਕਰ ਲਿਆ ਇਹਨਾਂ ਨੇ। ਇਹ ਤਾਂ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਪੀ ਆਰ ਬੰਦੇ ਆ ਗਏ ਉਹਨਾਂ ਨੂੰ ਵੋਟ ਦਾ ਹੱਕ ਦੇਣਾ ਹੀ ਨਹੀਂ।
ਮੈਂ ਵੀ ਇਸ ਟੈਸਟ ਦੇ ਵਿੱਚੋਂ ਗੁਜ਼ਰਿਆ। ਮੈਂ 2005 ਦੇ ਵਿੱਚ ਮੈਂ ਵੀ ਜਨਰਲ ਦਾ ਟੈਸਟ ਦਿੱਤਾ ਤੇ ਮੈਨੂੰ ਵੀ ਆ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਇਹੀ ਮਹਿਸੂਸ ਹੋਈਆਂ ਵੀ ਮੇਰੇ ਨਾਲ ਜਿਹੜੇ ਅਕੈਡਮਿਕ ਵਾਲੇ ਸੀ ਉਹਨਾਂ ਨੂੰ ਜਿਹੜੇ ਘੱਟ ਕੁਐਸਚਨ ਕਰਨ ਤੋਂ ਵੱਧ ਕੇ ਵੀ ਵੱਧ ਬੈਂਡ ਆਏ ਤੇ ਮੈਨੂੰ ਵੱਧ ਕਰਨ ਤੋਂ ਬਾਅਦ ਵੀ ਘੱਟ ਆਏ। ਸੋ ਇਹ ਇੱਕ ਹੈਗੀ ਗੱਲ, ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਅਕੈਡਮਿਕ ਹੋਵੇ ਚਾਹੇ ਜਨਰਲ ਹੋਵੇ ਤਾਂ ਇਹ ਤਾਂ ਕੋਈ ਪਮਾਨਾ ਹੀ ਨਹੀਂ ਹੋ ਸਕਦਾ ਇੱਕ ਸਿਟੀਜ਼ਨ ਦੇ ਕਰਨ ਲਈ ਵੀ ਐਡੇ ਲੈਵਲ ਦੇ ਵਿੱਚ ਦੀ ਗੁਜ਼ਰਨਾ ਪਵੇ।
ਇਹ ਤਾਂ ਬਿਲਕੁਲ ਗਲਤ ਹੈ ਜੀ। ਇਹ ਤਾਂ ਹੁਣ 1901 ਤੋਂ ਲੈ ਕੇ 1958 ਤੱਕ ਜਿਹੜੀ ਵਾਈਟ ਆਸਟ੍ਰੇਲੀਆ ਪਾਲਿਸੀ ਰਹੀ ਹੈ ਨਾ, ਮੈਂ ਥੋੜਾ ਜਿਹਾ ਉਹਦੇ ਤੇ ਤੁਹਾਨੂੰ ਦੱਸਦਾ ਉਹ ਕੀ ਸੀਗੀ ਜੀ। ਉਹਦੇ ਵਿੱਚ ਕੀ ਹੁੰਦਾ ਸੀਗਾ ਇੱਕ ਨਾ ਡਿਕਟੇਸ਼ਨ ਟੈਸਟ ਰੱਖਿਆ ਹੋਇਆ ਸੀਗਾ ਇਹਨਾਂ ਨੇ। ਉਹ ਡਿਕਟੇਸ਼ਨ ਟੈਸਟ ਸੀਗਾ ਉਹ ਬੋਲਦੇ ਸੀਗਾ ਔਖੀ ਲੈਂਗੁਏਜ ਹੁੰਦੀ ਸੀ ਬਹੁਤ, ਮਤਲਬ ਹੁਣ ਸਾਡੇ ਵਰਗੇ ਬੰਦੇ ਲਾਅ ਦੇ ਨਾਲ ਮੱਥਾ ਮਾਰਦੇ ਰਹਿੰਦੇ, ਇੰਜੀਨੀਅਰਿੰਗ ਕਰ ਲਈ ਮੈਨੂੰ ਵੀ ਔਖੀ ਲੱਗਦੀ ਆ, ਆਮ ਬੰਦੇ ਨੂੰ ਪੜ੍ਹਨੀ ਔਖੀ ਲੱਗਦੀ ਆ। ਜਿਹੜਾ ਉਹਦੇ ਚੋਂ ਫੇਲ ਹੋ ਜਾਂਦਾ ਸੀ ਉਹਨੂੰ ਉਹ ਸਿਟੀਜ਼ਨਸ਼ਿਪ ਟੈਸਟ ਨਹੀਂ ਦਿੰਦੇ। ਉਦੋਂ ਬਾਅਦ ਉਹਨਾਂ ਨੇ ਇੱਕ ਹੋਰ ਤਰੀਕਾ ਰੱਖਿਆ ਹੋਇਆ ਸੀ, ਕਈ ਵਾਰੀ ਕੀ ਹੁੰਦਾ ਸੀ ਆਫੀਸਰ ਜਿਹੜਾ ਉਹਦੇ ਵਿੱਚੋਂ ਪਾਸ ਵੀ ਹੁੰਦੇ ਸੀ ਕਹਿੰਦੇ ਸੀ ਯੂਰੋਪੀਅਨ ਲੈਂਗੁਏਜ, ਜੇ ਉਹ ਨਾਨ ਯੂਰੋਪੀਅਨ ਹੁੰਦਾ ਸੀ ਉਹਨੂੰ ਕਹਿੰਦਾ ਸੀ ਇਹਨੂੰ ਇਟਾਲੀਅਨ ਚ ਲਿਖ, ਇਹਨੂੰ ਗ੍ਰੀਕ ਚ ਲਿਖ, ਇਹਨੂੰ ਇਹਦੇ ਚ ਲਿਖ, ਠੀਕ ਆ। ਇਸ ਕਰਕੇ ਉਦੋਂ ਉਹਨਾਂ ਨੇ ਇੱਕ ਤਰੀਕਾ ਜਿਹਾ ਰੱਖਿਆ ਹੋਇਆ ਸੀ ਵੀ ਆਪਾਂ ਨਾਨ ਯੂਰੋਪੀਅਨ ਨੂੰ ਜਾਂ ਜਿਹੜਾ ਨਾਨ ਵਾਈਟ ਆ ਉਹਨੂੰ ਸਿਟੀਜ਼ਨਸ਼ਿਪ ਦੇਣੀ ਹੋਈ ਨੀ। ਜੇ ਆਹ ਪਾਲਿਸੀ ਇੰਪਲੀਮੈਂਟ ਹੋ ਜਾਂਦੀ ਆ, ਇਹ ਪੁਰਾਣੀ ਵਾਈਟ ਆਸਟ੍ਰੇਲੀਆ ਪਾਲਿਸੀ ਵਾਲਾ ਗੱਲ ਹੀ ਆ, ਤੇ ਇਹ ਬਹੁਤ ਜ਼ਿਆਦਾ
ਫਰਕ ਨੀ,
ਗਲਤ ਡਿਸੀਜਨ ਆ ਗਵਰਨਮੈਂਟ ਦਾ, ਕੋਈ ਬਾਲਾ ਉਦੋਂ ਵੀ ਔਖਾ ਜੀ ਮੇਰੇ ਹਿਸਾਬ ਨਾਲ ਤਾਂ ਉਦੋਂ ਵੀ ਔਖਾ। ਤੁਸੀਂ 60% ਪਾਪੂਲੇਸ਼ਨ ਤਾਂ ਵੈਸੇ ਐਕਸਕਲੂਡ ਕਰੀ ਜਾਂਦੇ ਹੋ। ਇੱਕ ਬੰਦਾ ਪਰਮਾਨੈਂਟ ਰੈਜੀਡੈਂਟ ਇੱਥੇ ਆ ਗਿਆ, ਉਹ ਪਰਮਾਨੈਂਟ ਰੈਜੀਡੈਂਟ ਆ, ਉਹਦੇ ਕੋਲ ਪਹਿਲਾਂ ਹੀ ਇੱਥੇ ਸਾਰੀ ਉਮਰ ਰਹਿਣ ਦਾ ਵੀਜ਼ਾ। ਤੁਸੀਂ ਉਹਨੂੰ ਇੱਕ ਇੱਕ ਆਮ ਬੰਦਾ ਵੀ ਸੋਚ ਸਕਦਾ ਵੀ ਉਹਨੂੰ ਇੰਨਾ ਔਖਾ ਸਿਟੀਜ਼ਨਸ਼ਿਪ ਦਾ ਟੈਸਟ ਰੱਖ ਕੇ ਕੀ ਕਿੱਧਰ ਨੂੰ ਲੈ ਕੇ ਜਾਇਆ ਜਾਣਾ। ਮਤਲਬ ਇਹ ਆ ਵੀ ਉਹਨੂੰ ਵੋਟ ਨਾ ਪਾਈ ਜਾਵੇ, ਉਹ ਆਪਦੀ ਆਵਾਜ਼ ਨਾ ਉਠਾ ਸਕੇ, ਉਹਨੂੰ ਉਹਦੇ ਹੱਕਾਂ ਤੋਂ ਵਾਂਝਾ ਰੱਖਿਆ ਜਾਵੇ। ਮੇਨ ਚੀਜ਼ ਇਹ ਆ ਜਿਹੜਾ ਬੰਦਾ ਪਰਮਾਨੈਂਟ ਰੈਜੀਡੈਂਟ ਆ ਉਹਦੇ ਨਾਰਮਲੀ ਤਾਂ ਫੈਸਿਲਿਟੀਆਂ ਗਵਰਨਮੈਂਟ ਉਹੀ ਦਿੰਦੀ ਆ ਜਿਹੜੀਆਂ ਸਿਟੀਜ਼ਨ ਨੂੰ ਮਿਲਦੀਆਂ ਨੇ। ਪਰ ਜੇ ਮੰਨ ਲਓ ਉਹਨੇ ਆਪ ਖੁਦ ਯੂਨੀਵਰਸਿਟੀ ਚ ਪੜ੍ਹਨਾ, ਹੁਣ ਮੈਂ ਟੈਕਸ ਤੋਂ 70-80 ਡਾਲਰ ਲੋਨ ਲੈ ਕੇ ਪੜ੍ਹਿਆ ਜੀ, ਇਸ ਵੇਲੇ ਵੀ ਮੇਰਾ ਆਪਣੀ ਡਿਗਰੀ ਕੀਤੀ ਆ, ਮੈਂ ਲੋਨ ਲੈ ਕੇ ਕੀਤੀ ਆ, ਠੀਕ ਹੈ। ਪਰ ਜਿਹੜਾ ਬੰਦਾ ਪਰਮਾਨੈਂਟ ਰੈਜੀਡੈਂਟ ਆ ਉਹ 0% ਟਰੱਸਟ ਤੇ ਲੋਨ ਨੀ ਲੈ ਸਕਦਾ। ਮਤਲਬ ਕਿ ਜਿਹੜੇ ਪੀ ਆਰ ਬੰਦੇ ਨੇ ਜਿਹੜੇ ਸਿਟੀਜ਼ਨ ਨਹੀਂ ਬਣ ਸਕਦੇ, ਉਹਨਾਂ ਦੇ ਬੱਚੇ ਜਦੋਂ ਯੂਨੀ ਚ ਜਾਣਗੇ ਜਾਂ ਤਾਂ ਉਹ ਟੈਸਟ ਦੇ ਕੇ ਸਿਟੀਜ਼ਨਸ਼ਿਪ ਲੈਣਗੇ, ਨਹੀਂ ਫਿਰ ਉਹ ਆਪਦੇ ਪੈਸੇ ਤੇ ਯੂਨੀ ਚ ਪੜ੍ਹਨਗੇ, ਉਹਨਾਂ ਨੂੰ ਕੋਈ ਗਵਰਨਮੈਂਟ ਦੀ ਜਿਹੜੀ ਸਪੋਰਟ ਆ ਹੈਕਸ ਦੀ ਉਹ ਨਹੀਂ ਮਿਲੂਗੀ। ਤੇ ਜੇ ਟੈਸਟ ਪਾਲਿਸੀ ਥਰੂ ਹੋ ਜਾਂਦੀ ਆ, ਇਹ ਬਿੱਲ ਪਾਸ ਹੋ ਜਾਂਦਾ, ਤਾਂ ਕੋਈ ਹੈਰਾਨੀ ਨੀ ਹੋਊਗੀ ਸਿਟੀਜ਼ਨਸ਼ਿਪ ਤੇ ਪੀ ਆਰ ਦੀਆਂ ਫੈਸਿਲਿਟੀਆਂ ਦੇ ਵਿੱਚ ਡਰਾਸਟਿਕ ਚੇਂਜ ਆਊਗੀ। ਹੁਣ ਦੂਜੀ ਗੱਲ ਇਹ ਹੈ ਜੇ ਆਪਾਂ ਇੱਥੇ ਗੱਲ ਕਰੀਏ, ਹਾਂਜੀ ਹਾਂਜੀ ਬਹਾਰ ਸਾਹਿਬ, ਹਾਂਜੀ
ਮੈਂ ਨਾ ਵਿੱਚ ਥੋੜੀ ਜਿਹੀ ਐਡ ਆਨ ਇਹ ਕਰਨਾ ਚਾਹੂੰਗਾ ਵੀ ਮੇਰੀ ਵੀ ਮੇਰਾ ਵੀ ਬਾਹ ਵਾਸਤਾ ਪਿਆ ਸੀ ਇਸੇ ਵਿਸ਼ੇ ਦੇ ਉੱਤੇ 2000 ਮੈਨੂੰ ਲੱਗਦਾ 11-12 ਦੀ ਗੱਲ ਆ, ਜਦੋਂ ਕੈਬਨ ਰੱਡ ਜਿਹੜੇ ਉਹ ਆਪਣੇ ਬਣੇ ਸੀਗੇ ਫੋਰਨ ਮਿਨਿਸਟਰ ਬਣੇ ਸੀਗੇ ਜੂਲੀਆ ਗੈਲਾਰਡ ਗਵਰਨਮੈਂਟ ਦੇ ਵਿੱਚ, ਪ੍ਰਧਾਨ ਮੰਤਰੀ ਤੋਂ ਬਾਅਦ ਉਹ ਵਿਦੇਸ਼ ਮੰਤਰੀ ਦੇ ਤੌਰ ਉੱਤੇ ਇੱਥੇ ਉਹ ਐਡਲੇਡ ਦੇ ਦੌਰੇ ਤੇ ਆਏ ਸੀ, ਤਾਂ ਉਸ ਦੌਰਾਨ ਉਹਨਾਂ ਨੇ ਨਾ 40 ਕੁ ਬੰਦਿਆਂ ਦਾ ਇੱਕ ਇੱਥੇ ਛੋਟੀ ਜਿਹੀ ਗੈਟ ਟੂਗੈਦਰ ਪਾਰਟੀ ਰੱਖੀ ਸੀ ਜਿਹਦੇ ਵਿੱਚ ਤਕਰੀਬਨ ਉਹਨਾਂ ਨੇ 50 ਕੁ ਮਿੰਟ ਰੁਕਣਾ ਸੀ ਸਾਰੀ ਪਾਰਟੀ ਦੇ ਵਿੱਚ, ਤਾਂ ਉਹ ਜਦੋਂ ਕੁਦਰਤੀ ਮੈਨੂੰ ਵੀ ਉਹਨਾਂ ਚ 40 ਬੰਦਿਆਂ ਦੇ ਮੇਰਾ ਵੀ ਨੰਬਰ ਪੈ ਗਿਆ, ਮੈਨੂੰ ਵੀ ਜਾਣਾ ਪਿਆ, ਤੇ ਜਦੋਂ ਉਸ ਟਾਈਮ ਦੇ ਵਿੱਚ ਵੀ ਜਿਹੜਾ 7 ਬੈਂਡ ਵਾਲਾ ਰੌਲਾ ਪਿਆ ਸੀ ਪੜ੍ਹਾਈ ਲਈ, ਹੁਣ ਤਾਂ ਆ ਗਿਆ ਨਾ ਸਿਟੀਜ਼ਨ ਵਾਲੀ, ਉਦੋਂ ਸੀਗਾ ਜਦੋਂ ਅਕੈਡਮਿਕ ਵੀਜ਼ਿਆਂ ਲਈ 7 ਬੈਂਡ ਜ਼ਰੂਰੀ ਕਰਦੇ ਸੀ ਕਈ ਚੀਜ਼ਾਂ ਦੇ ਵਿੱਚ, ਹਾਂਜੀ ਹਾਂਜੀ, ਤੇ ਉਸ ਟਾਈਮ ਜਦੋਂ ਮੇਰਾ ਸੰਯੋਗ ਇਹ ਭਿੜਿਆ ਵੀ ਜਦੋਂ ਉਹ ਐਂਟਰ ਹੋਏ ਨਾ ਲੋਕ ਤਾਂ ਇੱਧਰ ਮੇਨ ਗੇਟ ਤੇ ਖੜੇ ਉਡੀਕ ਰਹੇ ਸੀ, ਹਾਲਾਂਕਿ 40 ਕੁ ਜਾਣੇ ਸੀ ਟੋਟਲ ਅਸੀਂ ਜਿਹੜੀ ਇੰਡੀਅਨ ਕਮਿਊਨਿਟੀ ਦੇ ਵਿੱਚੋਂ, ਤੇ ਪਰ ਉਹ ਕੁਦਰਤੀ ਮੇਰਾ ਸੰਯੋਗ ਇਹ ਭਿੜਿਆ ਵੀ ਮੈਂ ਪਿਛਲੇ ਗੇਟ ਕੋਲ ਖੜਾ ਸੀ ਤੇ ਉਹਨਾਂ ਦੇ ਉਧਰੋਂ ਹੀ ਆਉਣਾ ਹੋ ਗਿਆ, ਤੇ ਜਦੋਂ ਉਧਰੋਂ ਆਉਣਾ ਹੋਇਆ ਤੇ ਮੈਂ ਆਉਂਦਿਆਂ ਨੂੰ ਹੀ ਘੇਰ ਲਿਆ, ਤੇ ਜਿੰਨੀ ਕੁ ਮੇਰੀ ਅੰਗਰੇਜ਼ੀ ਸੀਗੀ ਤੇ ਉਨੀ ਕੁ ਅੰਗਰੇਜ਼ੀ ਚ ਮੈਂ ਉਹਨਾਂ ਨਾਲ ਤਕਰੀਬਨ ਸਾਡੀ ਨਾ 18 ਤੋਂ 20 ਮਿੰਟੋਂ 50 ਮਿੰਟਾਂ ਚੋਂ 18-20 ਮਿੰਟ ਦੋਨਾਂ ਦੀ ਹੀ ਗੱਲ ਹੋਈ ਇਸ ਵਿਸ਼ੇ ਦੇ ਉੱਤੇ, ਤਾਂ ਮੈਂ ਉਹਨਾਂ ਨੂੰ ਡਾਇਰੈਕਟਲੀ ਪੁੱਛਿਆ ਸੀ ਵੀ ਜੇ ਤੁਸੀਂ ਆਈਲੈਟਸ ਦਾ ਪੇਪਰ ਦੇਵੋਗੇ ਤਾਂ ਤੁਸੀਂ ਆਪਦੇ ਆਪ ਨੂੰ ਕਿੱਥੇ ਮੰਨਦੇ ਹੋ ਵੀ ਕਿੰਨੇ ਬੈਂਡ ਆਉਣਗੇ, ਉਹਨਾਂ ਨੇ ਡਾਇਰੈਕਟਲੀ ਕਿਹਾ ਵੀ ਪਹਿਲੀ ਗੱਲ ਤਾਂ ਮੈਨੂੰ ਪਤਾ ਹੀ ਨਹੀਂ ਸਿਸਟਮ ਕੀ ਆ ਆਈਲੈਟਸ ਦਾ ਵੀ ਪੇਪਰ ਦੇ ਵਿੱਚ ਕੀ ਆਉਂਦਾ ਕਿਵੇਂ ਆਉਂਦਾ, ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਇੱਦਾਂ 4 ਟੈਸਟ ਹੋਣਗੇ ਵੀ ਤੁਹਾਡਾ ਰੀਡਿੰਗ ਸਕਿੱਲ ਦੇਖਿਆ ਜਾਊ, ਤੁਹਾਡਾ ਰਾਈਟਿੰਗ ਦੇਖਿਆ ਜਾਊ, ਤੁਹਾਡੀ ਲਿਸਨਿੰਗ ਦੇਖੀ ਜਾਊ, ਤੁਹਾਡੀ ਸਪੀਕਿੰਗ ਦੇਖੀ ਜਾਊਗੀ, ਤਾਂ ਉਹ ਮੈਨੂੰ ਉਹਨਾਂ ਨੇ ਕੱਲੀ ਕੱਲੀ ਐਕਸਪਲੇਨ ਕੀਤਾ, ਕਹਿੰਦੇ ਵੀ ਰੀਡਿੰਗ ਦੇ ਵਿੱਚ ਮੈਂ ਥੋੜਾ ਜਿਆਦਾ ਸਕੀਮਿੰਗ ਕਰਦਾ ਤੇ ਮੈਨੂੰ ਨੀ ਲੱਗਦਾ ਵੀ ਰੀਡਿੰਗ ਦੇ ਵਿੱਚ ਮੈਂ ਪੂਰੇ ਲੈ ਸਕੂੰਗਾ, ਸਪੀਕਿੰਗ ਦੇ ਵਿੱਚ ਆਲ ਗੁੱਡ ਹੋਜੂਗਾ ਠੀਕ ਆ ਕਹਿੰਦੇ, ਪਰ ਰਾਈਟਿੰਗ ਆ ਜਿਹੜੀ ਕਹਿੰਦੇ ਮੇਰੀ ਹੈਂਡ ਰਾਈਟਿੰਗ ਬਹੁਤ ਹੋਰੂ ਜੀ ਆ ਵੀ ਮੈਨੂੰ ਲੱਗਦਾ ਨੀ ਵੀ ਰਾਈਟਿੰਗ ਚ ਮੈਨੂੰ ਉਹ ਜੇ ਦੇਖਿਆ ਤਾਂ ਮੈਂ ਘੱਟ ਆਉਣਗੇ, ਤੇ ਜੇ ਮੇਰੀ ਜਿਹੜੀ ਲਿਸਨਿੰਗ ਆ ਲਿਸਨਿੰਗ ਦੇ ਵਿੱਚ ਕਹਿੰਦਾ ਮੈਨੂੰ ਇਹ ਪ੍ਰੋਬਲਮ ਆਜੂਗੀ, ਜੇ ਡਿਪੈਂਡ ਕਰਦਾ ਵੀ ਉਹ ਕਿਹੜੇ ਸਲੈਂਗ ਚ ਬੋਲਦੇ ਆ ਤੇ ਕਿਹੜੇ ਜਿਹੜਾ ਪ੍ਰਵਕਤਾ ਉਹ ਕਿਹੜਾ ਐਕਸੈਂਟ ਹੋਊਗਾ ਉਹਦਾ, ਫੇਰ ਡਿਪੈਂਡ ਕਰਦਾ। ਮੈਂ ਕਿਹਾ ਵੀ ਓਵਰਆਲ ਤੁਹਾਡਾ ਇਹੀ ਜਵਾਬ ਆ ਨਾ ਵੀ ਤੁਸੀਂ 7 ਬੈਂਡ ਨਹੀਂ ਲੈ ਸਕਦੇ, ਕਹਿੰਦਾ ਨਹੀਂ ਲੈ ਸਕਦਾ, ਤੇ ਫਿਰ ਮੈਂ ਕਿਹਾ ਵੀ ਤੁਸੀਂ ਇੱਕ ਬਾਹਰੋਂ ਜੰਮੇ ਬੱਚੇ ਨੂੰ ਆ ਕੇ ਆਏ ਨੂੰ ਤੁਸੀਂ ਕਿਹੜੇ ਆਸ ਰੱਖਦੇ ਹੋ 7 ਬੈਂਡ ਲੈਣ ਦੀ, ਤਾਂ ਉਹਨਾਂ ਨੇ ਕਾਫੀ ਵਧੀਆ ਫਿਰ ਆਪਣਾ ਬੰਦਾ ਜਿਹੜਾ ਉਹਨਾਂ ਦਾ ਅਸਿਸਟੈਂਟ ਸੀ ਬੁਲਾ ਕੇ ਉਹਨੂੰ ਕੋਈ ਪੁਆਇੰਟ ਨੋਟ ਕਰਾਏ, ਤਾਂ 20-22 ਮਿੰਟਾਂ ਦੀ ਜਿਹੜੀ ਸਪੀਚ ਤੋਂ ਬਾਅਦ ਜਦੋਂ ਉੱਥੇ ਲੋਕਾਂ ਨੂੰ ਮਿਲੇ ਗਿਲੇ ਸਾਰਾ ਕੁਛ, ਤਾਂ ਐਂਡ ਦੇ ਉੱਤੇ ਉਹ ਨਾ ਇੱਕ ਜਿਹੜੇ ਸ਼ਬਦ ਕਹਿ ਕੇ ਗਏ ਸੀ, ਮੈਂ ਆਪਣੀ ਜਿਹੜੀ ਕਮਾਈ ਵਾਲੀ ਟੋਕਰੀ ਲਾਈ ਹੋਈ ਹੈ ਜੀ ਸਾਂਭ ਕੇ ਰੱਖਦਾ ਜਿਹੜੀ ਕਮਾਈ, ਉਹ ਚ ਮੈਨੂੰ ਉਹ ਸ਼ਬਦ ਵੀ ਮੈਨੂੰ ਕਮਾਈ ਲੱਗੇ, ਜਦੋਂ ਉਹਨਾਂ ਨੇ ਆਪਦੀ ਸਪੀਚ ਦੇ ਵਿੱਚ ਐਂਡ ਚ ਕਿਹਾ ਕਹਿੰਦੇ ਮੈਂ ਬਹੁਤ ਸਾਰੀਆਂ ਇੰਡੀਅਨ ਜਿਹੜੇ ਫੰਕਸ਼ਨ ਅਟੈਂਡ ਕਰਦਾ ਤੇ ਉਹ ਫੰਕਸ਼ਨ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਫੋਟੋਆਂ ਖਿਚਾਉਣੀਆਂ ਪੈਂਦੀਆਂ ਤੇ ਮੈਂ ਖਿਚਾਉਣਾ ਬੜਾ ਚਾਅ ਨਾਲ ਖਿਚਾਉਂਦੇ ਆ, ਪਰ ਪਹਿਲੀ ਵਾਰ ਹੋਇਆ ਵੀ ਮੈਂ ਕਿਸੇ ਇੰਡੀਅਨ ਫੰਕਸ਼ਨ ਦੇ ਵਿੱਚ ਮੈਨੂੰ ਇੱਕ ਨੌਜਵਾਨ ਦੇ ਸਵਾਲਾਂ ਦੇ ਜਵਾਬ ਦੇਣੇ ਪਏ ਆ, ਤਾਂ ਉਹਨਾਂ ਨੇ ਆਹ ਸ਼ਬਦ ਜਿਹੜੇ ਜਾਂਦੇ ਉਹਨਾਂ ਨੇ ਬੋਲੇ ਆ ਮੇਰੇ ਲਈ ਬਹੁਤ ਵੱਡੇ ਸੀ, ਪਰ ਮੇਰਾ ਇੱਥੇ ਕਹਿਣ ਦਾ ਭਾਵ ਇਹ ਸੀ ਆ ਵੀ ਜੇ ਕੋਈ ਮਸਲਾ ਸੀ ਤਾਂ ਮਸਲੇ ਬਾਰੇ ਉਦੋਂ ਵੀ ਬਹੁਤ ਸਾਰੀ ਦੁਨੀਆ ਬੋਲੀ ਤਾਂ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚ ਕੱਟ ਬੈਕ ਆਇਆ ਸੀ ਉਦੋਂ, ਤਾਂ ਹੁਣ ਵੀ ਅਸੀਂ ਜੇ ਆਸ ਰੱਖੀਏ ਵੀ ਅਸੀਂ ਇਹਦੇ ਉੱਤੇ ਕੀ ਕੀਤਾ ਜਾ ਸਕਦਾ ਕਿਵੇਂ ਕਿਵੇਂ ਹੋ ਸਕਦਾ ਇਹਦੇ ਬਾਰੇ ਵੀ ਅਗਲਾ ਪੱਖ ਆਪਾਂ ਨੂੰ ਦੱਸਣਾ ਪੈਣਾ, ਕਿਉਂਕਿ ਸਮੱਸਿਆਵਾਂ ਹਰੇਕ ਹੀ ਵਿਚਾਰ ਲੈਂਦਾ ਤੇ ਉਹਨਾਂ ਨੂੰ ਨਜਿੱਠਣ ਦੇ ਵੀ ਤਰੀਕੇ ਹੋਣੇ ਚਾਹੀਦੇ ਆ।
ਹਾਂਜੀ ਹਾਂਜੀ ਬ੍ਰਾਦਰ ਸਾਹਿਬ ਆਪਾਂ ਉੱਥੇ ਵੀ ਆਉਂਦੇ ਹਾਂ, ਪਰ ਹੁਣ ਇੱਕ ਗੱਲ ਮੈਂ ਇੱਥੇ ਐਡ ਕਰਨੀ ਚਾਹਾਂਗਾ, ਜਦੋਂ ਕੋਈ ਬੰਦਾ ਆਉਂਦਾ ਜੀ ਤੁਹਾਨੂੰ ਯਾਦ ਹੋਣਾ, ਜੇ ਹੁਣ ਮੈਂ ਮੰਨ ਲਓ ਮੇਰੀ ਵਾਈਫ ਮੇਨ ਐਪਲੀਕੈਂਟ ਆ, ਉਹਨੇ ਪਰਮਾਨੈਂਟ ਵੀਜ਼ਾ ਪਾਇਆ, ਤਾਂ ਇੱਕ ਰਿਕੁਆਇਰਮੈਂਟ ਆ ਫੰਕਸ਼ਨਲ ਇੰਗਲਿਸ਼ ਮੇਰੀ ਵੀ ਚਾਹੀਦੀ ਹੈ 4.5 ਬੈਂਡ। ਹੁਣ ਜੇ ਪਰਮਾਨੈਂਟ ਰੈਜੀਡੈਂਸੀ ਵੇਲੇ ਮੇਰੀ ਫੰਕਸ਼ਨਲ ਇੰਗਲਿਸ਼ ਨਹੀਂ ਹੈਗੀ ਤਾਂ ਸਰਕਾਰ ਨੇ ਇੱਕ ਪੈਸੇ ਵਾਲਾ ਤਰੀਕਾ ਰੱਖਿਆ ਹੋਇਆ, $4,885 ਦਿਓ, ਤੁਹਾਨੂੰ 4.5 ਬੈਂਡ ਦੀ ਲੋੜ ਨਹੀਂ, ਤੁਸੀਂ ਇੱਥੇ ਆਪਦੀ ਵਾਈਫ ਨਾਲ ਜਾਂ ਆਪਦੇ ਹਸਬੈਂਡ ਨਾਲ ਸੈਕੰਡਰੀ ਐਪਲੀਕੈਂਟ ਪੱਕੇ ਆ ਜਾਂਦੇ। ਹੁਣ ਇੱਕ ਪਾਸੇ ਜੇ ਤੁਸੀਂ ਪਰਮਾਨੈਂਟ ਰੈਜੀਡੈਂਸ ਵੇਲੇ ਲੋਕਾਂ ਤੋਂ ਲੈਂਦੇ ਹੋ ਪੈਸੇ $5,000
ਜੀ,
ਠੀਕ ਆ, ਉਦੋਂ ਉਹਨਾਂ ਦੀ ਕੋਈ ਰਿਕੁਆਇਰਮੈਂਟ ਨਹੀਂ, ਉਹਨਾਂ ਨੂੰ ਪੱਕੇ ਕਰਦੇ ਹੋ। ਸਿਟੀਜ਼ਨਸ਼ਿਪ ਵਾਲੇ ਤੁਸੀਂ ਉਹਨਾਂ ਨੂੰ ਕਹਿੰਦੇ 6 ਬੈਂਡ ਈਚ ਲਓ, ਇਹ ਤਾਂ ਜੀ ਫਿਰ ਇਨਜਸਟਿਸ ਹੋਇਆ ਨਾ। ਦੂਜੀ ਗੱਲ, ਜੇ ਆਪਾਂ ਇਹ ਵੀ ਮੰਨ ਲਈਏ ਵੀ ਚੱਲ ਹੁਣ ਪੀਟਰ ਡਟਨ ਕਹਿੰਦੇ ਆ ਵੀ ਟੈਸਟ ਆ ਨਾ ਇੱਕ ਮੋਟੀ, ਜਦੋਂ ਵੀ ਇੰਗਲਿਸ਼ ਸਿੱਖਣੀ ਆ, ਇੱਕ ਨਾ ਬਹੁਤ ਫੇਮਸ ਐਸੋਸੀਏਟ ਪ੍ਰੋਫੈਸਰ ਨੇ, ਉਹਨਾਂ ਦਾ ਨਾਮ ਆ ਮਿਸਟੀ ਅਡਨੀਓ, ਉਹ ਯੂਨੀਵਰਸਿਟੀ ਆਫ ਕੈਨਬਰਾ ਦੇ ਵਿੱਚ ਨਾ ਐਸੋਸੀਏਟ ਪ੍ਰੋਫੈਸਰ ਨੇ, ਉਹਨਾਂ ਨੂੰ ਮੈਂ ਕਾਫੀ ਪੜ੍ਹਦਾ, ਉਹਨਾਂ ਦੇ ਆਰਟੀਕਲ ਮੈਂ ਬਹੁਤ ਪੜ੍ਹਦਾ. ਪਿੱਛੇ ਜੇ ਉਹਨਾਂ ਨੇ ਨਾ ਪਿਛਲੇ ਹਫ਼ਤੇ ਇੱਕ ਦਾ ਕਨਵਰਸੇਸ਼ਨ ਪਲੇਟਫਾਰਮ ਆ, ਓਪਨ ਪਲੇਟਫਾਰਮ ਆ, ਉੱਥੇ ਬੜੇ ਵਧੀਆ ਆਰਟੀਕਲ ਛਪਦੇ ਆ, ਉਹਨਾਂ ਨੂੰ ਮੈਂ ਦੱਸ ਥੋੜੀ ਜਿਹੀ ਇੰਟਰੋਡਕਸ਼ਨ ਦੇ ਦੇਵਾਂ. ਉਹਨਾਂ ਦਾ ਬੜਾ ਵੱਡਾ ਐਕਸਪੀਰੀਅੰਸ ਆ ਯੂਰਪ ਚ ਇੰਗਲਿਸ਼ ਪੜ੍ਹਾਉਣ ਦਾ, ਜਿਹੜੇ ਬੋਰਡ ਆਫ ਡਾਇਰੈਕਟਰ ਆ ਆਸਟ੍ਰੇਲੀਆ ਦੇ ਵਿੱਚ, ਜਿਹੜਾ ਕਰੀਕੁਲਮ ਡਿਸਾਈਡ ਕਰਦਾ ਸਕੂਲਾਂ ਦਾ, ਉਹਦੇ ਉਹ ਮੈਂਬਰ ਨੇ ਜਾਂ ਉਹ ਮੈਂਬਰ ਰਹੇ ਨੇ. ਉਹਨਾਂ ਦੇ ਮੁਤਾਬਕ ਤਿੰਨ ਚੀਜ਼ਾਂ ਚਾਹੀਦੀਆਂ ਨੇ ਜੇ ਕਿਸੇ ਨੂੰ ਲੈਂਗੁਏਜ ਸਿਖਾਉਣੀ ਆ, ਮੋਟੀਵੇਸ਼ਨ ਹੋਵੇ ਜਾਂ ਅਪਰਚੁਨਿਟੀ ਹੋਵੇ ਜਾਂ ਆਪਾਂ ਢੰਗ ਦੀ ਟਿਊਸ਼ਨ ਦਿੰਦੇ ਹੋਈਏ. ਹੁਣ ਪੀਟਰ ਡਨ ਕਹਿੰਦੇ ਵੀ ਜਿਹੜਾ ਟੈਸਟ ਆ ਤੇ ਮੋਟੀਵੇਸ਼ਨ ਹੋਊਗਾ, ਚਲੋ ਮੰਨ ਵੀ ਲੈਂਦੇ ਆ ਵੀ ਮੋਟੀਵੇਸ਼ਨ ਆ, ਮੇਰੇ ਮੁਤਾਬਕ ਮੋਟੀਵੇਸ਼ਨ ਤਾਂ ਹੈ ਨੀ ਗੀ, ਇਹ ਤਾਂ ਇੱਕ ਇੱਕ ਤਲਵਾਰ ਲਮਕਾਈ ਹੋਈ ਆ, ਜਿਹੜੇ ਪਰਮਾਨੈਂਟ ਰੈਜੀਡੈਂਟ ਬੰਦੇ ਆ ਵੀ ਸਿਟੀਜ਼ਨਸ਼ਿਪ ਮਿਲੀ ਨਾ ਉਹਨਾਂ ਨੂੰ. ਹੁਣ ਅਪਰਚੁਨਿਟੀ ਤੇ ਟਿਊਸ਼ਨ ਕਿੱਥੇ ਇੱਥੇ ਆਸਟ੍ਰੇਲੀਆ ਦੇ ਵਿੱਚ ਜੀ ਇੰਗਲਿਸ਼ ਪੜ੍ਹਾਉਣ ਦੀ? ਇੱਕ ਬੰਦਾ ਪਰਮਾਨੈਂਟ ਰੈਜੀਡੈਂਟ ਆਉਂਦਾ, ਉਹਨੂੰ ਸਰਕਾਰ ਨੇ ਇੱਕ ਕੁਛ ਕੁ ਕੈਟੇਗਰੀਆਂ ਦੇ ਵਿੱਚ 510 ਘੰਟੇ ਫ੍ਰੀ ਇੰਗਲਿਸ਼ ਦੀ ਕੋਚਿੰਗ ਦੀਆਂ ਕਲਾਸਾਂ ਦਾ ਅਰੇਂਜਮੈਂਟ ਕੀਤਾ ਹੋਇਆ. ਪਰ ਮੇਰੇ ਹਿਸਾਬ ਨਾਲ ਰਿਸਰਚ ਇਹ ਕਹਿੰਦੀ ਆ, ਜਿਹੜੇ 510 ਘੰਟੇ ਨੇ ਬੰਦੇ ਨੂੰ 4 ਜਾਂ 4.5 ਬੈਂਡ ਲਈ ਤਿਆਰ ਕਰਦੇ ਆ. ਤੇ ਮਿਸਟੀ ਅਡਨੀ ਦੇ ਮੁਤਾਬਕ ਜਿਹੜੀਆਂ ਉਹ ਕਲਾਸਾਂ ਨੇ ਉਹ 5 ਸਾਲ ਘੱਟ ਨੇ ਜੇ ਕਿਸੇ ਬੰਦੇ ਨੂੰ 6 ਬੈਂਡ ਤੇ ਲੈ ਕੇ ਜਾਣਾ.
ਪਰਮਾਨੈਂਟ ਵੀਜ਼ੇ ਦੀ ਕੈਟਾਗਰੀ ਚ ਆਇਆ ਸੀ ਫੈਮਿਲੀ ਵੀਜ਼ੇ ਚ, ਤੇ ਮੈਂ ਆਈਲੈਟਸ ਦਾ ਕੀਤਾ ਸੀ ਤੇ ਮੇਰੀ ਮੈਡਮ ਨੂੰ ਨਹੀਂ ਕਰਨਾ ਪਿਆ ਸੀ, ਤੇ ਉਹਨਾਂ ਦੀ ਅਸੀਂ ਫੀਸ ਭਰੀ ਸੀ ਉਸ ਟਾਈਮ ਦੇ ਵਿੱਚ, ਕਿਉਂਕਿ ਸਾਨੂੰ ਇਹ ਹੁੰਦਾ ਵੀ ਆਪਾਂ ਕੀ ਲੋੜ ਆ ਜੋ ਸਰ ਦਾ, ਉਦੋਂ $2500 ਫੀਸ ਸੀਗੀ. ਪਰ ਉਹ ਫੀਸ ਦੇ ਵਿੱਚ ਸ਼ਰਤਾਂ ਲਿਖੀਆਂ ਸੀ ਵੀ ਤੁਸੀਂ ਜੇ ਚਾਹੋ ਤਾਂ ਤੁਹਾਨੂੰ ਜਿਵੇਂ 500 ਜਾਂ ਉਦੋਂ 400 ਘੰਟਾ ਸੀ, ਤੁਹਾਨੂੰ ਫ੍ਰੀ ਜਿਹੜੀ ਟਿਊਸ਼ਨ ਦਿੱਤੀ ਜਾਊਗੀ. ਤਾਂ ਹਾਂਜੀ ਹਾਂਜੀ, ਤੇ ਉਹਦੇ ਲਈ ਕੀ ਹੋਇਆ ਵੀ ਮੈਂ ਉਸ ਟਾਈਮ ਰਿਵਰਲੈਂਡ ਦੇ ਵਿੱਚ ਰਹਿੰਦਾ ਸੀ, ਪਰ ਰਿਵਰਲੈਂਡ ਦੇ ਵਿੱਚ ਜੋ ਅਸੀਂ ਅਪਲਾਈ ਕੀਤਾ ਕਿਉਂਕਿ ਅਸੀਂ ਲੈਣਾ ਚਾਹੁੰਦੇ ਸੀ ਟਿਊਸ਼ਨ ਵੀ ਚੱਲ ਕਿਤੇ ਲੋੜ ਪੈ ਜਾਂਦੀ ਹੈ, ਕੋਈ ਮਾੜਾ ਨਹੀਂ ਹੈ. ਤਾਂ ਉਹਦੇ ਵਿੱਚ ਮੈਂ ਦੇਖਿਆ ਵੀ ਉਹਨਾਂ ਨੇ ਸਾਨੂੰ ਕਹਿੰਦੇ ਵੀ ਇੱਥੇ ਸਾਡੇ ਕੋਲੇ ਟੀਚਰ ਨਹੀਂ ਮੁਹੱਈਆ ਹੈ ਤੇ ਅਸੀਂ ਦੇ ਨਹੀਂ ਸਕਦੇ, ਸਾਨੂੰ ਮਜਬੂਰੀ ਹੈ, ਤੁਹਾਨੂੰ ਐਡਲੈਂਡ ਜਾਣਾ ਪੈਣਾ. ਪਰ ਉਦੋਂ ਬਾਅਦ ਜਦੋਂ ਐਡਲੈਂਡ ਆਉਣ ਤੋਂ ਬਾਅਦ ਵੀ ਮੈਂ ਕੋਸ਼ਿਸ਼ ਕੀਤੀ ਵੀ ਕਿਵੇਂ ਨਾ ਕਿਵੇਂ ਸਾਨੂੰ ਇਹ ਮੁਹੱਈਆ ਕਰਾਈ ਜਾਵੇ, ਪਰ ਉਹਦੇ ਚ ਮੇਰਾ ਨੰਬਰ ਨਾ ਹੀ ਨਹੀਂ ਆਇਆ, ਰਸ਼ ਸੀਗਾ, ਕਿਤੇ ਕੁਛ ਹੋ ਜਾਂਦਾ ਸੀ ਕਿਤੇ ਕੁਛ, ਅਖੀਰ ਮੈਂ ਕੋਸ਼ਿਸ਼ਾਂ ਛੱਡ ਤੀਆਂ. ਸੋ ਉਹ ਵੀ ਇਕੱਲੇ ਪੈਸੇ ਬਣਾਉਣ ਤੋਂ ਵੱਧ ਕੇ ਮੈਨੂੰ ਕੋਈ ਗੱਲ ਨਹੀਂ ਲੱਗੀ.
ਉਹੀ ਤਾਂ ਚੀਜ਼ ਹੈ ਜੀ, ਹੁਣ ਅਪਰਚੁਨਿਟੀ ਦੀ ਗੱਲ ਕਰਦੇ. ਮੇਰੇ ਕੋਲ ਇੱਕ ਸਾਡੇ ਪਿੰਡਾਂ ਲਾਗੇ ਦਾ ਮੁੰਡਾ ਆਇਆ ਜੀ, ਉਹਦੀ ਵਾਈਫ ਦੇ 7 ਬੈਂਡ ਸੀਗੇ, ਉਹ ਠੀਕ 4.5 ਬੈਂਡ ਲੈ ਕੇ ਆਇਆ, ਪਰ ਉਹਦੀ ਇੰਗਲਿਸ਼ ਓਨੀ ਹੈ ਨੀ ਸੀ. ਉਹ ਕਹਿੰਦਾ ਮੈਂ ਕਲਾਸਾਂ ਲੈਣੀਆਂ ਨੇ ਵੀਰ ਜੀ. ਮੈਂ ਕਿਹਾ ਵੀ ਟੇਫ ਸਿਟੀ ਚ ਜਾ, ਉੱਥੇ ਜਾ ਕੇ ਲਈ. ਹੁਣ ਦਸੰਬਰ ਤੋਂ ਲੈ ਕੇ ਹੁਣ ਤੱਕ ਉਹ ਵੇਟਿੰਗ ਲਿਸਟ ਚ ਪਾਇਆ ਹੋਇਆ, ਹਜੇ ਤੱਕ ਉਹਦੀ ਲਾਈਨ ਹੀ ਨੀ, ਉਹਦਾ ਨੰਬਰ ਹੀ ਨੀ ਆਇਆ. ਮਤਲਬ ਕਿ ਅਪਰਚੁਨਿਟੀ ਤਾਂ ਹੈ ਹੀ ਨੀ, ਤੁਸੀਂ ਇੰਗਲਿਸ਼ ਸਿਖਾਉਣ ਦੀਆਂ ਗੱਲਾਂ ਕਰਦੇ ਹੋ, ਇੰਗਲਿਸ਼ ਕੱਲੀ ਇੱਥੇ ਕੰਮ ਕਰਕੇ ਜਿਹੜੀ ਆ ਜਾਂਦੀ ਹੈ. ਮੈਨੂੰ ਲੱਗਦਾ ਵਰਕਿੰਗ ਨੌਲੇਜ ਆ ਜਿਹੜੀ, ਜਿਹੜਾ ਬੰਦਾ ਇੱਥੇ 4 ਸਾਲ ਰਹਿ ਗਿਆ ਉਹਨੂੰ ਓਨੀ ਕੁ ਇੰਗਲਿਸ਼ ਆ ਜਾਂਦੀ ਹੈ ਵੀ ਉਹ ਆਸਟ੍ਰੇਲੀਅਨ ਕਮਿਊਨਿਟੀ ਨਾਲ ਗੱਲ ਕਰ ਸਕਦਾ. ਇਹ ਨਫਾ. ਤੇ ਦੂਜੀ ਗੱਲ, ਜਿਹੜਾ ਤੁਸੀਂ ਟੈਸਟ ਆ ਉਹ ਪਹਿਲਾਂ ਹੀ ਡਿਫੀਕਲਟ ਕਰਨ ਲੱਗੇ ਹੋ, ਉਹ ਇੰਗਲਿਸ਼ ਟੈਸਟ ਆ, ਜਿਹੜੇ ਬੰਦੇ ਨੂੰ ਪੜ੍ਹਨੀ ਆਊਗੀ ਇੰਗਲਿਸ਼ ਉਹੀ ਦੇ ਸਕਦਾ. ਇਹ ਤਾਂ ਵੱਡੇ ਪੱਧਰ ਤੇ ਇਨਜਸਟਿਸ ਆ ਜੀ. ਮਾਈਗ੍ਰੈਂਟ ਕਮਿਊਨਿਟੀ ਨੂੰ ਦੂਰ ਰੱਖਣ ਦਾ ਸਿਟੀਜ਼ਨਸ਼ਿਪ ਤੋਂ ਜਾਂ ਵੋਟ ਦੇ ਹੱਕ ਤੋਂ ਵੀ ਉਹ ਬੋਲ ਨਾ ਸਕਣ. ਲਿਬਰਲ ਗਵਰਨਮੈਂਟ ਨੇ ਟਰੰਪ ਇਫੈਕਟ ਆ ਸਿੱਧਾ ਡੁਪਲੀਕੇਟ ਕਰਤਾ ਜੀ ਇੱਥੇ, ਸਾਡਾ ਆਸਟ੍ਰੇਲੀਆ ਸਾਡਾ ਆਸਟ੍ਰੇਲੀਆ. ਪਰ ਇਹਨਾਂ ਨੂੰ ਇਹ ਨੀ ਪਤਾ ਵੀ 47% ਪਾਪੂਲੇਸ਼ਨ ਤਾਂ ਆਸਟ੍ਰੇਲੀਆ ਦੀ ਬੋਰਨ ਓਵਰ ਸੀ ਜਾਂ ਉਹਨਾਂ ਦੇ ਮਦਰ ਫਾਦਰ ਬੋਰਨ ਓਵਰ ਸੀ. ਇਹਨੇ ਤਾਂ ਇਮੀਗ੍ਰੈਂਟ ਕੰਟਰੀ ਹੈ, ਤੁਸੀਂ ਇਮੀਗ੍ਰੈਂਟ ਤੋਂ ਬਿਨਾਂ ਕਿਵੇਂ ਜਿਉ ਲਓਗੇ? ਚੱਲ ਹੀ ਨੀ ਸਕਦਾ. ਹੁਣ ਇੱਕ ਹੋਰ ਸਟੈਟਿਸਟਿਕ ਆ, 9ਵੀਂ ਦੇ ਵਿੱਚ ਈਅਰ 9 ਦੇ ਵਿੱਚ ਬੱਚੇ ਜਿਹੜੇ ਇੱਥੇ ਨੇ ਉਹ ਕਾਫੀ ਆਪਣੀਆਂ ਸੈਂਸਸ ਚ ਆ ਜਾਂਦੇ ਨੇ. ਜੇ ਆਪਾਂ ਉਹਨਾਂ ਦੇ ਨੈਪਲਨ ਟੈਸਟ ਦੇ ਰਿਜ਼ਲਟ ਦੀ ਗੱਲ ਕਰੀਏ, 15.3% ਬੱਚਿਆਂ ਦੀ ਇੰਗਲਿਸ਼ ਐਬਿਲਿਟੀ ਹੈ ਜਿਹੜੀ 6 ਬੈਂਡ ਤੋਂ ਘੱਟ ਆ. ਜਿਹਨਾਂ ਨੂੰ 9 ਸਾਲ ਹੋ ਗਏ ਇੱਥੇ ਅੰਗਰੇਜ਼ੀ ਚ ਪੜ੍ਹਦਿਆਂ ਦੀ, ਤੇ ਉਹ ਇੰਗਲਿਸ਼ ਚ ਜੰਮੇ ਪੜੇ ਨੇ, ਇੱਥੇ ਤਾਂ ਜੰਮੇ ਪੜੇ ਨੇ. ਜਦ ਉਹ 6 ਬੈਂਡ ਨਹੀਂ ਲੈ ਸਕਦੇ, 12ਵੀਂ ਵਾਲੇ ਬੱਚੇ ਲੈ ਸਕਦੇ ਨੇ 6 ਬੈਂਡ, ਉਹਨਾਂ ਦਾ ਲੈਵਲ ਉੱਥੇ ਤੱਕ ਹੋ ਜਾਂਦਾ. ਪਰ 9ਵੀਂ ਜਮਾਤ ਦਾ ਬੱਚਾ ਖਾਸਾ ਹੋ ਜਾਂਦਾ, ਉਹ 15.3% ਤਾਂ ਆਪਣੇ ਖੁਦ ਦੇ ਬੱਚੇ ਇੱਥੇ ਆਸਟ੍ਰੇਲੀਅਨ ਸਿਸਟਮ ਚ ਪੜ੍ਹ ਕੇ ਅੰਗਰੇਜ਼ੀ ਚ ਪੜ੍ਹ ਕੇ ਉਹ ਉਸ ਲੈਵਲ ਤੋਂ ਥੱਲੇ ਆ. ਇੱਕ ਬੰਦਾ ਰਿਫਿਊਜੀ ਆਉਂਦਾ ਬੋਟ ਦੇ ਵਿੱਚ, ਉੱਥੇ ਉਹਨੂੰ ਮਰਨ ਦਾ ਖਤਰਾ, ਉਹਨੂੰ ਤੁਸੀਂ ਕਹਿੰਦੇ ਬਾਈ 6 ਬੈਂਡ ਈਚ ਲੈ, ਉਹ ਤਾਂ ਲੈ ਹੀ ਨੀ ਸਕਦਾ, ਸਾਰੀ ਉਮਰ ਲੱਗਿਆ ਰਹੇ.
ਜੀ 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 ਬਿਲਕੁਲ.
ਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਜੀ, ਤੁਸੀਂ ਕਹਿੰਦੇ ਸੀਗੇ ਵੀ ਇਹਦਾ ਬਣਨਾ ਕੀ ਹੈ, ਠੀਕ ਹੈ ਨਾ? ਇਸ ਵਕਤ ਜਿਹੜੀ ਸਿਚੁਏਸ਼ਨ ਹੈ ਬਿੱਲ ਦੀ ਹੈਗੀ ਕੀ ਹੈ? ਹੁਣ ਆਪਾਂ ਡਿਸਕਸ ਤਾਂ ਬਹੁਤ ਕਰ ਲਿਆ, ਵੀ ਇਹ ਟੋਟਲੀ ਅਨਫੇਅਰ ਆ, ਖਾਸ ਕਰਕੇ ਇੰਗਲਿਸ਼ ਦਾ ਟੈਸਟ. ਪਰ ਲੇਬਰ ਨੇ ਤਾਂ ਇਹ ਵੀ ਕਹਿਤਾ ਵੀ ਜਿਹੜਾ 4 ਸਾਲ ਪਰਮਾਨੈਂਟ ਰੈਜੀਡੈਂਸੀ ਵਾਲਾ ਪੀਰੀਅਡ ਆ ਉਹ ਵੀ ਨੀ ਹੋਣਾ ਚਾਹੀਦਾ. ਠੀਕ ਹੈ, ਹੁਣ ਜਿਹੜਾ ਬਿੱਲ ਆ ਆ ਵਿੰਟਰ ਸੈਸ਼ਨ ਚੱਲਦਾ ਉੱਥੇ ਇਹਨਾਂ ਨੇ ਪੇਸ਼ ਕਰਤਾ. ਹੁਣ ਜਿਹੜੀ ਮੇਰੀ ਆਪਦੀ ਅੰਡਰਸਟੈਂਡਿੰਗ ਆ, ਮਾੜੀ ਮੋਟੀ ਬੁੱਧੀ ਆ ਜਿਹੜੀ ਮੇਰੀ, ਉਹਦੇ ਮੁਤਾਬਕ ਮੈਨੂੰ ਲੱਗਦਾ ਅਗਲੇ 6 ਹਫ਼ਤੇ ਤਾਂ ਉਹ ਉੱਥੇ ਠੰਡੇ ਵਾਸਤੇ ਜੀ ਪੈ ਰਹਿਣਾ, ਤਾਂ ਕੁਛ ਨੀ ਬਣਨਾ ਉਹਦਾ. ਕਿਉਂ ਨੀ ਬਣਨਾ? ਕਿਉਂਕਿ ਲੇਬਰ ਨੇ, ਲੇਬਰ ਆਪੋਜੀਸ਼ਨ ਚ ਆ ਜੀ ਵੱਡੀ ਪਾਰਟੀ, ਉਹਨਾਂ ਨੇ ਕਹਿਤਾ ਵੀ ਅਸੀਂ ਇਹਨੂੰ ਅਪੋਜ਼ ਕਰਨਾ. ਗ੍ਰੀਨਸ ਪਹਿਲਾਂ ਹੀ ਕਹਿ ਚੁੱਕੇ ਆ ਵੀ ਅਸੀਂ ਇਹਨੂੰ ਅਪੋਜ਼ ਕਰਨਾ. ਹੁਣ ਜੇ ਇਸ ਬਿੱਲ ਨੂੰ ਥਰੂ ਕਰਾਉਣਾ ਪਾਰਲੀਮੈਂਟ ਦੇ ਵਿੱਚੋਂ, ਤਾਂ ਕ੍ਰੋਸ ਬੈਂਚ ਤੋਂ ਵੋਟਾਂ ਚਾਹੀਦੀਆਂ. ਕ੍ਰੋਸ ਬੈਂਚ ਮਤਲਬ ਲੇਬਰ ਤੇ ਗ੍ਰੀਨ ਨੂੰ ਛੱਡ ਕੇ ਜਿਹੜੇ ਇੰਡੀਪੈਂਡੈਂਟ ਨੇ, ਜਾਂ ਵਨ ਨੇਸ਼ਨ ਪੋਲਿਨ ਹੈਂਸਨ ਵਾਲੀ ਪਾਰਟੀ ਹੈ, ਜਾਂ ਜਿਹੜਾ ਨਿਕ ਜਿਨੋਫਨ ਟੀਮ ਆ ਸੈਨੇਟਰ, ਇਹਦੇ ਵੀ ਹੈਗੇ ਨੇ ਉੱਥੇ 3, ਇਹਨਾਂ ਤੋਂ ਵੋਟਾਂ ਲੈਣੀਆਂ ਪੈਣਗੀਆਂ. ਹੁਣ ਇਹਨਾਂ ਦੀ ਪੋਜੀਸ਼ਨ ਕੀ ਹੈ? ਇੱਕ ਤਾਂ ਇੰਡੀਪੈਂਡੈਂਟ ਸੈਨੇਟਰ ਆ ਅਫਰੀਕਨ ਮੂਲ ਦੇ, ਉਹ ਤਾਂ ਮੋਸਟ ਲਾਈਕਲੀ ਨੋ ਕਰਨਗੇ ਜੀ, ਕਿਉਂਕਿ ਅਦਾਲਤ ਇਮੀਗ੍ਰੈਂਟ ਆ. ਠੀਕ ਹੈ
ਜੀ, ਜੀ ਜੀ.
ਨਿਕ ਜਿਨੋਫਨ ਦੇ 3 ਸੈਨੇਟਰ ਨੇ. ਨਿਕ ਜਿਨੋਫਨ ਨੇ ਵੀ ਕਹਿਤਾ ਮੇਰੇ ਫਾਦਰ ਮਦਰ ਵੀ ਜਦੋਂ ਆਏ ਸੀ ਇੱਥੇ, ਪਹਿਲਾਂ ਉਹਨਾਂ ਨੇ ਕਹਿਤਾ ਸੀ ਵੀ ਮੈਂ ਸਪੋਰਟ ਕਰ ਦੂੰਗਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਆਇਲਟਸ ਦਾ ਟੈਸਟ ਆ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਆਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨਾਲ ਮੈਨੂੰ ਪ੍ਰੋਬਲਮ ਆ, ਇੱਕ ਤੁਹਾਡਾ ਇੰਗਲਿਸ਼ ਦਾ ਟੈਸਟ ਆ, ਦੂਜਾ ਜਿਹੜਾ 4 ਸਾਲ ਵਾਲਾ ਪੀਰੀਅਡ ਆ. ਮੈਨੂੰ ਲੱਗਦਾ ਮੋਸਟ ਲਾਈਕਲੀ ਜਿਹੜਾ ਪ੍ਰੈਜੈਂਟ ਫਾਰਮ ਦੇ ਵਿੱਚ ਬਿੱਲ ਆ, ਜਿਹੜੀ ਨਿਕ ਜਿਨੋਫਨ ਟੀਮ ਆ ਜਿਹਦੇ 3 ਸੈਨੇਟਰ ਨੇ, ਉਹ ਵੀ ਇਹਨੂੰ ਅਪੋਜ਼ ਕਰੂਗੀ. ਬਾਕੀ ਹੋਏ ਤਾਂ ਪਤਾ ਲੱਗੂ, 4 ਤਾਂ ਇਹ ਸਿੱਧੇ ਸਿੱਧੇ ਲੱਗਦੇ ਆ, ਪਰ ਜਿਹੜੀ ਹੁਣ ਪੋਲਿਨ ਹੈਂਸਨ ਉਹਦੇ ਬਾਰੇ ਤਾਂ ਸੁਣਿਆ ਹੀ ਹੋਣਾ, ਉਹ ਤਾਂ ਚਾਹੁੰਦੀ ਹੈ ਵੀ ਇਮੀਗ੍ਰੈਂਟ ਆ ਵੀ ਨਾ ਇੱਥੇ ਕੋਈ. ਉਹ ਤਾਂ ਉਲਟਾ ਕਹਿੰਦੀ ਕਹਿੰਦੀ ਇਹਦੇ ਤੇ ਐਂ ਕਰੋ, ਜਿਹੜਾ 4 ਸਾਲ ਦਾ ਪੀਰੀਅਡ ਉਹਨੂੰ 8 ਕਰੋ. ਉਹ ਵੋਟ 4 ਵੋਟਾਂ ਉਹਦੀਆਂ ਨੇ, ਉਹ ਸ਼ਾਇਦ ਜਿੱਤ ਹੋ ਜਾਣਾ. ਪਰ ਐਸ ਫਾਰਮ ਦੇ ਵਿੱਚ ਇਹ ਥਰੂ ਹੁੰਦਾ ਮੈਨੂੰ ਲੱਗਦਾ ਨੀ ਹੈਗਾ. ਇਹ ਥੋੜੀ ਜਿਹੀ ਚੰਗੀ ਖਬਰ ਆ ਆਪਣੇ ਲਈ, ਇਹਨੂੰ ਰਿਲੈਕਸ ਕਰਨਗੇ ਜੀ ਮੈਨੂੰ ਲੱਗਦਾ.
ਜੀ ਜੀ ਜੀ. ਪਰ ਆਪਾਂ ਹੁਣ ਕੀ ਕਦਮ ਉਠਾ ਸਕਦੇ ਆ ਜੇ ਆਪਾਂ ਵੀ ਸਹਿਯੋਗ ਪਾਉਣਾ ਚਾਹੀਏ ਇਹਦੇ ਚ, ਵੀ ਇਹ ਹੋਰ ਪੱਕੇ ਕੋਕੇ ਲੱਗ ਜਾਣ, ਤੇ ਕੀ ਜਿਹੜੀਆਂ ਪਟੀਸ਼ਨਾਂ ਜਾਂ ਇਹ ਜਾਂ ਕੁਛ ਕਰਦੇ ਰਹਿੰਦੇ ਆ, ਇਹ ਅਸਰ ਕਰਦੀਆਂ? ਕੁਛ
ਕਰਦੀਆਂ ਨੇ ਜੀ, ਕਿਉਂਕਿ ਇਸ ਵਾਰ ਜਿਹੜੀ ਪਟੀਸ਼ਨ ਆ ਉਹ ਇੱਕ ਨਾਰਮਲ ਬੰਦੇ ਨੇ ਨੀ ਸ਼ੁਰੂ ਕੀਤੀ, ਜਿਹੜੇ ਟੋਨੀ ਬਰਕ ਲੇਬਰ ਦੇ ਸਿਟੀਜ਼ਨਸ਼ਿਪ ਸਪੋਕਸਮੈਨ ਨੇ, ਉਹਨਾਂ ਨੇ ਸ਼ੁਰੂ ਕੀਤੀ ਜੀ.
ਜੀ
ਠੀਕ ਹੈ, ਮੈਂ ਤੁਹਾਨੂੰ ਲਿੰਕ ਵੀ ਭੇਜ ਦੂੰਗਾ, ਤੁਸੀਂ ਹਰਮਨ ਰੇਡੀਓ ਦੇ ਪੇਜ ਤੇ ਵੀ ਪਾ ਦਿਓ, ਮੈਂ ਆਪਣੇ ਪੇਜ ਤੇ ਵੀ ਸ਼ੇਅਰ ਕਰੂੰਗਾ.
ਜੀ ਜੀ.
ਉਹ ਪਟੀਸ਼ਨ ਆ ਜਿਹੜੀ ਉਹ ਇਹੀ ਦੱਸਦੀ ਆ, ਇਹ ਦੇਖੋ ਜੀ ਹੁਣ ਗੱਲ ਇੱਕ ਇੱਥੇ ਇਕੱਲੇ ਆਪਣਿਆਂ ਤੇ ਨੀ ਖੜੀ ਜੀ, ਆਪਣੇ ਬੰਦੇ ਤਾਂ ਫੇਰ ਮਿਹਨਤ ਮੁਹਨਤ ਕਰਕੇ ਅੰਗਰੇਜ਼ੀ ਠੀਕ ਲੈਵਲ ਤੇ ਲੈ ਆਉਂਦੇ ਨੇ. ਚਲੋ 6 ਬਣਨ ਵਾਲੀ ਨਹੀਂ ਆ ਉਹ, ਪਰ ਜਿਹੜਾ ਟੈਸਟ ਦਾ ਸਟੈਟਿਸਟਿਕਸ ਇਹ ਦੱਸਦਾ ਵੀ ਜਿਹੜੇ ਚਾਈਨੀਜ਼ ਮੂਲ ਦੇ ਬੰਦੇ ਨੇ ਇੰਡੀਅਨ ਮੂਲ ਦੇ ਬੰਦੇ ਨਾਲੋਂ 15 ਵਾਰੀ ਵੱਧ ਟੈਸਟ ਦਿੰਦੇ, 15 ਗੁਣਾ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ. ਜਿਹੜੇ ਵੀਅਤਨਾਮੀ ਮੂਲ ਦੇ ਬੰਦੇ ਆ ਉਹਨਾਂ ਨੂੰ 17 ਗੁਣਾ ਵੱਧ ਮਿਹਨਤ ਕਰਨੀ ਪੈਂਦੀ ਆ. ਉਹ ਬਹੁਤ ਪੁਰਾਣੇ ਆਏ ਹੋਏ ਨੇ, ਉਹਨਾਂ ਦਾ ਬੋਲਬਾਲਾ ਵੀ ਇੱਥੇ ਬਹੁਤ ਆ. ਆਪਣੇ ਲੋਕਾਂ ਦੀ ਹਜੇ 19 ਸੰਸਦ ਦੇ ਵਿੱਚ ਕਹਿ ਲਓ ਜਾਂ ਪਾਰਲੀਮੈਂਟ ਦੇ ਵਿੱਚ ਕਹਿ ਲਓ, ਆਪਣੀ ਕੋਈ ਰਿਪ੍ਰੈਜੈਂਟੇਸ਼ਨ ਆਲਮੋਸਟ 0 ਹੀ ਹੈ, 0 ਦੇ ਬਰਾਬਰ ਹੀ ਆ. ਪਰ ਹੁਣ ਜਿਹੜੀ ਟੋਨੀ ਬਰਕ ਨੇ ਉਹਨਾਂ ਨੇ ਪਟੀਸ਼ਨ ਸ਼ੁਰੂ ਕੀਤੀ ਹੋਈ ਆ, ਆਪ ਜਿਹੜੇ ਕਿ ਇਸ ਮੁੱਦੇ ਤੇ ਲੇਬਰ ਦੇ ਫਰੰਟ ਬੈਂਚਰ ਨੇ, MP ਨੇ ਨਿਊ ਸਾਊਥ ਵੇਲ ਤੋਂ, ਤੇ ਉਹਨਾਂ ਨੇ ਪੂਰਾ ਅਨਾਲਿਸਿਸ ਕਰਕੇ ਪੂਰੇ ਡਾਇਰੈਕਟਲੀ ਕਹਿਤਾ ਵੀ ਜਿਹੜਾ ਇਹ ਟੈਸਟ ਆ ਤੇ ਜਿਹੜੀ 4 ਸਾਲ ਦੀ ਸਿਟੀਜ਼ਨਸ਼ਿਪ ਰਿਕੁਆਇਰਮੈਂਟ ਆ, ਇਹ ਬਿਲਕੁਲ ਹੀ ਇਨਜਸਟਿਸ ਆ. ਮਾਈਗ੍ਰੈਂਟ ਕਮਿਊਨਿਟੀ ਨਾਲ ਅਸੀਂ 2 ਫਾੜ ਕਰਨ ਲੱਗੇ ਹਾਂ, ਆਸਟ੍ਰੇਲੀਅਨ ਕਮਿਊਨਿਟੀ ਨੂੰ. ਇੱਕ ਉਹ ਕਮਿਊਨਿਟੀ ਹੋਊਗੀ ਜਿਹਨੂੰ ਕਿ ਅਸੀਂ ਹੇਟ ਕਰਦੇ ਹਾਂ, ਤੁਸੀਂ ਸਿਟੀਜ਼ਨ ਬਣਨਾ ਹੀ ਨਹੀਂ, ਤੁਹਾਡੀ ਇੰਗਲਿਸ਼ ਬਹੁਤ ਮਾੜੀ ਆ. ਉਹਨਾਂ ਦੀ ਇੰਗਲਿਸ਼ ਐਕਚੁਅਲ ਚ ਮਾੜੀ ਨਹੀਂ ਹੈਗੀ, ਹੋਲ ਆਸਟ੍ਰੇਲੀਅਨ ਕਮਿਊਨਿਟੀ ਜੇ ਸਾਰੇ ਜਣੇ ਟੈਸਟ ਦੇਣ, ਮੰਨ ਲਓ ਕਹਿ ਦੇਣ ਵੀ ਕੰਪਲਸਰੀ ਕਰਤਾ ਸਾਰੀ ਆਸਟ੍ਰੇਲੀਆ ਦੀ ਪਾਪੂਲੇਸ਼ਨ ਨੇ ਆਈਲੈਟਸ ਦਾ ਟੈਸਟ ਦੇਣਾ, ਜਿਹੜੇ 16 ਸਾਲ ਤੋਂ 60 ਸਾਲ ਦੇ ਬਰਾਬਰ ਵਿਚਾਲੇ ਨੇ, ਤਾਂ ਮੈਨੂੰ ਲੱਗਦਾ 50% ਦੇ ਉੱਪਰ ਫੇਲ ਹੋਣਾ. ਉਹ ਪਟੀਸ਼ਨ ਤੇ ਆਪਾਂ ਨੇ ਸਾਈਨ ਕਰਨੇ ਨੇ, ਟੋਨੀ ਵਰਕ ਦੇ ਪੇਜ ਤੇ ਵੀ ਪਈ ਆ, ਆਪਾਂ ਹਰਮਨ ਰੇਡੀਓ ਦੇ ਪੇਜ ਤੇ, ਮੈਂ ਤੁਹਾਨੂੰ ਲਿੰਕ ਭੇਜ ਦੂੰਗਾ, ਤੁਸੀਂ ਸ਼ੇਅਰ ਕਰ ਦਿਓ. ਤੇ ਉੱਥੇ ਬਾਕੀ ਜਿੰਨੀਆਂ ਵੀ ਪਟੀਸ਼ਨਾਂ ਨੇ, ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਪਟੀਸ਼ਨ ਅਗੇਂਸਟ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਪ੍ਰਪੋਜ਼ ਚੇਂਜਸ, ਉੱਥੇ ਲੱਭ ਜਾਣੀਆਂ ਨੇ, ਉੱਥੇ ਵੀ ਸਾਈਨ ਕਰੋ. ਇਸ ਕਰਕੇ ਇਹਦੇ ਵਿੱਚ ਅਮੈਂਡਮੈਂਟ ਹੋਣੀ ਜ਼ਰੂਰੀ ਆ, ਨਹੀਂ ਤਾਂ ਆਪਾਂ ਆਪਣੇ ਇੱਕ ਬਹੁਤ ਕੀਮਤੀ ਹੱਕ ਤੋਂ ਵਾਂਝੇ ਰਹਿ ਜਾਂਗੇ, ਜਿਹੜਾ ਵੋਟ ਦਾ ਹੱਕ ਆ. ਜਿੰਨਾ ਚਿਰ ਤੁਹਾਡੇ ਕੋਲ ਵੋਟ ਦਾ ਹੱਕ ਨਹੀਂ, ਇੱਥੇ ਕੰਟਰੀ ਚ ਕੁਛ ਨਹੀਂ ਬਣਨਾ.
ਬਿਲਕੁਲ ਜੀ, ਦੇਖੋ ਇਹ ਤਾਂ ਆਪਣੀ ਪ੍ਰਾਇਓਰਿਟੀ ਆ ਵੀ ਆਪਾਂ ਇਸ ਮੁਲਕ ਦੇ ਵਿੱਚ ਜੇ ਆਏ ਆ, ਅਸੀਂ ਇਸ ਮੁਲਕ ਨੂੰ ਪੂਰੇ ਦੇ ਪੂਰੇ ਇਹਦੇ ਚ ਰੈਡੀਗੇਟ ਹੋਏ ਆ, ਤਾਂ ਅਸੀਂ ਹਰ ਚੀਜ਼ ਚ ਆਪਦਾ ਹੱਕ ਮੰਗਦੇ ਆ. ਇਹ ਤਾਂ ਕਿਤੇ ਦੌਰਾ ਨੀ ਹੈ। ਅਸੀਂ ਰੋਜ਼ ਦੇਖਦੇ ਹਾਂ ਵੀ ਤਕਰੀਬਨ ਅੱਧ ਦੇ ਨੇੜ ਆਬਾਦੀ ਹੈ ਜਿਹੜੀ ਉਹ ਮਾਈਗ੍ਰੈਂਟਸ ਦੀ ਹੈ, ਤਾਂ ਫਿਰ ਉਹਨਾਂ ਨੂੰ ਜੇ ਉਹਨਾਂ ਨੂੰ ਰਾਈਟ ਹੀ ਨਹੀਂ ਦੇਣੇ ਤਾਂ ਇਹਦਾ ਮਤਲਬ ਸਿਰਫ ਉਹਨਾਂ ਨੂੰ ਲੇਬਰ ਲਈ ਲਿਆਂਦਾ ਗਿਆ ਜਾਂ ਉਹਨਾਂ ਤੋਂ ਕੰਮ ਕਰਾ ਕੇ ਬਸ ਉਹਨਾਂ ਨੂੰ ਦੇਸ਼ ਨੂੰ ਤਰੱਕੀ ਕਰਨ ਲਈ ਲਿਆਂਦਾ ਗਿਆ। ਪਰ ਦੂਜੇ ਪਾਸੇ ਇੱਕ ਗੱਲ ਹੋਰ ਵੀ ਜਿਹੜੀ ਆਉਂਦੀ ਆ, ਜਿਵੇਂ ਕਿਤੇ ਨਾ ਕਿਤੇ ਕਾਰਨ ਚੇਂਜ ਦੇ ਤਾਂ ਆਉਂਦੇ ਆ ਵੀ ਉਹ ਮਿਸ ਯੂਜ਼ ਹੋਇਆ ਹੁੰਦੀਆਂ ਪਾਲਿਸੀਜ਼, ਕਿਤਨੇ ਕਿਤੇ ਇਹ ਵੀ ਕਿਤਨੇ ਕਾਰਨ ਆਉਂਦਾ। ਜਿਵੇਂ ਹੁਣ ਇੱਕ ਮੈਂ ਖਾਸ ਦੇਖ ਰਿਹਾ ਸੀ ਵੀ ਵਿਆਹ ਸ਼ਾਦੀ ਕਰਾ ਕੇ ਤੇ ਉਦੋਂ ਬਾਅਦ ਉਹਦੇ ਪੱਕੇ ਹੋਣ ਦਾ, ਪਾਰਟਨਰ ਦੇ ਪੱਕੇ ਹੋਣ ਦਾ, ਫਿਰ ਸਿਟੀਜ਼ਨ ਹੋਣਾ, ਉਹਦੇ ਚ ਵੀ ਕਿਤਨੇ ਕਿਤੇ ਮੈਂ ਸੁਣਨ ਚ ਆਇਆ ਵੀ ਤਬਦੀਲੀ ਆਈ ਆ ਵੀ 4 ਸਾਲ ਹੁਣ ਵੇਟ ਕਰਨੀ ਪੈਣੀ ਆ ਜੇ ਕਿਸੇ ਨੇ ਏਦਾਂ ਕਿਸੇ ਨੂੰ ਵੀਜ਼ਾ ਲਾ ਕੇ ਬੁਲਾਇਆ। ਇਹ ਇਹ ਕੀ ਇਹਦੇ ਵਿਚਲੀ ਸੱਚਾਈ ਕੀ ਆ?
ਉਹਦੇ ਵਿਚਲੀ ਸੱਚਾਈ ਇਹ ਹੈ ਜੀ, ਉਹਦੇ ਵਿੱਚ ਏਦਾਂ ਦਾ ਤਾਂ ਕੁਛ ਨੀ ਹੈਗਾ। ਦੇਖੋ ਸਿਸਟਮ ਜਦੋਂ ਅਬਿਊਜ਼ ਹੋਇਆ ਸੀ ਨਾ, ਉਹਨਾਂ ਨੇ ਪਾਰਟਨਰ ਵੀਜ਼ਾ ਦੀ ਅਸੈਸਮੈਂਟ ਟੀਮ ਹੀ ਅਲੱਗ ਬਣਾਤੀ ਸੀ। ਜਿਹੜੀ ਪਾਰਟਨਰ ਵੀਜ਼ਾ ਨੂੰ ਟੀਮ ਅਸੈਸ ਕਰਦੀ ਜਦੋਂ ਕੋਈ ਐਪਲੀਕੇਸ਼ਨ ਪੈਂਦੀ ਆ, ਉਹ ਇੱਕ ਅਲੱਗ ਹੀ ਟੀਮ ਉਹੀ ਅਸੈਸ ਕਰਦੀ ਆ ਜੀ। ਐਟ ਪ੍ਰੈਜੈਂਟ ਜਦੋਂ ਦਾ ਕੋਈ ਬੰਦਾ ਇੰਡੀਆ ਤੋਂ ਆਉਂਦਾ, 2 ਸਟੇਜ ਵੀਜ਼ਾ ਜੀ ਜਿਹੜਾ ਪਾਰਟਨਰ ਵੀਜ਼ਾ, ਪਹਿਲਾਂ ਉਹਨੂੰ ਪ੍ਰੋਵੀਜ਼ਨਲ ਵੀਜ਼ਾ ਮਿਲਦਾ, ਇੱਥੇ 2 ਸਾਲ ਰਹਿੰਦਾ ਉਹ, ਜਦੋਂ ਉਹਨੇ ਪਹਿਲੀ ਐਪਲੀਕੇਸ਼ਨ ਲਾਈ ਹੁੰਦੀ ਆ ਉਦੋਂ 2 ਸਾਲ ਬਾਅਦ ਉਹ ਐਲੀਜੀਬਲ ਹੁੰਦਾ ਬੰਦਾ ਪਰਮਾਨੈਂਟ ਰੈਜੀਡੈਂਸੀ ਲਈ। ਠੀਕ ਹੈ, ਹੁਣ ਇੰਡੀਆ ਤੋਂ ਆਉਣਾ ਜਾਂ ਇੱਥੇ ਕਿਸੇ ਨੇ ਪਾਉਣਾ, ਉਹਦਾ ਜਿਹੜਾ ਟਾਈਮ ਆ ਉਹ 15 ਮਹੀਨੇ ਤੋਂ 23 ਮਹੀਨੇ ਦਾ ਪ੍ਰੋਵੀਜ਼ਨਲ ਵੀਜ਼ਾ ਲੈਣ ਲਈ। ਪਰ ਉਹ 15 ਤੋਂ 23 ਮਹੀਨੇ ਤੁਹਾਡੀ ਵੇਟਿੰਗ ਦੇ ਵਿੱਚ ਕਾਊਂਟ ਹੁੰਦਾ ਜਦੋਂ ਤੁਸੀਂ ਪੀ ਆਰ ਪਾਉਣੀ ਹੈ। ਜਦੋਂ ਪਾਉਣੀ ਹੈ ਪੀ ਆਰ, ਉਹ ਵੇਟਿੰਗ ਇੰਨੀ ਕੁ ਵੱਧ ਚੁੱਕੀ ਹੈ ਜੀ, ਉਹਨੂੰ ਹੁਣ 33-34 ਮਹੀਨੇ ਲੱਗਦੇ ਨੇ, 25 ਤੋਂ ਲੈ ਕੇ 33 ਮਹੀਨੇ ਲੱਗਦੇ ਆ ਪੱਕੇ ਹੋਣ ਲਈ, ਜਿੱਦਣ ਤੁਸੀਂ ਸੈਕਿੰਡ ਸਟੇਜ ਐਪਲੀਕੇਸ਼ਨ ਲੈਣ। ਉਹਦਾ ਕਾਰਨ ਇਹ ਨੀ ਹੈਗਾ ਜੀ ਵੀ ਉਹ ਸਖ਼ਤ ਹੋਏ, ਉਹਦਾ ਕਾਰਨ ਇਹ ਹੈ 253 ਬੰਦੇ ਕੱਢ ਦਿੱਤੇ ਨੇ ਇਮੀਗ੍ਰੇਸ਼ਨ ਨੇ, ਆਪਣੇ 253 ਆਫਿਸਰ ਨੂੰ ਲੰਬੇ ਕਰਤਾ ਜੋਬ ਤੋਂ, ਮਤਲਬ ਰਸ਼ ਵਧਿਆ ਹੋਇਆ।
ਅੱਛਾ,
ਹਾਂਜੀ। ਹੁਣ ਤੁਸੀਂ ਸੁਣਿਆ ਹੋਣਾ ਵੀ ਜਿਹੜਾ ਵਿਜ਼ਟਰ ਵੀਜ਼ਾ ਉਹ ਆਨਲਾਈਨ ਪਿਆ ਕਰਨਾ ਇੰਡੀਅਨ ਨੈਸ਼ਨਲ ਦਾ।
ਜੀ ਜੀ ਜੀ,
ਉਹਦਾ ਰੀਜ਼ਨ ਇਹੀ ਹੈ ਵੀ ਜਿਹੜੇ ਵੀਜ਼ਾ ਆਫਿਸਰ ਨੇ ਉਹਨਾਂ ਤੋਂ ਜੋਬ ਤੋਂ ਕੱਢ ਦਿੱਤਾ, ਉਹਨਾਂ ਕੋਲ ਰਸ਼ ਹੀ ਵਧ ਗਿਆ। ਕੁਛ ਕੁ ਐਪਲੀਕੇਸ਼ਨਾਂ ਵੀ ਜ਼ਿਆਦਾ ਹੋਈਆਂ ਨੇ, ਪਰ ਉਹਦੇ ਮੁਤਾਬਕ ਜਿਹੜੀ ਟੀਮ ਅਸੈਸ ਕਰਨ ਵਾਲੀ ਆ ਉਹ ਟੋਟਲ ਸਕਿੱਲਡ ਟੀਮ ਲਾ ਲਓ, ਇੰਪਲਾਇਰ ਨੋਮੀਨੇਸ਼ਨ ਚ ਜਿਹੜੇ ਵੀਜ਼ਾ ਆਫਿਸਰ ਬੈਠੇ ਨੇ, ਜਾਂ ਜਿਹੜੇ 7 ਬੰਦੇ ਸੀਗੇ 8 ਅਪਾਰਟਨ ਵੀਜ਼ਾ ਅਸੈਸ ਕਰਦੇ ਸੀ, ਉਹਨਾਂ ਦੇ ਵਿੱਚ ਜੋਬ ਨੇ ਜਿਹੜੀਆਂ ਉਹ ਘਟਾਈਆਂ ਨੇ, ਇਸੇ ਕਰਕੇ ਵੇਟਿੰਗ ਪੀਰੀਅਡ ਜਿਹੜਾ ਵਧਿਆ। ਇਹਨੂੰ ਗਵਰਨਮੈਂਟ ਨੂੰ ਕੁਛ ਕਰਨਾ ਪੈਣਾ, ਇੱਕ ਬੰਦਾ ਵਿਆਹ ਕਰਾਉਂਦਾ ਇੰਨਾ ਟਾਈਮ ਅਲੱਗ ਅਲੱਗ ਰਹਿਣਾ, ਇਹ ਫੇਅਰ ਨੀ ਹੈ।
ਜੀ ਜੀ ਜੀ, ਇਹ ਵੀ ਇੱਕ ਸੋਚਣ ਵਾਲੀ ਗੱਲ ਆ, ਤੇ ਬਹੁਤ ਸਾਰੇ ਸੁਨੇਹੇ ਆ ਰਹੇ ਆ ਜੀ, ਮੈਂ ਨਾਲ ਨਾਲ ਉਹ ਵੀ ਲੈ ਲਾਂ ਤੇ ਫੇਰ ਆਪਾਂ ਗੱਲ ਨੂੰ ਅੱਗੇ ਤੋਰਦੇ ਆ। ਸੱਤੀ ਸਿੰਘ ਜੁੜੇ ਆ ਜੀ ਕੌਪਸ ਹਾਰਬਰ ਤੋਂ ਫੇਰ ਸਾਡੇ ਨਾਲ, ਤੇ ਕਹਿੰਦੇ ਰੌਕੀ ਭਾਜੀ ਸਤਿ ਸ੍ਰੀ ਅਕਾਲ ਭਾਜੀ, ਮੇਰਾ ਵੀਜ਼ਾ 14 ਜੂਨ ਤੋਂ ਲੱਗਾ ਹੈ 457 ਦਾ, ਕਹਿੰਦੇ 14 ਜੂਨ ਤੋਂ 457 ਦਾ ਵੀਜ਼ਾ ਲੱਗਿਆ 2 ਸਾਲ ਲਈ, ਭਾਜੀ ਮੈਂ ਪੀ ਆਰ ਕਦੋਂ ਪਾ ਸਕਦਾ ਹਾਂ ਤੇ ਇਸ ਦੇ ਲਈ ਕੀ ਪ੍ਰੋਸੈਸ ਨੇ ਜੀ? ਫਿਊਚਰ ਮੈਂ ਵੀ ਵੀਜ਼ਾ ਐਕਸਟੈਂਡ ਕੀ ਫਿਊਚਰ ਚ ਮੈਂ ਵੀਜ਼ਾ ਐਕਸਟੈਂਡ ਕਰਵਾ ਸਕਦਾ?
ਵਟਸਐਪ ਇਹਨਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਅੱਧੀ ਆ। ਵੈਸੇ ਇਹ ਆਪਣਾ ਟੌਪਿਕ ਅੱਜ ਦਾ ਹੋਰ ਆ ਹੈ ਨਾ, ਆਪਾਂ ਥੋੜੇ ਜਿਹੇ ਹੋਰ ਪਾਸੇ ਲੱਗੇ, ਚਲੋ ਮੈਂ ਮਾੜਾ ਜਿਹਾ ਦੱਸ ਦਿੰਦਾ। 457 ਵੀਜ਼ਾ ਜੇਤਾ ਜੀ ਉਹਨਾਂ ਦੀ ਕੈਟੇਗਰੀ ਐਸ ਟੀ ਐਸ ਐਸ ਐਲ ਤੇ ਆ ਅਕੂਪੇਸ਼ਨ, ਫੇਰ ਤਾਂ ਉਹ 2 ਸਾਲ ਲਈ ਐਕਸਟੈਂਡ ਹੀ ਹੋ ਸਕਦਾ। ਜੇ ਐਮ ਐਲ ਟੀ ਐਸ ਐਸ ਐਲ ਦੇ ਉੱਪਰ ਆ ਤਾਂ ਉਹ 3 ਸਾਲਾਂ ਬਾਅਦ ਪੀ ਆਰ ਪਾਉਣ ਲਈ ਐਲੀਜੀਬਲ ਹੋਣਗੇ। ਜਿਹੜੇ ਨਵੀਂ ਰੂਲਿੰਗ ਆ ਉਹ ਮਾਰਚ 2018 ਚ ਆਉਣੀ ਹੈ ਜੀ, ਜਿਹਦੇ ਲਈ 3 ਸਾਲ ਦਾ ਐਕਸਪੀਰੀਅੰਸ ਚਾਹੀਦਾ 457 ਤੋਂ ਪੀ ਆਰ ਪਾਉਣ ਲਈ। ਉਹ ਆਉਣੀ ਹੈ ਜਾਂ ਨਹੀਂ ਆਉਣੀ ਹੈ ਜੀ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਜੀ, ਪਰ ਪ੍ਰੈਜੈਂਟ ਸਿਨੈਰੀਓ ਇਹ ਮਤਲਬ 3 ਸਾਲਾਂ ਬਾਅਦ ਪੀ ਆਰ ਲਈ ਐਲੀਜੀਬਲ ਹੋਣਗੇ ਜੇ ਉਹਨਾਂ ਦੀ ਐਕੂਪੇਸ਼ਨ ਐਮ ਐਲ ਟੀ ਐਸ ਐਸ ਐਲ ਲਿਸਟ ਦੇ ਉੱਪਰ ਆ।
ਲਓ ਜੀ, ਇੱਧਰ ਨਪਿੰਦਰ ਸਿੰਘ ਰਹਿਲ, ਸਤਿ ਸ੍ਰੀ ਅਕਾਲ ਬਾਈ ਜੀ, ਰੋਕੀ ਬਾਈ ਨੂੰ ਵੀ ਸਤਿ ਸ੍ਰੀ ਅਕਾਲ ਬਾਈ ਜੀ। ਮੈਂ ਇਹ ਪੁੱਛਣਾ ਸੀ ਕਿ 186 ਵੀਜ਼ੇ ਲਈ 6 ਇੰਚ ਬੈਂਡ ਸਕੋਰ ਹੋ ਰਿਹਾ ਹੈ ਫਰੋਮ ਜੁਲਾਈ, ਧੰਨਵਾਦ ਜੀ, ਰੱਬ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ। ਇਹ 186 ਲਈ ਪੁੱਛ ਰਹੇ ਆ ਵੀ ਇਹਦੇ ਲਈ ਵੀ 6 ਬੈਂਡ ਹੋ ਰਹੇ ਆ?
ਹਜੇ ਰਾਈਟਿੰਗ ਦੀ ਕੁਛ ਨਹੀਂ ਹੈ ਜੀ, ਪਰ ਉਹਨਾਂ ਨੇ ਅਨਾਊਂਸ ਜ਼ਰੂਰ ਕੀਤਾ ਸੀਗਾ ਵੀ 1 ਜੁਲਾਈ ਤੋਂ 6 ਇੰਚ ਚਾਹੀਦੇ। 186 ਜਿਹੜੀ ਡਾਇਰੈਕਟ ਐਂਟਰੀ ਹੈ ਜੀ, ਉਹਦੇ ਲਈ ਤਾਂ ਪਹਿਲਾਂ ਹੀ ਚਾਹੀਦੇ 6 ਇੰਚ। ਜਿਹੜੀ 457 ਤੋਂ 186 ਉਹਨੂੰ ਕਹਿੰਦੇ ਸੀ ਟ੍ਰਾਂਜੀਸ਼ਨ ਰੈਜੀਡੈਂਟ ਸਟ੍ਰੀਮ, ਹੈ ਨਾ, ਉਹਦੇ ਵਿੱਚ ਉਹ ਕਹਿੰਦੇ ਸੀ 1 ਜੁਲਾਈ ਤੋਂ 6 ਇੰਚ ਹੋ ਜਾਣੇ ਆ। ਰਾਈਟਿੰਗ ਦੇ ਵਿੱਚ ਅਜੇ ਕੁਛ ਨਹੀਂ ਆਇਆ ਜੀ, ਪਰ ਆ ਹੀ ਜਾਊਗਾ ਮੈਨੂੰ ਲੱਗਦਾ ਵੀ 6 ਇੰਚ ਹੋਣਗੇ ਜੀ। ਹਾਂਜੀ
ਜੀ ਜੀ। ਸੋ ਇੱਧਰ ਚਾਨਾ ਸਾਹਿਬ ਜੁੜੇ ਆ ਸਾਡੇ ਨਾਲ, ਹਰਮੀਤ ਸਿੰਘ ਚਾਨਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਪ੍ਰੋਗਰਾਮ, ਕਹਿੰਦੇ ਗੋਇੰਗ ਗੁੱਡ, ਤੇ ਉਹਨਾਂ ਨੇ ਇੱਕ ਗੁੱਡ ਮਾਰਨਿੰਗ ਕਹੀ ਆ ਜੀ, ਨਾਈਸ ਵਰਡਸ, ਐਵਰੀਥਿੰਗ ਇਜ਼ ਵੈਲਿਊਏਬਲ ਓਨਲੀ ਇਨ 2 ਸਿਚੁਏਸ਼ਨਸ, ਫਸਟ ਬਿਫੋਰ ਗੈਟਿੰਗ ਇਟ ਐਂਡ ਸੈਕਿੰਡ ਆਫਟਰ ਲੂਜ਼ਿੰਗ ਇਟ, ਇਨ ਬਿਟਵੀਨ ਵੀ ਡੋਂਟ ਰਿਲਾਈਜ਼ ਦਾ ਵੈਲਿਊ ਆਫ ਐਨੀਥਿੰਗ ਬਹੁਤ ਮਿਹਰਬਾਨੀ ਚਾਹਨਾ ਸਾਹਿਬ ਤੁਸੀਂ ਵਿਚਾਰ ਪੇਸ਼ ਕੀਤੇ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਜੁੜਿਆ ਜੀ ਸਤਿ ਸ੍ਰੀ ਅਕਾਲ ਦੇ ਆਰ ਸਟ੍ਰਿਕਟ ਹੇਅਰ ਫਾਰ ਸਿਟੀਜ਼ਨਸ਼ਿਪ ਨਾਓ ਟਰੂਡੋ ਲਿਬਰਲ ਗਵਰਨਮੈਂਟ ਗਿਵਿੰਗ ਸਮ ਰਿਲੀਫ ਥੈਂਕਸ ਸੋ ਟਰੂਡੋ ਦੀ ਗਵਰਨਮੈਂਟ ਕਹਿੰਦੇ ਕੈਨੇਡਾ ਚ ਥੋੜੀ ਬਹੁਤ ਰਿਲੀਫ ਦੇ ਰਹੀ ਆ ਵੈਸੇ ਕਹਿੰਦੇ ਅੱਜ ਕੱਲ ਕਹਿੰਦੇ ਥੋੜਾ ਜਾ ਸਖ਼ਤ ਆ ਕੈਨੇਡਾ ਦੇ ਵਿਚ ਵੀ ਰੂਲ ਜਿਹੜਾ ਸਿਟੀਜ਼ਨਸ਼ਿਪ ਦੇ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਸੁਖਜੀਤ ਸਿੰਘ ਸ਼ੈਪਟਨ ਤੋਂ ਤੇ ਉਹਨਾਂ ਨੇ ਲਿਖਿਆ ਜੀ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਵੀਰ ਜੀ ਪਲੀਜ਼ ਪੁੱਛੋ ਜੇਕਰ ਕੋਈ ਮੈਲਬਨ ਚ ਹਾਊਸ ਕੀਪਿੰਗ ਦਾ ਅੱਛਾ ਹੈ ਪਹਿਲਾਂ ਸਾਡੀ ਜੋਬ ਲਈ ਪੁੱਛੇ ਕਲੀਨਿੰਗ ਜੋਬ ਹੋਵੇ ਤਾਂ ਲੜਕੀ ਲਈ ਜ਼ਰੂਰ ਜੀ ਤੁਹਾਨੂੰ ਹਾਊਸ ਕੀਪਿੰਗ ਦੀ ਜੋਬ ਲਈ ਵੀ ਅਸੀਂ ਪਤਾ ਕਰਕੇ ਦਿੰਨੇ ਆ ਜੀ ਉਹ ਕਹਿੰਦੇ ਨੋਟ ਐਗਰੀ ਵੀਰ ਜੀ ਸਾਡੇ ਸ਼ੈਪਟਨ ਟੈਫ ਚ ਕਾਲਜ ਚ ਵਿਦਾਊਟ ਵੇਟਿੰਗ ਐਡਮਿਸ਼ਨ ਮਿਲਦੀ ਹੈ ਇਹ ਛੋਟਾ ਟਾਊਨ ਹੋਣ ਕਾਰਨ ਤੇ ਉੱਥੇ ਟੀਚਰ ਹੋਣ ਕਰਕੇ ਮਿਲ ਰਹੀ ਹੋਣੀ ਹੈ ਜੀ ਇੱਥੇ ਤਾਂ ਤੁਸੀਂ ਆਪਦੀਆਂ ਹੱਡ ਬੀਤੀਆਂ ਦੱਸ ਰਹੇ ਆ ਵੀ ਸਾਡੇ ਕੋਲੇ ਸਾਨੂੰ ਟਾਈਮ ਨਹੀਂ ਮਿਲਿਆ ਤੇ ਨਾ ਮਿਲ ਰਿਹਾ ਤੇ ਇੱਧਰ ਅਮਰਦੀਪ ਕੌਰ ਸਾਡੇ ਕੀ ਪ੍ਰੈਜੈਂਟਰ ਆ ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਮਿੰਟੂ ਬਾਜੀ ਰੋਕੀ ਬਾਜੀ ਵੈਰੀ ਇੰਪੋਰਟੈਂਸ ਐਂਡ ਇਨਫੋਰਮੇਟਿਵ ਪ੍ਰੋਗਰਾਮ ਟੂਡੇ ਥੈਂਕ ਯੂ ਜੀ ਸੋ ਬਹੁਤ ਮਿਹਰਬਾਨੀ ਅਮਰਦੀਪ ਜੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਨਾਲ ਨਾਲ ਇਹ ਚੋਂ ਬਹੁਤ ਕੁਛ ਹਾਸਲ ਕਰ ਰਹੇ ਹੋ ਕੁਲਵਿੰਦਰ ਢਿੱਲੋਂ ਜੁੜਿਆ ਜੀ ਮਿੰਟੂ ਜੀ ਤੁਹਾਨੂੰ ਨਹੀਂ ਲੱਗਦਾ ਕਿ ਹਾਫ ਟਾਈਮ ਪ੍ਰੋਗਰਾਮ ਦਾ ਸਤਿ ਸ੍ਰੀ ਅਕਾਲ ਚ ਹੀ ਫੋਟੋਆਂ ਚ ਹੀ ਲੰਘ ਜਾਂਦਾ ਮੁੱਦੇ ਦੀ ਗੱਲ ਵਿਚ ਹੀ ਰਹਿ ਜਾਂਦੀ ਆ ਹੋ ਸਕੇ ਤਾਂ ਮੇਰੀ ਇਹ ਗੱਲ ਤੁਹਾਨੂੰ ਚੰਗੀ ਨਾ ਲੱਗੇ ਤਾਂ ਮੇਰੀ ਫੀਡਬੈਕ ਕਰਨੀ ਜੀ ਫੀਡਬੈਕ ਤਾਂ ਦੇਖੋ ਹੁਣ ਫਿਰ ਆਪਾਂ ਜੇ ਨਾ ਪੜਾਂਗੇ ਕਿਸੇ ਦਾ ਮੈਸੇਜ ਸੱਜਣ ਮਿੱਤਰ ਦਾ ਤਾਂ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਸ਼ਮੂਲੀਅਤ ਨਹੀਂ ਹੋਣੀ ਸਾਨੂੰ ਮੈਸੇਜ ਲੈਣੇ ਵੀ ਜ਼ਰੂਰੀ ਆ ਕੱਲੇ ਤਾਂ ਪ੍ਰੋਗਰਾਮ ਨਹੀਂ ਹੋਣੇ ਪਰ ਫਿਰ ਵੀ ਮੁੱਦੇ ਦੇ ਵਿੱਚ ਇਹ ਗੱਲਾਂ ਆਉਂਦੀਆਂ ਰਹਿਣਗੀਆਂ ਸੋ ਜ਼ਿਆਦਾ ਓਵਰ ਹੋਊਗਾ ਤਾਂ ਅਸੀਂ ਆਪ ਹੀ ਘੱਟ ਕਰ ਲੈਂਦੇ ਹੁੰਦੇ ਹਾਂ ਸੋ ਪਰ ਤੁਹਾਡੀ ਫੀਡਬੈਕ ਸਿਰ ਮੱਥੇ ਆ ਜੀ ਤੇ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਕੰਟਰੋਲ ਚ ਰੱਖਣੀ ਬਰਿੰਦਰ ਚੀਮਾ ਮਲਡੂਰਾ ਤੋਂ ਜੁੜਿਆ ਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸੋ ਹੁਣ ਦੱਸੋ ਅਸੀਂ ਕਿਵੇਂ ਨਾ ਮੰਨੀਏ ਸਤਿ ਸ੍ਰੀ ਅਕਾਲ ਚੀਮਾ ਸਾਹਿਬ ਦੀ ਤੇ ਕਰਮਜੀਤ ਕੌਰ ਜੁੜਿਆ ਸਾਡੇ ਨਾਲ ਕਹਿੰਦੇ ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ ਆਈ ਕਾਲ ਟੂ ਇਮੀਗ੍ਰੇਸ਼ਨ ਆਫੀਸਰ ਰਿਗਾਰਡਿੰਗ ਸਿਟੀਜ਼ਨਸ਼ਿਪ ਟੈਸਟ ਐਂਡ ਆਈਲੈਸ ਬਟ ਹੀ ਇਜ਼ ਨਾਟ ਗਿਵਿੰਗ ਮੀ ਸਫੀਸ਼ੀਐਂਟ ਆਨਸਰ ਥੈਂਕਸ ਵੈਰੀ ਮਚ ਇਨਫੋਰਮੇਟਿਵ ਪ੍ਰੋਗਰਾਮ ਸੋ ਕਮਲਜੀਤ ਕਰਮਜੀਤ ਹੋਰਾਂ ਦਾ ਕਹਿਣਾ ਵੀ ਕਹਿੰਦੇ ਜੀ ਉਹਨਾਂ ਨੂੰ ਕੋਈ ਸਫੀਸ਼ੀਐਂਟ ਆਨਸਰ ਨਹੀਂ ਮਿਲਿਆ ਰੋਕੀ ਬਾਈ ਤੁਹਾਨੂੰ ਕੀ ਲੱਗਦਾ ਵੀ ਮੈਨੂੰ ਲੱਗਦਾ ਉਹ ਮਿਲਣਾ ਵੀ ਕਿਵੇਂ ਸੀਗਾ ਜਦੋਂ ਤੁਸੀਂ
ਲਾਉਣੀ ਪਰ ਜੇ ਤੁਸੀਂ ਲਾਓ ਨਾ ਆਨਲਾਈਨ ਐਪਲੀਕੇਸ਼ਨ 19 ਅਪ੍ਰੈਲ ਤੋਂ ਬਾਅਦ ਵਾਲੀ ਐਪਲੀਕੇਸ਼ਨ ਤਾਂ ਮੈਨੂੰ ਇੱਕ ਦੋ ਸੱਜਣ ਮਿੱਤਰ ਜਾਣਦੇ ਉਹਨਾਂ ਨੂੰ ਈਮੇਲ ਆਈ ਆ ਇਹ ਤੇ ਡਿਸੀਜਨ ਨਹੀਂ ਲਿਆ ਜਾ ਸਕਦਾ ਹਜੇ ਫਰਦਰ ਜਿਹੜਾ ਬਿੱਲ ਆ ਉਹ ਪੈਂਡਿੰਗ ਪਿਆ ਕੈਨਬਰਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਜੀ ਇੱਥੇ ਇਹਦੇ ਵਿੱਚ ਕੀ ਚੇਂਜਸ ਤਾਂ ਹੋਣੀ ਹੈ ਜਿਹੜੀ 100% ਮੈਨੂੰ ਦਿਖਦਾ ਵੀ ਉਹ ਕਲੀਅਰ ਹੋਊਗੀ ਜਿਹੜੇ ਕਰੈਕਟਰ ਰਿਕੁਆਇਰਮੈਂਟ ਆ ਨਾ ਸਿਟੀਜ਼ਨ ਬਣਨ ਲਈ ਉਹ ਸਖ਼ਤ ਕਰਨ ਲੱਗੇ ਹੁਣ ਮੈਂ ਜਿੰਨੇ ਸਰੋਤੇ ਆਪਣੇ ਸੁਣਦੇ ਨੇ ਇਹਦੇ ਵਿੱਚ ਕਰੈਕਟਰ ਰਿਕੁਆਇਰਮੈਂਟ ਦਾ ਮਤਲਬ ਇਹ ਹੈ ਜੀ ਵੀ ਇੱਕ ਤਾਂ ਤੁਹਾਡਾ ਕੋਈ ਕੋਰਟ ਕੇਸ ਹੋਵੇ ਜੇ ਕੋਰਟ ਕੇਸ ਨਾ ਵੀ ਹੋਵੇ ਤੁਹਾਡਾ ਕਮਿਊਨਿਟੀ ਦੇ ਵਿੱਚ ਕੰਡਕਟ ਕਿੱਦਾਂ ਦਾ ਕਿਹੋ ਜਿਹੀਆਂ ਪੁਲਿਸ ਰਿਪੋਰਟਾਂ ਨੇ ਫੈਮਿਲੀ ਵਾਇਲੈਂਸ ਸਟਾਕਿੰਗ ਸਟਾਕਿੰਗ ਹੁੰਦਾ ਜੀ ਕਈ ਵਾਰੀ ਆਪਣੇ ਯੰਗ ਮੁੰਡੇ ਆਉਂਦੇ ਨੇ ਮੇਰੇ ਕੋਲ ਇੱਕ ਰੀਸੈਂਟਲੀ ਕੇਸ ਆਇਆ ਸੀਗਾ ਠੀਕ ਹੈ ਨਾ ਉਹਨੇ ਪਾਰਟਨਰ ਵੀਜ਼ਾ ਪਾਇਆ ਸੀ ਮੁੰਡੇ ਨੇ ਤੇ ਇੱਕ ਸਕਿੱਲਡ ਵੀਜ਼ੇ ਦਾ ਵੀ ਕੇਸ ਆ ਮੇਰੇ ਕੋਲ ਕਰੈਕਟਰ ਦਾ ਉਹ ਕਈ ਵਾਰੀ ਕੁੜੀਆਂ ਕੜੀਆਂ ਦਾ ਪਿੱਛਾ ਕਰਨ ਲੱਗ ਜਾਂਦੇ ਬਹੁਤ ਸੀਰੀਅਸਲੀ ਦੇਖਿਆ ਜਾਂਦਾ ਜੀ ਇਹ ਕ੍ਰਾਈਮ ਸਿਟੀਜ਼ਨ ਨਹੀਂ ਬਣ ਹੋਣਾ ਬੰਦੇ ਬਣ ਕੇ ਰਹਿਣਾ ਚਾਹੀਦਾ ਆਪਾਂ ਨੂੰ ਇਸ ਮੁਲਕ ਦੇ ਵਿੱਚ ਜਿਹੜੇ ਮੁਲਕ ਚ ਆਇਆ ਉਹਦਾ ਲਾ ਅਬੇ ਕਰਨਾ ਆਪਣਾ ਫਰਜ਼ ਬਣਦਾ ਇਹਦੇ ਨਾਲ ਤਾਂ ਮੈਂ 100% ਸਹਿਮਤ ਹਾਂ ਬਰਾੜ ਸਾਹਿਬ ਤੁਸੀਂ ਵੀ ਹੋਵੋਗੇ ਵੀ ਕਰੈਕਟਰ ਰਿਕੁਆਇਰਮੈਂਟ ਤਾਂ ਸਟਰੋਂਗ ਚਾਹੀਦਾ ਹੀ ਚਾਹੀਦੇ
ਜੀ 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 ਉਹ ਤਾਂ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਹੋਵੇ
ਹਾਂਜੀ ਪਹਿਲਾਂ ਵੀ ਹੈਗਾ
ਅਸੀਂ ਵੀ ਚਾਹੁੰਦੇ ਹਾਂ ਵੀ ਸਾਨੂੰ
ਹਾਂਜੀ
ਜੀ ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਇੱਕ ਚੰਗੇ ਨਾਗਰਿਕ ਹੋਣ ਦਾ ਇੱਕ ਫਰਜ਼ ਅਦਾ ਕਰੀਏ ਉਹਦੇ ਚ ਕੋਈ ਬੁਰਾਈ ਨਹੀਂ ਉਹਦੇ ਚ ਜੇ ਸਰਕਾਰਾਂ ਸਖਤੀਆਂ ਕਰਦੀਆਂ ਤਾਂ ਕੋਈ ਬੁਰਾਈ ਨਹੀਂ ਪਰ ਇਹ ਤਾਂ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਲੈਂਗੁਏਜ ਟੈਸਟ ਦੀ ਗੱਲ ਕਰ ਰਹੇ ਹਾਂ ਉਹਦੇ ਚ ਉਹਦੀ ਅਸੀਂ ਨਿੰਦਿਆ ਭੰਡੀ ਕਰ ਸਕਦੇ ਹਾਂ ਪਰ ਜੇ ਕੋਈ ਮੁਲਕ ਇਹ ਕਹਿੰਦਾ ਵੀ ਸਾਡੇ ਮੁਲਕ ਜਾ ਕੇ ਤੁਸੀਂ ਗੰਦ ਪਾਉਣੇ ਹੋ ਤੇ ਫੇਰ ਅਸੀਂ ਉਹਨੂੰ ਬਰਦਾਸ਼ਤ ਕਰ ਲਈਏ ਤਾਂ ਇਹ ਤਾਂ ਕੋਈ ਵੀ ਨਹੀਂ ਕਰੂਗਾ ਬਰਦਾਸ਼ਤ
ਨਾ ਉਹ ਤਾਂ ਹੋਣਾ ਵੀ ਨਹੀਂ ਚਾਹੀਦਾ ਜੀ ਉਹ ਤਾਂ ਥੋੜੇ ਜਿਹਾ ਲੇਨੀਅਰ ਸੀਗੇ ਪਹਿਲਾਂ ਏਐਸਪੀ ਕਲੀਅਰੈਂਸ ਕੱਲੀ ਮੰਗਦੇ ਸੀ ਹੁਣ ਤਾਂ ਜੇ ਤੁਹਾਡੇ ਕਿਸੇ ਥਾਣੇ ਦੇ ਵਿੱਚ ਕੋਈ ਰਿਪੋਰਟ ਵੀ ਪੈਂਡਿੰਗ ਪਈ ਉਹ ਵੀ ਆਇਆ ਕਰੂਗੀ ਅੱਗੇ ਵੀ ਹਾਂ ਭਾਈ ਕਾਕਾ ਤੂੰ ਫਲਾਨੀ ਜਗ੍ਹਾ ਜਾ ਕੇ ਆਹ ਕੰਮ ਕੀਤਾ ਸੀ ਇਹਦਾ ਜਵਾਬ ਦੇ ਉਹਦਾ ਜਵਾਬ ਦੇਣਾ ਪੈਣਾ ਫਿਰ ਤੁਸੀਂ ਸਿਟੀਜ਼ਨ ਹੋਵੋਗੇ ਨਹੀਂ ਤਾਂ ਅਦਰਵਾਈਜ਼ ਮੇਰੇ ਹਿਸਾਬ ਨਾਲ ਫੇਅਰ ਆ ਜੀ
ਜੀ ਜੀ ਸੋ ਅਮਨ ਮੱਲੀ ਸਿਡਨੀ ਤੋਂ ਜੁੜਿਆ ਜੀ ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ ਐਂਡ ਵੈਰੀ ਨਾਈਸ ਟੌਪਿਕ ਟੁਡੇ ਵਿਚ ਇਜ਼ ਹੈਲਪਿੰਗ ਲੋਟਸ ਆਫ ਪੀਪਲ ਇੱਕ ਗੱਲ ਮੇਰੇ ਵੀ ਮਾਇੰਡ ਚ ਆਈ ਹੈ ਕਿ ਜਦੋਂ ਬ੍ਰਦਰ ਨੇ ਕਿਹਾ ਕਿ ਪੈਸੇ ਦੇਣੇ ਪੈਂਦੇ ਆ ਜਦ ਆਈਲੈਟਸ ਨਾ ਹੋਵੇ ਪਾਰਟਨਰ ਵੀਜ਼ੇ ਦਾ ਤਾਂ ਮੈਂ ਇੱਕ ਹੋਰ ਦੱਸ ਦਿਆਂ ਜੀ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਪੀਆਰ ਕਰਵਾਉਣ ਜਾਂ ਬ੍ਰਦਰ ਸਿਸਟਰ ਨੂੰ ਤੁਹਾਨੂੰ 50,000 ਦੇਣੇ ਪੈਂਦੇ ਆ ਤੇ ਵੀ ਇੱਧਰ ਕੀ ਇਹ ਫੇਰ ਆ ਇਹਨਾਂ ਦਾ ਫੇਰ ਆ ਇਹਨਾਂ ਨੇ ਇਸ ਵਿਸ਼ੇ ਨੂੰ ਪੁੱਛਿਆ ਪਰ ਇਹਦਾ ਮੈਨੂੰ ਲੱਗਦਾ ਇਹ ਤਾਂ ਜੀ ਜੀ
ਪੇਰੈਂਟ ਵੀਜ਼ੇ ਨਾਲ ਰਿਲੇਟਡ ਗੱਲ ਕਰਦੇ ਆ ਜੀ ਉਹ ਵੀ ਗੱਲ ਠੀਕ ਹੈ ਜੀ ਹੁਣ ਪੇਰੈਂਟ ਵੀਜ਼ਾ ਤੁਹਾਨੂੰ ਪਤਾ ਹੀ ਹੈ ਬਰਾੜ ਸਾਹਿਬ ਪਿਛਲੇ 3-4 ਸਾਲਾਂ ਤੋਂ ਆਪਾਂ ਲੜੀ ਜਾਂਦੇ ਹਾਂ ਤੁਹਾਨੂੰ ਵੀ ਪਤਾ ਹੀ ਹੈ ਪਟੀਸ਼ਨ ਚੱਲਦੀ ਸੀਗੀ ਆ ਸਿਟੀਜ਼ਨਸ਼ਿਪ ਵਾਲੀ ਰੂਲਿੰਗ ਦੇਖ ਕੇ ਤਾਂ ਮੈਨੂੰ ਐਂ ਲੱਗਦਾ ਵੀ ਉਹਨਾਂ ਨੇ ਸਾਡੇ ਵਾਲੀ ਪਟੀਸ਼ਨ ਵੱਲ ਤਾਂ ਦੇਖਣਾ ਹੀ ਨਹੀਂ ਹੈਗਾ ਹੁਣ ਪਹਿਲਾਂ ਹੀ ਉਹਨਾਂ ਨੇ ਤਾਂ ਲਿਬਰਲ ਗਵਰਨਮੈਂਟ ਨੇ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਪੇਰੈਂਟ ਵੀਜ਼ੇ ਦਾ ਲੌਂਗ ਸਟੇ ਪੇਰੈਂਟ ਵੀਜ਼ੇ ਦਾ ਕੈਂਪੇਨ ਚਲਾਇਆ ਸੀ ਜਿਹਦੇ ਵਿੱਚ ਮੈਂ ਕਾਫੀ ਨੇੜੇ ਨੂੰ ਜੁੜਿਆ ਰਿਹਾ ਅਰਵਿੰਦ ਦੁੱਗਲ ਤੇ ਡੇਨੀਅਲ ਕੌਨਲ ਦੇ ਨਾਲ ਮੈਂ ਵਿੱਚ ਕੋਰ ਕਮੇਟੀ ਦੇ ਵਿੱਚ ਹਾਂ ਅਜੇ ਵੀ ਅਸੀਂ ਲੱਗੇ ਹੋਏ ਹਾਂ ਆਹ ਸਿਟੀਜ਼ਨਸ਼ਿਪ ਦੀ ਪ੍ਰਪੋਜ਼ ਚੇਂਜਸ ਦੇਖ ਕੇ ਮੈਨੂੰ ਤਾਂ ਐ ਲੱਗਦਾ ਲਿਬਰਲ ਗਵਰਨਮੈਂਟ ਪਹਿਲਾਂ ਤਾਂ ਯੂ ਟਰਨ ਮਾਰ ਚੁੱਕੀ ਹੈ ਜੀ ਉਹਦੇ ਤੇ ਜਿਹੜੀ ਸਾਡੇ ਨਾਲ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਅਸੀਂ ਆਹ ਦੇਵਾਂਗੇ ਉਹਨੇ ਜਿਹੜਾ ਪੇਰੈਂਟ ਵੀਜ਼ੇ ਦੀ ਰੂਲਿੰਗ ਲੈ ਕੇ ਆਉਂਦੀ ਹੈ ਲੌਂਗ ਸਟੇ ਵਿਜ਼ਟਰ ਵੀਜ਼ਾ ਜਿਹੜਾ ਅਸੀਂ ਪੇਰੈਂਟਸ ਲਈ ਮੰਗਿਆ ਸੀ ਉਹ ਟੋਟਲੀ ਉਸ ਤੋਂ ਆਪੋਜ਼ਿਟ ਆ ਠੀਕ ਹੈ ਦੂਜੀ ਗੱਲ ਮੈਂ ਸਹਿਮਤ ਹਾਂ ਜਿਹੜਾ $50,000 ਆ ਉਹ ਤਾਂ ਇੱਕ ਕੈਟੇਗਰੀ ਦੇ ਵਿੱਚ ਆ ਜੀ ਕੰਟਰੀਬਿਊਟਰੀ ਪੇਰੈਂਟ ਵੀਜ਼ੇ ਦੇ ਵਿੱਚ ਉਹ ਲੈਂਦੇ ਨੇ ਉਹ ਬਹੁਤ ਚਿਰ ਤੋਂ ਚੱਲਿਆ ਆ ਰਿਹਾ ਪਰ ਹੁਣ ਜਿਹੜਾ ਬੰਦਾ ਅਫੋਰਡ ਕਰਦਾ ਜਾਂ ਬੈਲੈਂਸ ਆਫ ਫੈਮਿਲੀ ਟੈਸਟ ਕਲੀਅਰ ਕਰਦਾ ਉਹ ਤਾਂ ਬੁਲਾ ਸਕਦਾ ਜੇ ਹੁਣ ਫੋਰ ਐਗਜ਼ਾਮਪਲ ਬਰਾੜ ਸਾਹਿਬ ਮੈਂ ਆਪਦੀ ਮਦਰ ਨੂੰ ਬੁਲਾਉਣਾ ਹੋਵੇ ਮੈਂ ਹੁਣ ਮੇਰੀਆਂ ਦੋ ਸਿਸਟਰਸ ਇੱਥੇ ਨਹੀਂ ਹੈਗੀਆਂ ਮੈਂ ਕੱਲਾ ਹੀ ਆ ਇੱਥੇ ਮੈਂ $50,000 ਖਰਚ ਕੇ ਵੀ ਨੀ ਬੁਲਾ ਸਕਦਾ ਇਹ ਵੀ ਫੇਰ ਨੀ ਨਾ ਹੈਗਾ ਅਸੀਂ ਤਾਂ ਉਹਨਾਂ ਤੋਂ ਮੰਗਿਆ ਸੀ ਵੀ ਲੌਂਗ ਸਟੇ ਪੇਰੈਂਟ ਵੀਜ਼ਾ ਦੇ ਦੋ ਉਹ ਫਾਈਟ ਕਰਦੇ ਰਹੇ ਪਰ ਉਹ ਵੀ ਲਿਬਰਲ ਗਵਰਨਮੈਂਟ ਕੋਲ ਬੜਾ ਵਧੀਆ ਰਿਸਪੋਂਸ ਨੀ ਆਇਆ ਉਹਦੇ ਤੇ ਲੇਬਰ ਵੀ ਉਹਦੇ ਤੇ ਚੁੱਪ ਆ ਲੇਬਰ ਵੀ ਆਪਦਾ ਸਟੈਂਡ ਨੀ ਦੱਸ ਰਹੀ ਵੀ ਜੇ ਉਹ ਬਿੱਲ ਪਾਰਲੀਮੈਂਟ ਚਾਹੁੰਦਾ ਅਸੀਂ ਕੀ ਕਰਾਂਗੇ ਅਜੇ ਤੱਕ ਕਲੀਅਰ ਨੀ ਕੀਤਾ ਜੀ ਉਹਨਾਂ ਨੇ
ਸੋ ਮੈਂ ਦੱਸਦਾ ਜੀ ਇੱਥੇ ਸਰੋਤਿਆਂ ਨੂੰ ਵੀ ਪੇਰੈਂਟਸ ਵੀਜ਼ੇ ਦੀ ਜਿਹੜੀ ਪਟੀਸ਼ਨ ਐਡਲੇਟ ਤੋਂ ਸ਼ੁਰੂ ਹੋਈ ਸੀ ਰੋਕੀ ਬਾਈ ਉਹਦੇ ਵਿੱਚ ਕਾਫੀ ਵੱਡਾ ਰੋਲ ਅਦਾ ਕੀਤਾ ਸੀ ਤੇ ਅਸੀਂ ਲੋਕਾਂ ਨੇ ਕੋਸ਼ਿਸ਼ ਵੀ ਕੀਤੀ ਸੀ ਵੱਡੇ ਪੱਧਰ ਤੇ ਸਾਈਨ ਕਰਕੇ ਸਭ ਕੁਝ ਕਰਨ ਦੀ ਪਰ ਕਿਤੇ ਨਾ ਕਿਤੇ ਉਹ ਹਜੇ ਹਵਾ ਦੇ ਵਿੱਚ ਹੀ ਹੈ ਜਿਹੜੀ ਚੇਂਜਸ ਆਈ ਆ ਉਹਦੇ ਮੁਤਾਬਕ ਨਹੀਂ ਆਈਆਂ ਉਦੋਂ ਉਲਟ ਹੀ ਆਈਆਂ ਗੁਰਪ੍ਰੀਤ ਸਿੰਘ ਪਰਥ ਤੋਂ ਜੁੜੇ ਆ ਜੀ ਕਹਿੰਦੇ ਥੈਂਕਸ ਰੋਕੀ ਭਾਜੀ ਐਂਡ ਮੰਟੂ ਭਾਜੀ ਫਾਰ ਇਨਫੋਰਮੇਸ਼ਨ ਧੰਨਵਾਦ ਗੁਰਪ੍ਰੀਤ ਤੁਹਾਡਾ ਵੀ ਪ੍ਰੋਗਰਾਮ ਸੁਣ ਰਹੇ ਹਾਂ ਗੁਰਜੀਤ ਸਿੰਘ ਗਿੱਲ ਜੁੜੇ ਆ ਜੀ ਕਹਿੰਦੇ ਆਮ ਫਰੋਮ ਸਿਡਨੀ ਲੌਂਗ ਟਾਈਮ ਲਿਸਨਰ ਮੈਸੇਜ ਫਸਟ ਕਹਿੰਦੇ ਲੰਮੇ ਚਿਰ ਤੋਂ ਸੁਣ ਰਹੇ ਹਾਂ ਪਹਿਲੀ ਟਾਈਮ ਮੈਸੇਜ ਕਰ ਰਹੇ ਹਾਂ ਕਹਿੰਦੇ ਤੁਸੀਂ ਵਧੀਆ ਹੋਵੋਗੇ ਜਸਟ ਐਡਿੰਗ ਔਨ ਯੂਅਰ ਕਰੰਟ ਟੌਪਿਕ ਵੀ ਹੈਵ ਅਪਲਾਈਡ ਕੰਟਰੀਬਿਊਟਰੀ ਪੇਰੈਂਟਸ ਵੀਜ਼ਾ 2 years ਐਂਡ 6 months ਅਗੋ ਸਟਿਲ ਨੋ ਕੇਸ ਆਫੀਸਰ ਅਪੁਆਇੰਟਡ ਇਟ ਇਜ਼ ਵੈਰੀ ਸਲੋ ਪ੍ਰੋਸੈਸ ਆਲਰੇਡੀ ਰਿਗਾਰਡਰ ਗੁਰਜੀਤ ਕਹਿੰਦੇ ਗੁਰਜੀਤ ਕਹਿੰਦੇ ਕੰਟਰੀਬਿਊਟਰੀ ਵੀ 2.5-2.5 ਸਾਲ ਹੋ ਗਏ ਕਿੰਨੇ ਮਹੀਨੇ ਜੀ
33-36 ਮਹੀਨੇ ਦਾ ਟਾਈਮ ਹੈ ਜੀ 33-36 ਮਹੀਨੇ ਲੱਗਦੇ ਪ੍ਰੋਸੈਸ ਤੋਂ ਨੂੰ ਕੰਟਰੀਬਿਊਟ ਪੇਰੈਂਟ ਵੀਜ਼ਾ
ਓ
3 ਸਾਲ
ਜੀ ਫਿਰ ਤਾਂ ਨੇੜੇ ਲੱਗ ਗਿਆ ਗੁਰਜੀਤ ਹਾਂ ਨੇੜੇ ਲੱਗ ਗਿਆ ਇਹਨਾਂ ਦਾ 2.5 ਸਾਲ ਹੋ ਗਿਆ ਫਿਰ ਤਾਂ ਨੇੜੇ ਲੱਗ ਗਿਆ
ਹਾਂਜੀ
ਸੋ ਕੋਈ ਨਹੀਂ ਜੀ ਪ੍ਰੋਗਰਾਮ ਦਾ ਲਹਿਰਾਂ ਦੋਸਤਾਂ ਮਿੱਤਰਾਂ ਨਾਲ ਲੱਗਦੀਆਂ ਹਨ ਨਾਮ ਹੈ ਉਹ ਜਗਤਾਰ ਸਿੰਘ ਢੁੱਡੀ ਘੋਰਾਂ ਨੇ ਮਿਲਦਾ ਕੁਲਵਿੰਦਰ ਢਿੱਲੋਂ ਔਰਾਂ ਦੀ ਗੱਲ ਦਾ ਜਵਾਬ ਦਿੱਤਾ ਉਹ ਕਹਿੰਦੇ ਜੀ ਵੀ ਪ੍ਰੋਗਰਾਮ ਦੇ ਵਿੱਚ ਮਿੱਤਰਾਂ ਨੂੰ ਲੈਣਾ ਪੈਂਦਾ ਕਿਉਂਕਿ ਜੋ ਲਹਿਰਾਂ ਤਾਂ ਫਿਰ ਲੱਥਜਰਾਂ ਮਿੱਤਰਾਂ ਨਾਲ ਹੀ ਲੱਗਦੀਆਂ ਤੇ ਇੱਧਰ ਅਮਰਦੀਪ ਕੌਰ ਹੋਰਾਂ ਨੇ ਇੱਕ ਸਵਾਲ ਪੁੱਛਿਆ ਕਹਿੰਦੇ ਭਾਜੀ ਪੇਰੈਂਟਸ ਵੀਜ਼ੇ ਲਈ ਜੋ ਚੇਂਜਸ ਹੋਈਆਂ ਉਹਨਾਂ ਤੇ ਵੀ ਗੱਲ ਜ਼ਰੂਰ ਕਰਿਓ ਜੀ ਅੱਜ ਨਹੀਂ ਤਾਂ ਫੇਰ ਕਦੇ ਜੀ ਬਿਲਕੁਲ ਅਸੀਂ ਉਸ ਤੇ ਵੀ ਇਸ ਵਿਸ਼ੇ ਤੇ ਆਉਣੇ ਆ ਤੇ ਇੱਧਰ ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਹਰਪ੍ਰੀਤ ਸਿੰਘ ਆਈਲੈਟਸ ਫਾਰ ਸਿਟੀਜ਼ਨਸ਼ਿਪ ਕਹਿੰਦੇ ਆਸਕ ਰੋਕੀ ਵੀਰ ਕੈਂਡੀਡੇਟਸ ਹੂ ਆਲਰੇਡੀ ਸਿਕਿਓਰਡ ਗੋਟ 7 or 6 ਈਚ ਵੈਨ ਦੇ ਬਿਕਮ ਪਰਮਾਨੈਂਟ ਰੈਜੀਡੈਂਟਸ ਐਸ ਦੇਅਰ ਰਿਕੁਆਇਰਮੈਂਟਸ ਵਾਈ ਦੇ ਹੈਵ ਟੂ ਪ੍ਰੂਵ ਅਗੇਨ ਫਾਰ ਸਿਟੀਜ਼ਨਸ਼ਿਪ ਦਿਸ ਇਜ਼ ਇਨਜਸਟਿਸ ਹਰਪ੍ਰੀਤ ਸਿੰਘ ਸੈਣੀ ਸਿਡਨੀ ਸੋ ਕੀ ਇਹ ਵੀ ਹੈਗੀ ਹੈ ਜੀ ਰੋਕੀ ਬਾਈ ਵੀ ਜਿਹਨੇ ਜਿਵੇਂ ਹੁਣ ਪੀ ਆਰ ਵੇਲੇ ਵੀ ਟੈਸਟ ਦੇ ਕੇ ਤੇ ਫੇਰ ਦੁਬਾਰਾ ਹੁਣ ਫੇਰ ਸਿਟੀਜ਼ਨ ਵੇਲੇ ਦੇਣਾ
ਜੇ ਉਹ ਟੈਸਟ ਲਾਗੂ ਕਰਦੇ ਆ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਬਾਈ ਜੀ ਵੀ ਮੈਨੂੰ ਨੀ ਲੱਗਦਾ ਸੀ ਇਹ ਰਿਕੁਆਇਰਮੈਂਟ ਇਹ ਤਾਂ ਇਹਨਾਂ ਨੂੰ ਤੋੜਨੀ ਪੈਣੀ ਹੈ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਪਰ ਹੋ ਸਕਦਾ 5 ਰੱਖ ਦੇਣ
4
ਰੱਖ ਦੇਣ ਜਾਂ ਨਾ ਹੀ ਰੱਖਣ ਕੁਛ ਹੋਰ ਕਰ ਦੇਣ ਪਰ ਜੇ ਹੁਣ ਮੰਨ ਲਓ ਥਰੂ ਹੋ ਜਾਂਦੀ ਹੈ ਫਿਰ ਤਾਂ ਆਈਲੈਟਸ ਦੀ ਵੈਲਿਡਿਟੀ ਹੈ ਜੀ ਉਹ 2 ਸਾਲ ਆ ਜੇ ਟੈਸਟ ਹੀ ਰੱਖਣਗੇ ਤਾਂ ਫਿਰ ਉਹ 2 ਸਾਲ ਦੀ ਵੈਲਿਡਿਟੀ ਜਾਂ 3 ਸਾਲ ਦੀ ਪੀ ਆਰ ਲਈ ਹੁੰਦੀ ਹੈ ਉਦਾਂ ਹੀ ਰੱਖਣਗੇ ਫਿਰ ਤਾਂ ਮੈਨੂੰ ਲੱਗਦਾ ਹਰ ਇੱਕ ਬੰਦੇ ਨੇ ਦੇਣੀ ਪਊਗੀ ਮੈਂ 4 ਵਾਰੀ ਦੇ ਚੁੱਕਾ ਜੀ ਆਈਲੈਟਸ ਟੈਸਟ ਆਪਣੀ ਲਾਈਫ ਦੇ ਵਿੱਚ ਵਾਰ ਵਾਰ ਮੈਨੂੰ ਦੇਣਾ ਪੈਂਦਾ ਡਿਗਰੀ ਡੁਗਰੀ ਮੈਨੂੰ ਸ਼ੌਕ ਆ ਪੜਨ ਦਾ ਵਾਰ ਵਾਰ ਮੰਗਦੇ ਨੇ ਮੇਰੇ ਤੋਂ ਵੀ ਦੇ ਭਾਈ ਤੂੰ ਪ੍ਰੂਵ ਕਰ ਫੇਰ ਇੱਥੇ ਪੜ ਕੇ ਵੀ
ਸੋ ਸ਼ੁਕਰ ਹੈ ਜੀ ਅਸੀਂ ਭਲੇ ਵੇਲਿਆਂ ਚ ਆ ਗਏ ਇੱਕ ਵਾਰੀ ਟੈਸਟ ਜਾ ਦੇ ਕੇ ਲੰਘੇ ਸੋ ਇਹ ਵੀ ਵਧੀਆ ਹੋਇਆ ਸੋ ਜਿਸ ਕਾਰਨ ਪੂਨੀ ਜੁੜਿਆ ਜੀ ਉਹਨਾਂ ਨੇ ਧੰਨਵਾਦ ਕੀਤਾ ਸਿਕਿਉਰਿਟੀ ਐਪ ਦੇ ਰੈਫਰੈਂਸ ਲਈ ਕਹਿੰਦੇ ਸਾਰੇ ਵੀਰਾਂ ਦਾ ਹਰਮਨ ਰੇਡੀਓ ਦਾ ਰੀਅਲੀ ਐਪਰੀਸ਼ੀਏਟ ਬੜੀ ਵਧੀਆ ਸਰਵਿਸ ਤੇਜ਼ੀ ਨਾਲ ਦਿੱਤੀ ਆ ਸੋ ਬਹੁਤ ਮਿਹਰਬਾਨੀ ਜਿਸ ਕਾਰਨ ਬਾਈ ਤੇ ਹਰ ਕੰਵਰ ਜੁੜੇ ਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਮਿੰਟੂ ਬਾਜੀ ਐਂਡ ਰੌਕੀ ਬਾਈ ਜੀ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਪੇਰੈਂਟਸ ਪਰਮਾਨੈਂਟ ਵੀਜ਼ਾ ਬਾਰੇ ਥੋੜਾ ਜਿਹਾ ਦੱਸਿਓ ਕੰਵਰ ਸੰਧੂ ਮੈਲਬਨ ਸੋ ਬਿਲਕੁਲ ਜੀ ਅਸੀਂ ਗੱਲਬਾਤ ਕਰਦੇ ਹਾਂ ਤੇ ਇੱਧਰ ਕੁਲਵਿੰਦਰ ਸਿੰਘ ਫੇਰ ਜੁੜਿਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਬਾਜੀ ਕੀ ਹਾਲ ਨੇ ਜੀ ਨਾਈਸ ਪ੍ਰੋਗਰਾਮ ਕੀਪ ਇਟ ਅਪ ਥੈਂਕਸ ਸੋ ਸਾਰੇ ਸੱਜਣਾ ਮਿੱਤਰਾਂ ਦੇ ਅਸੀਂ ਨਾਲ ਦੀ ਨਾਲ ਜਵਾਬ ਦੇਵਾਂਗੇ ਤੇ ਜਗਤਾਰ ਸਿੰਘ ਗੱਲ ਹੋਰਾਂ ਨੇ ਵੀ ਕਿਹਾ ਵੀ ਗੁੱਡ ਇਨਫੋਰਮੇਟਿਵ ਪ੍ਰੋਗਰਾਮ ਸੋ ਰੌਕੀ ਬਾਈ ਗੱਲ ਇਹ ਆ ਵੀ ਮੈਂ ਤਾਂ ਹੈਗਾ ਢੀਠ ਜੀ ਕਿਸਮ ਦਾ ਬੰਦਾ ਮੈਂ ਤਾਂ ਚਾਹੇ ਸਾਰਾ ਦਿਨ ਬੁਲਾਈ ਜਾਊ ਬੋਲੀ ਜਾਊਂਗਾ ਜੇ ਤੁਸੀਂ ਥੱਕ ਗਏ ਤਾਂ ਆਪਾਂ ਨੂੰ ਦੱਸ ਦਿਓ ਆਪਾਂ ਗਾਣਾ ਲਾ ਦਾਂਗੇ ਵਿੱਚ ਥੋੜਾ ਸਾਹ ਲੈ ਲਾਂਗੇ
ਪਰ
ਜੇ ਨਹੀਂ ਵੈਸੇ ਤਾਂ ਖਰਬੂਜੇ ਨਾਲ ਰਹਿ ਕੇ ਖਰਬੂਜਾ ਰੰਗ ਫੜ ਜਾਂਦਾ ਖਰਬੂਜੇ ਨਾਲ ਰਹਿ ਕੇ ਖਰਬੂਜਾ ਰੰਗ ਫੜ ਜਾਂਦਾ ਸਾਡੇ ਨਾਲ ਰਹਿ ਕੇ ਤੁਸੀਂ ਵੀ ਇਹੋ ਜਿਹੇ ਹੋ ਗਏ ਜਿਹੜੇ ਅਸੀਂ ਸੀ ਤੇ ਚਲੋ ਇਹ ਹੁਣ ਆਪਾਂ ਥੋੜੀ ਜਿਹੀ ਗੱਲ ਆਪਾਂ ਜਿਹੜੀ ਸਿਟੀਜ਼ਨ ਦੇ ਨਾਲ ਨਾਲ ਪੇਰੈਂਟਸ ਵੀਜ਼ੇ ਦੀ ਵੀ ਥੋੜੀ ਜਿਹੀ ਜਿਹੜੇ ਸਵਾਲ ਆਏ ਆ ਸਰੋਤਿਆਂ ਦੇ ਵੀ ਕੀ ਜਿਹੜੇ ਸਾਧਨ ਹੈਗੇ ਆ ਜਿਨ੍ਹਾਂ ਨਾਲ ਜਿਵੇਂ ਹੁਣ ਇੱਕ ਤਾਂ ਉਹ ਪੈਸਿਆਂ ਵਾਲਾ ਹੀ ਹੋ ਗਿਆ ਤੇ ਉਹਦੇ ਚ ਹੋਰ ਕੀ ਚੀਜ਼ਾਂ ਜਿਹੜੀਆਂ ਸਾਨੂੰ ਮੜੀਆਂ ਜਾਂ ਬਰੀਫਲੀ ਜ਼ਰੂਰ ਦੱਸੋ ਇਸ ਵਿਸ਼ੇ ਤੇ ਵੀ
ਹਾਂਜੀ ਆਪਾਂ ਉਧਰ ਜਾਣ ਤੋਂ ਪਹਿਲਾਂ ਜੀ ਮੈਂ ਥੋੜੀ ਜਿਹੀ ਸਿਟੀਜ਼ਨਸ਼ਿਪ ਨੂੰ ਆਪਾਂ ਬਾਈਂਡ ਅਪ ਕਰ ਦਈਏ ਦੇਖੋ ਆਪਣੇ ਨਾ ਪੰਜਾਬੀਆਂ ਦੀ ਇੱਕ ਮੇਰੀ ਵੀ ਥੋੜੀ ਜੀ ਮੈਂ ਵੀ ਥੋੜਾ ਜਿਹਾ ਏਦਾਂ ਦਾ ਹੀ ਸੀ ਪਰ ਹੁਣ ਬਹੁਤ ਚੇਂਜ ਹੋ ਗਿਆ ਇਸ ਮੁਲਕ ਚ ਆ ਕੇ ਪਿਛਲੇ 10-12 ਸਾਲਾਂ ਤੋਂ ਆਪਾਂ ਨਾ ਜਦੋਂ ਸਿਰ ਤੇ ਪੈਂਦੀ ਉਦੋਂ ਹੀ ਆਪਾਂ ਚੀਜ਼ ਦਾ ਹੱਲ ਲੱਭਣ ਲੱਗਦੇ ਆ ਜਿਹੜੀ ਸਿਟੀਜ਼ਨਸ਼ਿਪ ਦੀਆਂ ਪ੍ਰਪੋਜ਼ਲ ਚੇਂਜਾਂ ਨੇ ਮੈਂ ਅੱਜ ਦੱਸ ਰਿਹਾ ਹੁਣ ਤਾਂ ਲੋਕਾਂ ਨੂੰ ਲੱਗਦਾ ਵੀ ਅਸੀਂ ਪੱਕੇ ਹੋ ਜਾਈਏ ਪੇਰੈਂਟਸ ਨੂੰ ਬੁਲਾ ਲਈਏ ਸਾਡੀ PR ਅਟਕੀ ਹੋਈ ਹੈ ਕੌੜੀ ਲੱਗੂਗੀ ਹੁਣ ਜਿਹੜੀ ਮੈਂ ਗੱਲ ਕਹਿਣ ਲੱਗਿਆ ਇਹ ਸਭ ਦੀ ਅਟਕੀਆਂ ਹੋਈਆਂ ਨੇ ਅਸੀਂ ਵੀ ਇੱਥੇ ਸੌਖੇ ਨੀ ਪੱਕੇ ਹੋਏ ਜਿਹੜੇ ਵੀ ਇੱਥੇ ਆਏ ਨੇ ਆਪਾਂ ਨੂੰ ਲੱਗਦਾ ਹੁੰਦਾ ਵੀ ਪਹਿਲਾਂ ਸੌਖੇ ਪੱਕੇ ਹੋ ਗਏ ਜਦੋਂ ਅਸੀਂ ਆਏ ਸੀ ਇੱਥੇ ਬਹੁਤ ਮੁਸ਼ਕਲਾਂ ਸੀ ਹੁਣ ਵੀ ਹੈਗੀਆਂ ਨੇ ਉਹ ਪੱਕੇ ਤੁਸੀਂ ਹੋ ਜਾਓਗੇ ਪਰ ਜਿਹੜਾ ਆਹ ਚੇਂਜਸ ਆ ਰਹੀਆਂ ਨੇ ਇਹਦੇ ਲਈ ਆਵਾਜ਼ ਉਠਾ ਲਓ ਜਿਹੜੇ ਟੋਨੀ ਬਰਕ ਉਹਨਾਂ ਨੇ ਪਟੀਸ਼ਨ ਸ਼ੁਰੂ ਕੀਤੀ ਆ ਉਹ ਤੇ ਸਾਈਨ ਕਰੋ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਹੀ ਪ੍ਰੋਗਰਾਮ ਦਿੰਦੇ ਹੋਵਾਂਗੇ ਮੈਂ ਤੇ ਬਾਈ ਜੀ ਇੱਥੇ ਹੀ ਤੁਸੀਂ ਕਹਿੰਦੇ ਹੋਵੋਗੇ ਇਹਦਾ ਹੱਲ ਲੱਭ ਲਓ ਉਦੋਂ ਹੱਲ ਨਹੀਂ ਹੋਣਾ ਜੇ ਥਰੂ ਹੋ ਗਿਆ ਆਪਾਂ ਨੂੰ ਆਵਾਜ਼ ਉਠਾਉਣੀ ਬਣਦੀ ਆ ਸਾਰੀਆਂ ਕਮਿਊਨਿਟੀਆਂ ਦੇ ਨਾਲ ਰਲ ਕੇ ਵੀ ਆਪਾਂ ਸਰਕਾਰ ਦੇ ਫੈਸਲੇ ਦੀ ਕਰੜੇ ਸ਼ਬਦਾਂ ਚ ਨਿੰਦਿਆ ਕਰੀਏ ਕਮੈਂਟ ਕਰੀਏ ਲਿਬਰਲ ਦੇ ਪੇਜ ਦੇ ਉੱਪਰ ਪੀਟਰ ਡਟਨ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਇਹ ਬਿਲਕੁਲ ਹੀ ਅਨ ਆਸਟ੍ਰੇਲੀਅਨ ਵੇ ਆ ਇਨਹਿਊਮਨ ਵੇ ਆ ਇਨਜਸਟਿਸ ਆ ਪਰਮਾਨੈਂਟ ਰੈਜੀਡੈਂਟ ਬੰਦਿਆਂ ਲਈ ਜਿਹੜੇ ਇੱਥੇ ਟੈਕਸ ਦਿੰਦੇ ਨੇ ਤੇ ਡਾਟਾ ਇਹ ਵੀ ਦੱਸਦਾ ਜਿਹੜੇ ਮਾਈਗਰੈਂਟ ਕਮਿਊਨਿਟੀ ਦੇ ਬੰਦੇ ਇੱਥੇ PR ਹੁੰਦੇ ਆ ਉਹ ਸਭ ਘੱਟ ਤੋਂ ਘੱਟ ਫੈਸਿਲਿਟੀਆਂ ਲੈਂਦੇ ਆ ਗਵਰਨਮੈਂਟ ਤੋਂ ਪਰ ਅਸੀਂ ਕਿਉਂ ਇੰਗਲਿਸ਼ ਦਾ ਟੈਸਟ ਦਈਏ ਜੀ ਹਾਲਾਂਕਿ ਮੈਨੂੰ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ ਮੇਰੀ ਵਾਈਫ ਨੂੰ ਕੋਈ ਇੰਗਲਿਸ਼ ਦੀ ਪ੍ਰੋਬਲਮ ਨਹੀਂ ਹੈਗੀ ਪਰ ਮੇਰੇ ਭੈਣ ਭਾਈ ਭੂਆ ਫੁੱਫੜ ਕਿਸੇ ਨੂੰ ਮਿੱਤਰ ਦੋਸਤ ਨੂੰ ਤਾਂ ਪ੍ਰੋਬਲਮ ਹੋਊਗੀ ਨਾ ਕੱਲ ਨੂੰ ਵੋਟਾਂ ਜੇ ਸਾਡੇ ਕੋਲ ਵੋਟ ਹੀ ਨਹੀਂ ਹੈਗੀ ਅਸੀਂ ਆਪਦਾ ਰਿਪ੍ਰੈਜੈਂਟੇਟਿਵ ਕਿੱਥੋਂ ਖੜਾ ਕਰਦਾ ਹੈ ਠੀਕ ਹੈ ਹੁਣ ਆਪਾਂ ਆਉਂਦੇ ਹਾਂ ਜੀ ਪੇਰੈਂਟਸ ਕਰਕੇ ਇਹ ਆਪਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਆਵਾਜ਼ ਉਠਾਉਣੀ ਜ਼ਰੂਰ ਬਣਦੀ ਹੈ ਘਰੇ ਬੈਠੇ ਆਪਾਂ ਫੇਸਬੁੱਕ ਤੇ ਲੱਗੇ ਰਹਿੰਦੇ ਹਾਂ ਥੋੜੇ ਬਹੁਤੇ ਕਮੈਂਟ ਕਰੋ ਠੋਕ ਕੇ ਪੀਟਰ ਡਟਨ ਨੂੰ ਦੱਸੋ ਵੀ ਅਸੀਂ ਵੀ ਹੈਗੇ ਹਾਂ ਵੀ ਇਹ ਚੀਜ਼ ਹੋਣੀ ਨੀ ਚਾਹੀਦੀ ਠੀਕ ਹੈ ਨਾ ਬਾਕੀ ਲਿੰਕ ਆਪਾਂ ਪੋਸਟ ਕਰਾਂਗੇ ਜੀ ਹਰਮਨ ਰੈਡੀ ਦੇ ਪੇਜ ਤੇ ਟੋਨੀ ਬਰਕ ਹੋਣੀ ਜਿਹੜੇ ਸਪੋਕਸਮੈਨ ਉਹਨਾਂ ਨੇ ਪਟੀਸ਼ਨ ਸ਼ੁਰੂ ਕੀਤੀ ਹੋਈ ਹੈ ਉੱਥੇ ਸਾਈਨ ਕਰਨਾ ਜ਼ਰੂਰੀ ਬਣਦਾ ਜੀ ਆਪਣਾ
ਹਾਂਜੀ ਜੀ 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 ਬਿਲਕੁਲ ਕਰਾਂਗੇ ਮੈਂ ਕੱਲ ਪਰਸੋਂ ਉਹਨਾਂ ਦੀ ਵੀਡੀਓ ਵੀ ਸ਼ੇਅਰ ਕੀਤੀ ਸੀਗੀ ਟੋਨੀ ਬਰਕ ਹੋਰਾਂ ਦੀ ਤੇ ਕਾਫੀ ਲੋਕਾਂ ਨੇ ਉਹ ਤਕਰੀਬਨ 1.25 ਲੱਖ ਦੇ ਉੱਤੇ ਉਹਨੂੰ ਵਿਊ ਹੋਇਆ ਜੀ ਤੇ ਉਹਦੇ ਚ ਕਾਫੀ ਲੋਕਾਂ ਨੇ ਉਹਨੂੰ ਸੁਣੀ ਆ ਸਾਰੀ ਗੱਲਬਾਤ ਨੂੰ ਬੜੀ ਬੇਬਾਕੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਸੋ ਚਲੋ ਜੀ ਹੁਣ ਆਪਾਂ ਆਈਏ ਜੀ 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 ਸੋ ਤੁਸੀਂ ਪੇਰੈਂਟਸ ਵੀਜ਼ੇ ਵਾਲੇ ਜਾਣਕਾਰੀ ਦੇ ਰਹੇ ਸੀ ਹੁਣ
ਹਾਂਜੀ ਹੁਣ ਪੇਰੈਂਟ ਵੀਜ਼ੇ ਦਾ ਤਾਂ ਇਹ ਹੈ ਜੀ ਐਟ ਪ੍ਰੈਜ਼ੈਂਟ ਤਾਂ ਇੱਕੋ ਹੀ ਆਪਸ਼ਨ ਹੈ ਜੀ ਆਪਣੇ ਕੋਲੇ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਪਾ ਦਿਓ ਉਹਨੂੰ ਪਾਉਣ ਦੇ ਲਈ ਪੈਸੇ ਲੱਗਦੇ ਆ $47,000 ਇੱਕ ਆ ਜੀ $10,000 ਬੌਂਡ ਆ ਇੱਕ ਬੰਦੇ ਦਾ ਦੂਸਰੇ ਬੰਦੇ ਲਈ $47,000 ਇੱਕ ਆ ਤੇ $4,000 ਬੌਂਡ ਆ ਜੀ ਪਰ ਉਹਦੇ ਲਈ ਇੱਕ ਕੀ ਰਿਕੁਆਇਰਮੈਂਟ ਆ ਵੀ ਜਿਹੜੇ ਪੇਰੈਂਟਸ ਨੇ ਵੀਜ਼ਾ ਪਾਉਣਾ ਉਹਨਾਂ ਦੇ 50% ਬੱਚੇ ਆਸਟ੍ਰੇਲੀਆ ਚ ਪੱਕੇ PR ਜਾਂ ਸਿਟੀਜ਼ਨ ਚਾਹੀਦੇ ਆ ਅਦਰਵਾਈਜ਼ ਇਹ ਆਪਸ਼ਨ ਜਿਹੜੀ ਬੈਲੈਂਸ ਆਫ ਫੈਮਿਲੀ ਟੈਸਟ ਆ ਜੇ ਕਿਸੇ ਕੋਲ ਪਹਿਲਾਂ ਤਾਂ ਪੈਸੇ ਨਹੀਂ ਜੀ ਹੁੰਦੇ $1,00,000 $1,10,000 ਕਾਫੀ ਹੋ ਜਾਂਦਾ ਤੇ $5,000 ਪਹਿਲਾਂ ਫੀਸ ਦੇਣੀ ਹੈ ਤੁਸੀਂ ਹਨਾ, $1,10,000 ਦੇ ਕਰੀਬ ਪੈਸੇ ਚਾਹੀਦੇ ਆ ਜਿਹੜੇ ਆਪਾਂ ਇਕੱਠੇ ਕਰਕੇ ਦੇਣੇ ਹੁੰਦੇ ਆ। ਆਪਾਂ ਨਵੇਂ ਮੁਲਕ ਚ ਆਏ ਆ, $1,10,000 ਤਾਂ ਘਰ ਦੀ ਡਾਊਨ ਪੇਮੈਂਟ ਹੁੰਦੀ ਆ, ਉਹੀ ਮਸਾਂ ਇਕੱਠੀ ਹੁੰਦੀ ਹੈ ਜਿੱਥੇ ਘਰ ਲੈਣ, ਉਹ ਦੇ ਨੀ ਹੁੰਦਾ। ਜੇ ਕਿਤੇ ਦਿੱਤਾ ਵੀ ਜਾਊ ਕੋਈ ਵੀਰ ਭਾਈ ਦੀ ਗੁੰਜਾਇਸ਼ ਵੀ ਹੋਊਗੀ ਜਾਂ ਕਹੂਗਾ ਆਪਾਂ ਹਿੱਟ ਤਾਂ ਕਰਕੇ ਦੇ ਦਿੰਦੇ ਆ, ਤੁਹਾਨੂੰ ਬੈਲੈਂਸ ਆਫ ਫੈਮਿਲੀ ਟੈਸਟ ਕਲੀਅਰ ਕਰਨਾ ਪੈਂਦਾ ਜੀ। 50% ਤੋਂ ਬੱਚੇ ਉੱਪਰ ਤੁਹਾਡੇ ਆਸਟ੍ਰੇਲੀਆ ਚ ਪੱਕੇ ਚਾਹੀਦੇ। ਮਤਲਬ ਜੇ ਫੋਰ ਐਗਜ਼ਾਮਪਲ ਮੈਂ ਚਾਹਾਂ ਵੀ ਮੈਂ ਆਪਣੇ ਮਦਰ ਨੂੰ ਬੁਲਾਉਣਾ, ਮੈਂ ਬੁਲਾ ਨੀ ਸਕਦਾ ਜੀ ਪੈਸੇ ਦੇ ਕੇ ਵੀ, ਤਾਂ ਫਿਰ ਮੇਰੇ ਕੋਲ ਆਪਸ਼ਨ ਕੀ ਬਚ ਜਾਂਦੀ ਹੈ ਵੀ ਮੈਂ ਵਿਜ਼ਟਰ ਬੁਲਾਊਂਗਾ। ਜਿਹੜਾ ਵਿਜ਼ਟਰ ਵੀਜ਼ਾ ਉਹਦੇ ਵਿੱਚ ਐਟ ਪ੍ਰੈਜੈਂਟ ਜਿਹੜਾ ਕਰੰਟ ਵਿਜ਼ਟਰ ਵੀਜ਼ਾ ਉਹਦੇ ਵਿੱਚ ਮੈਕਸੀਮਮ ਜਿਹੜੀ ਕੰਟੀਨਿਊ ਸਟੇ ਆ ਉਹ 12 ਮਹੀਨੇ ਆ। 12 ਮਹੀਨੇ ਤੋਂ ਬਾਅਦ 6 ਮਹੀਨੇ ਲਈ ਕੰਟਰੀ ਆਊਟ ਕਰਨਾ ਪੈਂਦਾ, 6 ਮਹੀਨੇ ਬਾਹਰ ਹੀ ਰਹਿਣਾ ਪੈਂਦਾ। ਇਸੇ ਕਰਕੇ ਉਹ ਪਟੀਸ਼ਨ ਸ਼ੁਰੂ ਕੀਤੀ ਸੀ ਅਰਵਿੰਦ ਦੁੱਗਲ ਹੋਣਾ ਨੇ, ਉਹ ਮੇਰੇ ਬਹੁਤ ਅਜੀਜ਼ ਮਿੱਤਰ ਨੇ ਤੇ ਪਿਛਲੇ 3 ਸਾਲਾਂ ਤੋਂ ਅਸੀਂ ਉਹਦੇ ਤੇ ਲੱਗੇ ਹੋਏ ਆ। ਉਹ ਪਟੀਸ਼ਨ ਇਸੇ ਲਈ ਸ਼ੁਰੂ ਕੀਤੀ ਸੀ, ਉਹ ਵੀ ਇਸੇ ਕੈਟੇਗਰੀ ਦੇ ਵਿੱਚ ਨੇ ਮੇਰੇ ਵਾਂਗੂ, ਉਹ ਵੀ ਆਪਣੀ ਮਦਰ ਨਹੀਂ ਬੁਲਾ ਸਕਦੇ ਪੈਸੇ ਖਰਚ ਕੇ ਵੀ। ਉਹ ਕਹਿੰਦੇ ਚਲੋ ਜੇ ਤੁਸੀਂ ਪੱਕੇ ਤੌਰ ਤੇ ਨੀ ਕਹਿਣਾ ਹੈਗਾ, ਇਹਨਾਂ ਦੀ ਸਟੇ ਵਧਾ ਦਿਓ। ਅਸੀਂ ਉਹਨਾਂ ਤੋਂ 3 ਸਾਲ ਦੀ ਲਗਾਤਾਰ ਸਟੇ ਮੰਗੀ ਸੀ, ਉਦੋਂ ਬਾਅਦ 4 ਵੀਕ ਦਾ ਕੰਟਰੀ ਆਊਟ ਪੀਰੀਅਡ ਤੇ ਦੁਬਾਰਾ ਵੀਜ਼ਾ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਉਦੋਂ ਬਾਅਦ ਗਵਰਨਮੈਂਟ ਕਹਿੰਦੀ ਜੀ ਸਾਨੂੰ ਸਾਡੇ ਤੇ ਭਾਰ ਪੈਂਦਾ ਮੈਡੀਕਲ ਫੈਸਿਲਿਟੀਆਂ ਦੇ, ਬਿਮਾਰ ਹੋ ਜਾਂਦੇ, ਇੱਕ ਵਾਰੀ ਇਲਾਜ ਕਰਨਾ ਪੈਂਦਾ, ਕਿਹਾ ਜੀ ਮੈਡੀਕਲ ਫੈਸਿਲਿਟੀਆਂ ਲਈ ਆਸਟ੍ਰੇਲੀਅਨ ਹੈਲਥ ਇੰਸ਼ੋਰੈਂਸ ਕੰਪਲਸਰੀ ਕਰ ਦੋ, ਅਸੀਂ ਪੈਸੇ ਦੇ ਦਾਂਗੇ, $100-$150 ਮਹੀਨੇ ਤੋਂ ਦੇਣ ਤਿਆਰ ਆਪਦੇ ਪੇਰੈਂਟਸ ਲਈ ਹੈਲਥ ਇੰਸ਼ੋਰੈਂਸ ਕਹਿਤੀ। ਉਸ ਤੋਂ ਬਾਅਦ ਲੇਬਰ ਨੇ ਤਾਂ ਜੀ ਫੈਡਰਲ ਇਲੈਕਸ਼ਨ ਤੋਂ ਪਹਿਲਾਂ ਅਨਾਊਂਸ ਕਰਤਾ ਸੀ, ਜਿੱਦਣ ਲੇਬਰ ਨੇ ਅਨਾਊਂਸ ਕੀਤਾ ਸ਼ਾਮ ਨੂੰ ਹੀ ਲਿਬਰਲ ਨੇ ਅਨਾਊਂਸ ਕਰਤਾ ਸੀ ਵੀ ਅਸੀਂ ਵੀ ਕਰਾਂਗੇ। ਉਹਨਾਂ ਨੇ ਕਿਹਾ ਸੀ ਵੀ 5 ਸਾਲ ਦੀ ਲਗਾਤਾਰ ਸਟੇ ਹੋਊਗੀ, ਬੌਂਡ ਹੋਊਗਾ $5,000 to $10,000, ਠੀਕ ਆ, ਤੇ ਹੈਲਥ ਇੰਸ਼ੋਰੈਂਸ ਆਸਟ੍ਰੇਲੀਅਨ ਹੋਊਗੀ, ਉਦੋਂ ਬਾਅਦ 4 ਵੀਕ ਕੰਟਰੀ ਆਊਟ ਕਰੋ ਤੁਸੀਂ ਦੁਬਾਰਾ ਵੀਜ਼ਾ ਅਪਲਾਈ ਕਰ ਸਕਦੇ। ਆਹ ਡੈਕਲਰੇਸ਼ਨ ਸੀਗੀ ਆਹ ਪੀਟਰ ਡਟਨ ਦੀ ਇਲੈਕਸ਼ਨ ਤੋਂ ਪਹਿਲਾਂ। ਤੇ ਹੁਣ ਜਿਹੜੀ ਪ੍ਰਪੋਜ਼ਡ ਚੇਂਜਸ ਨੇ ਉਹ ਜਿਹੜੀਆਂ ਆਈਆਂ ਨੇ ਉਹ ਥੋੜੀਆਂ ਜਿਹੀਆਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਉਹ ਕੀ ਨੇ। ਉਹ ਕਹਿੰਦੇ ਜਿਹੜਾ ਟੈਂਪਰੇਰੀ ਵੀਜ਼ਾ ਇਹਦੇ ਲਈ ਸਪੌਂਸਰਡ ਵੀਜ਼ਾ ਲੱਗੂਗਾ, ਅਸੀਂ ਇੰਟਰੋਡਿਊਸ ਕਰਨਾ ਜੇ ਬਿੱਲ ਪਾਸ ਹੋ ਜਾਂਦਾ, ਠੀਕ ਹੈ। ਇਹਨਾਂ ਨਟਸ਼ੈਲ ਇਹਦੇ ਵਿੱਚ ਇਹਨੂੰ ਸਪੌਂਸਰ ਕਰਨ ਦੇ ਲਈ ਜੇ ਤੁਸੀਂ ਮੰਨ ਲਓ ਖਾਤੂਨ ਵਾਈਫ ਹੋ, ਇੱਕ ਟਾਈਮ ਤੇ 1 ਸੈਟ ਆਫ ਪੇਰੈਂਟਸ ਨੂੰ ਹੀ ਸਪੌਂਸਰ ਕਰ ਸਕਦੇ ਹੋ, ਜਿਹੜਾ ਕਿ ਇੱਦਾਂ ਦਾ ਉਹਨਾਂ ਨੇ ਕੁਛ ਨੀ ਲਿਖਿਆ।
ਜੀ ਜੀ ਜੀ,
ਮਤਲਬ ਜੇ ਸੱਸ ਸਹੁਰੇ ਨੂੰ ਸਪੌਂਸਰ ਕਰਨਾ ਤੇ ਆਪਣੇ ਮੰਮੀ ਡੈਡੀ ਨੂੰ ਕਰਨਾ, ਇੱਕੋ ਟਾਈਮ ਤੇ ਇੱਕ ਨੂੰ ਹੀ ਕਰ ਸਕਦੇ ਆ, ਠੀਕ ਹੈ। ਦੂਜੀ ਗੱਲ, ਪਹਿਲਾਂ ਜਿਹੜਾ ਉਹਨਾਂ ਨੇ ਡੈਕਲੇਰੇਸ਼ਨ ਸੀ ਉਹਦੇ ਵਿੱਚ ਇਹ ਕਿਹਾ ਸੀਗਾ ਵੀ ਬੌਂਡ ਹੋਊਗਾ। ਹੁਣ ਉਹ ਕਹਿੰਦੇ ਵੀ ਜੇ ਤੁਸੀਂ 5 ਸਾਲ ਦਾ ਵੀਜ਼ਾ ਲੈਣਾ ਤਾਂ $10,000 ਦੀ ਫੀਸ ਹੋਊਗੀ, ਨੋਨ ਰਿਫੰਡੇਬਲ ਹੈ ਜਿਹੜੀ ਦੇਣੀ ਪੈਣੀ। ਜੇ ਤੁਸੀਂ 3 ਸਾਲ ਦਾ ਵੀਜ਼ਾ ਲੈਣਾ ਤਾਂ $5,000 ਉਹਦੀ ਫੀਸ ਹੋਊਗੀ, ਠੀਕ ਹੈ ਜੀ। ਹੁਣ ਇਹ ਫੀਸਾਂ ਦੀ ਗੱਲਾਂ ਕਰਨ ਲੱਗ ਗਏ, ਮਤਲਬ ਉਸ ਤੋਂ ਬਾਅਦ ਇੱਕ ਕੰਡੀਸ਼ਨ ਲਾਤੀ ਵੀ ਜਿਹੜਾ ਵੀਜ਼ਾ ਇਹ 2 ਵਾਰੀ ਲੱਗ ਸਕਦਾ। ਮੰਨ ਲਓ ਕਿ ਤੁਸੀਂ 1 ਵਾਰੀ 3 ਸਾਲ ਦਾ ਵੀਜ਼ਾ ਲਿਆ, ਦੁਬਾਰਾ ਫੇਰ $5,000 ਦੇ ਕੇ 3 ਸਾਲ ਦਾ ਫੇਰ ਲੈ ਲਿਆ, $10,000 ਚ 6 ਸਾਲ ਚ ਵੀਜ਼ਾ ਮੁੱਕ ਗਿਆ, ਦੁਬਾਰਾ ਵਧਾ ਨੀ ਸਕਦੇ। ਇੰਗਲਿਸ਼ ਰਿਕੁਆਇਰਮੈਂਟ ਇਹਦੇ ਵਿੱਚ ਕੋਈ ਨੀ ਹੈਗੀ। ਨਾਲ ਉਹਨੇ ਇਹ ਰੱਖਤਾ ਵੀ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਇਨਕਮ ਥ੍ਰੈਸ਼ਹੋਲਡ ਰੱਖਿਆ ਜਾਊਗਾ, ਉਹ ਫੈਮਿਲੀ ਸੈੱਟ ਆ ਜਿਹੜੇ ਹਸਬੈਂਡ ਵਾਈਫ ਨੇ ਜਿਨ੍ਹਾਂ ਨੇ ਪੇਰੈਂਟਸ ਨੂੰ ਸਪੌਂਸਰ ਕਰਨਾ ਹੈ ਵੀਜ਼ੇ ਲਈ, ਉਹਨਾਂ ਦੀ ਜਿਹੜੀ ਇਨਕਮ ਹੈ ਇੱਕ ਥ੍ਰੈਸ਼ਹੋਲਡ ਤੋਂ ਉੱਪਰ ਹੋਣੀ ਚਾਹੀਦੀ। ਉਹ ਥ੍ਰੈਸ਼ਹੋਲਡ ਕਲੀਅਰ ਨੀ ਕੀਤਾ ਜੀ ਕੀ ਆ ਹਜੇ ਤੱਕ, ਠੀਕ ਹੈ। ਤੇ ਏਦਾਂ ਦੀਆਂ ਗੱਲਾਂ ਨੇ ਜੀ ਇਹ। ਪਰ ਜਿਹੜੀ ਹੁਣ ਸਪੌਂਸਰਸ਼ਿਪ ਐਲੀਜੀਬਿਲਟੀ ਆ ਉਹ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਉਹਨਾਂ ਲਈ ਨੀ ਹੈਗਾ, ਟੈਂਪਰੇਰੀ ਰੈਜੀਡੈਂਟ ਲਈ ਨੀ ਹੈਗਾ, ਉਹ ਨਹੀਂ ਸਪੌਂਸਰ ਕਰ ਸਕਦੇ। ਪੇਰੈਂਟਸ ਨੇ ਪਰਮਾਨੈਂਟ ਰੈਜੀਡੈਂਟ ਜਾਂ ਐਲੀਜੀਬਲ ਨਿਊਜ਼ੀਲੈਂਡ ਸਿਟੀਜ਼ਨ ਜਾਂ ਆਸਟ੍ਰੇਲੀਅਨ ਸਿਟੀਜ਼ਨ ਹੀ ਸਪੌਂਸਰ ਕਰ ਪਾਉਣਗੇ। ਪਰ ਜਿਹੜੇ ਵੀਜ਼ਾ ਜੀ, ਮੈਂ ਤਾਂ ਸਾਫ ਕਹਿੰਦਾ ਵੀ ਸਾਡੇ ਨਾਲ ਪ੍ਰੋਮਿਸ ਇਹ ਨਹੀਂ ਸੀ ਕੀਤਾ ਜਿਹੜਾ ਲਿਬਰਲ ਗਵਰਨਮੈਂਟ ਨੇ ਅਨਾਊਂਸ ਕੀਤਾ, ਕਿਉਂਕਿ ਮੈਂ ਬਹੁਤ ਨੇੜੇ ਜੁੜਿਆ ਰਿਹਾ, ਕੋਰ ਕਮੇਟੀ ਦੇ ਵਿੱਚ ਸੀ। ਇਹ ਬਿਲਕੁਲ ਹੀ ਧੋਖਾ, ਸਿੱਧਾ ਹੀ ਯੂਟਰਨ ਆ ਜੀ, ਮੋਦੀ ਵਾਲਾ ਹੀ ਕੰਮ ਆ, ਇੰਡੀਆ ਵਾਲੇ ਵਾਲਾ। ਤੇ ਹੁਣ ਤਾਂ ਲਿਖ ਕੇ ਵੀ ਆਉਣ ਲੱਗ ਗਿਆ ਵੀ ਮੋਦੀ ਤੇ ਟਰਨਬੁੱਲ ਨੇ ਜਿਹੜੇ ਭਾਈ ਭਾਈ ਨੇ, ਮੀਡੀਆ ਵੀ ਕਹਿਣ ਲੱਗਾ।
ਉਧਰ ਉਧਰ ਇਧਰ ਟਰਨਬੁੱਲ ਭਾਈ ਭਾਈ, ਉਧਰ ਟਰੰਪ ਨੇ ਵੀ ਕੱਲ ਬਿਆਨ ਦਿੱਤਾ ਜੀ, ਕਹਿੰਦਾ ਵੀ ਮੇਰਾ ਪਰਮ ਮਿੱਤਰ ਆ ਰਿਹਾ। ਸੋ ਪਰਮ ਮਿੱਤਰ ਦੇਖਦੇ ਹੁਣ ਕੀ ਬਣਦਾ ਅਮਰੀਕਾ ਦੇ ਵਿੱਚ ਵੀ। ਪਰ ਇਧਰ ਥੋੜੇ ਜੇ ਮੈਸੇਜ ਹੋਰ ਆਏ ਆ ਬਾਈ ਜੀ, ਆਪਾਂ ਉਹ ਵੀ ਲੈ ਲਈਏ ਤੇ ਫੇਰ ਆਪਾਂ ਗੱਲ ਨੂੰ ਬਾਇੰਡ ਅਪ ਕਰਾਂਗੇ। ਇੰਦਰ ਦੁਬਲੀ ਕੇਸ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਭਾਜੀ। ਜਿਨ੍ਹਾਂ ਨੂੰ $4,800 ਦਿੱਤਾ ਪੀ ਆਰ ਲਈ ਜਾਂ ਉਹ ਆਈਲੈਟਸ ਟੈਸਟ ਦੇ ਸਕਦੇ ਆ, ਤਾਂ ਉਹ ਪੈਸੇ ਕਿਉਂ ਭਰਦੇ ਆ?
ਜਿਹੜੇ ਜਿਹੜੇ ਕਹਿੰਦੇ ਆਈਲੈਟਸ ਦਾ ਟੈਸਟ ਦੇ ਰਹੇ ਉਹ ਪੈਸੇ ਕਿਉਂ ਭਰਦੇ? ਦੇਖੋ ਜੀ ਕਈ ਹਾਲਾਤ ਹੁੰਦੇ ਆ, ਇਹਨਾਂ ਚ ਬੰਦਾ ਭਰ ਦਿੰਦਾ ਵੀ ਚਲੋ ਏਦਾਂ ਨੀ ਤਾਂ ਏਦਾਂ ਹੀ ਸਹੀ। ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਜੁੜਿਆ, ਕਹਿੰਦੇ ਵੈਰੀ ਇਨਫੋਰਮੇਟਿਵ ਪ੍ਰੋਗਰਾਮ ਆਇਆ ਅਪਲਾਈਡ ਸਿਟੀਜ਼ਨ ਇਨ ਫਰਵਰੀ ਬਟ ਆਈ ਹੈਵ ਨਾਟ ਗਾਟ ਟੈਸਟ ਡੇਟ। ਚਲੋ ਕੋਈ ਨਾ ਜੀ, ਹੋਜੂ। ਥੈਂਕਸ ਦੋ, ਬਿਲਕੁਲ ਜੀ ਆਜੂ, ਆਪੇ ਸਬਰ ਰੱਖੋ, ਸਭ ਕੁਛ ਹੋ ਜਾਣਾ। ਧਣੀ ਸਾਹਿਬ ਜੁੜੇ ਆ, ਰੋਕੀ ਭਾਜੀ ਸਟੂਡੈਂਟ ਵੀਜ਼ਾ ਐਕਸਟੈਂਡ ਕਰਵਾਉਣ ਲਈ ਕੀ ਕਰਨਾ ਪੈਂਦਾ ਹੈ? RSMS ਪਾਉਣ ਲਈ ਕਿੰਨੇ ਬੈਂਡ ਚਾਹੀਦੇ ਨੇ ਭਾਜੀ? ਡਿਗਰੀ ਅਸੈਸਮੈਂਟ ਕਰਵਾਉਣ ਲਈ ਪ੍ਰੋਫੈਸ਼ਨਲ ਈਅਰ ਜ਼ਰੂਰੀ ਆ ਜਾਂ ਨਹੀਂ? ਇਹ ਤਿੰਨ ਸਵਾਲ ਪੁੱਛਿਓ, ਮੇਰੇ ਫਰੈਂਡ ਦਾ ਮੈਸੇਜ ਆਏ ਨੇ ਭਾਜੀ। ਸੋ ਦੱਸਿਓ ਜੀ ਇਹ ਤਿੰਨ ਸਵਾਲਾਂ ਦੇ ਜਵਾਬ। ਰੋਕੀ ਭਾਈ ਦੁਬਾਰੇ ਕਾਮ ਇਹ ਸਵਾਲ, ਨੰਬਰ ਇੱਕ ਦਾ ਸਟੂਡੈਂਟ ਵੀਜ਼ਾ ਐਕਸਟੈਂਡ,
ਸਟੂਡੈਂਟ ਵੀਜ਼ਾ ਡਿਪੈਂਡ ਕਰਦਾ ਜੀ ਹੁਣ ਕਿੱਥੇ ਪੜ੍ਹਨਾ, ਇਹ ਇਨਫੋਰਮੇਸ਼ਨ ਅੱਧੀ ਦਿੱਤੀ ਹੈ, ਉਹ ਕੇਸ ਟੂ ਕੇਸ ਡਿਫਰ ਕਰਦਾ। ਮੈਂ ਪਹਿਲਾਂ ਇਹ ਦੱਸ ਦਵਾਂ, ਜਿਹੜੇ ਵੀ ਇੱਥੇ ਮੈਂ ਆਨਸਰ ਦੇ ਰਿਹਾ ਇਹ ਕੋਈ ਇਮੀਗ੍ਰੇਸ਼ਨ ਐਡਵਾਈਸ ਨਹੀਂ ਹੈਗੀ, ਕਿਉਂਕਿ ਹਰ ਇੱਕ ਕੇਸ ਟੂ ਕੇਸ ਵੱਖਰਾ ਕੰਮ ਹੁੰਦਾ। ਇਹਨੂੰ ਕਿਤੇ ਐ ਨਾ ਸਮਝ ਲਓ ਵੀ ਰੋਕੀ ਭਾਜੀ ਨੇ ਤੇ ਮਿੰਟੂ ਭਾਈ ਨੇ ਗੱਲ ਕਹੀ ਸੀ ਵੀ ਐਂ ਹੋਊਗੀ, ਹਰ ਇੱਕ ਦਾ ਕੇਸ ਵੱਖਰਾ, ਹਰ ਇੱਕ ਦੀ ਸਿਚੁਏਸ਼ਨ ਵੱਖਰੀ ਆ, ਉਹਦੇ ਹਿਸਾਬ ਨਾਲ ਟੇਲਰਡ ਐਡਵਾਈਸ ਹੈ। ਜਿਹੜੀ ਇਮੀਗ੍ਰੇਸ਼ਨ ਆ, ਕਿਸੇ ਆਪਦੇ ਨੇੜੇ ਦੇ ਚੰਗੇ ਮਾਈਗ੍ਰੇਸ਼ਨ ਏਜੰਟ ਨੂੰ ਫੜੋ, ਉਹਦੇ ਤੋਂ ਐਡਵਾਈਸ ਲੈਣੀ ਚਾਹੀਦੀ ਆ ਜਿਹੜਾ ਕੈਪੇਬਲ ਆ, ਨਾਲ ਵਰਡ ਯੂਜ਼ ਕਰਦਾ ਕੈਪੇਬਲ ਆ। ਕੈਪੇਬਲ ਤੁਹਾਨੂੰ ਤਾਂ ਪਤਾ ਲੱਗੂਗਾ ਜਿਹੜਾ ਤੁਸੀਂ ਆਪਣੇ ਵੀਰ ਭਾਈ ਤੁਹਾਨੂੰ ਆਲੇ ਦੁਆਲੇ ਦੱਸਣਗੇ ਵੀ ਆਹ ਬੰਦਾ ਠੀਕ ਹੈ, ਇਹਦੇ ਕੋਲ ਚਲੇ ਜਾ, ਇੰਡਸਟਰੀ ਚ ਵੀ ਗੰਦ ਬਹੁਤ ਪਿਆ ਹੋਇਆ ਬਰਾਤ। ਦੂਜੀ ਗੱਲ ਸਟੂਡੈਂਟ ਵੀਜ਼ੇ ਦਿੱਤਾ,
ਬਿਲਕੁਲ,
ਜਿਹੜੀ ਇਹਨਾਂ ਨੇ ਕੁਸਚਨ ਪੁੱਛਿਆ ਉਹ ਕੇਸ ਟੂ ਕੇਸ ਡਿਫਰ ਕਰਦਾ। RSMS ਲਈ ਇਹਨਾਂ ਨੇ 60 ਚ ਰਿਕੁਆਇਰਮੈਂਟ ਆ ਜੀ ਆਈਲੈਟਸ ਦੀ, ਉਹ ਜ਼ਰੂਰੀ ਹੈ। ਤੀਜੀ ਉਹਨਾਂ ਨੇ ਪੁੱਛਿਆ ਪ੍ਰੋਫੈਸ਼ਨਲ ਈਅਰ ਰਿਕੁਆਇਰਡ ਆ, ਨਹੀਂ ਪ੍ਰੋਫੈਸ਼ਨਲ ਈਅਰ ਹਰ ਇੱਕ ਅਸੈਸਮੈਂਟ ਲਈ ਰਿਕੁਆਇਰਡ ਨਹੀਂ ਹੈਗਾ ਜੀ। ਪ੍ਰੋਫੈਸ਼ਨਲ ਈਅਰ ਕਰਨ ਨਾਲ ਤੁਹਾਨੂੰ 5 ਪੁਆਇੰਟ ਮਿਲ ਜਾਂਦੇ ਨੇ, ਆਸਟ੍ਰੇਲੀਆ ਦੀ PR ਪਾਉਣ ਲਈ 60 ਪੁਆਇੰਟ ਜਿਹੜੇ ਚਾਹੀਦੇ ਹੁੰਦੇ ਵਿੱਚ 5 ਪੁਆਇੰਟ ਤੁਹਾਨੂੰ ਐਡ ਹੋ ਜਾਂਦੇ ਆ। ਜਾਂ ਕਈ ਕੇਸਿਸ ਦੇ ਵਿੱਚ ਇਹ ਹੁੰਦਾ ਵੀ ਇੰਗਲਿਸ਼ ਲੈਵਲ ਰਿਕੁਆਇਰਮੈਂਟ ਆ ਜਿਹੜੀ ਉਹ ਚੋਂ ਐਗਜ਼ੈਂਪਸ਼ਨ ਮਿਲ ਜਾਂਦੀ ਹੈ, ਜਿੱਥੇ 7 ਹੀ ਚਾਹੀਦੇ ਉੱਥੇ 6 ਸੀ ਨਾਲ ਕੰਮ ਚੱਲ ਜਾਂਦਾ। ਪ੍ਰੋਫੈਸ਼ਨਲ ਈਅਰ ਇਸ ਲਈ ਕੀਤਾ ਜਾਂਦਾ, ਇਹ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿਸੇ ਵੀ ਸਟੱਡੀ ਅਸੈਸਮੈਂਟ ਦੀ। ਹੋ ਗਏ ਜੀ ਪੂਰੇ ਕੁਐਸਚਨ ਤੁਹਾਨੂੰ ਮੇਰਾ?
ਜੀ 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 ਬਿਲਕੁਲ ਹੋ ਗਿਆ ਜੀ ਬਿਲਕੁਲ। ਤੇ ਰਾਜਮਿੰਦਰ ਸਿੰਘ ਫੇਰ ਜੁੜਿਆ ਸਾਡੇ ਨਾਲ, ਕਹਿੰਦੇ ਵੀਰ ਜੀ ਪਟੀਸ਼ਨ ਦਾ ਲਿੰਕ ਸੈਂਡ ਕਰ ਦਿਓ ਜੀ। ਧੰਨਵਾਦ ਰੋਮੀ ਰੋਕੀ ਵੀਰ ਬਹੁਤ ਬਹੁਤ। ਸੋ ਬਿਲਕੁਲ ਜੀ, ਪਟੀਸ਼ਨ ਦਾ ਅਸੀਂ ਛੇਤੀ ਹੀ ਪਾਉਣ ਜਾ ਰਹੇ ਹਾਂ ਲਿੰਕ ਰੇਡੀਓ ਦੇ ਪੇਜ ਤੇ। ਸਰਬਜੀਤ ਹੋਰਾਂ ਨੂੰ ਮੈਂ ਬੇਨਤੀ ਕਰਦਾ ਨਾਲ ਦੀ ਨਾਲ ਸ਼ੇਅਰ ਕਰ ਦੇਣਗੇ ਜਿਹੜੀ ਪਟੀਸ਼ਨ ਦੀ ਗੱਲਬਾਤ ਅਸੀਂ ਕਰ ਰਹੇ ਹਾਂ। ਤੇ ਗੁਰਪ੍ਰੀਤ ਸਿੰਘ ਪਰਤ ਤੋਂ ਫੇਰ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਜੀ ਭਾਜੀ ਪਰਮਾਨੈਂਟ ਰੈਜੀਡੈਂਸ ਦਾ ਪਟੀਸ਼ਨ ਸਾਈਨ ਕਰਾ ਸਕਦੇ ਵਾ, ਓਨਲੀ ਸਿਟੀਜ਼ਨ ਹੀ ਕਰ ਸਕਦੇ? ਕਹਿੰਦੇ ਪਹਿਲਾਂ ਤਾਂ ਪਟੀਸ਼ਨ ਦੱਸਿਓ ਵੀ ਕੌਣ ਕਰ ਸਕਦਾ। ਮੈਨੂੰ ਨੀ ਲੱਗਦਾ ਵੀ ਰੋਕੀ ਸਿਟੀਜ਼ਨ ਹੀ ਕਰ ਸਕਦੇ, ਕੋਈ ਵੀ। ਜੀ ਜੀ
ਕੋਈ ਵੀ ਕਰ ਸਕਦਾ ਜੀ, ਉਹਨਾਂ ਲਿੰਕ ਪੋਸਟ ਕਰ ਦੇਣਗੇ ਜੀ, ਕੋਈ ਵੀ ਕਰ ਸਕਦਾ। ਸਿਰਫ ਤੁਸੀਂ ਪੋਸਟ ਕੋਡ ਦੱਸਣਾ ਆਸਟ੍ਰੇਲੀਆ ਦਾ, ਇੱਕ ਈਮੇਲ ਆਈਡੀ ਨੇਮ ਬਸ
ਜੀ। ਓਕੇ ਓਕੇ, ਵੀ ਤੁਸੀਂ ਕਿਹੜੇ ਪੋਸਟ ਕੋਡ ਚ ਰਹਿ ਰਹੇ ਹੋ ਤੇ ਕੀ ਤੁਹਾਡਾ ਨਾਂ, ਇਹੀ ਦੱਸਣਾ। ਤੇ ਕਰਮ ਜੀ ਕਿਰਤ ਮਨਜੀਤ ਹੋਰਾਂ ਨੇ ਕਿਹਾ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ, ਤੇ ਧੰਨਵਾਦ ਕੀਤਾ ਗੁਰਪ੍ਰੀਤ ਸਿੰਘ ਪਰਥ ਹੋਰਾਂ ਨੇ ਇਸ ਲਈ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਮੁੱਦੇ ਲਪੇਟਣ ਦੀ, ਖਾਸ ਕਰਕੇ ਇਮੀਗ੍ਰੇਸ਼ਨ ਨਾਲ ਸੰਬੰਧਤ ਜਾਂ ਵੀਜ਼ੇ ਨਾਲ ਸੰਬੰਧਤ ਜਾਂ ਸਿਟੀਜ਼ਨਸ਼ਿਪ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕਿੰਤੂ ਪਰੰਤੂ ਆ ਰਹੇ ਸੀ, ਤੇ ਉਹਨਾਂ ਦੀਆਂ ਮੈਨੂੰ ਲੱਗਦਾ ਬਾਈ ਨੇ ਬਹੁਤ ਕਲੀਅਰ ਕੱਟ ਤੇ ਬੜੀ ਸਰਲ ਭਾਸ਼ਾ ਦੇ ਵਿੱਚ ਤੁਹਾਨੂੰ ਜਵਾਬ ਦਿੱਤੇ ਆ। ਪਰ ਫੇਰ ਵੀ ਜੇ ਕਿਸੇ ਵੀ ਬੰਦੇ ਨੂੰ ਕੋਈ ਵੀ ਕਿਸੇ ਕਿਸਮ ਦੀ ਇਸ ਮਾਮਲੇ 'ਚ ਹੈਲਪ ਚਾਹੀਦੀ ਹੋਈ ਤਾਂ ਜ਼ਰੂਰ ਤੁਸੀਂ ਰੋਕੀ ਬਾਈ ਨੂੰ ਉਹਨਾਂ ਦੇ ਫੇਸਬੁੱਕ ਦੇ ਪੇਜ ਦੇ ਉੱਤੇ ਜਾ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ, ਸੌਖਾ ਰਹੂਗਾ। ਨਹੀਂ ਤਾਂ ਤੁਹਾਨੂੰ ਈਮੇਲ ਐਡਰੈਸ ਇਹਨਾਂ ਦਾ ਜ਼ਰੂਰ ਅਸੀਂ ਤੁਹਾਨੂੰ ਫਾਰਵਰਡ ਕਰ ਦਿਆਂਗੇ ਤਾਂ ਕਿ ਤੁਸੀਂ ਉਸ ਈਮੇਲ ਦੇ ਉੱਤੇ ਜਾ ਕੇ ਇਹਨਾਂ ਨੂੰ ਆਪਣੀਆਂ ਜਿਹੜੀ ਕਿਸੇ ਵੀ ਕਿਸਮ ਦੀ ਹੈਲਪ ਆ ਜਿਹੜੀ ਉਹ ਲੈ ਸਕਦੇ ਹੋ। ਸੋ ਰੋਕੀ ਬਾਈ ਜੀ, ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੁਝ ਖਾਸ ਐਡ ਆਨ ਕਰਨਾ ਚਾਹੋ?
ਇਸ ਵਾਰੀ ਤਾਂ ਮੈਂ ਦੁਬਾਰਾ ਇਹੀ ਕਹਿਣਾ ਚਾਹੂੰਗਾ ਜੀ, ਵੀ ਆਪਾਂ ਜਿਹੜੀ ਸਿਟੀਜ਼ਨਸ਼ਿਪ ਦੀਆਂ ਪ੍ਰਪੋਜ਼ ਚੇਂਜਸ ਨੇ ਉਹਨਾਂ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ, ਤੇ ਨਾਲ ਦੀ ਨਾਲ ਜਿਹੜਾ ਅਸੀਂ ਪੇਰੈਂਟ ਵੀਜ਼ੇ ਦਾ ਕੈਂਪੇਨ ਚਲਾਇਆ ਹੋਇਆ ਉਹਦੇ ਵਿੱਚ ਵੀ ਤੁਸੀਂ ਆਪਣਾ ਆਪਣਾ ਘਰੇ ਬੈਠੇ ਰੋਲ ਪਾਓ। ਹਰ ਇੱਕ ਦੇ ਹੱਥ 'ਚ ਫੋਨ ਆ ਜੀ, ਸੋਸ਼ਲ ਮੀਡੀਆ ਸਭ ਦਾ ਚੱਲਦਾ, ਪੀਟੀ ਡੱਟਨ ਉਹਨਾਂ ਦੇ ਪੇਜ ਤੇ ਜਾਓ, ਆਪਣੇ ਆਪਣੇ ਲੋਕਲ MP ਦੇ ਪੇਜ ਤੇ ਜਾਓ ਜਾਂ ਈਮੇਲ ਕਰੋ, ਜੇ ਈਮੇਲ ਨਹੀਂ ਕਰ ਸਕਦੇ ਉਹਨਾਂ ਨੂੰ ਫੋਨ ਕਰੋ, ਉਹਨਾਂ ਨੂੰ ਦੱਸੋ ਵੀ ਆਹ ਚੀਜ਼ਾਂ ਨੇ ਜਿਹੜੀਆਂ ਇਹ ਅਸੀਂ ਇਹਨਾਂ ਨਾਲ ਸਹਿਮਤ ਨਹੀਂ ਹੈਗੇ। ਆਪਾਂ ਆਸਟ੍ਰੇਲੀਆ ਵਰਗੇ ਮੁਲਕ 'ਚ ਰਹਿੰਦੇ ਹਾਂ, ਇੱਥੇ ਆਪਣੀ ਆਵਾਜ਼ ਉਠਾਈ ਜਾ ਸਕਦੀ ਹੈ ਸੌਖੇ ਤਰੀਕੇ ਨਾਲ, ਠੀਕ ਹੈ। ਇੰਡੀਆ ਵਾਲਾ ਕੰਮ ਨਹੀਂ ਹੈਗਾ ਵੀ ਪੋਲੀਟੀਸ਼ੀਅਨ ਸੁਣਦੇ ਨਹੀਂ ਜਾਂ ਪੋਲੀਟੀਸ਼ੀਅਨ ਨੂੰ ਅਪਰੋਚ ਕਰਨਾ ਔਖਾ, ਇੱਥੇ ਬਹੁਤ ਈਜ਼ੀ ਵੇ ਆ। ਤੁਸੀਂ ਗੂਗਲ ਤੇ ਬਸ ਸਰਚ ਮਾਰਨੀ ਆ ਵੀ ਅਸੀਂ ਆਹ ਏਰੀਆ 'ਚ ਰਹਿੰਦੇ ਹਾਂ, ਸਾਡਾ MP ਕੌਣ ਆ, ਓਹਦਾ ਸਾਰੇ ਅਡਰੈਸ ਆ ਜਾਣੇ ਆ, ਓਹਨੂ ਜੇਰੇ ਜੇਰੇ ਤੁਹਾਡੇ ਸੁਝਾਅ ਨੇ ਈਮੇਲ ਕਰੋ ਬੈਟਰ ਆ, ਨਹੀਂ ਫੋਨ ਕਰ ਸਕਦੇ ਫੋਨ ਕਰੋ, ਨਹੀਂ ਓਹਦੇ ਫੇਸਬੁੱਕ ਪੇਜ ਤੇ ਜਾਓ, ਓਥੇ ਕਮੈਂਟ ਕਰੋ ਵੀ ਆਹ ਚੀਜ਼ਾਂ ਨੇ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਪਟੀਸ਼ਨ ਦਾ ਲਿੰਕ ਮੈਂ ਸਰਜੀਤ ਸਿੰਘ ਉਹਨਾਂ ਨੂੰ ਭੇਜਤਾ ਜੀ, ਉਹ ਪੋਸਟ ਕਰ ਦੇਣਗੇ। ਬਸ ਮੈਂ ਇਹੀ ਕਹੂੰਗਾ ਵੀ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਜੀਤ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਮੈਨੂੰ ਇਹ ਲਾਇਕ ਸਮਝਿਆ, ਤੇ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਜੀ ਫੇਰ।
ਬਹੁਤ ਬਹੁਤ ਮਿਹਰਬਾਨੀ ਰੋਕੀ ਬਾਈ, ਤੇ ਮੈਂ ਤੁਹਾਡਾ ਈਮੇਲ ਐਡਰੈਸ ਲੋਕਾਂ ਨੂੰ ਦੇਊਂਗਾ ਤੇ ਉਹ ਜ਼ਰੂਰ ਤੁਹਾਨੂੰ ਉਹਨਾਂ ਦੇ ਜਵਾਬ ਦੇਣੇ ਪੈਣੇ ਆ ਤੁਹਾਡਾ, ਕਿਉਂਕਿ ਸਾਡੇ ਸਰੋਤੇ ਆ ਜਿਹੜੇ ਉਹ ਜ਼ਿਆਦਾ ਪਰਿਵਾਰਕ ਫੀਲਿੰਗ ਲੈ ਕੇ ਰੱਖਦੇ ਆ, ਤੇ ਫਿਰ ਤੁਹਾਨੂੰ ਹੁਣ ਪਰਿਵਾਰ ਦੇ ਮੈਂਬਰ ਅਕਸਰ ਤੰਗ ਕਰਦੇ ਰਹਿੰਦੇ ਹੁੰਦੇ ਅਗਾਏ ਬਗਾਏ, ਸੋ ਹੁਣ ਤੁਹਾਨੂੰ ਤੰਗ ਕਰਨ ਵਾਲਿਆਂ ਦੇ ਬਹੁਤ ਸੁਨੇਹੇ ਆਉਣਗੇ, ਪਰ ਸਾਨੂੰ ਪਤਾ ਜੀ ਸਾਡੇ ਸਾਡੀ ਕੈਟਾਗਰੀ ਦੇ ਬੰਦੇ ਹੋ, ਤੰਗ ਹੋ ਕੇ ਵੀ ਖੁਸ਼ ਹੁੰਦੇ ਹੋ, ਸੋ ਇਹੀ ਇਸੇ ਲਈ ਤੁਹਾਨੂੰ ਤੰਗ ਕਰਦੇ ਆ ਅਸੀਂ।
ਬਰਾੜ ਸਾਹਿਬ ਇੱਥੇ ਮੈਂ ਇੱਕ ਛੋਟੀ ਜਿਹੀ ਰਿਕੁਐਸਟ ਕਰਨੀ ਚਾਹੂੰਗਾ, ਮੈਨੂੰ ਈਮੇਲ ਆਉਂਦੀਆਂ ਨੇ ਹਨਾ ਬਹੁਤ ਸਾਰੀਆਂ, ਤੁਸੀਂ ਵੀ ਭੇਜਦੇ ਹੋ ਜਾਂ ਹੋਰ ਪਲੇਟਫਾਰਮ ਨੇ ਜਿੱਥੇ ਮੈਂ ਇਨਵੋਲਵ ਹਾਂ ਉੱਥੋਂ ਵੀ ਆਉਂਦੀਆਂ ਨੇ, ਜਦੋਂ ਵੀ ਕਿਸੇ ਨੇ ਈਮੇਲ ਭੇਜਣੀ ਹੈ, ਦੇਖੋ ਸਾਡਾ ਇਹ ਪ੍ਰੋਫੈਸ਼ਨਲ ਕੰਮ ਵੀ ਕਰਦੇ ਹਾਂ ਅਸੀਂ, ਪਰ ਮੇਰੇ ਵੱਲੋਂ ਤੇ ਮੇਰੇ ਬਿਜ਼ਨਸ ਪਾਰਟਨਰ ਵੱਲੋਂ, ਉਹ ਚਾਈਨੀਜ਼ ਆ, ਅਸੀਂ ਇਹ ਅਸੂਲ ਆ ਸਾਡਾ ਵੀ ਜਦੋਂ ਵੀ ਸਾਨੂੰ ਈਮੇਲ ਆਉਂਦੀ ਹੈ ਅਸੀਂ ਈਮੇਲ ਦਾ ਰਿਪਲਾਈ ਪੂਰੀ ਡਿਟੇਲ ਦੇ ਵਿੱਚ ਫ੍ਰੀ ਆਫ ਕੋਸਟ ਕਰਦੇ ਹਾਂ, ਤੇ ਨਾ ਹੀ ਤੁਹਾਨੂੰ ਕੋਈ ਫੋਰਸ ਕੀਤਾ ਜਾਂਦਾ ਵੀ ਤੁਸੀਂ ਸਾਡੇ ਥਰੂ ਕੇਸ ਲਾਓ, ਠੀਕ ਹੈ ਨਾ। ਜੇ ਕੇਸ ਲੱਗੂਗਾ ਵੀ ਤਾਂ ਤੁਹਾਨੂੰ ਪਤਾ ਹੀ ਆ, ਉਹ ਜ਼ਿਆਦਾ ਜਿਹੜਾ ਹੀ ਹੁੰਦਾ ਸਾਨੂੰ ਉਹ ਕੰਟਰੋਲ ਕਰਨ ਲਈ ਫੀਸ ਲੈਣੀ ਪੈਂਦੀ ਆ, ਕਿਉਂਕਿ ਫ੍ਰੀ ਵਾਲੇ ਬੰਦੇ ਨੇ ਬਹੁਤ ਜ਼ਿਆਦਾ ਆ ਜਾਂਦੇ ਆ। ਪਰ ਜੇ ਤੁਸੀਂ ਈਮੇਲ ਕਰਨੀ ਆ ਤਾਂ ਬਹੁਤ ਡਿਟੇਲਡ ਈਮੇਲ ਕਰੋ, ਉਹਦੇ ਵਿੱਚ ਕੱਲੀ ਕੱਲੀ ਇਨਫੋਰਮੇਸ਼ਨ ਦਿਓ ਆਪਣੀ, ਜਿਹੜਾ ਤੁਹਾਨੂੰ ਜਵਾਬ ਆਊਗਾ ਉਸ ਈਮੇਲ ਦੇ ਹਿਸਾਬ ਨਾਲ ਹੀ ਆਊਗਾ। ਪਰ ਮੇਰੀ ਵੀ ਮਜਬੂਰੀ ਹੋ ਜਾਂਦੀ ਹੈ, ਕਈ ਵਾਰੀ ਦਿਹਾੜੀ ਦੇ ਵਿੱਚ 100-100 ਈਮੇਲ ਆਈ ਹੁੰਦੀ ਹੈ, ਤੁਹਾਡੀ ਪਹਿਲੀ ਈਮੇਲ ਦਾ ਰਿਪਲਾਈ ਕੀਤਾ ਜਾਊ ਪੂਰਾ ਡਿਟੇਲਡ, ਚਾਹੇ ਮੈਂ ਕਰਾਂ ਚਾਹੇ ਮੇਰਾ ਬਿਜ਼ਨਸ ਪਾਰਟਨਰ ਕਰੇ। ਇਸ ਕਰਕੇ ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਮੰਗਣੀ ਹੈ ਉਹਨੂੰ ਬਰੀਫ ਨਾ ਰੱਖਿਆ ਕਰੋ, ਉਹਨੂੰ ਡਿਟੇਲ ਚ ਲਿਖਿਆ ਕਰੋ ਵੀ ਅਸੀਂ ਆਹ ਸਿਚੁਏਸ਼ਨ ਹੈ ਸਾਡੀ, ਇੰਨਾ ਇੰਨਾ ਕੁਛ ਕੀਤਾ ਹੋਇਆ, ਕਹਿੰਦੇ ਜੇ ਡਾਕਟਰ ਨੂੰ ਬਿਮਾਰੀ ਦੱਸਾਂਗੇ ਉਹਦਾ ਹੱਲ ਫੇਰ ਹੀ ਹੋਣਾ।
ਜੀ ਜੀ ਜੀ,
ਮੁੜ ਕੇ ਤੁਹਾਡੀ ਆਪਣੀ ਚੋਇਸ ਆ, ਤੁਸੀਂ ਉਹ ਸੈਕਟ ਕਰ ਸਕਦੇ ਹੋ। ਤੇ ਮੈਂ ਫੇਰ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਹਾਡਾ, ਆਪਾਂ ਫੇਰ ਜੁੜਦੇ ਰਹਾਂਗੇ ਸਰੋਤਿਆਂ ਦੇ ਨਾਲ, ਜੇ ਕੋਈ ਮੇਰੇ ਲਾਇਕ ਸੇਵਾ ਹੋਈ ਜਦੋਂ ਵੀ ਤੁਹਾਨੂੰ ਲੋੜ ਆ ਤਾਂ ਆਪਾਂ ਹਾਜ਼ਰ ਹਾਂ ਜੀ।
ਜੀ ਬਹੁਤ ਮਿਹਰਬਾਨੀ ਰੋਕੀ ਬਾਈ, ਬਹੁਤ ਮਿਹਰਬਾਨੀ। ਸੋ ਦੋਸਤੋ, ਨਵਜੋਤ ਸਿੰਘ ਕੈਲੇ ਤੇ ਸਾਡੇ ਰੋਕੀ ਬਾਈ ਸਾਡੇ ਨਾਲ ਜੁੜੇ ਹੋਏ ਸਨ, ਤੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਉਹਨਾਂ ਦੀ ਨੌਲੇਜ ਮੁਤਾਬਕ ਬਹੁਤ ਵਧੀਆ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਤੇ ਉਮੀਦ ਆ ਤੁਸੀਂ ਉਹਨਾਂ ਗੱਲਾਂ ਬਾਤਾਂ ਨਾਲ ਸਹਿਮਤ ਵੀ ਹੋਵੋਗੇ। ਤੇ ਜੇ ਕੋਈ ਵੀ ਜ਼ਿਆਦਾ ਤੁਸੀਂ ਹੋਰ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ, ਪਰ ਮੇਰਾ ਵੀ ਇੱਥੇ ਆਪਣੇ ਪਰਸਨਲ ਤੌਰ ਤੇ ਮੈਂ ਵੀ ਇੱਕ ਰਿਕੁਐਸਟ ਕਰਦਾ ਵੀ ਇਸ ਮੁਲਕ ਦੇ ਵਿੱਚ ਹਰ ਬੰਦਾ, ਤੁਹਾਨੂੰ ਪਤਾ ਵੀ ਕਿੰਨਾ ਕੁ ਬਿਜ਼ੀ ਆ, ਕਿਵੇਂ ਕਿਵੇਂ ਉਹ ਮੈਨੇਜ ਕਰ ਰਿਹਾ, ਜੇ ਕੋਈ ਬੰਦਾ ਸੋਸ਼ਲ ਐਕਟੀਵਿਟੀਜ਼ ਤੁਹਾਡੀ ਹੈਲਪ ਕਰ ਰਿਹਾ ਤਾਂ ਉਹਦੇ ਨਾਲ ਉਸ ਢੰਗ ਨਾਲ ਧਿਆਨ ਰੱਖ ਕੇ ਹੀ ਗੱਲਬਾਤ ਕੀਤੀ ਜਾਵੇ ਤਾਂ ਕਿ ਉਹ ਹੋਰ ਲੋਕਾਂ ਦੀ ਵੀ ਮਦਦ ਕਰਦਾ ਰਹਿ ਸਕੇ। ਨਹੀਂ ਸਾਡੇ ਕਈ ਵਾਰੀ ਕੀ ਹੁੰਦਾ ਸੀ, ਇੱਕ ਇੱਕ ਗੱਲ, ਇੱਕ ਇੱਕ ਸਵਾਲ, ਇੱਕ ਇੱਕ ਈਮੇਲ ਚ ਪੁੱਛੀ ਜਾਂਦੇ ਆ ਤੇ ਫਿਰ ਉਹ ਅਗਲੇ ਲਈ ਵੀ ਕਾਫੀ ਮੁਸ਼ਕਲ ਹੋ ਜਾਂਦਾ। ਸੋ ਇਸ ਗੱਲ ਨੂੰ ਧਿਆਨ ਚ ਰੱਖਣਗੇ ਜੀ ਸਾਰੇ ਦੋਸਤ ਮਿੱਤਰ, ਤੇ ਜ਼ਰੂਰ ਉਹ ਸੰਪਰਕ ਕਰਨਗੇ ਬਾਈ ਹੋਰਾਂ ਨਾਲ। ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਆ ਰਹੇ ਆ, ਪਰ ਮੈਂ ਛੋਟਾ ਜਿਹਾ ਇੱਕ ਬ੍ਰੇਕ ਲੈਣਾ, ਗਾਣਾ ਸੁਣਾਉਣਾ, ਕਿਉਂਕਿ ਜਿਹੜੇ ਰਹਿੰਦੇ 15-20 ਮਿੰਟ ਆ ਤੇ ਫਿਰ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਪਰ ਫਿਲਹਾਲ ਇੱਕ ਗੀਤ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੋਣਾ ਛੇਤੀ।
ਗੱਲ ਸੁਣ ਮੁੱਗੀਏ, ਨੀ ਤੂੰ ਸੋਹਣੀਏ ਸੁਨੱਖੀਏ, ਨੀ ਤੂੰ ਯਾਰ ਦੀ ਦਵਾਈ ਮਿੱਠੀਏ ਮਲੱਠੀਏ। ਗੱਲ ਸੁਣ ਮੁੱਗੀਏ, ਨੀ ਸੋਹਣੀਏ ਸੁਨੱਖੀਏ, ਨੀ ਤੂੰ ਯਾਰ ਦੀ ਦਵਾਈ ਮਿੱਠੀਏ ਮਲੱਠੀਏ। 5-10 ਮਿੰਟ ਬਾਅਦ ਲੜ ਲੁੜ ਕੇ ਨੀ ਰਾਜ਼ੀਨਾਮਾ ਕਰ ਲਿਆ ਕਰ, ਕੋਈ ਵੀਡੀਓ ਬਣਾ ਕੇ ਨੈਟ ਤੇ ਨਾ ਚਾੜ ਦੇ, ਨੀ ਮਿੱਠਾ ਮਿੱਠਾ ਲੜ ਲਿਆ ਕਰ, ਵੀਡੀਓ ਬਣਾ ਕੇ ਨੈਟ ਤੇ ਨਾ ਚਾੜ ਦੇ, ਨੀ ਮਿੱਠਾ ਮਿੱਠਾ ਲੜ ਲਿਆ ਕਰ, ਹੌਲੀ ਹੌਲੀ ਲੜ ਲਿਆ ਕਰ। ਬੰਦ ਕਮਰੇ ਚ ਕੱਢ ਲਗਵਾਰਨੀ, ਰੇਂਜ ਵੇੜੇ ਚ ਨਾ ਵੜ ਲਿਆ ਕਰ, ਕੋਈ ਵੀਡੀਓ ਬਣਾ ਕੇ ਨੈਟ ਤੇ ਨਾ। ਮਿੱਠਾ ਮਿੱਠਾ ਲੜ ਲਿਆ ਕਰ ਵੀਡੀਓ ਬਣਾ ਕੇ ਨੈੱਟ ਤੇ ਨਾ ਚਾੜ ਦੇ ਨੀ ਮਿੱਠਾ ਮਿੱਠਾ ਲੜ ਲਿਆ ਕਰ ਹੌਲੀ ਹੌਲੀ ਲੜ ਲਿਆ ਕਰ ਤੈਨੂੰ ਕਰਦਾ ਪਿਆਰ ਜਾਨ ਵੱਧ ਤੇਰਾ ਜਾਨੂੰ ਇਸ ਲਈ ਨਾ ਤੇਰੇ ਤੇ ਬਹੁਤਾ ਬਰਸਾਂ ਦੂਜੇ ਦਾ ਕਲੇਸ਼ ਬਿਲੋ ਅੱਜ ਕੱਲ ਲੋਕੀ ਖੂਬ ਵੇਖਦੇ ਆ ਮਾਰ ਮਾਰ ਸਰਚਾ ਸਾਨੂੰ ਜਿੱਤਿਆ ਹੋਇਆ ਤੂੰ ਜਾਨੇ ਮੇਰੀ ਬਸ ਕਦੇ ਕਦੇ ਹਰ ਲਿਆ ਕਰ ਕੋਈ ਵੀਡੀਓ ਬਣਾ ਕੇ ਨੈੱਟ ਤੇ ਨਾ ਚਾੜ ਦੇ ਨੀ ਮਿੱਠਾ ਮਿੱਠਾ ਲੜ ਲਿਆ ਕਰ ਵੀਡੀਓ ਬਣਾ ਕੇ ਨੈੱਟ ਤੇ ਨਾ ਚਾੜ ਦੇ ਨੀ ਮਿੱਠਾ ਮਿੱਠਾ ਲੜ ਲਿਆ ਕਰ ਅੰਦਰ ਤੂੰ ਲੜ ਲਿਆ ਕਰ ਤੇਰੀਆਂ ਦਵਿੰਦਰ ਤਾਂ ਸੁਣਦਾ ਏ ਨਿੱਤ ਕਦੇ ਇੱਕ ਅੱਧੀ ਸਾਨੂੰ ਵੀ ਕਹਿ ਲੈਣ ਦੇ ਘੁੰਮਟੀ ਕਲਾ ਚ ਤੇਰੇ ਢੋਲ ਦੀ ਰਕਾਨੇ ਜਿਹੜੀ ਬਣੀ ਐ ਇੱਜ਼ਤ ਬਣੀ ਰਹਿਣ ਦੇ ਜਦ ਬੈਠਾ ਹੋਵਾਂ ਬੇਲੀਆਂ ਦੇ ਵਿੱਚ ਨਿੱਕੀ ਕੀਤੀ ਬਸ ਝੂਠਾ ਮੂਠਾ ਡਰ ਲਿਆ ਕਰ ਕੋਈ ਵੀਡੀਓ ਬਣਾ ਕੇ ਨੈੱਟ ਤੇ ਨਾ ਚਾੜ ਦੇ ਨੀ ਮਿੱਠਾ ਮਿੱਠਾ ਲੜ ਲਿਆ ਕਰ ਵੀਡੀਓ ਬਣਾ ਕੇ ਨੈੱਟ ਤੇ ਨਾ ਚਾੜ ਦੇ ਨੀ ਮਿੱਠਾ ਮਿੱਠਾ ਲੜ ਲਿਆ ਕਰ ਹੌਲੀ ਹੌਲੀ ਲੜ ਲਿਆ ਕਰ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ, ਗੀਤ ਸੁਣ ਰਹੇ ਸੀ ਜੀ ਅਸੀਂ ਪਤੀ ਪਤਨੀ ਦੇ ਉੱਤੇ, ਤੇ ਅੱਗੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਥੋੜੇ ਜਿਹੇ ਸੁਨੇਹੇ ਸੱਜਣਾ ਮਿੱਤਰਾਂ ਦੇ ਆਏ ਆ, ਆਪਾਂ ਉਹ ਲੈ ਲਈਏ ਜੀ। ਦੀਪ ਸੰਧੂ ਜੁੜੇ ਆ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਸੈਟਰਡੇ ਨਾਈਟ ਤੋਂ ਹੀ ਸਟਾਰਟ ਕੀਤਾ ਹਰਮਨ ਰੇਡੀਓ ਸੁਣਨਾ, ਪਹਿਲਾਂ ਕਦੇ ਸੁਣਿਆ ਹੀ ਨਹੀਂ ਸੀ ਰੇਡੀਓ। ਮੇਰੇ ਫਰੈਂਡ ਅਤੇ ਟੈਰੀ ਉਹ ਪੱਕਾ ਲਿਸਨਰ ਆ ਤੁਹਾਡਾ। ਅੱਛਾ ਅੱਛਾ, ਉਹਨਾਂ ਦੇ ਦੋਸਤ ਆ ਜੀ ਟੈਰੀ, ਉਹਨਾਂ ਨੇ ਜਿਹੜੇ ਪੱਕੇ ਲਿਸਣਾ, ਕਹਿੰਦੇ ਬਹੁਤ ਵਧੀਆ ਲੱਗਿਆ ਵੀਰ ਤੁਹਾਡੇ ਬਹੁਤ ਸੋਹਣੇ ਟੋਪਿਕ ਨੇ ਤੇ ਗੱਲਾਂ ਕਰਦੇ ਹੋ। ਅੱਜ ਵੀ 9 AM ਦਾ ਸੁਣ ਰਿਹਾ ਜੀ, ਪਲੀਜ਼ ਹੋ ਸਕੇ ਤਾਂ ਇੱਕ ਸੌਂਗ ਲਈ ਰਿਕੁਐਸਟ ਕਰਾਂਗੇ ਜੀ, ਜਿੰਦਾਬਾਦ ਰਹਿਣ ਜਾ ਰਹੀਆਂ ਬਾਏ ਐਮੀ ਵਿਰਕ। ਜ਼ਰੂਰ ਜੀ, ਜਾਂਦੇ ਜਾਂਦੇ ਅਸੀਂ ਤੁਹਾਨੂੰ ਗੀਤ ਸੁਣਾ ਕੇ ਜਾਵਾਂਗੇ। ਤੇ ਬਾਕੀ ਦੀਪ ਬਾਈ, ਤੁਸੀਂ ਸਾਡੀ ਹਰਮਨ ਪਰਿਵਾਰ ਦਾ ਹਿੱਸਾ ਬਣੇ ਹੋ, ਬੜੀ ਖੁਸ਼ੀ ਹੁੰਦੀ ਹੈ ਜਦੋਂ ਨਵੇਂ ਸੱਜਣ ਮਿੱਤਰ ਜੁੜਦੇ ਆ, ਪਰ ਸਾਡੀ ਤਕਰੀਬਨ ਜਿਹੜਾ ਪਰਿਵਾਰ ਆ ਇਹ ਭਾਵੇਂ ਚੱਲਿਆ ਤਾਂ ਬਹੁਤ ਪਹਿਲਾਂ ਦਾ, ਪਰ 2011 ਤੋਂ ਲੈ ਕੇ ਤਾਂ ਤਕਰੀਬਨ ਹੁਣ 6 ਸਾਲ ਹੋ ਗਏ ਇਸ ਪਰਿਵਾਰ ਦੇ ਵਿੱਚ। ਦਿਨ ਬ ਦਿਨ ਤੁਹਾਡੇ ਜੇ ਸੱਜਣਾਂ ਦਾ ਵਾਧਾ ਹੁੰਦਾ ਜਾ ਰਿਹਾ ਤੇ ਬੜੀ ਖੁਸ਼ੀ ਹੁੰਦੀ ਆ। ਜ਼ਰੂਰ ਸੁਣੋ, ਸੁਣਾਓ ਤੇ ਦੂਜਿਆਂ ਨੂੰ ਵੀ ਦੱਸੋ ਜੇ ਚੰਗਾ ਲੱਗਿਆ, ਜੇ ਮਾੜਾ ਲੱਗਿਆ ਤਾਂ ਸਾਨੂੰ ਜਦੋਂ ਮਰਜ਼ੀ ਸਾਨੂੰ ਦੱਸਿਓ ਤਾਂ ਕਿ ਅਸੀਂ ਸੁਧਾਰ ਕਰ ਸਕੀਏ। ਤੇ ਰਵਿੰਦਰ ਜੌਲ ਸਾਡੇ ਨਾਲ ਜੁੜੇ ਆ ਜੀ, ਸਤਿ ਸ੍ਰੀ ਅਕਾਲ ਭਾਜੀ ਮਿੰਟੂ ਜੀ ਤੇ ਰੋਕੀ ਭਾਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਨੌਲੇਜ ਭਰਪੂਰ ਆ। ਰੋਕੀ ਭਾਜੀ ਇਹ ਦੱਸੋ ਕਿ ਜੇ ਟੈਂਪਰੇਰੀ ਰੈਜੀਡੈਂਸ ਆਪਣੇ ਪੇਰੈਂਟਸ ਦਾ ਵੀਜ਼ਾ ਅਪਲਾਈ ਕਰਦਾ ਵਾ, ਉਹਦੇ ਵਾਸਤੇ ਕੀ ਚਾਰਜਸ ਨੇ ਆ ਰਹੇ ਆ, ਨੇ ਫੀਸ ਵੱਧ ਰਹੀ ਆ। ਇਹ ਵੀ ਸੁਣ ਰਹੇ ਆ ਕਿ ਜੁਲਾਈ ਤੋਂ ਬਾਅਦ ਇੰਡੀਆ ਤੋਂ ਟੂਰਿਸਟ ਵੀਜ਼ਾ ਆਨਲਾਈਨ ਹੋ ਰਿਹਾ, ਪਲੀਜ਼ ਐਕਸਪਲੇਨ। ਰਵਿੰਦਰ ਭਾਈ ਮਾਫੀ ਚਾਹੁੰਦੇ ਆ ਹੁਣ ਤੁਹਾਡਾ ਇੱਕ ਸਵਾਲ ਜਿਹੜਾ ਲੇਟ ਆਇਆ, ਪਰ ਮੈਂ ਫੇਰ ਵੀ ਦੱਸਦਿਆਂ ਵੀ ਹਾਂ ਜੁਲਾਈ ਤੋਂ ਜਿਹੜਾ ਆਨਲਾਈਨ ਵੀਜ਼ੇ ਦੀ ਗੱਲ ਹੋ ਗਈ ਆ ਜੀ ਉਹ ਕਲੀਅਰ ਆ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਪੇਰੈਂਟਸ ਦੇ ਵੀਜ਼ੇ ਦੇ ਮਾਮਲੇ ਵਿੱਚ ਤੁਸੀਂ ਜਿਹੜੇ ਡਾਇਰੈਕਟ ਬਾਈ ਹੋਰਾਂ ਨਾਲ ਗੱਲ ਕਰਕੇ ਤੇ ਤੁਸੀਂ ਗੱਲ ਕਰ ਸਕਦੇ ਹੋ। ਤਰਸੇਮ ਰਟੋਲ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਉਹਨਾਂ ਨੇ ਵੀ ਇਸ ਪ੍ਰੋਗਰਾਮ ਦੀ ਤੇ ਮੋਹਰ ਲਾਈ ਹੈ ਜੀ। ਤੇ ਈਮੇਲ ਜ਼ਰੀਏ ਬਹੁਤ ਸਾਰੇ ਸੱਜਣ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਵੀ ਸਾਡੇ ਪ੍ਰੋਗਰਾਮ ਨੂੰ ਜਿਹੜੀ ਤਾਰੀਫ ਕੀਤੀ ਹੈ, ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਸੱਜਣਾਂ ਮਿੱਤਰਾਂ ਦੀ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਪਸੰਦ ਕੀਤਾ। ਤੇ ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਉਮੀਦ ਆ ਬਹੁਤ ਸਾਰੀ ਜਿਹੜੀ ਹੈਲਪ ਆ ਉਹ ਉਹਨਾਂ ਨੂੰ ਮਿਲੂਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤਾਂ ਪ੍ਰਦੀਪ ਸਿੰਘ ਤੂਰ ਜੁੜੇ ਆ ਜੀ ਫਰਿਜਨੋ ਤੋਂ ਸਾਡੇ ਭਾਜੀ, ਤੇ ਕਹਿੰਦੇ ਅਮਨਦੀਪ ਭਾਜੀ ਮਿੰਟੂ ਭਾਜੀ ਰੇਡੀਓ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ। ਮੈਨੂੰ ਲੱਗਦਾ ਉਹਨਾਂ ਨੇ ਕਾਪੀ ਪੇਸਟ ਮਾਰਿਆ ਜੀ ਟਰੱਕ ਚਲਾਉਂਦੇ ਨੇ ਪੁਰਾਣਾ ਮੈਸੇਜ, ਪਰ ਕੋਈ ਚੱਕਰ ਨਹੀਂ ਜੀ, ਮੈਨੂੰ ਪਤਾ ਤੁਸੀਂ ਬਿਜ਼ੀ ਹੋ ਕੰਮ ਦੇ ਵਿੱਚ, ਪਰ ਆਪਣੀ ਹਾਜ਼ਰੀ ਲਵਾਈ ਆ, ਸਾਡੇ ਤਾਰਾਂ ਇੰਨੇ ਦਿਲਾਂ ਦੀਆਂ ਦਿਲਾਂ ਨਾਲ ਤਾਰਾਂ ਮਿਲ ਜਾਂਦੀਆਂ ਜੀ, ਇੰਨੇ ਨਾਲ ਹੀ ਅਸੀਂ ਖੁਸ਼ ਆ ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਪ੍ਰੋਗਰਾਮ ਦਾ ਬੇੜਾ ਰਹਿ ਗਿਆ ਬਹੁਤ ਥੋੜਾ,
ਤੇ ਤੁਹਾਡੀਆਂ ਫੋਨ ਕਾਲਸ ਲੈਣੀਆਂ ਸਨ ਤੇ ਪਰ ਫੇਰ ਵੀ ਜੇ ਇੱਕ ਅੱਧੀ ਕਾਲ ਮੈਂ ਲੈ ਸਕਦਾ ਇਦੋਂ ਵੱਧ ਮੇਰੇ ਤੋਂ ਲੈਣੀ ਹੋਣੀ ਆ ਜੇ ਕੋਈ ਵੀ ਸੱਜਣ ਮਿੱਤਰ ਕੋਈ ਗੱਲਬਾਤ ਕਰਨੀ ਚਾਹੁੰਦਾ ਤਾਂ ਜੀ ਆਇਆਂ ਨੂੰ ਉਹਨੂੰ ਕਿਉਂਕਿ ਅਗਲੇ ਨੈਕਸਟ ਜਿਹੜੇ 8-10 ਮਿੰਟ ਸਾਡੇ ਕੋਲ ਆਇਆ ਤੁਹਾਡੀ ਗੱਲਬਾਤ ਲਈ ਪਰ ਮੈਂ ਦੂਜੇ ਪਾਸੇ ਇੱਕ ਤੁਹਾਨੂੰ ਥੋੜੀ ਜਿਹੀ ਅਵੇਅਰ ਕਰਨਾ ਚਾਹੁੰਦਾ ਜੀ ਵੈਸੇ ਤਾਂ ਤੁਹਾਨੂੰ ਵੀ ਰੋਜ਼ ਇਹੋ ਜਿਹੀਆਂ ਕਾਲਾਂ ਆਉਂਦੀਆਂ ਹੋਣਗੀਆਂ ਜਿੱਥੇ ਫਰੌਡ ਦੇ ਕਾਲਸ ਆਉਂਦੀਆਂ ਤੇ ਉਹਨਾਂ ਲਈ ਤੁਹਾਨੂੰ ਮੈਂ ਫੇਰ ਅਵੇਅਰ ਕਰਨਾ ਚਾਹੁੰਦਾ ਵੀ ਮੈਨੂੰ ਪਰਸੋਂ ਹੀ ATA ਤੋਂ ਕਾਲ ਆਈ ਸੀ ਜੀ ਉਹ ਕਹਿੰਦੇ ਜੀ ਤੁਹਾਡੇ ਤੇ ਕੇਸ ਹੋ ਰਿਹਾ ਜੇ ਵੋ ਫਲਾਨਾ ਧਮਕਾ ਏਦਾਂ ਕਰਦੇ ਕਰਦੇ ਕਈ ਵਾਰੀ ਕੁਝ ਕੁ ਰਾਈਟ ਕਾਲਾਂ ਵੀ ਆ ਜਾਂਦੀਆਂ ਤੇ ਅਸੀਂ ਕਈ ਵਾਰੀ ਰਾਈਟ ਕਾਲ ਨੂੰ ਵੀ ਇਗਨੋਰ ਕਰ ਦਿੰਦੇ ਹਾਂ ਹੋ ਸਕਦਾ ਉਹ ਰਾਈਟ ਹੋਵੇ ਆਪਦੀ ਥਾਂ ਦੇ ਉੱਤੇ ਸੋ ਕੋਈ ਵੀ ਐਕਸ਼ਨ ਰਿਐਕਸ਼ਨ ਕਰਨ ਤੋਂ ਪਹਿਲਾਂ ਪਲੀਜ਼ ਪੜਤਾਲ ਲਿਆ ਕਰੋ ਕੁਝ ਕੁ ਇਹੋ ਜਿਹੇ ਵਰਤਾਰੇ ਵੀ ਹੁੰਦੇ ਆ ਜਿੱਥੇ ਉਹ ਕੇਸ ਜੈਨੂਨ ਹੁੰਦਾ ਤੇ ਅਸੀਂ ਗਲਤ ਸਮਝ ਜਾਂਦੇ ਹਾਂ ਪਰ ਮੋਸਟ ਆਫ ਦੀ ਜਿਹੜੇ ਕੇਸ ਹੁੰਦੇ ਆ ਜਾਂ ਇਹੋ ਜਿਹੀਆਂ ਕਾਲਸ ਹੁੰਦੀਆਂ ਉਹ ਤਕਰੀਬਨ ਗਲਤ ਹੀ ਹੁੰਦੀਆਂ ਤੇ ਉਹਦੇ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਰੂਪ ਚ ਤੁਹਾਡੀ ਜੇਬ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹਨਾਂ ਚੀਜ਼ਾਂ ਤੋਂ ਬਚਿਆ ਕਰੋ ਜੀ ਅਗਲੇ ਦੀ ਪੂਰੀ ਗੱਲ ਸੁਣਿਆ ਕਰੋ ਕੋਸ਼ਿਸ਼ ਕਰਿਆ ਕਰੋ ਇਹੋ ਜਿਹੀਆਂ ਕਾਲਸ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਰਿਕਾਰਡ ਕਰ ਲਿਆ ਕਰੋ ਵੈਸੇ ਤੁਸੀਂ ਇੱਥੇ ਚਾਹੇ ਰਿਕਾਰਡ ਨਹੀਂ ਕਰ ਸਕਦੇ ਕਿਸੇ ਦੀ ਕਾਲ ਕਿਸੇ ਤੋਂ ਬਿਨਾਂ ਪੁੱਛੇ ਹੋਏ ਪਰ ਜੇ ਤੁਸੀਂ ਉਹਨੂੰ ਰਿਕਾਰਡ ਕਰਦੇ ਵੀ ਹੋ ਇਹੋ ਜਿਹੀ ਕਾਲ ਨੂੰ ਤਾਂ ਐਵੀਡੈਂਸ ਦੇ ਤੌਰ ਦੇ ਉੱਤੇ ਤੁਹਾਡੇ ਕੋਲ ਲੇਟਰ ਆਉਣ ਲਈ ਰਹਿ ਜੂਗੀ ਕਿਉਂਕਿ ਜ਼ਿਆਦਾਤਰ ਇਹ ਕਾਲਾਂ ਓਵਰਸੀਜ਼ ਤੋਂ ਆਉਂਦੀਆਂ ਪਰ ਸਾਨੂੰ ਭੁਲੇਖਾ ਪਾਉਣ ਲਈ ਅੱਜ ਕੱਲ੍ਹ ਇਹਦੇ ਲਈ ਨੰਬਰ ਆ ਜਿਹੜੇ ਉਹ ਜਿਹੜੇ ਫੇਸ ਆ ਉਹ ਆਸਟ੍ਰੇਲੀਅਨ ਨੰਬਰ ਬਣਾ ਲਏ ਜਾਂਦੇ ਆ ਤੇ ਜੇ ਤੁਸੀਂ ਦੇਖੋਗੇ ਨੰਬਰ ਆਸਟ੍ਰੇਲੀਆ ਦਾ ਆ ਰਿਹਾ ਤਾਂ ਤੁਹਾਨੂੰ ਵਿਸ਼ਵਾਸ ਹੁੰਦਾ ਵੀ ਅਸੀਂ ਇੱਥੇ ਗੱਲ ਕਰੀਏ ਪਰ ਜਦੋਂ ਅੰਦਰਲੀ ਗੱਲ ਸੁਣਦੇ ਹੋ ਤਾਂ ਉਹ ਪਤਾ ਲੱਗਦਾ ਗਾ ਵੀ ਭਾਈ ਇੱਥੇ ਤਾਂ ਇਹ ਤਾਂ ਗੱਲ ਹੀ ਕੁਛ ਹੋਰ ਆ ਥੋੜਾ ਪਰਸੋਂ ਦੀ ਗੱਲ ਆ ਵੀ ਮੈਨੂੰ ਵੀ ਜਿਹੜੀ ਕਹਿੰਦੇ ਨੀ ਹੁੰਦੇ ਵੀ ਆਪਣੀ ਜਵਾਨ ਦੇ ਉੱਤੇ ਜ਼ਹਿਰ ਉਗਲਣਾ ਪਿਆ ਆਪਣੀ ਜਵਾਨ ਦੇ ਉੱਤੇ ਮੰਦੀ ਸ਼ਬਦਾਵਲੀ ਲਿਆਉਣੀ ਪਈ ਮੈਨੂੰ ਬਾਅਦ ਚ ਬਹੁਤ ਪਛਤਾਵਾ ਰਿਹਾ ਵੀ ਮੈਂ ਕਿਉਂ ਇਹੋ ਜਿਹੀਆਂ ਗੱਲਾਂ ਬੋਲਿਆ ਜਾਂ ਮੈਨੂੰ ਬੋਲਣੀਆਂ ਨੀ ਚਾਹੀਦੀਆਂ ਸੀ ਪਰ ਮੈਂ ਦੱਸਦਿਆਂ ਜੀ ਵੀ ਮੈਨੂੰ ਇੱਦਾਂ ਹੀ ATO ਤੋਂ ਫੋਨ ਆਇਆ ਕਹਿੰਦੇ ਜੀ $3700 ਤੁਹਾਡਾ ਕੋਈ ਰਹਿੰਦਾ ਦੇਣ ਵਾਲਾ ਜੇ ਨਹੀਂ ਦਿੱਤਾ ਤਾਂ ਕੱਲ ਨੂੰ ਉਹ ਕੇਸ ਕੋਰਟ ਚ ਚਲਾ ਜਾਏਗਾ ਤੇ ਮੈਂ ਜਦੋਂ ਉਹਨੂੰ ਮੈਂ ਸੁਣਦਾ ਰਿਹਾ ਬੜੇ ਪਿਆਰ ਨਾਲ ਉਹਦੀ ਗੱਲ ਸੁਣਦਾ ਰਿਹਾ ਤੇ ਮੈਨੂੰ ਉਹਦੀ ਜਿਹੜਾ ਸਲੈਂਗ ਸੀ ਜਾਂ ਉਹਦੀ ਗੱਲਬਾਤ ਕਰਨ ਦਾ ਤਰੀਕਾ ਸੀ ਜਾਂ ਉਹਦਾ ਐਕਸੈਂਟ ਸੀ ਮੈਨੂੰ ਮਹਿਸੂਸ ਹੋ ਗਿਆ ਸੀ ਵੀ ਇਹ ਮੇਰਾ ਜਿਹੜਾ ਜਨਮ ਭੂਮੀ ਦਾ ਹੀ ਬੰਦਾ ਜਿਹੜਾ ਮੈਨੂੰ ਕਾਲ ਕਰ ਰਿਹਾ ਤੇ ਮੈਂ ਉਹਨੂੰ ਕਿਹਾ ਜੀ ਮੈਨੂੰ ਲੱਗਦਾ ਵੀ ਤੁਸੀਂ ਇੰਡੀਆ ਤੋਂ ਆ ਤੇ ਤੁਸੀਂ ਮੇਰੇ ਨਾਲ ਜੇ ਹਿੰਦੀ ਪੰਜਾਬੀ ਚ ਗੱਲ ਕਰ ਲਓ ਤਾਂ ਜ਼ਿਆਦਾ ਬਿਹਤਰ ਰਹੂਗਾ ਮੈਂ ਸੌਖਾ ਸਮਝ ਜੂਆ ਤੇ ਉਹ ਕਹਿੰਦੇ ਨੇ ਹਾਂਜੀ ਆਪ ਕਹਿੰਦੇ ਹਿੰਦੀ ਮੈਂ ਬੋਲ ਸਕਤੇ ਹੈ ਤੇ ਜਦੋਂ ਮੈਂ ਉਹਨਾਂ ਨੇ ਹਿੰਦੀ ਚ ਉਹਨੇ ਹਾਂਦ ਕਰਤੀ ਮੈਨੂੰ ਤੇ ਫਿਰ ਮੈਂ ਉਹਨੂੰ ਉਦੋਂ ਬਾਅਦ ਕਿਹਾ ਜੀ ਵੀ ਬੇਨਤੀ ਆ ਵੀ ਮੈਂ ਹਿੰਦੀ ਚ ਵੀ ਉਨਾ ਵਧੀਆ ਨਹੀਂ ਹਾਂ ਤੇ ਜੇ ਤੁਹਾਨੂੰ ਇਤਰਾਜ ਨਾ ਹੋਵੇ ਜੇ ਸਮਝ ਲਓ ਤਾਂ ਮੈਂ ਪੰਜਾਬੀ ਚ ਹੀ ਗੱਲ ਕਰ ਲਾਂ ਤਾਂ ਉਸ ਬੰਦੇ ਨੇ ਮੈਨੂੰ ਪੰਜਾਬੀ ਦੇ ਵਿੱਚ ਵੀ ਕਹਿੰਦਾ ਹਾਂ ਹਾਂ ਕਿਉਂ ਨੀ ਮੈਂ ਸਮਝ ਸਕਦਾ ਹਾਂ ਪੰਜਾਬੀ ਸਾਰੀ ਮੈਂ ਬੋਲ ਨਹੀਂ ਸਕਦਾ ਮੈਂ ਸਮਝ ਸਕਦਾ ਹਾਂ ਆਪ ਪੰਜਾਬੀ ਮੈਂ ਬੋਲ ਸਕਦੇ ਹਾਂ ਕਹਿੰਦਾ ਉਸ ਬੰਦੇ ਨੇ ਮੈਨੂੰ ਜਦੋਂ ਇੰਨੀ ਕੁ ਇਜਾਜ਼ਤ ਦਿੱਤੀ ਫਿਰ ਮੈਂ ਉਹ ਕਹਾਵਤ ਸੱਚੀ ਕੀਤੀ ਜੀ ਉਸ ਦਿਨ ਵੈਸੇ ਮੈਂ ਮਾਫੀ ਚਾਹੁੰਦਾ ਉਸ ਲਈ ਵੀ ਜਿਹੜੀ ਕਹਿੰਦੇ ਨੀ ਹੁੰਦੇ ਵੀ ਜੇ ਗਾਲਾਂ ਕੱਢਣੀਆਂ ਹੋਣ ਤਾਂ ਪੰਜਾਬੀ ਚ ਹੀ ਨਜ਼ਾਰਾ ਆਉਂਦਾ ਸੋ ਫਿਰ ਆਪਾਂ ਪੰਜਾਬੀ ਚ ਗਾਲਾਂ ਕੱਢੀਆਂ ਜੀ ਉਹਨੂੰ ਜਿੰਨੀਆਂ ਕੁ ਕੱਢ ਸਕਦੇ ਸੀ ਤੇ ਫਿਰ ਉਹ ਬੰਦਾ ਬੇਸ਼ਰਮੀ ਦੀ ਹੱਦ ਧਾਰਦਾ ਹੋਇਆ ਹੱਸਦਾ ਹੋਇਆ ਫੋਨ ਕੱਟ ਕੇ ਚਲਾ ਗਿਆ ਸੋ ਇਹੋ ਜਿਹਾ ਤੁਹਾਡੇ ਨਾਲ ਵੀ ਵਰਤਾਰਾ ਹੋ ਸਕਦਾ ਪਲੀਜ਼ ਧਿਆਨ ਰੱਖਿਆ ਕਰੋ ਜੇ ਜੀ ਕਿਤੇ ਕਾਲ ਆਉਂਦੀ ਹੈ ਤਾਂ ਜ਼ਰੂਰ ਅਵੇਅਰ ਹੋ ਕੇ ਗੱਲਬਾਤ ਕਰਿਆ ਕਰੋ ਕੋਈ ਡਿਟੇਲ ਨਾ ਦਿਆ ਕਰੋ ਇੱਧਰ ਤਰਸੇਮ ਸਿੰਘ ਜੁੜ ਚੁੱਕਿਆ ਸਾਡੇ ਨਾਲ ਸਤਿ ਸ੍ਰੀ ਅਕਾਲ ਤਰਸੇਮ ਭਾਈ
ਸਾਡੇ ਮਿੰਟੂ ਭਾਜੀ ਕੀ ਹਾਲ ਜੀ
ਹਾਲ ਚੜ੍ਹਦੀ ਕਲਾ ਜੀ
ਮਿੰਟੂ ਭਾਈ ਤੁਸੀਂ ਹੋ ਗਈ ਜਗ੍ਹਾ ਸ਼ਿਫਟ ਕਰ ਗਏ ਮੈਂ ਤੁਸੀਂ ਇੱਥੋਂ ਚੱਲ ਗਏ ਕਿਤੇ ਐਡੀਲੇਡ ਵਗੈਰਾ
ਨਹੀਂ ਨਹੀਂ ਆਪਾਂ ਕਿੱਥੇ ਜਾਣਾ ਜੀ ਆਪਾਂ ਦੋ ਕਿਸ਼ਤੀਆਂ ਦੇ ਪੈਰ ਰੱਖਿਆ ਵੈਸੇ ਚੱਲੇ ਕਿਤੇ ਨੀ ਤੇ ਆਪਾਂ ਉਹ ਕਹਾਵਤ ਨੂੰ ਝੂਠੀ ਕਰਨੀ ਆ ਵੀ ਦੋ ਕਿਸ਼ਤੀਆਂ ਦਾ ਸਵਾਲ ਡੁੱਬ ਜਾਂਦਾ ਆਪਾਂ ਦੋ ਕਿਸ਼ਤੀਆਂ ਦੇ ਪੈਰ ਧਰਿਆ ਹੁਣ ਇੱਕ ਐਡੀਲੇਡ ਚੈੱਕ ਰਿਵਰਲੈਂਡ ਚ
ਹਾਂਜੀ ਇਸ ਤਰ੍ਹਾਂ ਕੁਝ ਮੈਂ ਸੁਣਿਆ ਸੀ ਠੀਕ ਠੀਕ ਹੋਰ ਸਭ ਠੀਕ ਠਾਕ ਜੀ
ਹੋਰ ਚੜ੍ਹਦੀ ਕਲਾ ਜੀ ਵਧੀਆ ਬਸ ਤੁਸੀਂ ਸੁਣਾਓ
ਹਾਂਜੀ ਵਧੀਆ ਵਧੀਆ ਜੀ ਆਨਲਾਈਨ ਵੀਰ ਜੀ ਨਵੀਂ ਪਰਸੋਂ ਲੁੱਟਿਆ ਗਿਆ $1,050 ਦੇ ਵਿੱਚ
ਅੱਛਾ
ਹਾਂਜੀ ਮੈਂ ਉਹ ਆਪਣੀ ਫੀਲਿੰਗ ਸ਼ੇਅਰ ਕਰਨਾ ਚਾਹੁੰਦਾ ਤੇ ਉਹ ਮੈਂ ਡ੍ਰੌਪ ਬਾਕਸ ਆਨਲਾਈਨ 1 month ਫ੍ਰੀ ਹੁੰਦਾ ਨਾ ਜੀ
ਹਾਂਜੀ
ਹਾਂਜੀ ਉਹਨੂੰ ਮੈਂ 1 month ਫ੍ਰੀ ਕੀਤਾ ਤੇ ਉਹਦੇ ਮਤਲਬ ਕਿ ਇੱਕ ਮਹੀਨੇ ਤੋਂ ਬਾਅਦ ਤੁਸੀਂ $35 ਇੱਕ ਸਾਲ ਦੇ ਦੇਣੇ ਹੁੰਦੇ ਉਹਨਾਂ ਨੂੰ ਜੇ ਯੂਜ਼ ਕਰਨਾ ਤੇ ਐਦਾਂ ਪਲਾਨ
ਜੀ ਹਾਂਜੀ
ਹਾਂਜੀ
ਹਾਂਜੀ ਹਾਂਜੀ
ਤੇ ਉਹ ਪੂਰੀ 21 ਤਰੀਕ ਨੂੰ ਪੰਜਵੇਂ ਮਹੀਨੇ ਮੈਂ ਸ਼ੁਰੂ ਕੀਤਾ ਪੂਰੀ 21 ਤਰੀਕ ਨੂੰ 6ਵੇਂ ਮਹੀਨੇ ਹੁੰਦਾ ਮੇਰਾ $1,050 ਕੱਟੇ ਜੀ
ਅੱਛਾ
ਹਾਂਜੀ ਤੇ ਉਹ ਫਿਰ ਮੈਂ ਬੜਾ ਪਰੇਸ਼ਾਨ ਹੋਇਆ ਜਦੋਂ ਅਕਾਊਂਟ ਵੇਖਿਆ
ਕਾਹਦੇ ਲਈ ਕੱਟਣਾ
ਹਾਂਜੀ ਪਤਾ ਹੀ ਨਹੀਂ ਹਾਂਜੀ ਮੈਂ ਮਹਾਰਾਜ ਜਾਣਦਾ ਜੀ ਮੈਂ ਪਰੇਸ਼ਾਨ ਹੋ ਗਿਆ ਜੀ
ਜਦੋਂ
ਤੁਸੀਂ ਡ੍ਰੌਪ ਬਾਕਸ ਜੁਆਇਨ ਕੀਤਾ ਸੀ ਉੱਥੇ ਉਹਨਾਂ ਨੇ ਤੁਹਾਡਾ ਕ੍ਰੈਡਿਟ ਕਾਰਡ ਮੰਗਿਆ ਸੀ?
ਹਾਂਜੀ, ਡੈਬਿਟ ਕਾਰਡ ਮੰਗਿਆ ਸੀ, ਉਸ ਤੋਂ ਬਿਨਾਂ ਆਪਾਂ ਗਾਹ ਨਹੀਂ ਚੱਲ ਸਕਦੇ, ਕੁਛ ਏਦਾਂ ਦੀ ਹੁੰਦੀ ਉਹਨਾਂ ਦੀ ਗਤੀਵਿਧੀਆਂ, ਕਿਉਂਕਿ ਮੇਰੇ ਕੋਲ ਨਾ ਲਾਰਜ ਪ੍ਰਿੰਟ ਹੀ ਨੇ, ਮੈਂ
ਬਹੁਤ ਸਾਰੀਆਂ ਸਾਈਟਸ ਆ ਨਾ ਜਿਹੜੀਆਂ ਉਹ ਤੁਹਾਨੂੰ ਫ੍ਰੀ ਆਫ ਕੋਸਟ ਜਿਵੇਂ ਸੈਂਡ ਸਪੇਸ ਆ ਜਾਂ ਫਾਈਲ ਟ੍ਰਾਂਸਫਰ ਆ, ਬਹੁਤ ਸਾਰੀਆਂ ਜਿਹੜੀਆਂ ਸਾਈਟਸ ਆ ਜਿਹੜੀਆਂ 100-100 GB ਤੱਕ ਤੁਸੀਂ ਫ੍ਰੀ ਭੇਜ ਸਕਦੇ ਹੋ, ਤੇ ਤੁਸੀਂ ਤਾਂ ਕਿਤੇ ਭੇਜਣੀ MB ਦੀਆਂ ਫਾਈਲਾਂ ਹੁੰਦੀਆਂ। ਦੂਜਾ ਮੈਂ ਤੁਹਾਨੂੰ ਦੱਸਦਾ ਜੀ ਵੀ ਗੂਗਲ ਵਰਗੀ ਕੰਪਨੀ ਆ ਜਿਹੜੀ ਨਾ ਉਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ। ਤੁਸੀਂ ਜੀਮੇਲ ਦਾ ਆਪਣਾ ਅਕਾਊਂਟ ਬਣਾਓ, ਜੀਮੇਲ ਦੇ ਵਿੱਚ ਇੱਕ ਜੀਮੇਲ ਡਰਾਈਵ ਤੁਹਾਨੂੰ ਫ੍ਰੀ ਚ ਮਿਲ ਜਾਂਦੀ ਆ, ਉਸ ਡਰਾਈਵ ਦੇ ਵਿੱਚ ਜੋ ਮਰਜ਼ੀ ਤੁਸੀਂ ਰੱਖੀ ਜਾਓ 25 GB ਤੱਕ ਤੁਹਾਨੂੰ ਫ੍ਰੀ ਮਿਲਦੀ ਆ। ਉਸ ਤੋਂ ਬਾਅਦ ਜਿਵੇਂ ਹੁਣ ਮੈਂ ਸਪੇਸ ਲਿਆ ਹੋਇਆ ਤਾਂ ਮੇਰੇ $2 ਮਹੀਨੇ ਦਾ ਲੈਂਦੇ ਆ, ਉਹ ਕੱਢਦੇ ਆ ਤੇ ਉਹਦਾ ਮੈਨੂੰ ਜਿੰਨਾ ਅਨਲਿਮਿਟਡ ਮੈਂ ਯੂਜ਼ ਕਰ ਰਿਹਾ। ਸੋ ਇਸ ਕਰਕੇ ਥੋੜਾ ਜਿਹਾ ਨਾ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਸਰਚ ਮਾਰਦੇ ਹੋ ਡਿਟੇਲ ਦੀ, ਤੇ ਉਹ ਪਹਿਲੀਆਂ 2-4 ਜਿਹੜੀਆਂ ਸਾਈਟਸ ਹੁੰਦੀਆਂ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਐਡ, ਜਾਂ ਉਹਦਾ ਪਤਾ ਲੱਗ ਜਾਂਦਾ, ਉਹਨੂੰ ਟਿੱਕ ਨਹੀਂ ਲੱਗੀ ਹੁੰਦੀ ਵੀ ਓਫੀਸ਼ੀਅਲ ਨਹੀਂ ਹੁੰਦੀ। ਸੋ ਇਹ ਕੁਝ ਕੁ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ। ਬੜਾ ਅਫਸੋਸ ਹੋਇਆ ਜੀ, ਤੁਹਾਨੂੰ $1000 ਲੱਗਿਆ, ਪਰ ਮੈਨੂੰ ਲੱਗਦਾ ਵੀ ਇਹਦੀ ਸੁਣਵਾਈ ਹੋ ਜੂਗੀ ਜੇ ਤੁਸੀਂ ਕੋਸ਼ਿਸ਼ ਕਰੋਗੇ।
ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਪਾਤਾ ਮਿੱਟੂ ਭਾਜੀ, ਮੈਂ ਤੇ ਬਸ ਆਪਣੀ ਸ਼ੇਅਰ ਕਰ ਲੱਗਾ, ਧਿਆਨ ਰੱਖਿਓ ਕਿਉਂਕਿ ਫਿਰ ਜਿਹੜੀ ਗਲਤੀ ਅਸੀਂ ਕੀਤੀ ਦੂਜਾ ਬੰਦਾ ਨਾ ਕਰੇ।
ਮੇਰੇ ਹਿਸਾਬ ਨਾਲ ਨਾ ਉਹ ਡ੍ਰੌਪ ਬਾਕਸ ਦਾ ਵੀ ਕਸੂਰ ਨਹੀਂ ਹੋਊਗਾ, ਉਹਨਾਂ ਇੱਕ ਥਰਡ ਪਾਰਟੀਆਂ ਅੱਜ ਕੱਲ ਖੜੀਆਂ ਹੋਈਆਂ ਜਿਹੜੀਆਂ ਕਿ ਤੁਹਾਨੂੰ ਕਹਿੰਦੀਆਂ ਵੀ ਅਸੀਂ ਡ੍ਰੌਪ ਬਾਕਸ ਤੋਂ ਤੁਹਾਨੂੰ ਲੈ ਕੇ ਦਿੰਨੇ ਆ, ਤੇ ਸਾਨੂੰ ਐਂ ਲੱਗਦਾ ਵੀ ਉਹ ਡ੍ਰੌਪ ਬਾਕਸ ਵਾਲੇ ਹੀ ਕਰ ਰਹੇ ਆ। ਡ੍ਰੌਪ ਬਾਕਸ ਇੱਕ ਰੈਪੂਟੇਟਡ ਕੰਪਨੀ ਆ, ਹੁਣ ਉਹ ਮੈਨੂੰ ਲੱਗਦਾ ਸ਼ਾਇਦ ਐਂ ਨਾ ਪੈਸੇ ਕੱਟੇ, ਉਹ ਥਰਡ ਪਰਸਨ ਨੇ ਹੀ ਕੱਟੇ ਆ। ਜਿਵੇਂ ਹੁਣ ਕੈਨੇਡਾ ਦਾ ਜਿਹੜਾ ਆਨਲਾਈਨ ਵੀਜ਼ਾ ਅਪਲਾਈ ਕਰਨ ਲਈ ਮੈਂ ਦੱਸਿਆ ਸੀ ਵੀ ਸਾਰੇ ਖਣੀ $8-9 ਲੱਗਦੇ ਆ, ਤੇ ਪਰ ਸਾਡੇ ਮਿੱਤਰ ਅਵਤਾਰ ਭੁੱਲਰ ਹੋਰਾਂ ਨੇ ਜਦੋਂ ਦੇਖਿਆ ਉਹਨਾਂ ਨੂੰ ਕਿਸੇ ਥਰਡ ਪਾਰਟੀ ਸਾਈਟ ਤੇ ਚਲੇ ਗਏ, ਤੇ ਉਹਨਾਂ ਨੇ ਉਹੀ $250 ਕੱਟ ਲਿਆ ਵਿੱਚੋਂ। ਸੋ ਇਸ ਕਰਕੇ ਕਈ ਵਾਰੀ ਇਹ ਦਿੱਕਤਾਂ ਆਉਂਦੀਆਂ, ਸਾਨੂੰ ਥਰਡ ਪਾਰਟੀ ਚ ਨਹੀਂ ਜਾਣਾ ਚਾਹੀਦਾ, ਸਾਨੂੰ ਸਿੱਧੀ ਸਾਈਟ ਤੇ ਜਾਣਾ ਚਾਹੀਦਾ। ਜਿਵੇਂ ਕਿ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਹੁਣ ਤੁਸੀਂ ਲੋਕਲ ਟਿਕਟ ਲੈਣੀ ਹੁੰਦੀ ਹੈ ਜਿਵੇਂ ਜਹਾਜ਼ ਦੀ, ਮੰਨ ਲਓ ਤੁਸੀਂ ਸਿਡਨੀ ਮੈਲਬਨ ਜਾਣਾ, ਤਾਂ ਤੁਸੀਂ ਟਿਕਟ ਦੇਖਦੇ ਹੋ ਲੱਭਦੇ ਹੋ ਸਾਈਟਾਂ ਦੇ ਉੱਤੇ, ਤਾਂ ਤੁਹਾਨੂੰ ਬਾਅਦ ਚ ਪਤਾ ਲੱਗਦਾ ਜਦੋਂ ਬੁਕਿੰਗ ਕਰਨ ਲੱਗਦੇ ਹੋ ਉਦੋਂ ਨਾਲ ਦੀ ਨਾਲ ਤੁਹਾਨੂੰ ਉਹੀ $20 ਫਲਾਨੀ ਚੀਜ਼ ਦੇ ਚਾਰਜ ਲਾਤੇ, 30 ਫਲਾਨੀ ਦੇ ਟਿਕਟ 80 ਦੀ ਆ, ਤੇ ਜਦੋਂ ਐਂਡ ਤੇ ਕੱਟੇ ਜਾਂਦੇ ਆ $150। ਤੁਸੀਂ ਇਹਦਾ ਤਰੀਕਾ ਇਹ ਆ ਵੀ ਕਿਸੇ ਵੀ ਇੱਕ ਸਾਈਟ ਤੇ ਜਾਓ, ਜਿਵੇਂ webjet.com ਆ, ਮੈਂ ਆਪਣਾ ਤਰੀਕਾ ਦੱਸਦਾ, ਮੈਂ webjet.com ਤੇ ਜਾਣਾ, ਉਹਦੇ ਤੇ ਸਾਰੀਆਂ ਜਿਹੜੀਆਂ ਮੈਂ ਡੇਟਸ ਫਿਲ ਕਰਦਾ ਉਹਦੀਆਂ ਉਹ ਫਲਾਈਟਸ ਆ ਜਾਂਦੀਆਂ ਵੀ ਕਿਹੜਾ ਜਹਾਜ਼ ਕਿੰਨੇ ਕਿਹੜੀ ਕੰਪਨੀ ਕਿੰਨੇ ਦੀ ਟਿਕਟ ਦੇ ਰਹੀ ਆ। ਮੈਂ ਉਹ ਚ ਦੇਖਿਆ ਵੀ ਕੁਆਂਟਸ ਵਾਲੇ ਆ ਜਿਹੜੇ 100 ਦੀ ਦੇ ਰਹੇ ਆ, ਜੈੱਟ ਵਾਲੇ ਇੰਨੇ ਦੀ ਦੇ ਰਹੇ ਆ, ਜਿਹੜੀ ਮੈਨੂੰ ਵਧੀਆ ਲੱਗੀ ਮੈਂ ਉੱਥੇ ਨੀ ਉਹਨੂੰ ਬੁੱਕ ਕਰਾਉਂਦਾ, ਮੈਂ ਉਹਨਾਂ ਦੀ ਸਾਈਟ ਤੇ ਚਲਾ ਜਾਂਦਾ। ਜਿਵੇਂ ਕੁਆਂਟਸ ਦੀ ਟਿਕਟ ਸਸਤੀ ਲੱਗੀ ਮੈਨੂੰ ਤਾਂ ਮੈਂ ਕੁਆਂਟਸ ਦੀ ਸਾਈਟ ਤੇ ਚਲਾ ਜਾਂਦਾ, ਤੇ ਉੱਥੇ ਜਾ ਕੇ ਫਿਰ ਕੋਈ ਹਿਡਨ ਚਾਰਜ ਨਹੀਂ ਹੁੰਦੇ ਤੇ ਤੁਸੀਂ ਕਰਾ ਸਕਦੇ। ਸੋ ਇਹ ਜੀ ਕੋਸ਼ਿਸ਼ ਕਰਿਆ ਕਰੋ। ਸੋ ਬਹੁਤ ਮਿਹਰਬਾਨੀ ਤਰਸੇਮ ਭਾਈ, ਤੁਸੀਂ ਆਪਣਾ ਦਿਲ ਦੀ ਗੱਲ ਸਾਂਝੀ ਕਰੀ ਹੈ ਤੇ ਕਿਸੇ ਨੂੰ ਹੋਰ ਠੇਡਾ ਖਾਣ ਤੋਂ ਬਚਾਇਆ।
ਹਾਂਜੀ ਹਾਂਜੀ, ਠੀਕ ਹੈ, ਧੰਨਵਾਦ ਮਿੰਟੂ ਭਾਜੀ,
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਸੋ ਦੋਸਤੋ, ਤਰਸੇਮ ਸਿੰਘ ਜੁੜੇ, ਸਤਿ ਸ੍ਰੀ ਅਕਾਲ ਜੀ, ਤਰਸੇਮ ਸਿੰਘ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ ਤੇ ਉਹਨਾਂ ਨਾਲ ਹੋਇਆ ਜਿਹੜਾ ਵਰਤਾਰਾ ਉਹ ਤੁਸੀਂ ਵੀ ਸੁਣਿਆ ਤੇ ਕੋਸ਼ਿਸ਼ ਕਰਿਆ ਕਰੋ ਇਹਨਾਂ ਵਰਤਾਰਿਆਂ ਤੋਂ ਬਚਣ ਦੀ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ, ਪਰ ਇਧਰ ਕਾਲ ਆ ਗਈ ਹੈ ਜੀ ਸੋਨੀ ਬਾਈ ਹੋਰਾਂ ਦੀ, ਮੈਂ ਇਧਰ ਤਰਸੇਮ ਹੋਰਾਂ ਦੀ ਕਾਲ ਨਹੀਂ ਕੱਟੀ ਗਈ, ਥੋੜਾ ਜਿਹਾ ਉਹ ਫੋਨ ਕੱਟਣ ਦਿਓ, ਫਿਰ ਆ ਗਈ ਹੈ ਜੀ ਸੋਨੀ ਬਾਈ ਹੋਰਾਂ ਦੀ ਕਾਲ ਆ ਗਈ ਆ ਤੇ ਆਪਾਂ ਉਹਨੂੰ ਉਠਾਉਣੇ ਆ ਕਿਉਂਕਿ ਇੱਕੋ ਹੀ ਕਾਲ ਹੋਰ ਲੈਣੀ ਆ। ਹਾਂਜੀ, ਸਤਿ ਸ੍ਰੀ ਅਕਾਲ ਸੋਨੀ ਬਾਈ।
ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ,
ਕੀ ਹਾਲ ਆ ਜੀ?
ਬਸ ਚੜ੍ਹਦੀ ਗੱਲ ਆ ਜੀ, ਤੁਸੀਂ ਸੁਣਾਓ, ਸਿਹਤ ਠੀਕ ਆ ਜੀ? ਹੁਣ
ਮੈਂ ਕਿਹਾ 8-8 ਮਾਰਦੇ ਆ,
ਕਿਆ ਬਾਤ ਆ, ਚਲੋ ਪਰਮਾਤਮਾ ਚੜ੍ਹਦੀ ਗੱਲਾਂ ਚ ਰੱਖੇ ਜੀ। ਤੇ ਮੈਂ ਨਾ ਇੱਕ ਗੱਲ ਕਹਿਣੀ ਸੀ ਵੀ ਜਿੱਦਾਂ ਬਾਈ ਜੀ ਉਹਨਾਂ ਨੇ ਦੱਸਿਆ ਵੀ ਡ੍ਰੌਪ ਬਾਕਸ ਵੀ ਜਿੱਦਾਂ ਉਹਨਾਂ ਨੂੰ ਪ੍ਰੋਬਲਮ ਆਈ ਆ, ਇੱਕ ਗੱਲ ਹੋਰ ਵੀ ਆ, ਕਈ ਵਾਰੀ ਨਾ ਆਪਾਂ ਲੋਕੀ ਕੀ ਕਰਦੇ ਆ, ਯੂਜਲੀ ਕੀ ਹੁੰਦਾ ਵਾ ਵੀ ਆਪਣੇ ਤਕਰੀਬਨ ਆਪਣਾ ਦੇਸੀ ਮੈਕ ਵਾ ਸਾਰਾ, ਵੀ ਜਿਹੜਾ ਨਾ ਵੀ ਵਿੰਡੋ ਆ ਆਪਾਂ ਓਰੀਜਨਲ ਨੀ ਪਾਈ ਹੁੰਦੀ ਕੰਪਿਊਟਰ ਦੇ ਵਿੱਚ, ਹਨਾ, ਕਈ ਵਾਰੀ ਆਪਾਂ ਕਦੇ ਟੋਰੈਂਟ ਤੋਂ ਡਾਊਨਲੋਡ ਕਰ ਲਈ, ਕਿਤੇ ਹੋਰ ਕਰ ਲਈ, ਇੱਕ ਤਾਂ ਉਹਦੇ ਕਰਕੇ ਬਹੁਤ ਤੁਹਾਡੀ ਕ੍ਰੈਡਿਟ ਕਾਰਡ ਦੀ ਜਿਹੜੀ ਲੀਕ ਹੁੰਦੀ ਆ, ਜਦੋਂ ਆਨੇ ਤੁਸੀਂ ਬਾਏ ਕੁਛ ਹੋਰ ਕਰਦੇ ਹੋ, ਹੁਣ ਮੇਰੀ ਵੀ ਆਦਤ, ਮੈਂ ਈਬੇ ਤੋਂ ਬਹੁਤ ਕੁਛ ਮੰਗਾਉਣਾ, ਹਨਾ, ਈਬੇ ਤੋਂ ਬਾਏ ਕਰਦੇ ਨੇ, ਵੇਸ਼ .com ਅੱਜ ਕੱਲ ਬਹੁਤ ਕੁਛ ਚੱਲਿਆ, ਹਨਾ, ਇੱਦਾਂ ਦੀ ਵੈਬਸਾਈਟਾਂ ਨੇ ਜਿਹੜੀਆਂ, ਤੇ ਉਹਦੇ ਚ ਕੀ ਆ ਵੀ ਤੁਹਾਨੂੰ ਇੱਕ ਤਾਂ ਤੁਹਾਡੇ ਕੋਲ ਐਂਟੀਵਾਇਰਸ ਜ਼ਰੂਰ ਬਾਏ ਕਰਕੇ ਰੱਖੋ, ਉਹ ਮਸਾਂ $30 ਉਹਦੇ ਹੈਗੇ ਆ ਮਹੀਨੇ ਦੇ, ਤੇ ਉਹਦੇ ਨਾਲ ਨਾ ਤੁਹਾਨੂੰ ਸੇਫ ਟੂਲ ਬਾਕਸ ਆਪਣੇ ਜਿੱਦਾਂ ਜਿਹੜੀ ਤੁਹਾਡਾ ਬਰਾਊਜ਼ਰ ਆ ਉਹਨੂੰ ਸਿਕਿਓਰ ਕਰਦਾ ਉਹ, ਵੀ ਤੁਹਾਡੀ ਮਤਲਬ ਹੀ ਨੀ ਹੁੰਦਾ ਜੇ ਕੋਈ ਤੁਸੀਂ ਇੱਧਰ ਦੀ ਸਾਈਟ ਖੋਲਦੇ ਹੋ ਜਾਂ ਖੁੱਲਦੀ ਹੈ ਨਾ, ਤੁਹਾਨੂੰ ਅਲਰਟ ਕਰ ਦਿੰਦਾ ਵੀ ਤੁਹਾਡੀ ਜਿਹੜੀ ਤੁਸੀਂ ਇਹ ਸਾਈਟ ਨਾ ਖੋਲੋ, ਇਹ ਸਾਈਟ ਤੇ ਤੁਹਾਡੀ ਜਿਹੜੀ ਜਿਹੜਾ ਪ੍ਰੋਕਸੀ ਲਾ ਕੇ ਤੁਹਾਨੂੰ ਕੋਈ ਹੈਕ ਕਰ ਰਿਹਾ ਜਾਂ ਤੁਹਾਨੂੰ ਤੁਹਾਡੀ ਕੋਈ ਕ੍ਰੈਡਿਟ ਕਾਰਡ ਡਿਟੇਲ ਆ ਉਹ ਕੋਈ ਯੂਜ਼ ਕਰ ਸਕਦਾ, ਤੁਹਾਨੂੰ ਉਹ ਤੁਹਾਨੂੰ ਵਾਰਨ ਕਰਦਾ। ਮਤਲਬ ਆਪਾਂ ਨੂੰ ਉਹ ਚੀਜ਼ ਇੱਕ ਅੱਧੀ ਚੀਜ਼ ਤਾਂ ਬਾਏ ਕਰਨੀ ਚਾਹੀਦੀ, ਚਾਹੇ ਵਿੰਡੋ ਓਰੀਜਨਲ ਬਾਏ ਕਰ ਲਓ, ਚਾਹੇ ਐਂਟੀਵਾਇਰਸ ਵਧੀਆ ਪਾ ਕੇ ਰੱਖੋ, ਹੈ ਨਾ, ਵੀ ਜਿਵੇਂ ਨੋਰਡਨ ਦਾ ਵਧੀਆ $30 ਦਾ ਮਿਲ ਜਾਂਦਾ, ਉਹ ਜ਼ਰੂਰੀ ਲੈ ਕੇ ਰੱਖੋ, ਹਰੇਕ ਪਾ ਕੇ ਰੱਖਣਾ ਚਾਹੀਦਾ ਕੰਪਿਊਟਰ। ਤੇ ਬਸ ਇੰਨੀ ਕੁ ਗੱਲ ਆ ਜੀ, ਬਹੁਤ ਧੰਨਵਾਦ ਮਹਾਰਾਜ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸਵਾਦ ਲਿਆਤਾ ਜੀ।
ਜੀ ਜੀ ਬਹੁਤ ਮਿਹਰਬਾਨੀ ਸੋਨੀ ਬਾਈ, ਤੇ ਬਿਲਕੁਲ ਸਾਡੇ ਸਰੋਤਿਆਂ ਨੂੰ ਬੇਨਤੀ ਆ ਵੀ ਸਸਤਾ ਵਾਰ ਵਾਰ ਰੋਂਦਾ ਤੇ ਮਹਿੰਗਾ ਇੱਕ ਵਾਰ ਰੋਂਦਾ, ਇਸ ਪਾਲਿਸੀ ਦੇ ਉੱਤੇ ਚੱਲ ਕੇ ਦੇਖੋ। ਓਰੀਜਨਲ ਵਿੰਡੋ ਦੇ ਵਿੱਚ ਤਾਂ ਵਿੰਡੋ ਫਾਈਂਡਰ ਵੀ ਹੁੰਦਾ ਜਿਹੜਾ ਕਿ ਛੇਤੀ ਛੇਤੀ ਤੁਹਾਡੀ ਹੈਕ ਨਹੀਂ ਹੋਣ ਦਿੰਦਾ ਕੋਈ ਚੀਜ਼। ਸੋ ਬਹੁਤ ਮਿਹਰਬਾਨੀ ਸੋਨੀ,
ਸਹੀ ਗੱਲ ਆ ਜੀ, ਸਹੀ ਗੱਲ, ਧੰਨਵਾਦ।
ਸੋਨੀ ਸਿੰਘ ਜੁੜੇ ਹੋਏ ਸਨ ਸਾਡੇ ਨਾਲ ਬ੍ਰਿਸਬਨ ਤੋਂ, ਤੇ ਬਹੁਤ ਸਾਰੇ ਸੁਨੇਹੇ ਆ ਰਹੇ ਜੀ, ਹੁਣ ਅਸੀਂ ਫੋਨ ਕਾਲ ਨਹੀਂ ਹੋਰ ਲੈ ਸਕਾਂਗੇ, ਪਰ ਇਧਰ ਸੁਖਜੀਤ ਸਿੰਘ ਸ਼ੈਪਟਨ ਤੋਂ ਜੁੜਿਆ, ਕਹਿੰਦੇ ਬਹੁਤ ਹੀ ਇਨਫੋਰਮੇਟਿਵ ਪ੍ਰੋਗਰਾਮ ਵੀਰ ਜੀ, ਵੀਰ ਇੱਕ ਵਾਰ ਹੋਕਾ ਮਾਰ ਕੇ ਦੇਖੋ, ਜੇਕਰ ਕੋਈ ਜੌਬ ਵੱਲ ਵਾਲੀ ਗੱਲ ਬਣੇ, ਕੁੜੀ ਹੋਪਰ ਕ੍ਰੋਸਿੰਗ ਰਹਿੰਦੀ ਆ। ਬਿਲਕੁਲ ਜੀ, ਲਓ ਜੀ ਆਪਾਂ ਹੋਕਾ ਮਾਰਤਾ ਸੁਖਜੀਤ ਬਾਈ, ਕੋਈ ਸਾਡੀ ਭੈਣ ਆਈ ਹੋਈ ਆ ਹੋਪਰ ਕ੍ਰੋਸਿੰਗ ਏਰੀਏ ਚ, ਤੇ ਉਹਨੂੰ ਕਲੀਨਿੰਗ ਦੀ ਜੋਬ ਚਾਹੀਦੀ ਆ, ਜਰੂਰ ਕੋਈ ਨਾ ਕੋਈ ਸਰੋਤਾ ਜਰੂਰ ਉਹਨਾਂ ਨੂੰ ਹੈਲਪ ਕਰੂਗਾ, ਤੇ ਮੈਂ ਕੋਸ਼ਿਸ਼ ਕਰਦਾ ਜੀ, ਮੈਂ ਵੀ ਆਪਣੇ ਮੰਨਿਓ ਕੋਈ ਨਾ ਕੋਈ ਜਰੂਰ ਸੱਜਣ ਮਿੱਤਰ ਨੂੰ ਕਹਿ ਕੇ ਕੋਸ਼ਿਸ਼ ਕਰਦੇ ਆ। ਤੇ ਅਵਤਾਰ ਸਿੰਘ ਜੁੜੇ ਆ ਜੀ ਸਾਡੇ ਨਾਲ ਡੀਸੀ ਵਾਸ਼ਿੰਗਟਨ ਡੀਸੀ ਤੋਂ, ਤੇ ਉਹਨਾਂ ਨੇ ਇੱਕ ਸਾਨੂੰ ਵੀਡੀਓ ਭੇਜੀ ਆ, ਮੈਂ ਵੀਡੀਓ ਤਾਂ ਨਹੀਂ ਚਲਾ ਪਾਊਂਗਾ ਹੁਣ ਚੱਲਦੇ ਪ੍ਰੋਗਰਾਮ ਚ, ਪਰ ਤੁਹਾਡੀ ਅਮਰੀਕਾ ਤੋਂ ਹਾਜ਼ਰੀ ਲੱਗ ਗਈ ਆ ਜੀ, ਤੇ ਦੇਖਦੇ ਆ ਅੱਜ ਤੁਹਾਡੇ ਤੇ ਤੁਹਾਡੇ ਤੇ ਜਿਹੜੇ ਜਨਮ ਭੂਮੀ ਦੇ ਤੇ ਕਰਮ ਭੂਮੀ ਦੇ ਜਿਹੜੇ ਮੁਖੀ ਆ ਉਹ ਮਿਲਣ ਜਾ ਰਹੇ ਆ, ਦੇਖਦੇ ਆ ਕਿੰਨਾ ਕੁ ਖੜਾਕ ਹੁੰਦਾ। ਲਵਜੀਤ ਜੁੜੇ ਆ ਸਾਡੇ ਨਾਲ ਈਮੇਲ ਜਰੀਏ, ਕਹਿੰਦੇ ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਨਵਜੀਤ ਕੌਰ, ਮੈਂ RSMS ਵੀਜ਼ਾ ਪਾਇਆ ਹੋਇਆ, ਬ੍ਰਾਈਡਿੰਗ ਵੀਜ਼ਾ ਅਪਰੂਵ ਹੋਇਆ ਨੂੰ 1 ਈਅਰ ਹੋ ਗਿਆ 20 ਜੂਨ ਨੂੰ, ਉਦੋਂ ਇਮੀਗ੍ਰੇਸ਼ਨ ਨੇ 5-7 ਮਹੀਨੇ ਵੇਟਿੰਗ ਪੀਰੀਅਡ ਦਿੱਤਾ ਸੀ, ਤੇ ਹੁਣ 1 ਈਅਰ ਹੋ ਗਿਆ RSMS ਹਾਰਟੀਕਲਚਰ ਬੇਸ ਤੇ ਆ, ਤੁਹਾਨੂੰ ਕੀ ਲੱਗਦਾ ਹੋਰ ਕਿੰਨਾ ਟਾਈਮ ਲੱਗ ਸਕਦਾ ਤੇ ਕੀ ਰੀਜ਼ਨ ਹੋ ਸਕਦਾ ਡਿਲੇ ਲਈ, ਕੀ ਅਸੀਂ ਇਮੀਗ੍ਰੇਸ਼ਨ ਨਾਲ ਕੰਟੈਕਟ ਕਰ ਸਕਦੇ ਆ? ਸੋ ਲਵਜੀਤ ਜੀ, ਮੈਨੂੰ ਲੱਗਦਾ ਤੁਹਾਡਾ ਜਿਹੜਾ ਸਵਾਲ ਆ ਆਪਾਂ ਉਹਨਾਂ ਨੂੰ ਰੌਕੀ ਭਾਜੀ ਨੂੰ ਭੇਜ ਦੇਵਾਂਗੇ, ਤੇ ਉਹ ਜ਼ਰੂਰ ਇਸ ਦਾ ਜਵਾਬ ਦੇਣਗੇ ਤੁਹਾਨੂੰ ਸਾਰੇ ਇਸ ਗੱਲ ਦੇ ਬਾਰੇ ਚ। ਤੇ ਬਾਕੀ ਮੈਨੂੰ ਲੱਗਦਾ ਵੀ ਥੋੜਾ ਜਿਹਾ ਹੋਰ ਸਬਰ ਸੰਤੋਖ ਬਣਾਈ ਰੱਖੋ, ਤੇ ਕਿਉਂਕਿ ਜੇ ਇੱਕ ਸੋਚਣ ਦਾ ਨਜ਼ਰੀਆ ਹੁੰਦਾ ਤੁਸੀਂ ਨੈਗੇਟਿਵਿਟੀ ਨਾ ਇਸ ਚ ਲਿਆਓ ਵੀ ਲੇਟ ਹੋ ਰਿਹਾ ਤਾਂ ਮਾੜਾ, ਪਰ ਇੱਕ ਗੱਲ ਦਿਮਾਗ ਚ ਰੱਖਿਓ, ਨੋ ਨਿਊਜ਼ ਮੀਨਸ ਗੁੱਡ ਨਿਊਜ਼, ਬਸ ਇਹ ਇੱਕ ਸਭ ਤੋਂ ਵੱਡੀ ਵੱਡਾ ਇੱਕ ਫਾਰਮੂਲਾ ਜੀ, ਜਿਹਦੇ ਤੇ ਤੁਸੀਂ ਜੇ ਸਬਰ ਸੰਤੋਖ ਬਣਾਈ ਰੱਖੋਗੇ ਤਾਂ ਉਮੀਦ ਆ ਵੀ ਇੱਕ ਦਿਨ ਜਿੱਤ ਤੁਹਾਡੀ ਹੋਊਗੀ, ਜੇ ਕੋਈ ਖਬਰ ਨਹੀਂ ਆ ਰਹੀ ਤਾਂ ਮੀਨਸ ਚੰਗਾ ਹੀ ਹੋਊਗਾ ਸਾਹਮਣੇ ਦਾ ਹਾਲ, ਜੇ ਮਾੜਾ ਹੀ ਖਬਰ ਹੁੰਦੀ ਤਾਂ ਲੋਕ ਨਾਲ ਦੀ ਨਾਲ ਹੀ ਦੇ ਦਿੰਦੇ ਆ ਜੀ। ਅਖੀਰਲਾ ਮੈਸੇਜ ਮੈਂ ਭੁਪਿੰਦਰ ਲਾਂਬਾ ਹੋਰਾਂ ਦਾ ਪੜ੍ਹਨਾ, ਤੇ ਕਹਿੰਦੇ ਪਲੀਜ਼ ਪੁੱਟ ਸਿਟੀਜ਼ਨਸ਼ਿਪ ਡਿਸਕਸ਼ਨ ਔਨ ਪੋਡਕਾਸਟ। ਬਿਲਕੁਲ ਜੀ, ਪੋਡਕਾਸਟ ਦੇ ਉੱਤੇ ਆਟੋਮੈਟਿਕਲੀ ਚਲੀ ਜਾਣੀ ਹੈ ਜੀ, ਪ੍ਰੋਗਰਾਮ ਹਰ ਇੱਕ ਪੋਡਕਾਸਟ ਤੇ ਹੁੰਦਾ ਆਪਣਾ, ਸੋ ਤੁਸੀਂ ਉੱਥੇ ਸੁਣ ਸਕਦੇ ਹੋ। ਤੇ ਹੁਣ ਜਿਹੜਾ ਪ੍ਰੋਗਰਾਮ ਦਾ ਬੇੜਾ ਹੱਥੋਂ ਖਿਸਕ ਗਿਆ ਜੀ, ਤੇ ਹੁਣ ਮੈਨੂੰ ਲੱਗਦਾ ਮੈਂ ਇਜਾਜ਼ਤ ਚਾਹੂੰਗਾ, ਅੱਜ ਦੇ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਉਣਤਾਈਆਂ ਹੋਈਆਂ ਮੈਨੂੰ ਪਤਾ, ਸੋ ਉਹਨਾਂ ਲਈ ਮਾਫ਼ੀ ਦੇ ਹੱਕਦਾਰ ਹਾਂ, ਤੇ ਤੁਸੀਂ ਮਾਫ਼ ਕਰ ਸਕਦੇ ਹੋ, ਕਰਦੇ ਹੋ ਅਕਸਰ, ਸੋ ਇਸ ਲਈ ਬਹੁਤ ਬਹੁਤ ਧੰਨਵਾਦ ਆਪ ਸਭ ਦਾ। ਤੇ ਹਰਮਨ ਰੇਡੀਓ ਤੇ ਸਦਾ ਪ੍ਰੋਗਰਾਮ ਚੱਲਦੇ ਰਹਿੰਦੇ ਆ, ਚੱਲਦੇ ਰਹਿਣਗੇ, ਤੁਸੀਂ ਸੁਣਦੇ ਰਹੋ। ਤੇ ਪਰ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ ਧਨੀ ਸਾਹਿਬ ਹੋਰਾਂ ਦੀ ਅਖੀਰਲੀ ਮੈਸੇਜ ਦੇ ਨਾਲ, ਤੁਹਾਡਾ ਪ੍ਰੋਗਰਾਮ ਵੀ ਅੱਤ ਹੁੰਦਾ ਭਾਜੀ, ਜਿੱਦਾਂ ਸਪੇਰਾ ਸੱਪ ਨੂੰ ਕੀਲ ਜਾਂਦਾ ਉਦੋਂ ਹੀ ਤੁਸੀਂ ਦਰਸ਼ਕਾਂ ਨੂੰ ਕੀਲ ਲੈਂਦੇ ਹੋ। ਸੋ ਬਹੁਤ ਮਿਹਰਬਾਨੀ ਜੀ, ਆਪ ਜਬ ਜੇ ਇਹ ਪਿਆਰ ਸਤਿਕਾਰ ਹੀ ਹੈ ਜਿਹੜਾ ਤੁਸੀਂ ਸਾਨੂੰ ਇਹ ਕੰਮ ਕਰਨ ਲਈ ਅੱਗੇ ਪ੍ਰੇਰਦਾ। ਸੋ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਕੀ ਤੁਸੀਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ? ਤਾਂ ਅੱਜ ਹੀ ਕੰਟੈਕਟ ਕਰੋ ਪ੍ਰੋਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰੋਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ, 0433-256-135, 0433-256-135।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਸੀਡੀ ਬੈਟਰੀਜ਼ ਨਾਉ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ